www.bugbuster.com.au। जी हाँ, बगबस्टर वाले नापड़ा तो हड्डी मदद कर सकते हैं।
घर बनाने वास्ते सोच रहे हो ता पहला मिलो बिल्डर्स नेगोशिएटर्स नू, हेल्पिंग यू गेट ए शार्प डील। समा ही पैसा है, सही बिल्डर लभण दे लई अपना कीमती समा बचाओ। हरविंदर गर्चा जी तुहानू बिल्कुल सही सलाह देणगे, सही बिल्डर लभण अते कागज पत्र करन दे लई भी मदद करनगे। ओ आप भी लाइसेंस्ड बिल्डर ने, रियल एस्टेट दीआं सुविधावां भी दिंदे ने। मेलबर्न दे विच घर बनाउण दे लई हुणे संपर्क करो हरविंदर गर्चा नू 0477500600 ते, या वेबसाइट नोट करो negotiators.com.au ते।
तुसी सुन रहे हो अपना हरमन रेडियो, 24 घंटे 7 दिन ऑस्ट्रेलिया दा पहला पंजाबी रेडियो। हरमन रेडियो 24 घंटे 7 दिन
हरमन रेडियो।
हरमन रेडियो ते सवेरे 8 बजे प्रसारित होने वाले गीत संगीत नाल भरपूर लहरां प्रोग्राम विच हल्कियां फुल्कियां अते जानकारी भरपूर गल्लां भी करया करांगे अते विचार भी सुनया करांगे। किवें भाई? फोन दे जरिए इस प्रोग्राम विच तुसी सानू फोन करके अपने विचार साडे नाल सांझे कर सकदे हो। अपनी गल्लबात सुनेगी पूरी दुनिया। सुनते रहो हरमन रेडियो प्रोग्राम लहरां 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 ਮੈਰਾ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਟਲੇਟ ਦੇ ਸਟੂਡੀਓ ਤੋਂ ਆਵਾਜ਼ ਦੀ ਦੁਨੀਆ ਨਾਲ ਜਿੱਥੇ ਜਿੱਥੇ ਵੀ ਜੁੜਿਆ ਆਪ ਜੀ ਨੂੰ ਜੀ ਆਇਆਂ ਸਤਿਕਾਰ ਪਿਆਰ ਮੁਹੱਬਤ ਸਭ ਕੁਛ ਆਪ ਜੀ ਲਈ ਦੁਆਵਾਂ ਕਰਦੇ ਹਾਂ ਵੀ ਚੰਗਾ ਚੰਗਾ ਹੋਵੇ, ਹਰ ਪਾਸੇ ਖੁਸ਼ਬੂਆਂ ਤੁਹਾਨੂੰ ਮਿਲਣ, ਹਰ ਪਾਸੇ ਠੰਡੀਆਂ ਹਵਾਵਾਂ ਮਿਲਣ। ਇਹੀ ਦੁਆ ਅਰਦਾਸ ਨਾਲ ਅੱਜ ਦਾ ਦਿਨ ਦੀ ਸ਼ੁਰੂਆਤ ਕਰਦੇ ਹਾਂ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਤੁਹਾਡੇ ਨਾਲ ਤਕਰੀਬਨ ਹੁਣ ਤੋਂ 2 ਘੰਟੇ ਸਾਂਝ ਬਣਾਈ ਰੱਖਣੀ ਹੈ ਤੇ ਇਹਨਾਂ 2 ਘੰਟਿਆਂ ਦੇ ਵਿਚ ਥੋੜੀਆਂ ਬਹੁਤ ਕਹਿਣੀਆਂ ਤੇ ਬਹੁਤ ਸਾਰੀਆਂ ਅੱਜ ਸੁਣਨੀਆਂ, ਕਿਉਂਕਿ ਕਾਫੀ ਚਿਰ ਹੋ ਗਿਆ ਆਪ ਸਭ ਦੀਆਂ ਕਾਲਾਂ ਨਹੀਂ ਲਈਆਂ ਗਈਆਂ ਖੁੱਲ ਕੇ। ਪਰ ਅੱਜ ਦੋਸਤਾਂ ਮਿੱਤਰਾਂ ਨੂੰ ਬੇਨਤੀ ਆ ਵੀ ਖੁੱਲ ਕੇ ਕਾਲਾਂ ਕਰੋ ਜੀ, ਵੱਖੋ ਵੱਖਰੇ ਮੁੱਦਿਆਂ ਤੇ ਗੱਲ ਕਰੋ, ਜਿਹੜੇ ਵੀ ਮੁੱਦੇ ਤੇ ਗੱਲ ਕਰਨੀ ਚਾਹੁੰਦੇ ਹੋ ਸਾਂਝ ਪਾਓ ਸਰੋਤਿਆਂ ਨਾਲ ਤੇ ਸਾਨੂੰ ਵੀ ਚੰਗਾ ਲੱਗੂਗਾ ਤੇ ਆਪਾਂ ਵੀ ਜੇ ਕੋਸ਼ਿਸ਼ ਕਰਾਂਗੇ ਥੋੜੇ ਬਹੁਤ ਇੱਕ ਦੋ ਜਿਹੜੇ ਭਖਦੇ ਮਸਲੇ ਆ ਜਾਂ ਨਿੱਕੇ ਨਿੱਕੇ ਪੁਆਇੰਟ ਆ ਉਹਨਾਂ ਤੇ ਗੱਲਬਾਤ ਕਰਨ ਦੀ। ਸੋ ਇਸ ਗੱਲਬਾਤ ਦੌਰਾਨ ਦੇਖੋ ਅਸੀਂ ਤਾਂ ਜਿਹੜੀਆਂ ਉਹੀ ਗੱਲਾਂ ਹੁੰਦੀਆਂ ਜਿਹੜੀਆਂ ਰੋਜ਼ ਅਸੀਂ ਸੁਣਾਈ ਜਾਂਦੇ ਹਾਂ, ਪਰ ਜੇ ਤੁਸੀਂ ਵੀ ਨਾਲ ਜੁੜੋਗੇ ਤਾਂ ਉਹ ਗੱਲ ਦੇ ਵਿੱਚ ਕਾਫੀ ਨਵਾਂਪਣ ਆ ਜਾਊਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੇ ਆਪਾਂ ਵਿਚਾਰ ਦੀ ਗੱਲ ਕਰੀਏ ਤਾਂ ਵਿਚਾਰ ਤੋਂ ਆਪਾਂ ਜਿਹੜੀ ਸ਼ੁਰੂਆਤ ਆ ਤਾਂ ਉਸ ਦੇ ਵਿੱਚ ਮੇਰੀ ਨਜ਼ਰੇ ਇੱਕ ਜਿਹੜਾ ਬੜਾ ਪਿਆਰਾ ਮੈਸੇਜ ਪਿਆ ਤਾਂ ਉਹਦੇ ਵਿੱਚ ਮੈਨੂੰ ਡਾਕਟਰ ਮੁਹੰਮਦ ਅਦਰੀਸ ਹੋਰਾਂ ਨੇ ਜਿਹੜੇ ਕਿ ਹਿਸਟਰੀ ਡਿਪਾਰਟਮੈਂਟ ਪਟਿਆਲਾ ਤੋਂ ਬਿਲੋਂਗ ਕਰਦੇ ਆ, ਉਹਨਾਂ ਨੇ ਭੇਜਿਆ। ਉਹਨਾਂ ਨੇ ਲਿਖਿਆ ਜੀ, ਕਹਿੰਦੇ ਇਟ ਸੈਟਿਸਫਾਈ ਲਾਈਫ ਇਜ਼ ਬੈਟਰ ਦੈਨ ਏ ਸਕਸੈਸਫੁਲ ਲਾਈਫ ਬਿਕੋਜ਼ ਆਵਰ ਸਕਸੈਸ ਇਜ਼ ਮਾਜਰਡ ਬਾਏ ਅਦਰ ਬਟ ਆਵਰ ਸੈਟਿਸਫੈਕਸ਼ਨ ਇਜ਼ ਮਾਜਰਡ ਬਾਏ ਆਵਰ ਓਨ ਸੋਲ ਐਂਡ ਮਾਇੰਡ ਐਂਡ ਹਾਰਟ। ਦੇਖੋ ਬੜੀ ਖੂਬਸੂਰਤ ਗੱਲ ਇਸ ਮੈਸੇਜ ਦੇ ਵਿੱਚ ਕਹੀ ਹੈ ਤੇ ਜੇ ਆਪਾਂ ਇਹਨਾਂ ਵਿਖਿਆਨ ਕਰੀਏ ਤਾਂ ਵਿਖਿਆਨ ਇਹੀ ਆ ਵੀ ਕਹਿੰਦੇ ਜੀ ਇੱਕ ਜਿਹੜੀ ਸੈਟਿਸਫਾਈਡ ਲਾਈਫ ਹੁੰਦੀ ਹੈ, ਇੱਕ ਜਿਹੜੀ ਜਿਹਨੂੰ ਤੁਸੀਂ ਆਨੰਦਿਤ ਲਾਈਫ ਜਿਹਦੇ ਤੋਂ ਤੁਸੀਂ ਸੈਟਿਸਫੈਕਸ਼ਨ ਮਿਲ ਗਈ ਤੁਹਾਨੂੰ ਤੁਹਾਨੂੰ ਜਿਹਦੇ ਤੋਂ ਮੇਰੇ ਤੁਹਾਨੂੰ ਟਿਪੀਕਲ ਪੰਜਾਬੀ ਵਰਡ ਨਹੀਂ ਆ ਰਿਹਾ ਮੇਰੇ ਕੋਲੇ, ਪਰ ਮੈਂ ਤੁਹਾਨੂੰ ਇਹ ਕਹਿਣਾ ਵੀ ਜਿੱਥੋਂ ਤੁਹਾਨੂੰ ਤਸੱਲੀ ਹੋ ਗਈ, ਤਸੱਲੀ ਨਾਲ ਜਿਉਂਏ ਤੁਸੀਂ ਉਹ ਜ਼ਿੰਦਗੀ ਤੇ ਇੱਕ ਕਾਮਯਾਬ ਜ਼ਿੰਦਗੀ, ਦੋਨਾਂ ਦੇ ਵਿੱਚ ਭਾਵੇਂ ਲੱਖਾਂ ਮਨ ਦਾ ਅੰਤਰ ਆ ਪਰ ਜਿਹੜੀ ਸੈਟਿਸਫੈਕਸ਼ਨ ਜ਼ਿੰਦਗੀ ਆ ਉਹਦੇ ਵਰਗੀ ਜ਼ਿੰਦਗੀ ਜਿਹੜੀ ਮੈਨੂੰ ਨਹੀਂ ਲੱਗਦਾ ਚੰਗੀ ਹੋ ਸਕਦੀ ਹੈ, ਕਿਉਂਕਿ ਜਿਹੜੀ ਸਕਸੈਸ ਆ ਤੁਹਾਡੀ ਉਹ ਦੂਜੇ ਲੋਕ ਤੁਹਾਨੂੰ ਜਾਣਦੇ ਆ ਜਾਂ ਦੂਜੇ ਲੋਕ ਕਹਿੰਦੇ ਆ ਵੀ ਫਲਾਨਾ ਦੇਖ ਯਾਰ ਕੱਲ ਕਿੱਥੇ ਸੀ ਤੇ ਅੱਜ ਕਿੱਥੇ ਪਹੁੰਚ ਗਿਆ, ਸਿਰਫ ਇਹਨਾਂ ਕੁ ਗੱਲਾਂ ਦੇ ਵਿੱਚ ਉਹ ਰੱਖਦੇ ਆ। ਪਰ ਜਿਹੜੀ ਤੁਸੀਂ ਹੁੰਦੀ ਹੈ ਜਿਹੜੀ ਸੈਟਿਸਫੈਕਟਰੀ ਗੱਲ ਜੇ ਗੱਲ ਕਰੀਏ ਤਸੱਲੀ ਨਾਲ ਜਿਉਣ ਦੀ ਗੱਲ, ਉਹ ਤੁਹਾਡੀ ਆਤਮਾ ਤੁਹਾਡਾ ਮਨ ਤੁਹਾਡਾ ਦਿਲ ਤੇ ਤੁਹਾਨੂੰ ਪਤਾ ਉਸਦੀ ਉਹਦੀ ਉਹਦੇ ਕਿੰਨਾ ਸਕੂਨ ਆ ਜਦੋਂ ਤੁਸੀਂ ਤਸੱਲੀ ਨਾਲ ਜ਼ਿੰਦਗੀ ਜਿਉਂਗੇ ਤੇ ਸਕੂਨ ਨਾਲ ਜਿਹੜੇ ਰਹਿੰਦੇ ਹੋ। ਪਰ ਗੱਲ ਇਹ ਆ ਵੀ ਅਸੀਂ ਅੱਜ ਹੋੜ ਦੇ ਵਿਚ ਭੱਜੇ ਹੋਏ ਆ, ਇਕ ਦੂਜੇ ਤੋਂ ਅੱਗੇ ਵਧਣ ਦੀ ਹੋੜ, ਇਕ ਦੂਜੇ ਤੋਂ ਵੱਡਾ ਦਿਖਣ ਦੀ ਹੋੜ, ਵੱਡੀ ਕਾਰ ਲੈਣ ਦੀ ਹੋੜ, ਵੱਡਾ ਘਰ ਲੈਣ ਦੀ ਹੋੜ, ਸਟੇਟਸ ਸਿੰਬਲ ਦੀ ਹੋੜ, ਬਹੁਤ ਚੀਜ਼ਾਂ ਦੀ ਹੋੜ ਜਿਹੜੀ ਲੱਗੀ ਹੋਈ ਆ। ਪਰ ਸੱਚਾਈ ਇਹ ਆ ਵੀ ਇਹਨਾਂ ਦੇ ਨਾਲੋਂ ਸਾਡੀ ਜਿਹੜੀ ਜ਼ਿੰਦਗੀ ਆ ਉਹ ਮੈਨੂੰ ਲੱਗਦਾ ਥੋੜੇ ਜੇ ਸਬਰ ਸੰਤੋਖ ਨਾਲ ਜੇ ਕੱਟੀ ਜਾਵੇ ਤਾਂ ਥੋੜੇ ਜੇ ਸਾਧਨਾ ਨਾਲ, ਸੀਮਤ ਸਾਧਨਾ ਨਾਲ ਤੇ ਬੜੀ ਕੁਆਲਿਟੀ ਜ਼ਿੰਦਗੀ ਅਸੀਂ ਜਿਉ ਸਕਦੇ ਹਾਂ। ਆਖਰ ਨੂੰ ਅਸੀਂ ਅਕਸਰ ਇੱਕ ਡਾਇਲੋਗ ਬੋਲਦੇ ਹਾਂ, ਆਖਰ ਨੂੰ ਖਾਣੀ ਤਾਂ ਇਹ ਰੋਟੀ ਆ, ਆਖਰ ਨੂੰ ਜਿਹੜਾ ਇੰਨਾ ਕਿ ਅਸੀਂ ਢਿੱਡੀ ਭਰਨਾ ਹੁੰਦਾ। ਜੇ ਸਾਨੂੰ ਪਤਾ ਵੀ ਆਖਰ ਨੂੰ ਅਸੀਂ ਖਾਣੀ ਰੋਟੀ ਆ ਤੇ ਫਿਰ ਅਸੀਂ ਕਿਉਂ ਟੁੱਟ ਟੁੱਟ ਮਰਦੇ ਹਾਂ, ਕਿਉਂ ਅਸੀਂ ਦਿਨ ਰਾਤ ਇੱਕ ਕਰਦੇ ਹਾਂ। ਦੇਖੋ ਇਹ ਹਰ ਚੀਜ਼ ਦੀ ਆਪਣੀ ਆਪਣੀ ਵਿਰੋਧ ਭਾਸ਼ਾ ਹੁੰਦੀ ਆ, ਹਰ ਗੱਲ ਦੀ ਆਪਸ ਵਿੱਚ ਜਿਹੜੀ ਵਿਰੋਧ ਭਾਸ਼ਾ ਹੁੰਦੀ ਆ। ਕੱਲ ਵੀ ਜਿਵੇਂ ਕਿਸੇ ਨੇ ਮੈਸੇਜ ਭੇਜਿਆ ਸੀ ਵੀ ਜੇ ਕੋਈ ਦੁੱਧ ਪੀਣ ਵਾਲੀ ਦਿਮਾਗ ਵੱਧਦਾ ਤਾਂ ਕੱਟੇ ਦਾ ਵੱਧ ਜਾਂਦਾ। ਸੋ ਇਹ ਨਹੀਂ ਗੱਲਾਂ ਹੁੰਦੀਆਂ, ਇਹਨਾਂ ਦੇ ਬਹੁਤ ਸਾਰੇ ਪਹਿਲੂ ਹੁੰਦੇ ਆ। ਸੋ ਫਿਰ ਸਾਨੂੰ ਕੱਲੇ ਕੱਲੇ ਪਹਿਲੂ ਤੇ ਵਿਚਾਰ ਕਰਨਾ ਬਣਦਾ ਤੇ ਉਸ ਵਿਚਾਰ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਉਹਦੇ ਚ ਇਹੀ ਆਉਂਦੀ ਹੈ ਜੀ ਵੀ ਜ਼ਿੰਦਗੀ ਦੇ ਵਿੱਚ ਹਰ ਚੀਜ਼ ਦੀ ਜ਼ਰੂਰਤ ਆ, ਹਰ ਚੀਜ਼ ਜ਼ਰੂਰੀ ਆ, ਪਰ ਜਿੰਨਾ ਤੱਕ ਉਹ ਜ਼ਰੂਰਤ ਤੱਕ ਸੀਮਤ ਆ ਉਹਨਾਂ ਤੱਕ ਤੁਹਾਨੂੰ ਕੋਈ ਦਿੱਕਤ ਨਹੀਂ ਹੈ। ਤੇ ਜਦੋਂ ਤੁਹਾਡੀ ਉਹ ਸਿੰਬਲ ਬਣਨ ਦੀ ਕੋਸ਼ਿਸ਼ ਬਣ ਜੇ ਤੇ ਤੁਸੀਂ ਥੋੜਾ ਜਿਹਾ ਉਹਨੂੰ ਹੋਰ ਢੰਗ ਨਾਲ ਲੈਣ ਲੱਗ ਜਾਓ, ਵੱਡੱਪਣ ਦੇ ਤੌਰ ਦੇ ਉੱਤੇ, ਵੱਡਾ ਸ਼ੋਅ ਆਫ ਦੇ ਤੌਰ ਦੇ ਉੱਤੇ ਲੈਣ ਲੱਗ ਜਾਓ ਤਾਂ ਮੈਨੂੰ ਲੱਗਦਾ ਉਦੋਂ ਤੁਹਾਡੇ ਗਲੇ ਦੀ ਹੱਡੀ ਬਣ ਜਾਂਦੀ ਆ ਤੇ ਉਹ ਗਲੇ ਦੀ ਹੱਡੀ ਹਮੇਸ਼ਾ ਹੀ ਮਾੜੀ ਹੁੰਦੀ ਆ। ਇਹ ਤੁਸੀਂ ਵੀ ਮੰਨਦੇ ਹੋ ਤੇ ਹਰ ਇੱਕ ਮੰਨਦਾ, ਪਰ ਜਿਹੜਾ ਅਮਲ ਆ ਅਮਲ ਉਹ ਕਿਵੇਂ ਕੀਤਾ ਜਾਵੇ। ਹੁਣ ਰੌਲਾ ਇਹ ਆ ਵੀ ਹਰ ਬੰਦਾ ਊਨਤਾਈ ਤਾਂ ਦੱਸ ਦਿੰਦਾ ਵੀ ਊਨਤਾਈ ਆ ਜੀ, ਆ ਇਸ ਗੱਲ ਦੇ ਵਿੱਚ ਬੁਰਾਈ ਆ, ਆਹ ਕੰਮ ਨਹੀਂ ਹੋਣਾ ਚਾਹੀਦਾ, ਏਦਾਂ ਹੋਣਾ ਚਾਹੀਦਾ, ਪਰ ਹੁਣ ਇਹਦੇ ਤੇ ਕੰਟਰੋਲ ਕਿਵੇਂ ਕੀਤਾ ਜਾਵੇ। ਇਹ ਹੁਣ ਇਹ ਸਭ ਤੋਂ ਵੱਡੀ ਗੱਲ ਆ। ਦੇਖੋ ਕੰਟਰੋਲ ਹਮੇਸ਼ਾ ਬੁਰਾਈ ਦੇ ਉੱਤੇ ਕਿਸੇ ਵੀ ਚੀਜ਼ ਦੇ ਉੱਤੇ ਕੰਟਰੋਲ ਕਰਨਾ ਸੌਖਾ ਨਹੀਂ ਹੁੰਦਾ ਤੇ ਇਕੱਲੇ ਬੰਦੇ ਤੋਂ ਕੰਟਰੋਲ ਵੀ ਨਹੀਂ ਹੁੰਦਾ। ਉਹਦੇ ਲਈ ਉਹਦੇ ਆਲਾ ਦੁਆਲਾ ਉਹਦਾ ਮਾਹੌਲ ਹੋਏ, ਜਾਂ ਹੁਣ ਸ਼ਰਾਬੀ ਆ ਇੱਕ ਸ਼ਰਾਬ ਪੀਣ ਲੱਗ ਗਿਆ ਤੇ ਜੇ ਉਹਦਾ ਆਲਾ ਦੁਆਲਾ ਉਹਦਾ ਘਰ ਪਰਿਵਾਰ ਉਹਦੇ ਲਈ ਇਹੋ ਜਿਹਾ ਮਾਹੌਲ ਕ੍ਰੀਏਟ ਕਰੇ ਵੀ ਉਹਨੂੰ ਸ਼ਰਾਬ ਤੋਂ ਦੂਰੀ ਬਣਵਾ ਲੇ, ਕਿਸੇ ਨਾ ਕਿਸੇ ਢੰਗ ਨਾਲ ਸ਼ਰਾਬ ਤੋਂ ਦੂਰੀ ਦੀ ਗੱਲ ਕੀਤੀ ਜਾਵੇ ਤਾਂ ਉਹ ਬੈਸਟ ਆ। ਸੋ ਕੋਸ਼ਿਸ਼ ਇਹ ਕਰਿਆ ਕਰੋ ਵੀ ਤੁਸੀਂ ਇੱਕ ਦੂਜੇ ਲਈ ਸਹਾਈ ਹੋ ਜੇ ਪਰਿਵਾਰ ਦੇ ਵਿੱਚ। ਕਈ ਵਾਰੀ ਕੀ ਹੁੰਦਾ, ਪਰਿਵਾਰ ਦਾ ਇੱਕ ਜੀ ਬਹੁਤ ਜ਼ਿਆਦਾ ਲਾਲਚ ਕਰ ਰਿਹਾ, ਭੱਜ ਨੱਸ ਕਰ ਰਿਹਾ, ਤੋੜ ਭੰਨ ਕਰ ਰਿਹਾ, ਤਾਂ ਦੂਜੇ ਜੀ ਉਹਨੂੰ ਥੋੜਾ ਜਿਹਾ ਸਲੋਅ ਕਰਨ ਦੇ ਵਿੱਚ ਉਹਦਾ ਸਹਿਯੋਗ ਕਰ ਸਕਦੇ ਆ। ਉਹਨੂੰ ਕਿਹਾ ਜਾ ਸਕਦਾ ਵੀ ਨਹੀਂ ਆਪਾਂ ਇੱਦਾਂ ਇੱਦਾਂ ਜੇ ਕਰ ਲਈਏ ਤਾਂ ਹੋ ਸਕਦਾ ਵੀ ਆਪਣੀ ਲਾਈਫ ਵੀ ਚੰਗੀ ਹੋ ਜੇ ਤੇ ਆਪਾਂ ਵੀ ਵਧੀਆ ਹੋ ਜਾਈਏ। ਹੁਣ ਕੋਈ ਵੀ ਕੰਮ ਜਦੋਂ ਕਰਦੇ ਆ ਉਦੋਂ ਸਾਨੂੰ ਇਹ ਲੱਗਦਾ ਵੀ ਆਹ ਥੋੜਾ ਜਿਹਾ ਚਿਰ ਔਖੇ ਆ ਫੇਰ ਤਾਂ ਸੈੱਟ ਹੋ ਜਾਵਾਂਗੇ, ਥੋੜਾ ਚਿਰ ਔਖੇ ਆ ਫੇਰ ਤਾਂ ਸੈੱਟ ਹੋ ਜਾਵਾਂਗੇ, ਪਰ ਨਹੀਂ, ਇਹ ਚੀਜ਼ਾਂ ਮੈਂ ਨੋਟ ਕੀਤੀਆਂ, ਏਡਾ ਸੌਖਾ ਨਹੀਂ ਹੁੰਦਾ, ਥੋੜਾ ਚਿਰ ਨਹੀਂ ਹੁੰਦਾ। ਜਦੋਂ ਤੁਸੀਂ ਇੱਕ ਜਾਲ ਬੁਣ ਲੈਂਦੇ ਹੋ ਨਾ ਆਪਦੇ ਆਲੇ ਦੁਆਲੇ, ਉਹ ਜਾਲ ਦੇ ਵਿੱਚ ਤੁਸੀਂ ਮੱਕੜ ਜਾਲ ਕਹਿੰਦੇ ਆ ਇਹਨੂੰ, ਉਹਦੇ ਚ ਉਲਝਦੇ ਹੀ ਤੁਰੇ ਜਾਂਦੇ ਹੋ। ਮੈਂ ਦੂਜਿਆਂ ਨੂੰ ਕੀ ਕਹਾਂ, ਮੈਂ ਖੁਦ ਵੀ ਇਸ ਗੱਲ ਦੇ ਉੱਤੇ ਪਿਛਲੇ ਕੁਝ ਦਿਨਾਂ ਤੋਂ ਬਹੁਤ ਚਿੰਤਨ ਕਰ ਰਿਹਾ ਵੀ ਮੈਂ ਆਪਦੇ ਆਪ ਨੂੰ ਸੁਖਾਲਾ ਕਰਨ ਲਈ ਜਾਂ ਸੌਖਾ ਹੋਣ ਲਈ ਮੈਂ ਕੋਸ਼ਿਸ਼ ਕੀਤੀ ਸੀ ਵੀ ਮੈਂ ਖੇਤੀ ਵਾਲੇ ਪਾਸੇ ਆਵਾਂ ਤੇ ਬੜਾ ਸਾਦਾ ਇੱਕ ਜ਼ਿਮੀਂਦਾਰ ਵਾਲਾ ਜੀਵਨ ਜਿਉਵਾਂ, ਪਰ ਮੈਂ ਦੇਖਿਆ ਵੀ ਮੈਂ ਪਿਛਲੇ ਤਕਰੀਬਨ 6 ਮਹੀਨਿਆਂ ਤੋਂ ਬਹੁਤ ਜ਼ਿਆਦਾ ਭੱਜ ਨੱਸ ਦਾ ਸ਼ਿਕਾਰ ਹੋ ਰਿਹਾ, ਬਹੁਤ ਜ਼ਿਆਦਾ ਚੱਲ ਰਿਹਾ, ਤੇ ਜਦੋਂ ਵੀ ਮੈਨੂੰ ਕੋਈ ਸਵਾਲ ਕਰਦਾ ਤਾਂ ਮੇਰਾ ਜਵਾਬ ਇਹ ਹੁੰਦਾ ਬਸ ਜੀ ਆਹ 2-4 ਮਹੀਨਿਆਂ ਦੀ ਗੱਲ ਆ, 13 ਸਮਾਨ ਸਲਾਇਆ ਸੈਟਅਪ ਕਰ ਲਾਂ, 13 ਸੰਦ ਸੰਦੇੜੇ ਜੇ ਬਣਾ ਲਾਂ, ਪਾਣੀ ਧਣੀ ਦਾ ਜਗਾੜ ਜਿਹਾ ਕਰ ਲਾਂ, ਫੇਰ ਤਾਂ ਆਰਾਮ ਨਾਲ ਬੈਠ ਕੇ ਖਾਵਾਂਗੇ। ਪਰ ਮੈਂ ਜਦੋਂ ਇਸ ਸ਼ਬਦਾਂ ਦੀ ਸਮੀਖਿਆ ਕਰਦਾ ਤਾਂ ਪਿਛਲਾ ਪਿਛੋਕੜ ਪਛਾਣਦਾ ਤਾਂ ਮੈਂ ਪਿਛਲੇ ਜਦੋਂ ਤੋਂ ਮੈਨੂੰ ਸਮਝ ਆਈ ਉਦੋਂ ਤੋਂ ਮੈਂ ਦੇਖ ਰਿਹਾ, ਮੈਂ ਇਹੀ ਡਾਇਲੋਗ ਤਾਂ ਬੋਲ ਰਿਹਾ, ਇਹੀ ਗੱਲਾਂ ਤਾਂ ਮੈਂ ਕਰ ਰਿਹਾ, ਇਹੀ ਤਾਂ ਮੈਂ ਸੋਚ ਮੇਰੀ ਹੈ, ਪਰ ਅਖੀਰ ਮੈਨੂੰ ਮਿਲ ਕੀ ਰਿਹਾ, ਮਿਲ ਇਹ ਰਿਹਾ ਵੀ ਮੈਂ ਹਰ ਰੋਜ਼ ਇੱਕ ਨਵਾਂ ਸਟੈਪ ਪੱਟ ਕੇ ਆਪਦੇ ਆਪ ਨੂੰ ਹੋਰ ਨਵੀਂ ਜਿਹੜੀਆਂ ਇਲਜ਼ਾਮਾਂ ਚ ਪਾ ਲੈਂਦਾ। ਜਿੰਨੀਆਂ ਤੁਹਾਡੇ ਕੋਲੇ ਵਸਤਾਂ, ਜਿੰਨਾ ਤੁਸੀਂ ਸਮਾਨ ਆ, ਜਿੰਨੀਆਂ ਚੀਜ਼ਾਂ, ਉਨੀਆਂ ਹੀ ਪਰੇਸ਼ਾਨੀਆਂ, ਇਹ ਗੱਲ ਮੰਨਣੀ ਪੈਣੀ ਆ, ਘੱਟ ਚੀਜ਼ਾਂ ਘੱਟ ਪਰੇਸ਼ਾਨੀ, ਇਹ ਇੱਕ ਬਹੁਤ ਵੱਡਾ ਫਾਰਮੂਲਾ। ਪਰ ਅਸੀਂ ਕੀ ਕੀਤਾ ਹੋਇਆ, ਅਸੀਂ ਦੁਨੀਆਦਾਰੀ ਦੇ ਵਿੱਚ ਚੱਕਰ ਚ ਇੰਨੇ ਗੁਲਝ ਗਏ ਆ, ਸਾਨੂੰ ਲੱਗਦਾ ਵੀ ਸਰਦਾ ਕਿਸ ਚੀਜ਼ ਬਿਨਾ, ਕਾਰ ਬਿਨਾ ਸਰਜੂ ਸਾਨੂੰ, ਸਾਈਕਲ ਮੋਟਰਸਾਈਕਲ ਬਿਨਾ ਸਰਜੂ ਸਾਨੂੰ, ਘਰੇ ਵੀ ਕੋਈ ਟੀਵੀ ਸੋਫੇ ਫਰਿੱਜਾਂ ਕਾਸੇ ਬਿਨਾ ਸਰਜੂ। ਸੋ ਜਿਵੇਂ ਜਿਵੇਂ ਅਸੀਂ ਜਿੰਨਾ ਚੀਜ਼ਾਂ ਬਿਨਾ ਸਰਦਾ ਨਹੀਂ ਉਹ ਖਰੀਦਦੇ ਜਾਂਦੇ ਆ ਤੇ ਆਪਦੇ ਜੰਜਾਲ ਦੇ ਵਿੱਚ ਫਸਦੇ ਜਾਂਦੇ ਆ। ਸੋ ਦੋਸਤੋ, ਕੋਸ਼ਿਸ਼ ਕਰੀਏ ਇੱਕ ਸਿੰਪਲ ਲਾਈਫ ਬਣਾਉਣ ਦੀ, ਕਿਉਂਕਿ ਇਹ ਜ਼ਿੰਦਗੀ ਹੈ ਜਿਹੜੀ ਇੱਕੋ ਹੀ ਵਾਰੀ ਮਿਲੀ ਆ, ਇੱਕ ਵਕਤ ਇੱਕੋ ਹੀ ਵਾਰੀ ਆਉਂਦਾ। ਅੱਜ ਦਾ ਦਿਨ ਅੱਜ ਹੀ ਆਇਆ, ਕੱਲ ਨੂੰ ਨਹੀਂ ਆਊਗਾ ਅੱਜ ਦਾ ਦਿਨ। ਸੋ ਜੇ ਅੱਜ ਦੇ ਦਿਨ ਚ ਅਸੀਂ ਮਾਰੋ ਮਾਰ ਚ ਗੁਜ਼ਾਰ ਲਿਆ, ਸਰੀਰ ਤੋੜ ਕੇ ਗੁਜ਼ਾਰ ਲਿਆ, ਕੁਛ ਵੀ ਕਿਤੇ ਹੱਸੇ ਨੀ, ਖੇਡੇ ਨੀ, ਪਰਿਵਾਰ ਨਾਲ ਨੀ ਜੀ ਗੁਜ਼ਾਰਿਆ, ਆਪਦੇ ਪਿਆਰਿਆਂ ਨਾਲ ਗੱਲ ਨੀ ਕੀਤੀ, ਆਪਦੇ ਬੱਚਿਆਂ ਨਾਲ ਗੱਲ ਨੀ ਕੀਤੀ, ਜਾਂ ਤੁਸੀਂ ਇੱਕ ਚੰਗਾ ਬੈਠ ਕੇ ਖਾਧਾ ਪੀਤਾ ਨੀ, ਤਾਂ ਮੰਨਿਓ ਇਹ ਦਿਨ ਅੱਜ ਦਾ ਵੀ ਤੁਸੀਂ ਗਵਾ ਲਿਆ। ਸੋ ਕੱਲ ਕੋਈ ਚੰਗਾ ਨਹੀਂ ਆਉਂਦਾ ਜੀ, ਕੱਲ ਕੁੱਲ ਤਾਂ ਅੱਜ ਦੇ ਸਹਾਰੇ ਆ, ਜੇ ਅੱਜ ਦੀ ਨਿਉ ਮਾੜੀ ਆ ਤਾਂ ਕੱਲ ਦੀ ਨਿਉ ਵੀ ਉਹੇ ਜੀ ਹੋਣੀ ਆ। ਸੋ ਕੋਸ਼ਿਸ਼ ਕਰਿਆ ਕਰੋ ਦੋਸਤੋ ਇਹਨਾਂ ਗੱਲਾਂ ਦੇ ਉੱਤੇ ਅਮਲ ਕਰਨ ਦੀ, ਇਹਨਾਂ ਚੀਜ਼ਾਂ ਦੇ ਉੱਤੇ ਹੌਲੀ ਹੌਲੀ ਪਿੱਛੇ ਹਟਣ ਦੀ। ਮੈਂ ਬਹੁਤ ਸਾਰੇ ਪਰਿਵਾਰਾਂ ਨੂੰ ਜਾਣਦਾ ਜਿਨ੍ਹਾਂ ਨੇ ਇੱਕ ਵਾਰੀ ਆਪਣੀ ਛੋਟੀ ਜੀ ਦੁਨੀਆਂ ਵਸਾਈ ਹੋਈ ਆ, ਜਿਨ੍ਹਾਂ ਨੇ ਆਪਦੀ ਜੌਬ ਸੈਟਲ ਕੀਤੀ ਹੋਈ ਆ, ਵੀ ਠੀਕ ਆ ਜੀ ਜੌਬ ਤੇ ਜਾਂਦੇ ਆ, ਆਪਦਾ ਲਿਮਿਟਡ ਕੰਮ ਕਰਦੇ ਆ, ਕੰਮ ਕਰਕੇ ਆਪਦਾ ਬੱਚਿਆਂ ਨਾਲ ਫਸਦੇ ਖੇਡਦੇ ਆ, ਉਹਨਾਂ ਦਾ ਰੁਟੀਨ ਬਣੇ ਹੋਏ ਆ ਜੀ ਵੀ 5 ਦਿਨ ਕੰਮ ਕਰਨਾ, ਸੈਟਰਡੇ ਨੂੰ ਅਸੀਂ ਘੁੰਮਣ ਜਾਣਾ, ਸੰਡੇ ਨੂੰ ਅਸੀਂ ਸਾਰਾ ਦਿਨ ਆਰਾਮ ਕਰਨਾ, ਫਿਰ ਹਰ 3 ਮਹੀਨਿਆਂ ਬਾਅਦ ਅਸੀਂ ਛੁੱਟੀਆਂ ਤੇ ਹਫ਼ਤਾ ਕਿਤੇ ਨਾ ਕਿਤੇ ਜਾ ਕੇ ਆਉਣਾ। ਦੇਖੋ ਇਹ ਹੁੰਦੀ ਇੱਕ ਆਈਡੀਅਲ ਲਾਈਫ, ਪੂਰੇ ਸਿਸਟਮ ਨਾਲ ਬਣਾਈ ਹੋਈ ਜ਼ਿੰਦਗੀ, ਪਰ ਅਸੀਂ ਕੀ ਆ, ਸਾਡੀ ਤਾਂ ਮਾਰੋ ਮਾਰ ਹੋਈ ਪਈ ਆ। ਆਉਣ ਵਾਲੇ 6-6 ਮਹੀਨਿਆਂ ਦੀਆਂ ਗਾਂਹ ਦੀਆਂ ਸਾਡੀਆਂ ਬੁਕਿੰਗਾਂ ਹੋਈਆਂ ਹੋਈਆਂ ਵੀ ਉਦਣ ਆਹ ਕਰ ਲਾਂਗੇ, ਉਦਣ ਆਹ ਕਰ ਲਾਂਗੇ, ਇਹ ਹੋਜੂ ਵੋ ਹੋਜੂ, ਪਰ ਇਹ ਹੋਜੂ ਵੋ ਹੋਜੂ ਅੱਜ ਤੱਕ ਤਾਂ ਹੋਇਆ ਨੀ, ਤੇ ਮੈਨੂੰ ਨੀ ਲੱਗਦਾ ਅੱਗੇ ਵੀ ਹੋਊਗਾ। ਸੋ ਕੋਸ਼ਿਸ਼ ਕਰੋ ਦੋਸਤੋ ਸਿੰਪਲ ਤੇ ਸਾਦੀ ਲਾਈਫ ਜਿਉਣ ਦੀ। ਜਦੋਂ ਤੁਸੀਂ ਸਿੰਪਲ ਤੇ ਸਾਦੀ ਲਾਈਫ ਦੇ ਚੱਕਰ ਚ ਆ ਗਏ ਨਾ, ਉਸ ਦੌਰ ਦੇ ਵਿੱਚ ਆ ਗਏ ਹੋ, ਤਾਂ ਤੁਸੀਂ ਆ ਚੱਕਰਾਂ ਚੋਂ ਨਿਕਲ ਜਾਓਗੇ, ਆ ਜਿਹੜੇ ਚੱਕਰਾਂ ਦੇ ਵਿੱਚ ਫਸੇ ਹੋਏ ਹੋ। ਸਾਦੀ ਸਿੰਪਲ ਲਾਈਫ ਦਾ ਜੇ ਸਿੰਪਲ ਉਦਾਹਰਣ ਵੀ ਦਈਏ, ਤਾਂ ਹੁਣ ਮੰਨ ਲਓ ਮੈਂ ਘੰਟੇ ਬਾਅਦ ਕਿਤੇ ਕਿਸੇ ਫੰਕਸ਼ਨ ਤੇ ਜਾਣਾ, ਕਿਤੇ ਵੀ ਜਾਣਾ ਚਾਹੁੰਦਾ ਜਾਂ ਕਿਤੇ ਮਿਲਣ ਜਾਣਾ ਚਾਹੁੰਦਾ, ਜੇ ਤਾਂ ਹੋ ਗਿਆ ਮੈਂ ਪੈ ਗਿਆ ਚੱਕਰਾਂ ਚ ਵੀ ਲੋਕ ਕਿਆ ਕਹੇਗੇ, ਤਾਂ ਫਿਰ ਮੇਰੀਆਂ ਪੈਂਟ ਕੋਟ ਦੀਆਂ ਕਰੀਜ਼ਾਂ ਤੋਂ ਲੈ ਕੇ ਟਾਈ ਦੇ ਤੱਕ, ਕਲਰਾਂ ਤੋਂ ਲੈ ਕੇ ਬੂਟਾਂ ਨੂੰ ਪੋਲਿਸ਼ ਤੋਂ ਲੈ ਕੇ ਹਰ ਚੀਜ਼ ਬਾਰੇ ਮੈਨੂੰ ਚਿੰਤਾ ਹੋਊਗੀ, ਤੇ ਹਰ ਚੀਜ਼ ਬਾਰੇ ਮੇਰੇ ਪਰਿਵਾਰ ਨੂੰ ਚਿੰਤਾ ਹੋਊ ਵੀ ਫਲਾਨੀ ਚੀਜ਼ ਧੋਤੀ ਨੀ, ਫਲਾਨੀ ਪ੍ਰੈਸ ਨੀ, ਫਲਾਨੇ ਪੋਲਿਸ਼ ਨੀ ਕੀਤਾ ਹੋਇਆ, ਜਰਾਬਾਂ ਨੀ ਪਾਉਣੀਆਂ, ਤੇ ਕਿੰਨਾ ਕੁਛ ਆ। ਤੇ ਜੇ ਮੇਰੇ ਚ ਇਹ ਹੋਈ ਵੀ ਹਾਂ ਮੇਰੇ ਕੱਪੜਿਆਂ ਨਾਲ ਨੀ ਮੈਂ ਉੱਥੇ ਖੜਾ ਦੇਖਦਾ, ਜੇ ਮੇਰੇ ਵਿਚਾਰ ਹੀ ਚੰਗੇ ਨੇ ਹੋਏ, ਜੇ ਮੇਰੀ ਗੱਲ ਹੀ ਚੰਗੀ ਨਾ ਹੋਈ, ਤੇ ਜੇ ਮੈਂ ਸਿੰਪਲ ਸਾਦਾ ਬਣ ਕੇ ਵੀ ਜਾਣਾ ਹੋਊਗਾ, ਤਾਂ ਮੈਨੂੰ 1 ਮਿੰਟ ਹੀ ਲੱਗਣਾ, ਮੈਨੂੰ ਕੋਈ ਪਤਾ ਹੀ ਨੀ ਲੱਗਣਾ ਵੀ ਮੈਂ ਕਦੋਂ ਜਾਣਾ ਤੇ ਕਦੋਂ ਚਲਾ ਗਿਆ, ਜਾਂ ਕੋਈ ਚੀਜ਼ਾਂ ਇਹਨਾਂ ਬਾਰੇ ਤਾਂ ਨੋਟ ਹੀ ਨੀ ਕਰਨਾ ਕਿਸੇ ਨੇ। ਸੋ ਪਰ ਕੀ ਅਸੀਂ ਅਮਲ ਨੀ ਕਰਦੇ, ਅਸੀਂ ਕਰਦੇ ਹਾਂ ਵੀ ਹਾਂ ਉੱਥੇ ਜਾਵਾਂਗੇ ਲੋਕ ਕੀ ਕਹਿਣਗੇ ਵੀ ਇਹ ਕਿਹੋ ਜਿਹੇ ਕੱਪੜਿਆਂ 'ਚ ਆ ਗਿਆ। ਮੈਂ ਨੀ ਕਹਿੰਦਾ ਵੀ ਤੁਸੀਂ ਮਾਹੌਲ ਮੁਤਾਬਕ ਹੋ ਜਾਂ ਨਾ ਹੋ, ਪਰ ਥੋੜਾ ਜਿਹਾ ਉਹਨੂੰ ਲਿਮਿਟ 'ਚ ਰੱਖ ਕੇ ਕਰ ਲਓਗੇ ਨਾ ਗੱਲ। ਕੋਈ ਤੁਹਾਡੇ ਕੋਈ ਕੰਪਨੀਆਂ ਨੀ ਦੇਖਣ ਆਉਂਦਾ, ਕੋਈ ਤੁਹਾਡੇ ਬ੍ਰਾਂਡ ਨੀ ਦੇਖਣ ਆਉਂਦਾ, ਕੋਈ ਤੁਹਾਡੇ ਰੰਗ ਨੀ ਦੇਖਦਾ, ਤੁਹਾਨੂੰ ਵਹਿਮ ਹੁੰਦਾ ਵੀ ਤੁਹਾਡੀਆਂ ਮੈਚਿੰਗਾਂ ਦੁਨੀਆ 'ਚ ਪਤਾ ਨੀ ਕੀ ਤਰਥੱਲੀ ਮਚਾ ਦੇਣੀਆਂ। ਕੋਈ ਇਹ ਤਰਥੱਲੀਆਂ ਨੀ ਮਚਦੀਆਂ, ਸਿਰਫ ਤੇ ਸਿਰਫ ਸਮੱਸਿਆਵਾਂ ਖੜੀਆਂ ਹੁੰਦੀਆਂ ਜਿੰਨੀਆਂ ਤੁਸੀਂ ਆਪਦੇ ਆਪ ਨੂੰ ਉਲਝਾਈ ਜਾਂਦੇ ਹੋ। ਸੋ ਬਹੁਤ ਸਾਰੇ ਸੱਜਣ ਮਿੱਤਰ ਜੁੜਨ ਲੱਗ ਗਿਆ ਜੀ ਆਪਣੇ ਨਾਲ, ਤੇ ਅੱਜ ਦੇ ਪ੍ਰੋਗਰਾਮ 'ਚ ਆਪਾਂ ਫੋਨ ਲਾਈਨਾਂ ਖੋਲ ਛੱਡੀਆਂ ਹੁਣੇ ਹੀ, ਤੇ 02-85-99-11 ਜਿਹੜਾ ਨੰਬਰ ਆ, ਕਿਸੇ ਵੀ ਵਿਸ਼ੇ ਤੇ ਕਿਤੇ ਵੀ ਤੁਸੀਂ ਕੋਈ ਗੱਲ ਕਰ ਸਕਦੇ ਹੋ, ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਪਰ ਫਿਲਹਾਲ ਆਪਾਂ ਇੱਕ ਗੀਤ ਸੁਣ ਲਈਏ ਜੀ, ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਜੀ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ।
ਬੇੜੀ ਬੰਨੇ ਕਮਾ ਦੇ ਮੀ ਪੀਣੇ ਵਾਲੀਏ ਨੂੰ ਵੀ ਕਾਗੋਂ ਹੰਸ ਬਣਾ ਦੇ ਮੀ ਨਜ਼ਰ ਮਿਹਰ ਦੀ ਕਰਕੇ ਦਾਤਾ ਰਹਿਮ ਕਮਾ ਦੇ ਮੀ ਪੀਣੇ ਵਾਲੀਏ ਨੂੰ ਵੀ ਕਾਗੋਂ ਹੰਸ ਬਣਾ ਦੇ ਮੀ ਪਿੰਕੇ ਨੂੰ ਤਾਂ ਹਰ ਦਮ ਤੇਰਾ ਸਹਾਰਾ ਦਾਤਿਆ
ਮੈਂ ਹਾਂ ਭੁੱਲਣ ਹਾਰਾ ਤੇ ਤੂੰ ਹੈ ਬਖਸ਼ਣ ਹਾਰਾ ਦਾਤਿਆ। ਬਿਲਕੁਲ ਸਹੀ ਗੱਲ ਆ ਜੀ, ਅਸੀਂ ਭੁੱਲਣ ਹਾਰ ਆ, ਹਰ ਪਲ ਭੁੱਲ ਕਰਦੇ ਆ ਤੇ ਉਹ ਬਖਸ਼ਣ ਹਾਰ ਆ, ਸਾਨੂੰ ਬਖਸ਼ੀ ਜਾਂਦਾ। ਪਰ ਕੁਝ ਨਾ ਕੁਝ ਮੇਰਾ ਮੰਨਣਾ ਵੀ ਸਾਡਾ ਵੀ ਫਰਜ਼ ਆ ਵੀ ਅਸੀਂ ਕਹਿ ਕੇ ਨਾ ਸਾਰ ਲਈਏ ਅਸੀਂ ਭੁੱਲਣ ਹਾਰ ਆ, ਕਿੰਨਾ ਚਿਰ ਉਹ ਬਖਸ਼ਣ ਹਾਰ ਬਖਸ਼ਦਾ ਰਹੇਗਾ ਸਾਨੂੰ। ਸੋ ਕੋਸ਼ਿਸ਼ ਕਰੀਏ ਭੁੱਲਣ ਹਾਰ ਹਾਂ ਰਹੀਏ, ਮਨ ਨਿਮਰਤਾ ਰੱਖੀਏ, ਪਰ ਨਾ ਭੁੱਲਣ ਹਾਰ ਹੋਣ ਦੀ ਵੀ ਕੋਸ਼ਿਸ਼ ਕਰੀਏ ਵੀ ਅਸੀਂ ਗਲਤੀਆਂ ਨਾ ਕਰੀਏ। ਤੇ ਸਾਨੂੰ ਦੇਖੋ ਉਸ ਮਾਂ ਬਾਪ ਨੂੰ ਬੱਚਾ ਕਿੰਨਾ ਪਿਆਰਾ ਲੱਗਦਾ ਜਿਹੜਾ ਬੱਚਾ ਗਲਤੀ ਨਹੀਂ ਕਰਦਾ, ਭਾਵੇਂ ਮਾਂ ਬਾਪ ਬਖਸ਼ਦੇ ਰਹਿੰਦੇ ਆ ਪਰ ਗਲਤੀ ਨਹੀਂ ਕਰਦਾ। ਉਵੇਂ ਸਾਡੇ ਜਿਹੜੇ ਅਕਾਲ ਪੁਰਖ ਨੂੰ ਵੀ ਸਾਡੇ ਨਾਲ ਪਿਆਰ ਹੋਊਗਾ ਜੇ ਅਸੀਂ ਕੋਈ ਗਲਤੀ ਨਾ ਕਰਾਂਗੇ। ਕੋਸ਼ਿਸ਼ ਕਰੀਏ ਵੀ ਸਾਨੂੰ ਬਖਸ਼ਾਉਣੀ ਨਾ ਪਵੇ ਗਲਤੀ। ਸੋ ਉਹ ਬਖਸ਼ਣ ਹਾਰਾ ਬਖਸ਼ਦਾ ਰਹੂਗਾ ਪਰ ਫੇਰ ਵੀ ਸਾਨੂੰ ਸਾਡੇ ਬੰਨਿਓ ਤਾਂ ਕੋਸ਼ਿਸ਼ ਹੋਣੀ ਚਾਹੀਦੀ ਆ। ਸੋ ਕਾਲ ਆ ਚੁੱਕੀ ਹੈ ਜੀ ਸਾਨੂੰ ਨਵਦੀਪ ਸਿੰਘ ਦੀ ਸਿਡਨੀ ਦੀ, ਤੇ ਸਿਡਨੀ ਤੋਂ ਪੁੱਛਦੇ ਆ ਉਹਨਾਂ ਦਾ ਕੀ ਮੌਸਮ ਦਾ ਹਾਲ ਆ ਤੇ ਕੀ ਗੱਲਬਾਤ ਕਰਨ ਚਾਹੁੰਦੇ ਆ। ਨਵਦੀਪ ਭਾਈ ਸਵਾਗਤ ਆ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ।
ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਜੀ,
ਕਲਾਉਡ ਆ ਜੀ ਥੋੜਾ ਜਿਹਾ ਮੌਸਮ, ਅੱਜ ਲੱਗਦਾ ਕਿ ਚਾਂਸ ਆਫ ਸ਼ਾਵਰ ਅੱਜ ਦਾ ਹਨਾ, ਅੱਜ ਜਿਦਾਂ ਮੀਂਹ ਪੈ ਸਕਦਾ ਅੱਜ, ਤੇ ਇੰਨਾ ਵਧੀਆ ਵੀ ਨੀ ਕਹਿ ਸਕਦੇ ਤੇ ਇੰਨਾ ਮਾੜਾ ਵੀ ਨੀ ਕਹਿ ਸਕਦੇ, ਮਤਲਬ ਸੂਰਜ ਨੀ ਆਈ ਚੜਿਆ ਜੀ।
ਜੀ ਜੀ,
ਤੇ ਮੈਂ ਗੱਲ ਕਰਨੀ ਜੀ ਜਿਦਾਂ ਤੁਸੀਂ ਗੱਲ ਕਰਦੇ ਸਿੰਪਲ ਲਾਈਫ ਜੀਣ ਦੀ, ਇੱਕ ਕਾਲਜ ਟਾਈਮ ਦਾ ਇੰਸੀਡੈਂਟ ਆ ਜੀ ਮੈਂ ਤੁਹਾਨੂੰ ਨਾਲ ਸ਼ੇਅਰ ਕਰਦਾ ਆ। ਸਾਡੀ ਨਾ ਜੀ ਕਲਾਸ ਲੱਗੀ ਸੀ ਪੋਲੀਟੀਕਲ ਸਾਇੰਸ ਦੀ, ਤੇ ਬਹੁਤ ਵਧੀਆ ਰਾਈਟਰ ਹੋਇਆ ਸ਼ਾਇਦ ਜਿਨ੍ਹਾਂ ਨੇ ਪੋਲੀਟੀਕਲ ਸਾਇੰਸ ਸਬਜੈਕਟ ਪੜਿਆ ਹੋਵੇ ਜਾਣਦੇ ਹੋਣਗੇ, ਨਾ ਜੀ ਐਸ ਪੜਿਆ। ਤੇ ਉਹਨਾਂ ਦੀ ਕਲਾਸ ਲੱਗੀ ਜੀ, ਖੁਸ਼ਕਿਸਮਤ ਆ ਕਿ ਅਸੀਂ ਉਹਨਾਂ ਕੋਲੋਂ ਪੜ੍ਹੇ ਹਾਂ ਜੀ, ਤੇ ਉਹਨਾਂ ਦੀ ਕਲਾਸ ਲੱਗੀ ਬਹੁਤ ਕੁਛ ਸਿੱਖਣ ਨੂੰ ਮਿਲਿਆ ਜੀ ਉਹਨਾਂ ਕੋਲੋਂ ਕਿਤਾਬੀ ਗਿਆਨ ਤੋਂ ਇਲਾਵਾ ਵੀ। ਤੇ ਉਹਨਾਂ ਜੀ ਇੱਕ ਦਿਨ ਮਤਲਬ ਉਹਨਾਂ ਨੇ ਟੈਸਟ ਲਿਆ ਸੀਗਾ, ਜਿੱਦਾਂ ਕਲਾਸ ਟੈਸਟ ਹੁੰਦਾ ਆ ਤੇ ਦੋ ਤਿੰਨ ਮਹੀਨੇ ਬਾਅਦ ਟੈਸਟ ਹੁੰਦਾ, ਤੇ ਉਹਨਾਂ ਨੇ ਕੋਈ ਆਇਆ ਨੀ ਸੀ ਉਦਣ ਨਾ ਕਲਾਸ ਦੇ ਵਿੱਚ, ਕੋਈ ਐਬਸੈਂਟ ਹੋ ਗਿਆ, ਤੇ ਉਹਨਾਂ ਨੇ ਉਹਨੂੰ ਠਾਲ ਲਿਆ ਵੀ ਭਾਈ ਤੂੰ ਕੱਲ ਆਇਆ ਨੀ ਕਲਾਸ ਟੈਸਟ ਸੀਗਾ ਤੇ ਕੀ ਕਾਰਨ ਰਿਹਾ। ਨੋਰਮਲੀ ਇਹ ਕੀ ਹੁੰਦਾ ਸੀ ਉਹਨਾਂ ਦਾ ਟੈਸਟ, ਕਲਾਸ ਟੈਸਟ ਜਾਂ ਕੋਈ ਵੀ ਇਗਜ਼ਾਮ, ਉਹਨਾਂ ਦਾ ਲੈਕਚਰ ਕੋਈ ਨੀ ਸੀ ਮਿਸ ਕਰਦਾ ਨਾ ਟੈਸਟ ਤੇ, ਦੂਜੀ ਗੱਲ ਆ ਜੀ। ਤੇ ਉਹਨਾਂ ਨੇ ਪੁੱਛਿਆ ਵੀ ਕੱਲ ਕਿਉਂ ਨੀ ਆਇਆ, ਕਹਿੰਦਾ ਜੀ ਮੇਰਾ ਨਾ ਬ੍ਰਦਰ ਆਇਆ ਸੀ ਜੀ ਬਾਹਰ ਤੋਂ ਤੇ ਮੈਂ ਫੋਰਨ ਤੋਂ ਆਇਆ ਸੀ ਤੇ ਅਸੀਂ ਸ਼ੋਪਿੰਗ ਕਰਨ ਚੱਲ ਗਏ, ਤੇ ਸਰ ਨੇ ਪੁੱਛਿਆ ਵੀ ਤੂੰ ਵੀ ਕੁਛ ਲਿਆ, ਕਹਿੰਦਾ ਜੀ ਹਾਂਜੀ ਮੈਂ ਵੀ ਸ਼ੂਜ਼ ਲਏ ਆ, ਮਤਲਬ ਨਵੇਂ ਸ਼ੂਜ਼ ਲੈ ਕੇ ਆਇਆ, ਤੇ ਨਾਲ ਹੀ ਉਹਨੇ ਪੈਰ ਜਿਹਾ ਬਾਹਰ ਨੂੰ ਕੱਢ ਕੇ ਵਿਖਾ ਦਿੱਤੇ ਵੀ ਸ਼ੂਜ਼ ਨਵੇਂ ਲੈ ਕੇ ਆਇਆ ਨਾ
ਜੀ ਜੀ।
ਤੇ ਉਹਨਾਂ ਨੇ ਇੱਕ ਗੱਲ ਕਹੀ, ਉਹਨਾਂ ਨੇ ਕਿਹਾ ਵੀ ਤੇਰੀ ਸ਼ਕਲ ਵੇਖਣ ਦਾ ਕਿਸੇ ਕੋਲ ਟਾਈਮ ਨੀ, ਤੇਰੇ ਸ਼ੂਜ਼ ਕਿੰਨੇ ਵੇਖਣੇ ਆ, ਜਿਹੜਾ ਮੈਂ ਕੱਲ ਪੇਪਰ ਲੈ ਲਿਆ ਉਹ ਟਾਈਮ ਵਾਪਸ ਨੀ ਆਉਣਾ, ਉਹ ਟਾਈਮ ਵਾਪਸ ਨੀ ਆਉਣਾ ਸ਼ੂਜ਼ ਤੇ ਤੂੰ ਆਪਣੇ ਆਪ ਨੂੰ ਏਦਾਂ ਦਾ ਬਣਾ, ਤੂੰ ਆਪਣੇ ਆਪ ਨੂੰ ਏਦਾਂ ਦਾ ਬਣਾ ਵੀ ਤੇਰੀਆਂ ਗੱਲਾਂ ਸੁਣਨ ਦਾ ਕਰਕੇ ਤੇਰੇ ਕੋਲ ਕੋਈ ਆਵੇ ਨਾ, ਕਰ ਇਸ ਕਰਕੇ ਨੀ ਵੀ ਤੇਰੇ ਸ਼ੂਜ਼ ਤੂੰ ਨਵੇਂ ਪਾਏ ਆ, ਜਦ ਕੱਪੜੇ ਬੜੇ ਵਧੀਆ ਪਾਏ ਆ
ਦੇਖੋ ਜੀ,
ਤੂੰ ਆਪਣੇ ਆਪ ਨੂੰ ਬਿਲਡ ਇਸ ਹਿਸਾਬ ਨਾ ਕਰ, ਆਪਣੀ ਨੌਲੇਜ ਨੂੰ ਬਿਲਡ ਇਸ ਹਿਸਾਬ ਨਾ ਕਰ, ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰਪੇਅਰ ਕਰ ਵੀ ਜਦੋਂ ਤੂੰ ਕਿਸੇ ਦੇ ਲਾਗੇ ਖਲੋਵੇਂ ਤੇ ਤੂੰ ਗੱਲਾਂ ਦੀਆਂ ਮਹਿਕਾਂ ਵੰਡੇ ਆ, ਵੀ ਇੰਨੀਆਂ ਸੋਹਣੀਆਂ ਗੱਲਾਂ ਕਰੇ ਵੀ ਜੇ ਇੱਕ ਜਾਣਾ ਖੜਾ ਤੇ ਦੋ ਨੂੰ ਦੱਸੇ ਅਗਲੀ ਵਾਰੀ ਤੁਸੀਂ ਚਾਰ ਜਾਣੇ ਖੜੇ ਹੋ, ਨਾ ਕਿ ਤੇਰੇ ਕੱਪੜੇ ਏਦਾਂ ਦੇ ਹੋਣ ਵੀ ਤੂੰ ਕੱਪੜੇ ਨਾ ਕਰਕੇ ਕਹਿੰਦੇ ਕਿੰਨੇ ਆਉਣਾ ਤੇਰੇ ਕੋਲ।
ਜੀ ਜੀ ਜੀ,
ਉਹ ਉਹਨਾਂ ਦੀ ਮੈਨੂੰ ਗੱਲ ਬੜੀ ਵਧੀਆ ਲੱਗੀ ਜਦੋਂ ਜੀ ਜੀ
ਜੀ ਜੀ ਜੀ।
ਸੋ ਇਹ ਗੱਲ ਆ ਵੀ ਦੇਖੋ ਮੈਂ
ਹਾਂਜੀ ਹਾਂਜੀ ਮੈਂ ਨਾ ਥੋੜੀ ਜਿਹੀ ਤੁਹਾਨੂੰ ਇਹ ਕਹਿਣਾ ਚਾਹੁੰਦਾ ਸੀ ਵੀ ਦੇਖੋ ਹੁਣ ਜੇ ਤੁਹਾਨੂੰ ਇਹ ਜੇ ਇੱਕ ਟੀਚਰ ਮਿਲੇ ਤੇ ਤੁਸੀਂ ਅੱਜ ਉਹਨਾਂ ਨੂੰ ਚੇਤੇ ਕਰ ਰਹੇ ਹੋ ਪਰ ਸਾਡੇ ਸਿਸਟਮ ਦੇ ਵਿੱਚ ਨਾ ਕਿਤੇ ਨਾ ਕਿਤੇ ਕਮੀ ਆ ਵੀ ਸਾਡੇ ਟੀਚਰ ਵੀ ਤਨਖਾਹਾਂ ਲੈਂਦੇ ਆ ਤੇ ਉਹ ਆਪਦੀ ਤਨਖਾਹਾਂ ਦਾ ਮੁੱਲ ਵੀ ਨਹੀਂ ਮੋੜਦੇ ਪਰ ਜੇ ਟੀਚਰ ਇਹੋ ਜਿਹਾ ਹੋਵੇ ਜਿਹਦੇ ਜਿਹਦਾ ਲੈਕਚਰ ਚ ਜਾਣ ਦੀ ਤਾਂਘ ਹੋਵੇ ਤਾਂ ਲੋਕ ਭੱਜ ਭੱਜ ਕੇ ਜਾਂਦੇ ਆ ਭੱਜ ਭੱਜ ਜਾਂਦੇ ਆ ਬੰਦੇ ਨੂੰ ਜੀ ਕਰਦਾ ਵੀ ਅੱਜ ਤਾਂ ਲਾਜ਼ਮੀ ਜਾਵਾਂਗੇ ਤਾਂ ਇਹ ਚੀਜ਼ਾਂ ਨਾ ਬਹੁਤ ਮਾਇਨੇ ਰੱਖਦੀਆਂ ਤੇ ਮੈਨੂੰ ਲੱਗਦਾ ਵੀ ਸਿਸਟਮ ਦੇ ਵਿੱਚ ਇਹ ਵੀ ਇੱਕ ਬਹੁਤ ਵੱਡੇ ਬਦਲਾਅ ਦੀ ਲੋੜ ਆ
ਬਿਲਕੁਲ ਜੀ ਕਿਉਂਕਿ ਉਹ
ਜੀ ਜੀ
ਉਹ ਉਸ ਟਾਈਮ ਦੇ ਵਿੱਚ ਉਹ ਜਿਹੜੇ ਟੀਚਰ ਸੀ ਜਾਂ ਅੱਜ ਦੇ ਟੀਚਰਾਂ ਦੇ ਵਿੱਚ ਫਰਕ ਇਹੀ ਆ ਕਿ ਉਹਨਾਂ ਨੇ ਅਸਲ ਜ਼ਿੰਦਗੀ ਦੇ ਤੱਥ ਕੱਢੇ ਨੇ ਕਿਤਾਬੀ ਗਿਆਨ ਤੋਂ ਇਲਾਵਾ ਵੀ ਉਹਨਾਂ ਕੋਲ ਪ੍ਰੈਕਟੀਕਲ ਜ਼ਿੰਦਗੀ ਦਾ ਲਾਈਫ ਦਾ ਬਹੁਤ ਵੱਡਾ ਤਜਰਬਾ ਆ ਤੇ ਜੇ ਉਹ ਇੱਕ ਘੰਟੇ ਦਾ ਲੈਕਚਰ ਹੈ ਜੇ ਉਹ ਕੁਛ ਵਿੱਚ ਉਹਦੇ ਵਿੱਚ ਦੱਸਦੇ ਨੇ ਤੇ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਆਮ ਜ਼ਿੰਦਗੀ ਦੇ ਨਾਲ ਰਿਲੇਟਡ ਹੁੰਦੀਆਂ
ਦੇਖੋ ਮੈਂ ਪਿੱਛੇ ਜੇ ਵੀ ਇੱਕ ਸਲਾਹ ਦਿੱਤੀ ਸੀਗੀ ਤੇ ਮੈਨੂੰ ਮੈਨੂੰ ਲੱਗਦਾ ਉਹ ਇਹ ਵੀ ਆਪਾਂ ਜਿਹੜੀ ਵਿਸ਼ੇ ਤੋਂ ਭਾਵਾਂ ਹਟ ਕੇ ਆ ਗੱਲ ਆਪਾਂ ਗੱਲ ਸਿੰਪਲ ਬਣਦੀ ਕਰਦੇ ਪਰ ਪਿਛਲੇ ਦਿਨ ਨਾ ਪਿਛਲੇ ਕਾਫੀ ਚਿਰ ਪਹਿਲਾਂ ਮੈਂ ਇੱਕ ਪ੍ਰੋਗਰਾਮ ਚ ਇਹ ਕੋਸ਼ਿਸ਼ ਕੀਤੀ ਸੀ ਵੀ ਇਹ ਗੱਲ ਕੀਤੀ ਸੀ ਵੀ ਸਾਡੇ ਜਿਹੜੇ ਪਿੰਡਾਂ ਚ ਵੀ ਜੇ ਸਕੂਲ ਆ ਨਾ ਕਿਤੇ ਵੀ ਸਕੂਲ ਕਾਲਜ ਆ ਉਹਨਾਂ ਨੂੰ ਨਾ ਹਰ ਹਫ਼ਤੇ ਇੱਕ ਗੈਸਟ ਜਿਹੜਾ ਲੈਕਚਰਾਰ ਸੱਦਣਾ ਚਾਹੀਦਾ ਲੈਕਚਰਾਰ ਕਿਹੜਾ ਹੋਵੇ ਲੈਕਚਰਾਰ ਕੋਈ ਪੜ੍ਹਿਆ ਲਿਖਿਆ ਨਾ ਹੋਵੇ ਲੈਕਚਰਾਰ ਕੋਈ ਇਹ ਨਾ ਹੋਵੇ ਕਿਸੇ ਵਿਸ਼ੇ ਦੇ ਉੱਤੇ ਸਪੈਸ਼ਲ ਮਾਹਰ ਨਾ ਹੋਵੇ ਲੈਕਚਰਾਰ ਹੋਵੇ ਸਿੰਪਲ ਜ਼ਿੰਦਗੀ ਦੇ ਵਿੱਚ ਹੰਢਿਆ ਹੋਇਆ ਬੰਦਾ ਕਿਸੇ ਖਾਸ ਚੀਜ਼ ਚ ਮਹਾਰਤ ਰੱਖਣ ਵਾਲਾ ਜਿਹੜੇ ਕਿ ਹੋ ਸਕਦਾ ਪਿੰਡ ਦਾ ਇੱਕ ਜਿਹੜਾ ਤਰਖਾਣ ਹੋਵੇ ਹੋ ਸਕਦਾ ਪਿੰਡ ਦਾ ਇੱਕ ਲੁਹਾਰ ਹੋ ਸਕਦਾ ਪਿੰਡ ਦਾ ਇੱਕ ਕੋਈ ਹੋਰ ਛੋਟੀ ਮੋਟੀ ਦੁਕਾਨ ਕਰਨ ਵਾਲਾ ਜਾਂ ਜ਼ਿਮੀਂਦਾਰ ਹੋਵੇ ਜਾਂ ਕੋਈ ਵੀ ਹੋਵੇ ਇਹ ਇਹਦੇ ਨਾਲ ਵੀ ਬੱਚਿਆਂ ਚ ਜੀਵਨ ਜਿਉਣ ਦੀ ਕਲਾ ਆਉਂਦੀ ਆ
ਵੇਖੋ ਜੀ ਇੱਕ ਮੇਰਾ ਸੀਨੀਅਰ ਸੀਗਾ ਲੜਕਾ ਨਾਮ ਸੀਗਾ ਉਹਨਾਂ ਦਾ ਪਰਮਜੀਤ ਸਿੰਘ ਕਲਸੀ
ਜੀ
ਤੇ ਉਹ ਵੀ ਮਤਲਬ ਬਹੁਤ ਸੰਸੀਅਰ ਸੀਗਾ ਲੜਕਾ ਜਿਵੇਂ ਲਾਈਫ ਬਿਲਕੁਲ ਸਿੰਪਲ ਕੋਈ ਹੈ ਨੀ ਤੇ ਉਹਨੂੰ ਕਿਸੇ ਨੇ ਕਹਿ ਦੇਣਾ ਵੀ ਤੂੰ ਇੱਕੋ ਹੀ ਪੱਗ ਬੱਝੀ ਨੀ ਉਹਨੇ ਕਹਿਣਾ ਸੁੱਕੇ ਕੋਈ ਚੱਕਰ ਨੀ ਤੇ ਤੁਹਾਨੂੰ ਇਹ ਜਾਣ ਕੇ ਜਾਂ ਮੈਨੂੰ ਵੀ ਖੁਸ਼ੀ ਹੁੰਦੀ ਹੈ ਜਾਣ ਕੇ ਵੀ ਪਿਛਲੇ ਇੱਕ ਮਹੀਨਾ ਪਹਿਲਾਂ ਉਹਨੂੰ ਰਾਸ਼ਟਰਪਤੀ ਅਵਾਰਡ ਮਿਲਿਆ ਜੀ ਉਹ ਟੀਚਰ ਆ ਹੁਣ ਲੈਕਚਰ ਆ ਰਿਹਾ ਅਲੀਵਾਲ ਕਾਲਜ
ਦੇਖੋ ਚੰਗੇ
ਬਹੁਤ ਐਗਜ਼ਾਮਪਲਾਂ ਜੇ ਅਸੀਂ ਆਪਣਾ ਆਲਾ ਦੁਆਲਾ ਵੇਖੀਏ ਤੇ ਬਹੁਤ ਐਗਜ਼ਾਮਪਲਾਂ ਸਾਨੂੰ ਮਿਲ ਜਾਣਗੀਆਂ ਜੀ
ਜੀ ਜੀ ਜੀ
ਤੇ ਜਿਨ੍ਹਾਂ ਨੇ ਲਾਈਫ ਬਿਲਕੁਲ ਨਾਰਮਲ ਲਾਈਫ ਆ ਕੋਈ ਅਵਾਰਡ ਨੂੰ ਇਸ ਕਰਕੇ ਨੀ ਮਿਲ ਪਿਆ ਵੀ ਉਹ ਬਹੁਤ ਵਧੀਆ ਪੱਗ ਮੰਨ ਕੇ ਬਹੁਤ ਰੈਡੀ ਸ਼ੈਡੀ ਹੋ ਗਏ ਤੇ ਬਹੁਤ ਵਧੀਆ ਸਕੂਲ ਆਉਂਦਾ ਨਹੀਂ ਉਹਦੇ ਕੰਮ ਜਿਹੜੇ ਉਹਨੇ ਕੰਮ ਕੀਤੇ ਆ ਸਕੂਲ ਦੇ ਵਿੱਚ ਜਾਂ ਬੱਚਿਆਂ ਦੇ ਨਾਲ ਜਾਂ ਉਹਦੇ ਤੁਸੀਂ ਇਹ ਹਿਸਾਬ ਲਓ ਸਟੇਟ ਲੈਵਲ ਤੇ ਉਹਦਾ ਸਰਕਾਰੀ ਸਕੂਲ ਚੋਂ ਸਟੇਟ ਲੈਵਲ ਤੇ ਭੰਗੜੇ ਦੀ ਟੀਮ ਫਸਟ ਆਉਂਦੀ ਹੈ ਵਾਲੀਬਾਲ ਦੀ ਟੀਮ ਫਸਟ ਆਉਂਦੀ ਹੈ
ਜੀ 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 ਬਿਲਕੁਲ ਜੀ ਬਿਲਕੁਲ ਤੁਸੀਂ ਕਿਤੇ ਵੀ ਰਹਿ ਕੇ ਕਿਤੇ ਵੀ ਆਪਣੀ ਹੋਂਦ ਦਿਖਾ ਸਕਦੇ ਹੋ ਹੋਂਦ ਜਿੱਥੇ ਮਰਜ਼ੀ ਰਹਿ ਕੇ ਜਦੋਂ ਵੀ ਤੁਸੀਂ ਆਪਣੀ ਹੋਂਦ ਦਿਖਾ ਸਕਦੇ ਹੋ ਪਰ ਤੁਹਾਡੇ ਚ ਕੁਛ ਕਰਨ ਦਾ ਕਰ ਗੁਜ਼ਰਨ ਦਾ ਕੋਈ ਮਨਸ਼ਾ ਹੋਣੀ ਚਾਹੀਦੀ ਆ ਤੇ ਸਿੰਪਲ ਤੇ ਸਾਦੇ ਤਰੀਕੇ ਨਾਲ ਜਿੰਨੀ ਤੁਸੀਂ ਅੱਗੇ ਵੱਧ ਸਕਦੇ ਹੋ ਮੈਨੂੰ ਲੱਗਦਾ ਉਨੀ ਤੜਕ ਭੜਕ ਦੀ ਜ਼ਿੰਦਗੀ ਹੁੰਦੀ ਆ ਸ਼ਾਰਟ ਟਰਮ ਹੁੰਦੀ ਆ ਤੇ ਇਹ ਐਵੇਂ ਮੁਸੀਬਤਾਂ ਦਾ ਘਰ ਹੁੰਦੀ ਆ
ਬਿਲਕੁਲ ਜੀ
ਬਹੁਤ ਮਿਹਰਬਾਨੀ ਨਵਦੀਪ ਭਾਈ ਤੁਸੀਂ ਆਪਣੇ ਤਜਰਬੇ ਸਾਂਝੇ ਕੀਤੇ ਬਹੁਤ ਮਿਹਰਬਾਨੀ ਤਜਰਬੇ ਸਾਂਝੇ ਕੀਤੇ ਤੇ ਮੈਨੂੰ ਵੀ ਇਹ ਮੈਂ ਬਹੁਤ ਥਾਂ ਤੇ ਦੇਖਿਆ ਵੀ ਬਹੁਤ ਸਾਰੇ ਇਹੋ ਜਿਹੇ ਅਦਾਰੇ ਦੇਖੇ ਆ ਜਿੱਥੇ ਇੱਕ ਬੰਦੇ ਨੇ ਹੀ ਸਾਰੇ ਅਦਾਰੇ ਨੂੰ ਪ੍ਰਭਾਵਿਤ ਕੀਤਾ ਤੇ ਸਾਰੀਆਂ ਚੀਜ਼ਾਂ ਨੂੰ ਜਿਵੇਂ ਅਰਦਾਸ ਮੂਵੀ ਦੇ ਵਿੱਚ ਅਸੀਂ ਦੇਖਿਆ ਸੀ ਤਾਂ ਉਹ ਚੀਜ਼ਾਂ ਅੱਜ ਵੀ ਹੈਗੀਆਂ ਪਰ ਜਿੰਨੇ ਪੱਧਰ ਤੇ ਹੋਣੀਆਂ ਚਾਹੀਦੀਆਂ ਉਨੀਆਂ ਨਹੀਂ ਹੈ
ਬਿਲਕੁਲ ਜੀ
ਸੋ ਬਹੁਤ ਮਿਹਰਬਾਨੀ ਨਵਦੀਪ ਭਾਈ
ਓਕੇ ਮਿੰਟ ਭਾਈ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਸੋ ਨਵਦੀਪ ਸਿੰਘ ਸਿਡਨੀ ਤੋਂ ਸਾਡੇ ਨਾਲ ਜੁੜੇ ਹੋਏ ਸੀ ਜੀ ਤੇ ਉਹਨਾਂ ਨੇ ਬੜੀ ਪਿਆਰੀ ਗੱਲ ਸਾਂਝੀ ਕੀਤੀ ਆ ਤੇ ਮੈਨੂੰ ਲੱਗਦਾ ਤੁਸੀਂ ਵੀ ਸਹਿਮਤ ਹੋਵੋਗੇ ਅੱਜ ਸਮੇਂ ਦੀ ਲੋੜ ਆ ਇਹੋ ਜਿਹੀ ਸਾਦਗੀ ਭਰੀਆਂ ਗੱਲਾਂ ਸਾਦੀਆਂ ਚੀਜ਼ਾਂ ਜਿਹੜੀਆਂ ਬੱਚਿਆਂ ਤੱਕ ਲੈ ਕੇ ਆਉਣ ਦੀ ਕਿਉਂਕਿ ਕਈ ਵਾਰ ਕੀ ਹੁੰਦਾ ਵੀ ਸਾਡੀ ਜਿਹੜੀ ਹੁੰਦੀ ਹੈ ਸਾਨੂੰ ਸਾਡੇ ਜਿਹੜੇ ਅਸੀਂ ਜਿੰਨਾ ਰੋਜ਼ ਆਉਂਦੇ ਹਾਂ ਵੀ ਜਿਹੜੇ ਰੋਲ ਮਾਡਲ ਆ ਚਾਹੇ ਸਿੰਗਰ ਚਾਹੇ ਕੁਛ ਵੀ ਆ ਉਹ ਕੁਛ ਨਾ ਕੁਛ ਇਹੋ ਜਿਹੀਆਂ ਗੱਲਾਂ ਕਰਦੇ ਰਹਿੰਦੇ ਆ ਜਿਹੜੀਆਂ ਕਿ ਤੁਹਾਨੂੰ ਬੱਚਿਆਂ ਨੂੰ ਭੜਕਾਉਣ ਵਾਲੇ ਪਾਸੇ ਲਿਜਾਂਦੇ ਆ। ਤੇ ਅਗਲੀ ਕਾਲ ਸਾਡੇ ਨਾਲ ਜੁੜ ਚੁੱਕੇ ਆ ਜੀ, ਕਾਲਰ 2730। ਹੈਲੋ
ਜੀ, ਦਲਜੀਤ ਸਿੰਘ ਬੋਲ ਰਿਹਾ ਮਿੰਟੂ ਭਾਜੀ, ਸਤਿ ਸ੍ਰੀ ਅਕਾਲ।
ਵਾਹ ਜੀ ਵਾਹ ਜੀ, ਢਿੱਲੋਂ ਸਾਹਿਬ ਕਿਆ ਹਾਲ ਆ ਜੀ?
ਠੀਕ ਆ ਜੀ, ਤੁਸੀਂ ਸੁਣਾਓ?
ਮੈਲਬਨ ਦੀ ਕਿਹੋ ਜੀ ਸਵੇਰ ਚੜੀ ਆ ਜੀ?
ਸਵੇਰ ਅੱਜ ਨਿੱਕਾ ਨਿੱਕਾ ਮੀਂਹ ਪੈ ਰਿਹਾ, ਬਿਲਕੁਲ ਬਰੀਕ ਭੂਰ ਵਾਂਗੂ ਮੀਂਹ ਪੈ ਰਿਹਾ ਸਵੇਰ ਦਾ, ਬੜਾ ਆਨੰਦਮਈ ਆ ਪ੍ਰੋਗਰਾਮ, ਨਿੱਕੀ ਨਿੱਕੀ ਹਵਾ ਵੀ ਆ ਰਹੀ ਹੈ।
ਗੁਲਗੁਲੇ ਤੇ ਪਕੌੜੇ ਕੱਢਣ ਦੀ ਕੀ, ਗੁਲਗੁਲਿਆਂ ਦੀ ਕੀ ਸਕੀਮ?
ਪਕੌੜਿਆਂ ਦਾ ਨਹੀਂ, ਤਿਆਰੀ ਆ ਬਸ ਥੋੜੀ ਦੇਰ ਨੂੰ, ਇਹ ਆ ਜਾਓ ਜਦੋਂ ਮਰਜ਼ੀ ਆ ਜਾਓ ਪਕੌੜਿਆਂ ਲਈ, ਮੈਨੂੰ ਜਾਪਦਾ ਵੀ ਅੱਜ ਪ੍ਰੋਗਰਾਮ ਬਣ ਰਿਹਾ। ਤੇ ਸਾਦਗੀ ਦੀ ਗੱਲ ਕਰ ਰਹੇ ਸੀ ਤੁਸੀਂ, ਤੇ ਮੈਂ ਸੋਚਿਆ ਵੀ ਚਲੋ ਮੈਂ ਵੀ ਕੁਛ ਐਡ ਕਰਾਂ ਵਿੱਚ। ਮੈਂ ਸਭ ਤੋਂ ਜ਼ਿਆਦਾ ਕਾਇਲ ਹਾਂ ਜੀ ਜੀ, ਮੈਂ ਸਭ ਤੋਂ ਜ਼ਿਆਦਾ ਕਾਇਲ ਹਾਂ ਬਾਬੇ ਨਾਨਕ ਤੋਂ, ਤੇ ਬਾਬੇ ਨਾਨਕ ਦੀ ਮੈਨੂੰ ਸਾਦਗੀ ਦੀਆਂ ਗੱਲਾਂ ਜਦੋਂ ਸਾਹਮਣੇ ਆ ਜਾਂਦੀਆਂ ਨਾ, ਵੀ ਇੱਕ ਹੱਥ ਵਿੱਚ ਸੋਟੀ ਫੜੀ ਸੀ ਤੇ ਇੱਕ ਪੋਤੀ ਸੀ ਕੋਲ ਤੇ ਨਾਲ ਇੱਕ ਮਰਦਾਨਾ ਸਾਥੀ, ਤੇ ਸਾਰੀ ਦੁਨੀਆਂ ਤੇ ਘੁੰਮ ਕੇ ਉਹਨਾਂ ਨੇ ਦੁਨੀਆਂ ਨੂੰ ਸੰਵਾਰਿਆ, ਵਿਚਾਰਿਆ, ਉਹਨਾਂ ਨੂੰ ਚੰਗੇ ਵਿਚਾਰ ਦਿੱਤੇ, ਤੇ ਉਹਨਾਂ ਦੀ ਗੱਲ ਵੀ ਮੰਨੀ। ਇੱਕ ਮੁਸਲਮਾਨ ਰਾਈਟਰ ਨੇ ਵੀ ਲਿਖਿਆ ਕਿ 3 ਕਰੋੜ ਜੀਵਾਂ ਨੇ ਨਾਮ ਦੀ ਦਾਤ ਲਈ ਉਹਨਾਂ ਕੋਲ ਜਾਂ ਉਹਨਾਂ ਦੇ ਸਿੱਖਾਂ ਤੋਂ। ਤੇ ਮੈਨੂੰ ਇਹ ਨੀ ਸਮਝ ਆਉਂਦੀ ਵੀ ਅੱਜ ਗੁਰੂ ਦੇ ਸਿੱਖ ਜਿਹੜੇ ਆ ਉਹ ਕਿਹੜੇ ਪਾਸੇ ਨੂੰ ਤੁਰ ਪਏ ਆ। ਗੁਰੂ ਦੇ ਸਿੱਖ ਸਾਰੇ ਹੀ ਨੇ, ਮੈਂ ਇਹ ਨੀ ਕਹਿੰਦਾ ਕਿ ਸਿਰਫ ਲਿਬਾਸ ਤੋਂ ਸਿੱਖ ਹੋਵੇ, ਜਿਹੜਾ ਵੀ ਗੁਰੂ ਦੀ ਸਿੱਖਿਆ ਚੱਲੇ ਉਹ ਸਿੱਖ ਆ। ਤੇ ਮੈਂ ਆਪਣੇ ਜੀਵਨ ਦੀ ਮੈਂ ਤੁਹਾਨੂੰ ਆਪਣੀ ਗੱਲ ਸਾਂਝੀ ਕਰਦਾ, 10th ਤੱਕ ਦੀ ਜਿਹੜੀ ਮੈਂ ਸਟੱਡੀ ਕੀਤੀ ਆ ਉਹਦੇ ਵਿੱਚ ਮੇਰੇ ਫਾਦਰ ਸਾਹਿਬ ਪੁਲਿਸ ਵਿੱਚ ਸੀ, ਤੇ ਉਹਨਾਂ ਦੀ ਜਿਹੜੀ ਨੀਲੀ ਪੱਗ ਸੀ ਨਾ ਉਹਨੂੰ ਮਤਲਬ ਛੋਟੀ ਕਰਕੇ ਮੈਂ ਖਾਲਸਾ ਸਕੂਲ ਪੜਿਆ, ਤੇ ਉਸੇ ਨੂੰ ਬੰਨ ਰਿਹਾ, ਤੇ ਉਹਨਾਂ ਨੂੰ ਜਿਹੜਾ ਖਾਕੀ ਕੱਪੜਾ ਕੋਈ ਮਿਲਦਾ ਸੀ ਜਾਂ ਉਹਨਾਂ ਦੀ ਕੋਈ ਪੈਂਟ ਖਰਾਬ ਹੁੰਦੀ ਸੀ ਤੇ ਉਹਦੀ ਛੋਟੀ ਪੈਂਟ ਕਰਕੇ ਤੇ ਉਹ ਨਿੱਕਰ ਬਣਾ ਕੇ ਮੈਨੂੰ ਮਿਲਦੀ ਰਹੀ ਆ। ਤੇ ਮੈਨੂੰ ਤਾਂ ਕਦੀ ਨੀ ਜਾਪਿਆ ਵੀ ਅਸੀਂ ਸਾਦੇ ਰਹਿ ਕੇ ਕੁਛ ਗਵਾਇਆ, ਕੁਛ ਪਾਇਆ ਜ਼ਰੂਰ ਆ। ਹੁਣ ਵੀ ਆਪਣੀ ਜ਼ਿੰਦਗੀ ਨੂੰ ਬੜਾ ਸਾਦਗੀ ਚ ਰੱਖਿਆ, ਤੁਸੀਂ ਆਏ ਹੋ ਸਾਡੇ ਕੋਲ ਵੇਖਿਆ ਹੀ ਆ ਕਿੱਡਾ ਕੁ ਅਸੀਂ ਛੋਟੇ ਜਿਹੇ ਥਾਂ ਤੇ ਰਹਿ ਕੇ ਵੀ ਆਪਣੇ ਆਪ ਨੂੰ ਬੜਾ ਮੇਨਟੇਨ ਜਿਹਾ ਰੱਖ ਕੇ। ਚਲੋ ਜੀ
ਜੀ ਜੀ ਜੀ ਜੀ, ਦੇਖੋ ਢਿੱਲੋਂ ਸਾਹਿਬ, ਜਿਹੜੀ ਸਾਦਗੀ ਆ ਉਹ ਚਿਰ ਸਥਾਈ ਹੁੰਦੀ ਆ। ਤੁਸੀਂ ਜਿਹੜੀ ਉਦਾਹਰਣ ਹੀ ਟੋਪ ਤੋਂ ਦੇਤੀ, ਜਦੋਂ ਬਾਬੇ ਨਾਨਕ ਜੀ ਤੋਂ ਦੇਤੀ, ਤਾਂ ਜਿਹੜੀ ਬਾਬਾ ਨਾਨਕ ਜੀ ਦੇ ਕਹਿੰਦੇ ਨੀ ਹੁੰਦੇ ਵੀ ਜਿਹੜੀ ਉਸਤਤ ਜਹਾਨ ਕਰਦਾ, ਤੇ ਹੁਣ ਉਹਨਾਂ ਦੀ ਉਹਨਾਂ ਨੇ ਸਾਦਗੀ ਨਾਲ ਦੁਨੀਆਂ ਭਰ ਚ ਆਪਦਾ ਸੁਨੇਹਾ ਦਿੱਤਾ, ਪਰ ਉਹਨਾਂ ਦੀ ਮਹਿਮਾ ਤਾਂ ਨੀ ਘੱਟ ਹੋ ਗਈ। ਜੇ ਕੋਈ ਜੇ ਕਹੀਏ ਵੀ ਧੜਕ ਭੜਕ ਨਾਲ ਹੀ ਕੋਈ ਚੀਜ਼ ਦੀ ਮਹਿਮਾ ਵੱਧਦੀ ਆ, ਤਾਂ ਫਿਰ ਸਾਡਾ ਵਹਿਮ ਆ। ਸਾਨੂੰ ਇਦੋਂ ਉੱਤੇ ਤਾਂ ਹੁਣ ਉਦਾਹਰਨ ਰਹੀ ਨੀ ਗਈ ਗੁਰੂ ਨਾਨਕ ਦੇਵ ਜੀ ਤੋਂ ਬਾਅਦ, ਤਾਂ ਜੇ ਅਸੀਂ ਗੱਲ ਕਰੀਏ ਤਾਂ ਗੁਰੂ ਨਾਨਕ ਦੇਵ ਜੀ। ਹਾਂਜੀ ਹਾਂਜੀ, ਕਾਲ ਉਹਨਾਂ ਦੀ ਕੱਟੀ ਗਈ ਹੈ, ਮੈਂ ਕੋਈ ਮਾਫੀ ਚਾਹੁੰਦਾ ਉਹਨਾਂ ਤੋਂ ਕੋਈ ਤੇ, ਪਰ ਸਾਡੇ ਨਾਲ ਨੈਕਸਟ ਕਾਲਰ ਜੁੜ ਚੁੱਕੇ ਆ, ਅਸੀਂ ਉਹਨਾਂ ਦੀ ਵੀ ਗੱਲਬਾਤ ਕਰਦੇ ਹਾਂ ਉਹਨਾਂ ਨਾਲ। ਪਰ ਫਿਲਹਾਲ ਮੈਂ ਜਿਹੜੀ ਗੱਲ ਇਹੀ ਕਹਿ ਰਿਹਾ ਸੀ ਵੀ ਸਾਦਗੀ, ਸਾਦਾ ਜੀਵਨ, ਉੱਚ ਵਿਚਾਰ, ਬਹੁਤ ਹੀ ਸਿੰਪਲ ਜੀ ਤੇ ਵਧੀਆ ਗੱਲ ਆ, ਪਰ ਇਹਦੇ ਤੇ ਫਾਰਮੂਲੇ ਤੇ ਆਪਾਂ ਕੰਮ ਕਿੰਨਾ ਕਰਦੇ ਆ ਇਹ ਦੇਖਣ ਦੀ ਗੱਲ ਆ। ਹੁਣ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਜੁੜ ਚੁੱਕੇ ਆ, ਤੇ ਜੀ ਆਇਆਂ ਨੂੰ ਗਿੱਲ ਸਾਹਿਬ।
ਹਾਂਜੀ ਭਾਈ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕਿਆ ਹਾਲ ਆ ਜੀ?
ਬਸ ਵਧੀਆ, ਤੁਸੀਂ ਸੁਣਾਓ?
ਚੜ੍ਹਦੀ ਕਲਾ।
ਹਾਂਜੀ, ਉਹ ਸਾਦਗੀ ਦੀ ਤੁਸੀਂ ਗੱਲ ਕੀਤੀ ਆ ਭਾਜੀ, ਇਹ ਗੱਲਾਂ ਇੱਥੇ ਰੇਡੀਓ ਤੇ ਰਹਿ ਗਈਆਂ, ਤੁਹਾਨੂੰ ਮੈਂ ਦੱਸ ਦਿੰਦਾ। ਇੰਡੀਆ ਮੈਂ ਜਾ ਰਿਹਾ, ਅੱਜ ਹੀ ਸ਼ਾਮ ਨੂੰ ਜਾ ਰਿਹਾ, ਤੇ ਮੇਰੇ ਸਾਲਾ ਸਾਹਿਬ ਦਾ ਵਿਆਹ ਆ, ਤੇ ਉਹਨਾਂ ਨਾਲ ਗੱਲ ਕੀਤੀ ਤੇ ਉਹ ਦੱਸਦਾ ਸੀ, ਕਹਿੰਦਾ ਭਾਜੀ ਵੀ ਲੋਕ ਪੰਜਾਬ ਚ ਬ੍ਰੈਂਡਾਂ ਪਿੱਛੇ ਇੰਨੇ ਕੁ ਪਾਗਲ ਹੋਏ ਪਏ ਨੇ ਨਾ, ਵੀ ਤੁਸੀਂ ਕਿਹੜੀ ਜਰਾਬਾਂ ਜਿਹੜੀਆਂ ਕਿਹੜੇ ਬ੍ਰੈਂਡ ਦੀਆਂ ਪਾਈਆਂ, ਲੋਕ ਇਹ ਵੀ ਨੋਟਿਸ ਕਰਦੇ ਆ ਵੀ ਸਾਡਾ ਆਲਾ ਦੁਆਲਾ ਏਦਾਂ ਦਾ ਹੋ ਗਿਆ ਵੀ ਜਿਵੇਂ ਤੁਸੀਂ ਸਿਗਰਟ ਨਹੀਂ ਪੀਂਦੇ ਨਾ, ਤੇ ਪਰ ਜਿਹੜੇ ਤੁਹਾਡੇ ਆਲੇ ਦੁਆਲੇ 10-15 ਮਿੱਤਰ ਨੇ ਉਹ ਸਿਗਰਟ ਪੀਂਦੇ ਨੇ, ਤੇ ਉਹ ਤਾਂ ਵੀ ਤੁਹਾਡੀ ਜਿਹੜੇ ਲੰਗਸ ਨੇ ਉਹ ਖਰਾਬ ਕਰ ਦੇਣਗੇ, ਤੇ ਉਹ ਤੁਸੀਂ ਬ੍ਰੈਂਡ ਦੀ ਪਰਵਾਹ ਵੀ ਨੀ ਕਰਦੇ, ਤੁਸੀਂ ਮੰਨ ਲਓ ਸਾਦਗੀ ਚ ਰਹਿੰਦੇ ਹੋ, ਪਰ ਜੇ ਆਲੇ ਦੁਆਲੇ ਜਿਹੜੇ 10-15 ਤੁਹਾਡੇ ਜਿਹੜੇ ਯਾਰ ਮਿੱਤਰ ਨੇ ਜਾਂ ਤੁਸੀਂ ਵਿਆਹ ਤੇ ਜਾ ਰਹੇ ਹੋ ਰਿਸ਼ਤੇਦਾਰ ਨੇ, ਉਹ ਤੁਹਾਡੀ ਸੋਚ ਨੂੰ ਫੇਰ ਵੀ ਪ੍ਰਭਾਵਿਤ ਕਰਨਗੇ। ਇਹ ਬੜੀ ਵੱਡੀ ਸਟਰਗਲ ਹੁੰਦੀ ਹੈ ਵੀ ਉਹ ਸੋਚ ਤੋਂ ਤੁਸੀਂ ਬਚਣਾ। ਮੈਂ ਆਪਣੇ ਫਾਦਰ ਸਾਹਿਬ ਦੀ ਐਗਜ਼ਾਮਪਲ ਦਿੰਦਾ, ਉਹ ਕਾਫੀ ਹਾਂਜੀ ਉਹ ਨਾ ਕਾਫੀ ਗਰੀਬ ਘਰੋਂ ਆਏ,
ਚਿੱਕੜ ਚ ਬਚਣ ਵਾਲੀ ਗੱਲ ਵੱਡੀ ਸੀ।
ਫੈਮਿਲੀ ਮੇਰੇ ਫਾਦਰ ਸਾਹਿਬ ਦੀ ਕਾਫੀ ਵੱਡੀ ਸੀ, 6 7 ਭੈਣ ਭਾਈ ਸੀ ਤੇ ਜ਼ਮੀਨ ਥੋੜੀ ਸੀ ਤੇ ਪਰ ਉਹਨਾਂ ਨੇ ਪੜ੍ਹਾਈ ਕੀਤੀ ਇਹੀ ਉਹਨਾਂ ਨੇ ਬਲੀਵ ਸੀ ਉਹਨਾਂ ਦਾ ਮੈਂ ਪੜ੍ਹਾਈ ਕਰ ਜੂੰਗਾ ਤੇ ਫੇਰ ਮੇਰੀ ਕਿਸਮਤ ਦੇ ਵਿੱਚ ਕੋਈ ਸੁਧਾਰ ਆਊਗਾ ਜੇ ਮੈਂ ਖੇਤੀਬਾੜੀ ਵਿੱਚ ਰਿਹਾ ਕਿਉਂਕਿ ਖੇਤੀਬਾੜੀ ਇੰਨੀ ਹੈਨੀ ਸੀ ਤੇ ਫੇਰ ਮੈਂ ਇੱਥੇ ਦਾ ਇੱਥੇ ਰਹਿ ਜੂੰਗਾ ਤੇ ਉਧਰੋਂ ਹਰਿਆਣੇ ਵੱਲੋਂ ਆਏ ਨੇ ਵੀ ਜੀਵਨ ਨਗਰ ਪਿੰਡ ਹੈ ਆਪਣੇ ਡਬਲੀ ਦੇ ਕੋਲ ਡਬਲੀ ਤੋਂ 50 ਕਿਲੋਮੀਟਰ ਦੂਰ ਤੇ ਫੀਸ ਜਮਾ ਕਰਾਉਣੀ ਸੀ ਸਕੂਲ ਦੀ ਸਰਕਾਰੀ ਸਕੂਲ ਦੀ ਪੰਜ ਪਤਾ ਨੀ ਕਿੰਨੇ ਰੁਪਏ ਹੋਣੀ ਆ ਤੇ ਉਹਨਾਂ ਨੇ ਆਪਣੇ ਵੱਡੇ ਭਰਾ ਨੂੰ ਕਿਹਾ ਮੈਂ ਫੀਸ ਜਮਾ ਕਰਾਉਣੀ ਆ ਤੇ ਉਹ ਕਹਿੰਦੇ ਵੀ ਜਾ ਕੇ ਬਾਪੂ ਨੂੰ ਪੁੱਛ ਲਾ ਤੇ ਬਾਪੂ ਹੁਣੀ 5-6 ਕਿਲੋਮੀਟਰ ਦੂਰ ਦੂਜੇ ਖੇਤਾਂ ਚ ਕੰਮ ਕਰਨ ਦੇ ਉਹ ਤੁਰ ਕੇ ਉਧਰ ਗਏ ਦੁਪਹਿਰੇ ਬਿਲਕੁਲ ਜਿੱਦਾਂ ਕਹਿ ਲਈਏ ਜੂਨ ਦਾ ਮਹੀਨਾ ਆਪਾਂ ਕਹਿ ਲਈਏ ਤੇ ਉਹ ਬਾਪੂ ਹੁਣੀ ਕਹਿੰਦੇ ਨਹੀਂ ਜੀ ਇਹ ਤਾਂ ਵੱਡੇ ਦਾ ਕੰਮ ਆ ਉਹਨੂੰ ਜਾ ਕੇ ਦੁਬਾਰਾ ਪੁੱਛ ਤੇ ਕਹਿੰਦੇ ਮੈਂ ਭਰੀ ਦੁਪਹਿਰ ਚ 2-3 ਗੇੜੇ ਲਾਏ ਤੇ ਫਿਰ ਕਿਤੇ ਭਰਾ ਨੂੰ ਮੈਂ ਵੀ ਇੱਕ ਤਰ੍ਹਾਂ ਕਨਵਿੰਸ ਕੀਤਾ ਵੀ ਮੈਨੂੰ ਫੀਸ ਚਾਹੀਦੀ ਨਹੀਂ ਤਾਂ ਮੇਰੀ ਪੜ੍ਹਾਈ ਛੁੱਟ ਜਾਣੀ ਆ ਤੇ ਹੁਣ ਉਹ ਪੜ੍ਹਾਈ ਕਰਕੇ ਫਿਰ ਉਹ ਪਹਿਲੋਂ ਟਿਊਬਲ ਓਪਰੇਟਰ ਲੱਗੇ ਫਿਰ ਪਟਵਾਰੀ ਫਿਰ ਕਾਨੂੰਗੋ ਤੇ ਫਿਰ ਉਹ ਪਟਵਾਰੀ ਯੂਨੀਅਨ ਦੇ ਪ੍ਰਧਾਨ ਰਹੇ ਪੰਜਾਬ ਦੇ ਜ਼ਿਲ੍ਹੇ ਦੇ ਬਹੁਤ ਹੀ ਰਹੇ ਤੇ ਕਾਨੂੰਗੋ ਯੂਨੀਅਨ ਦੇ ਵੀ ਰਹੇ ਪਰ ਉਹਨਾਂ ਦੀ ਜਿਹੜੀ ਸਾਦਗੀ ਸੀ ਉਹ ਇਹੀ ਸਾਦਗੀ ਰਹੀ ਵੀ ਜਿੱਦਾਂ ਜਿਹੜੇ ਪਰਿਵਾਰ ਚ ਤੁਸੀਂ ਆਏ ਸੀ ਨਾ ਵੀ ਉਹ ਉਹਨਾਂ ਨੇ ਪੱਲੇ ਬੰਨਿਆ ਹੋਇਆ ਸੀ ਵੀ ਹੋਰ ਕਿਸੇ ਪਾਸੇ ਮੈਂ ਪੈਸੇ ਖਰਚਾ ਨਾ ਖਰਚਾ ਪਰ ਮੈਂ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਪੈਸੇ ਜ਼ਰੂਰ ਖਰਚਣੇ ਆ ਤੇ ਉਹਦੇ ਨਾਲ ਇਹ ਹੋਇਆ ਵੀ ਜਿਹੜੀ ਰਿਸ਼ਵਤਖੋਰੀ ਤੁਸੀਂ ਦੇਖੋ ਪੰਜਾਬ ਚ ਸਰਕਾਰੀ ਮਹਿਕਮੇ ਚ ਇਮਾਨਦਾਰ ਹੋਣਾ ਵੀ ਉਹੀ ਗੱਲ ਆ ਵੀ ਤੁਸੀਂ ਦਿੱਲੀ ਵਰਗੇ ਸ਼ਹਿਰ ਪ੍ਰਦੂਸ਼ਿਤ ਸ਼ਹਿਰ ਚ ਵੀ ਤੁਹਾਡੇ ਲੰਗਸ ਬਿਲਕੁਲ ਹੈਲਦੀ ਨੇ ਉਹ ਵਾਲੀ ਗੱਲ ਆ ਮੈਂ ਫਿਰ ਉਹੀ ਐਗਜ਼ਾਮਪਲ ਦੇ ਰਿਹਾ ਪਰ ਉਹਨਾਂ ਨੇ ਜਿਹੜੀ ਸਾਦਗੀ ਰੱਖੀ ਆ ਉਹਦੇ ਕਰਕੇ ਉਹਨਾਂ ਨੇ ਰਿਸ਼ਵਤਖੋਰੀ ਵੀ ਨੀ ਕੀਤੀ ਕਿਉਂਕਿ ਲੋੜਾਂ ਥੋੜੀਆਂ ਸੀ ਤੇ ਜਿੰਨੀ ਤਨਖਾਹ ਆਉਂਦੀ ਸੀ ਉਹਦੇ ਵਿੱਚੋਂ ਸਰ ਜਾਂਦਾ ਹੁੰਦਾ ਸੀ ਪਰ ਜੇ ਉਹ ਸਾਦਗੀ ਵਿੱਚ ਨਾ ਰਹਿੰਦੇ ਤੇ ਫਿਰ ਉਹਨਾਂ ਨੇ ਰਿਸ਼ਵਤਖੋਰੀ ਵੀ ਕਰਨੀ ਸੀ ਉੱਪਰਲਾ ਪੈਸਾ ਵੀ ਚਾਹੀਦਾ ਕਿਉਂਕਿ ਤੁਹਾਡੀ ਲੋੜਾਂ ਵੱਧ ਗਈਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਤੁਹਾਨੂੰ ਫਿਰ ਫੰਡਿੰਗ ਵੀ ਚਾਹੀਦੀ ਹੈ ਤੇ ਫੰਡਿੰਗ ਲਈ ਫਿਰ ਤੁਸੀਂ ਇਹ ਕਰੋਗੇ ਵੀ ਤੁਸੀਂ ਰਿਸ਼ਵਤਖੋਰੀ ਕਰੋਗੇ ਹੁਣ ਜਿਹੜੀ ਉਹਨਾਂ ਰਿਸ਼ਵਤਖੋਰੀ ਨਹੀਂ ਕੀਤੀ ਸਾਦਗੀ ਨਾਲ ਤੁਸੀਂ ਇੱਜ਼ਤ ਕਿੱਦਾਂ ਕਮਾਉਂਦੇ ਹੋ ਮੈਂ ਉਸ ਗੱਲ ਤੇ ਖਤਮ ਕਰੂੰਗਾ ਜਿਹੜੀ ਉਹਨਾਂ ਰਿਸ਼ਵਤਖੋਰੀ ਨਹੀਂ ਕੀਤੀ ਵੀ ਲੋਕਾਂ ਤੋਂ ਮੰਗ ਤੇ ਪੈਸੇ ਨਹੀਂ ਲਏ ਨਾ ਲੋਕਾਂ ਨੂੰ ਤੰਗ ਕੀਤਾ ਵੀ ਜੇ ਤੁਸੀਂ ਮੈਨੂੰ 5,000 ਦਓਗੇ ਤਾਂ ਮੈਂ ਤੁਹਾਡਾ ਕੰਮ ਕਰੂੰਗਾ ਲੋਕ ਵੀ ਇਹ ਤਾਂ ਬਹੁਤ ਕਾਮਨ ਹੈ ਪੰਜਾਬ ਚ ਵੀ ਪਟਵਾਰੀ ਦੁਕਾਨ ਕੋ ਇੱਦਾਂ ਮੰਗਦੇ ਨੇ ਮੂੰਹ ਮੰਗਦੇ ਨੇ ਤੇ ਸਾਡੇ ਫਾਦਰ ਸਾਹਿਬ ਕਹਿੰਦੇ ਹੁੰਦੇ ਕਹਿੰਦੇ ਮੰਗਣਾ ਤੇ ਰੱਬ ਤੋਂ ਮੰਗੋ ਬੰਦੇ ਤੋਂ ਮੰਗੋਗੇ ਤੇ ਤੁਸੀਂ ਮੰਗਤੇ ਬਣ ਜੂਗੇ ਰੱਬ ਤੋਂ ਮੰਗਣ ਨਾਲ ਤੁਸੀਂ ਮੰਗਤੇ ਨੀ ਬਣਦੇ ਬੰਦੇ ਤੋਂ ਮੰਗਣ ਨਾਲ ਤੁਸੀਂ ਮੰਗਤੇ ਬਣ ਜੂਗੇ ਤੇ ਭਾਵਾਂ ਉਹ ਤੁਹਾਨੂੰ ਫੇਵਰ ਵੀ ਕਰ ਦੂਗਾ ਪਰ ਫੇਰ ਵੀ ਉਹ ਤੁਹਾਨੂੰ ਯਾਦ ਕਰਾਊਗਾ ਕਿਸੇ ਨਾ ਕਿਸੇ ਮੌਕੇ ਤੇ ਵੀ ਮੈਂ ਤੇਰੀ ਮਦਦ ਕੀਤੀ ਸੀ ਤੇ ਉਹ ਹੁਣ ਇੰਗਲੈਂਡ ਦਾ ਇੱਕ ਵਾਰੀ ਪਹਿਲੋਂ 2007-08 ਚ ਗਏ ਸੀ ਸਪੋਂਸਰ ਕੀਤਾ ਸੀ ਉਹਦਾ ਉਹਨਾਂ ਦੇ ਕਿਸੇ ਦੋਸਤ ਨੇ ਉਹ ਵੀ ਦੋਸਤ ਇੱਦਾਂ ਬਣਿਆ ਸੀ ਵੀ ਉਹਨਾਂ ਨੇ ਕੋਈ ਉਹਨਾਂ ਦਾ ਵੀ ਕੰਮ ਕੀਤਾ ਸੀ ਜ਼ਮੀਨ ਦਾ ਐਜ਼ ਅ ਸਰਕਾਰੀ ਨੌਕਰ ਤੇ ਉਹ ਪੈਸੇ ਨੀ ਲਏ ਤੇ ਉਹ ਬੜਾ ਇੰਪ੍ਰੈਸ ਹੋਇਆ ਇਸ ਗੱਲ ਤੋਂ ਵੀ ਤੂੰ ਤੁਸੀਂ ਇਮਾਨਦਾਰ ਹੋ ਵੀ ਇਹੀ ਸਿਸਟਮ ਸਾਡੇ ਇੰਗਲੈਂਡ ਵਿੱਚ ਚੱਲਦਾ ਸਾਡੇ ਤੋਂ ਕੋਈ ਪੈਸੇ ਨੀ ਲੈਂਦਾ ਤੇ ਉਹਨਾਂ ਨੇ ਸਪੋਂਸਰਸ਼ਿਪ ਭੇਜੀ ਤੇ ਘੁੰਮਣ ਗਏ ਤੇ ਮੈਨੂੰ ਦੱਸਿਆ ਕਹਿੰਦੇ ਮੈਂ ਲੰਡਨ ਗਿਆ ਘੁੰਮਣ ਤੇ ਮੈਂ ਬੱਸ ਦੀ ਵੇਟ ਕਰਨ ਦਿਆ ਤੇ ਮੇਰੇ ਕੋਲ ਇੱਕ ਆ ਕੇ ਗੱਡੀ ਰੁਕੀ ਤੇ ਮੇਰੇ ਫਾਦਰ ਸਾਹਿਬ ਹਮੇਸ਼ਾ ਚਿੱਟੀ ਪੱਗ ਬੰਨਦੇ ਰਹੇ ਨੇ ਵੀ ਜਿੰਨਾ ਚਿਰ ਉਹਨਾਂ ਨੌਕਰੀ ਕੀਤੀ ਹੈ ਤੇ ਉਹਨਾਂ ਨੇ ਉਦੋਂ ਵੀ ਚਿੱਟੀ ਪੱਗ ਹੀ ਬੰਨੀ ਸੀ ਬੱਸ ਸਟਾਪ ਤੇ ਵੇਟ ਕਰ ਰਹੇ ਸੀ ਤੇ ਉਹਨਾਂ ਕੋਲ ਆ ਕੇ ਗੱਡੀ ਰੁਕੀ ਤੇ ਉਹ ਕਹਿੰਦੇ ਵੀ ਸਰਦਾਰ ਗੁਰਦੀਪ ਸਿੰਘ ਤੁਸੀਂ ਇੱਥੇ ਹੀ ਕਰਦੇ ਹੋ ਤੇ ਉਹ ਕਹਿੰਦੇ ਮੈਂ ਤਾਂ ਘੁੰਮਣ ਫਿਰਨ ਆਇਆ ਤੇ ਉਹ ਬੰਦੇ ਉਹ ਸੀ ਜਿਹੜੇ ਇੰਗਲੈਂਡ ਤੋਂ ਇੱਕ ਵਾਰ ਕੰਮ ਕਰਾਉਣ ਗਏ ਸੀ ਤੇ ਫਾਦਰ ਸਾਹਿਬ ਨੇ ਉਹਨਾਂ ਦੀ ਮਦਦ ਕੀਤੀ ਬਿਨਾਂ ਕੋਈ ਪੈਸਾ ਲਿਆ ਤੇ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਘੁਮਾਉਂਦੇ ਆ ਰੈਂਡਮ ਦੇਖ ਲਓ ਵੀ ਕੋਈ ਫੋਨ ਨੀ ਕੋਈ ਕੁਛ ਨੀ ਅਗਲੇ ਨੇ ਪਛਾਣ ਲਿਆ ਬੱਸ ਸਟਾਪ ਤੇ ਖੜਿਆ ਨੂੰ ਤੇ ਉਹਨਾਂ ਨੇ ਸਾਰਾ ਉਹਨਾਂ ਨੂੰ ਲੰਡਨ ਸ਼ਹਿਰ ਘੁਮਾਇਆ ਤੇ ਮੇਰੇ ਫਾਦਰ ਸਾਹਿਬ 6 ਮਹੀਨੇ ਇੰਗਲੈਂਡ ਦੇ ਵਿੱਚ ਰਹੇ ਸੀ ਤੇ ਘੱਟੋ ਘੱਟ ਉਹਨਾਂ ਨੇ 10 ਵਿਆਹ ਦੇਖੇ ਜਿਹੜੇ ਰਿਸ਼ਤੇਦਾਰੀ ਵਿੱਚ ਨੀ ਸੀ ਸਾਰੇ ਦੋਸਤਾਂ ਮਿੱਤਰਾਂ ਦੇ ਸੀ ਵੀ ਉਹਨਾਂ ਦੇ ਬੱਚਿਆਂ ਦੇ ਅੱਗੇ ਉਹਨਾਂ ਦੇ ਪੋਤਰਿਆਂ ਦੇ ਪੋਤਰੀਆਂ ਦੇ ਉਹਨਾਂ ਨੇ ਮਾਣ ਨਾਲ ਸੱਦਿਆ ਉਹਨਾਂ ਨੂੰ ਵੀ ਹਾਂ ਵੀ ਤੁਸੀਂ ਸਾਡੇ ਇੱਥੇ ਆਉਣਾ ਤੇ ਉਹਨਾਂ ਨੇ ਸਾਰਾ ਇੰਗਲੈਂਡ ਘੁੰਮਿਆ ਸਿਰਫ ਇੱਕ ਇਮਾਨਦਾਰੀ ਵਾਲੀ ਜ਼ਿੰਦਗੀ ਤੇ ਸਾਦਗੀ ਵਾਲੀ ਜ਼ਿੰਦਗੀ ਆਪਾਂ ਕਹਿ ਲਈਏ ਤੇ ਹਜੇ ਵੀ ਮੈਂ ਕਈ ਵਾਰੀ ਇਗਜ਼ਾਮਪਲ ਦਿੰਦਾ ਹੁੰਦਾ ਵੀ ਜੇ ਫਾਦਰ ਸਾਹਿਬ ਨੂੰ ਅਸੀਂ ਜੇ ਪੰਜਾਬ ਚ ਕਿਤੇ ਵੀ ਫਸ ਜਾਈਏ ਨਾ ਜਾਂ ਬੱਸ ਮਿਸ ਹੋ ਗਈ ਜਾਂ ਗੱਡੀ ਖਰਾਬ ਹੋ ਗਈ ਤੇ ਫਾਦਰ ਸਾਹਿਬ ਨੂੰ ਕਈ ਵਾਰੀ ਫੋਨ ਕਰਕੇ ਪੁੱਛੀਦਾ ਹੁੰਦਾ ਵੀ ਇੱਥੇ ਤੁਹਾਨੂੰ ਕੋਈ ਜਾਣਦਾ ਤੇ ਉਹਨਾਂ ਨੂੰ ਕੋਈ ਨਾ ਕੋਈ ਜਾਣਦਾ ਹੀ ਹੁੰਦਾ ਉਸ ਇਲਾਕੇ ਤੇ ਤੁਸੀਂ ਉਹ ਘਰੇ ਜਾ ਕੇ ਕਹਿ ਦੋਗੇ ਵੀ ਮੈਨੂੰ ਉਹਨਾਂ ਨੇ ਭੇਜਿਆ ਤੇ ਜਾਂ ਉਹ ਫੋਨ ਕਰ ਦੇਣਗੇ ਮੇਰਾ ਭਰਾ ਇੱਦਾਂ ਕਰਦਾ ਹੁੰਦਾ ਜਦੋਂ ਪੁਲਿਸ ਦੀ ਡਿਊਟੀ ਲਾਤੀ ਤੇ ਉਹ ਫਾਦਰ ਸਾਹਿਬ ਨੂੰ ਫੋਨ ਕਰਦਾ ਵੀ ਇੱਥੋਂ ਦੇ ਸਰਪੰਚ ਨੂੰ ਕਹੋ ਵੀ ਸਾਨੂੰ ਰੋਟੀ ਪਾਣੀ ਦਾ ਕੁਛ ਕਰ ਦੇਵੇ ਸਾਡੀ ਚੋਣਾਂ ਦੀ ਡਿਊਟੀ ਲੱਗੀ ਹੈ ਤੇ ਹਮੇਸ਼ਾ ਹੀ ਉਹਦੀ ਮਦਦ ਹੋ ਜਾਂਦੀ ਹੈ ਇਸੇ ਕਰਕੇ ਤੇ ਉਹ ਤਾਂ ਹੁੰਦੀ ਹੈ ਵੀ ਇੱਕ ਇਮਾਨਦਾਰੀ ਤੇ ਸਾਦਗੀ ਵਾਲੀ ਜ਼ਿੰਦਗੀ
ਤੁਸੀਂ ਜੀ ਆ ਕਿਉਂਕਿ ਜਦੋਂ ਬੰਦਾ ਰਿਟਾਇਰ ਹੋ ਜਾਂਦਾ ਨਾ ਉਸ ਤੋਂ ਬਾਅਦ ਉਹਦੀ ਪਾਵਰ ਖਤਮ ਹੋ ਜਾਂਦੀ ਆ ਤੇ ਜਿਹੜੇ ਲੋਕ ਉਹਦੇ ਫਰੈਂਡ ਹੁੰਦੇ ਨੇ ਉਹਦੀ ਪਾਵਰ ਕਰਕੇ ਉਹ ਸਾਰੇ ਭੱਜ ਜਾਂਦੇ ਉਹ ਫਿਰ ਫੋਨ ਚੱਕਣਾ ਬੰਦ ਕਰ ਦਿੰਦੇ ਆ ਪਰ ਮੇਰੇ ਫਾਦਰ ਸਾਹਿਬ ਨਾਲ ਉਲਟਾ ਹੋਇਆ ਉਹਨਾਂ ਦੇ ਫਰੈਂਡ ਉਸ ਤੋਂ ਜ਼ਿਆਦਾ ਬਾਅਦ ਜ਼ਿਆਦਾ ਬਣ ਗਏ ਸੋ ਜਿੰਨੇ ਕੁ ਸਰੋਤੇ ਸੁਣ ਰਹੇ ਨਾ ਮੇਰੀ ਇਹੀ ਬੇਨਤੀ ਆ ਵੀ 40-42 ਘੰਟੇ ਤੁਸੀਂ ਕੰਮ ਕਰਕੇ ਘਰੇ ਆਉਂਦੇ ਹੋ ਘੱਟ ਉਹ ਇੰਨਾ ਕੁ ਟਾਈਮ ਹੁੰਦਾ ਤੁਸੀਂ ਬੱਚਿਆਂ ਨਾਲ ਆਪਣੇ ਤਜਰਬੇ ਸ਼ੇਅਰ ਕਰ ਸਕਦੇ ਹੋ ਬੱਚਿਆਂ ਨੂੰ ਤੁਸੀਂ ਦਿਖਾ ਸਕਦੇ ਹੋ ਵੀ ਤੁਸੀਂ ਕੀ ਕਰ ਰਹੇ ਹੋ ਪਰ ਜੇ ਤੁਸੀਂ 60-70 ਘੰਟੇ ਹਫ਼ਤੇ ਦਾ ਕੰਮ ਕਰ ਰਹੇ ਹੋ ਤੁਸੀਂ 6-7 ਵਜੇ ਘਰੇ ਵੜ ਰਹੇ ਹੋ ਤੇ ਬੱਚੇ ਤੁਹਾਡੇ ਆਲਰੇਡੀ ਵੀ ਉਹ ਸੌਣ ਦੀ ਤਿਆਰੀ ਕਰ ਰਹੇ ਨੇ ਤੇ ਸਵੇਰੇ ਤੁਸੀਂ ਫੇਰ ਨਿਕਲ ਜਾਣਾ ਤੇ ਜਦੋਂ ਵੀਕਐਂਡ ਆਉਂਦਾ ਤੁਸੀਂ ਇੰਨੇ ਕੁ ਥੱਕੇ ਹੁੰਦੇ ਤੁਸੀਂ ਉਹਨਾਂ ਨਾਲ ਖੇਡ ਨੀ ਸਕਦੇ ਉਹਨਾਂ ਨਾਲ ਆਪਣਾ ਤਜਰਬਾ ਸਾਂਝਾ ਨੀ ਕਰ ਸਕਦੇ ਉਹਨਾਂ ਦੀ ਗੱਲ ਨੀ ਸੁਣ ਸਕਦੇ ਤੇ ਫੇਰ ਉਹ ਹੌਲੀ ਹੌਲੀ ਤੁਹਾਡੇ ਤੋਂ ਡ੍ਰਿਫਟ ਵੇ ਵੀ ਕਹਿ ਲਈਏ ਤੁਹਾਡੇ ਤੋਂ ਦੂਰ ਹੋਣਾ ਸ਼ੁਰੂ ਕਰ ਦਿੰਦੇ ਨੇ ਮੈਂ ਆਪਣੀ ਇਗਜ਼ਾਮਪਲ ਦਿੰਦਾ ਮੈਂ ਬਹੁਤ ਵੀ ਏਦਾਂ ਕੰਮ ਕੀਤਾ ਪਰ ਹੁਣ ਮੈਂ ਉਹ ਕੰਮ ਛੱਡਦਾ ਉਹੀ ਆਪਾਂ ਆਫ ਦਾ ਏਅਰ ਵੀ ਆਪਾਂ ਸ਼ੇਅਰ ਕਰ ਰਹੇ ਸੀ ਆਪਣੇ ਤਜਰਬੇ ਤੇ ਹੁਣ ਮੈਂ ਉਹ 40 ਘੰਟੇ ਵਾਲਾ ਕੰਮ ਸ਼ੁਰੂ ਕਰਤਾ ਤੇ ਇਹੀ ਜ਼ਿੰਦਗੀ ਦੇ ਤਜਰਬੇ ਨੇ ਕਿਉਂਕਿ ਜੋ ਲਾਸਟ ਮੂਮੈਂਟ ਤੁਸੀਂ ਬੈੱਡ ਤੇ ਪਏ ਹੋਵੋਗੇ ਨਾ ਤੁਸੀਂ ਇੰਨਾ ਕੁ ਧਿਆਨ ਰੱਖੋ ਵੀ ਤੁਸੀਂ ਇਹ ਨਾ ਸੋਚੋ ਵੀ ਯਾਰ ਮੈਂ ਏਦਾਂ ਨੀ ਤੇ ਮੈਂ ਏਦਾਂ ਕਰ ਲੈਂਦਾ ਜੋ ਤੁਸੀਂ ਕਰਨਾ ਹੁਣ 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 ਮੂਮੈਂਟ ਹੈ ਤੁਹਾਡੀ ਤੁਸੀਂ ਮੈਮਰੀਜ ਵਧੀਆ ਬਣਾਓਗੇ ਯਾਦਾਂ ਵਧੀਆ ਬਣਾਓਗੇ ਇਹੀ ਤਾਂ ਕਰਵਾਇਆ
ਜੀ 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 ਬਿਲਕੁਲ ਜੀ ਅੱਜ ਜਿਉਣ ਦੀਆਂ ਅਸੀਂ ਗੱਲ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਸੋ ਦੋਸਤੋ ਗੁਰਪ੍ਰੀਤ ਗਿੱਲ ਕੈਨਬਰਾ ਜੁੜੇ ਹੋਏ ਸਨ ਤੇ ਅੱਜ ਜਿਉਣ ਦੀਆਂ ਜਿਹੜੀਆਂ ਅਸੀਂ ਗੱਲਾਂ ਅੱਜ ਤੋਰੀਆਂ ਤੇ ਉਹ ਗੱਲਾਂ ਦੇ ਵਿੱਚ ਉਹਨਾਂ ਨੇ ਵੀ ਜਿਹੜੀ ਹਾਮੀ ਭਰੀ ਆ ਦੇਖੋ ਜਦੋਂ ਤੁਹਾਡਾ ਜੀਵਨ ਸਾਦਾ ਹੋ ਗਿਆ ਤੇ ਉਦੋਂ ਇਮਾਨਦਾਰੀ ਵੀ ਆ ਜਾਂਦੀ ਹੈ ਬੇਈਮਾਨੀ ਇੱਕ ਜਿਹੜੀ ਤੜਕ ਫੜਕ ਵਾਲੇ ਜੀਵਨ ਦੇ ਵਿੱਚ ਹਮੇਸ਼ਾ ਜ਼ਿਆਦਾ ਆਉਂਦੀ ਹੈ ਕਿਉਂਕਿ ਉਹ ਦਿਖਾਵੇ ਦਾ ਚੀਜ਼ ਹੁੰਦੀ ਆ ਦਿਖਾਵੇ ਲਈ ਫਿਰ ਕੀ ਹੁੰਦਾ ਤੁਹਾਡੇ ਤੇ ਘਰੇ ਪ੍ਰੈਸ਼ਰ ਪੈਂਦਾ ਵੀ ਸਾਨੂੰ ਆਹ ਚੀਜ਼ ਲੈਣੀ ਆ ਫਲਾਨੇ ਗਵਾਂਢੀ ਨੇ ਉਹ ਲੈ ਲਿਆ ਤਿਮਕੇ ਨੇ ਉਹ ਲੈ ਲਿਆ ਸੀ ਆਹ ਲੈਣਾ ਤਾਂ ਉਹ ਚੀਜ਼ਾਂ ਜਦੋਂ ਆ ਜਾਂਦੀਆਂ ਨਾ ਜਦੋਂ ਤਾਂ ਫਿਰ ਕੀ ਹੁੰਦਾ ਬੰਦੇ ਨੂੰ ਲੱਗਦਾ ਵੀ ਮੈਂ ਉਧਰੋਂ ਫੇ ਲਿਆਵਾਂ ਉਧਰੋਂ ਕਮਾਈ ਕਰਾਂ ਕੁਛ ਨਾ ਕੁਛ ਟੇਢਾ ਬਿੰਗਾ ਕਰਾਂ ਤੇ ਜੋ ਟੇਢਾ ਬਿੰਗਾ ਕਰਦਾ ਉਹ ਜੀਵਨ ਦੇ ਜੰਜਾਲ ਚ ਉਲਝਦਾ ਤੁਰਿਆ ਜਾਂਦਾ ਸੋ ਸਾਦਾ ਜੀਵਨ ਉੱਚ ਵਿਚਾਰ ਇਹ ਇੱਕ ਬਹੁਤ ਵੱਡਾ ਫਾਰਮੂਲਾ ਜੇ ਸਮਝ ਚ ਆ ਗਿਆ ਪਰ ਇਹ ਨਾ ਇਕੱਲੇ ਬੰਦੇ ਦੇ ਸਮਝ ਚ ਤਾਂ ਆ ਜਾਂਦਾ ਜਿਹੜਾ ਕਮਾ ਕੇ ਲਿਆਉਣ ਵਾਲਾ ਹੁੰਦਾ ਜਾਂ ਘਰੇ ਜਿਹੜਾ ਜਿਹਨੂੰ ਫਿਕਰ ਹੁੰਦਾ ਪਰ ਇਹ ਨਾਲ ਜੇ ਉਹ ਪਰਿਵਾਰ ਨੂੰ ਵੀ ਸਮਝਾਉਣ ਚ ਕਾਮਯਾਬ ਹੋ ਗਿਆ ਨਾ ਵੀ ਜਿਹੜਾ ਸਾਦਾ ਜੀਵਨ ਤੇ ਉੱਚ ਵਿਚਾਰ ਆ ਉਹਦੇ ਵਰਗੀ ਕਿਤੇ ਰੀਸ ਨਹੀਂ ਹੈ ਉਹਦੇ ਵਰਗਾ ਕਿਤੇ ਮੁੱਲ ਨਹੀਂ ਹੈ ਪਰ ਸਾਡੇ ਚ ਤਾਂ ਕਮੀ ਇਹ ਆਉਂਦੀ ਹੈ ਜੀ ਵੀ ਅਸੀਂ ਸਾਦਾ ਜੀਵਨ ਉੱਚ ਵਿਚਾਰ ਦੀ ਥਾਂ ਦੇ ਉੱਤੇ ਜਿਹੜੇ ਵਿਚਾਰ ਆ ਉਹ ਤਾਂ ਕਲੇਸ਼ ਵਾਲੇ ਬਣਾਏ ਹੋਏ ਆ ਅੱਜ ਕੱਲ ਕਲੇਸ਼ ਸਾਰਾ ਦਿਨ ਕਿਤੇ ਨਾ ਕਿਤੇ ਕਲੇਸ਼ ਕਰਨ ਦੇ ਵਿੱਚ ਗੁਜ਼ਾਰਦੇ ਆ ਤੇ ਜਿਹੜਾ ਜੀਵਨ ਆ ਉਹ ਸਾਦੇ ਦੀ ਥਾਂ ਤੇ ਅਸੀਂ ਤੜਕ ਭੜਕ ਚੁਣੀ ਹੋਈ ਆ ਜਿੱਥੇ ਕਿਤੇ ਤੜਕ ਭੜਕ ਆ ਉੱਥੇ ਹੀ ਅਸੀਂ ਇਸ ਨੂੰ ਵਧੀਆ ਮੰਨਦੇ ਆ ਹੁਣ ਤੁਸੀਂ ਜੇ ਸਿੰਪਲ ਹੀ ਲਾਓ ਵੀ ਜੇ ਅੱਜ ਕਿਸੇ ਦੇ ਵਿਆਹ ਦੇ ਵਿੱਚ ਤੁਸੀਂ ਜਾਂਦੇ ਹੋ ਵਿਆਹ ਅਟੈਂਡ ਕਰਨ ਜਾਂਦੇ ਹੋ ਗਾਂ ਤੁਹਾਨੂੰ ਨੇ ਮੰਨ ਲਓ 4 ਫੁਲਕੇ ਤੇ ਇੱਕ ਮੂੰਗੀ ਦੀ ਦਾਲ ਰੱਖਤੀ ਤਾਂ ਤੁਹਾਡਾ ਕੀ ਰਿਐਕਸ਼ਨ ਹੋਊਗਾ ਤੁਸੀਂ ਕਿਹੋ ਜਿਹਾ ਫੀਲ ਕਰੋਗੇ ਵੀ ਇਸ ਲਈ ਸੱਦਿਆ ਸੀ ਸਾਨੂੰ ਤੁਸੀਂ ਦੇਖੋ ਤਾਂ ਸੀ ਮੈਂ ਤਾਂ ਕਈ ਵਾਰੀ ਸੋਚਦਾ ਮੈਂ ਥੋੜੇ ਦਿਨ ਪਹਿਲਾਂ ਹੀ ਸੋਚ ਰਿਹਾ ਸੀ ਚਲੋ ਹੁਣ ਪਰਮਾਤਮਾ ਨੇ ਜੇ ਸੁੱਖ ਚਾਹੀ ਤਾਂ ਅਸੀਂ ਵੀ ਕੋਈ ਧੀ ਦੀ ਭਾਲ ਦੇ ਵਿੱਚ ਆ ਚਲੋ ਅਸੀਂ ਵੀ ਬੇਟੇ ਦਾ ਵਿਆਹ ਕਰਨਾ ਤੇ ਚਲੋ ਧੀ ਲੈ ਕੇ ਆਉਣ ਦੀ ਸਲਾਹ ਦੇ ਵਿੱਚ ਅਸੀਂ ਵੀ ਥੋੜੇ ਟਾਈਮ ਦੇ ਵਿੱਚ 6 ਮਹੀਨੇ ਸਾਲ ਦੇ ਵਿੱਚ ਤਾਂ ਮੈਂ ਕੱਲ ਪਰਸੋਂ ਦੇਖ ਰਿਹਾ ਸੀ ਮੈਂ ਕਿਹਾ ਕਿਉਂ ਨਾ ਆਪਾਂ ਦੇਖੀ ਜਾਵੇ ਲੋਕ ਗਾਲਾਂ ਦਿੰਦੇ ਆ ਦੇਈ ਜਾਣ ਤੇ ਆਪਾਂ ਜਿਹੜਾ ਵਿਆਹ ਕਰੀਏ ਵਿਆਹ ਚ ਸੱਦੀਏ ਤੇ ਉੱਥੇ ਨਾ ਚਾਹੇ ਹੋਵੇ ਪੈਲੇਸ ਚ ਸਭ ਕੁਛ ਹੀ ਤੇ ਉੱਥੇ ਸਿੰਪਲ ਇੱਕ ਪੂਰੀ ਵਧੀਆ ਜੈਲੋ ਦਾਲ ਬਣੀ ਹੋਵੇ ਤੇ ਪਤਲੇ ਪਤਲੇ ਫੁਲਕੇ ਲਾ ਕੇ ਰੱਖੇ ਹੋਣ ਤੇ ਨਾਲ ਥੋੜਾ ਜਿਹਾ ਜਿਵੇਂ ਗੰਢਾ ਤੇ ਚਟਨੀ ਪਈ ਹੋਵੇ ਤੇ ਫਿਰ ਦੇਖੀਏ ਵੀ ਕੀ ਕਿਹੋ ਜਿਹਾ ਰਿਐਕਸ਼ਨ ਆਉਂਦਾ ਲੋਕਾਂ ਦਾ ਤੇ ਕੀ ਕੀ ਗੱਲਾਂ ਆਉਂਦੀਆਂ ਤੇ ਚਰਚਾ ਵੀ ਮਿਲੂਗੀ ਇਹ ਵੀ ਗੱਲ ਨਹੀਂ ਹੈਗੀ ਵੀ ਚਰਚਾ ਨਾ ਮਿਲੂ ਇਸ ਗੱਲ ਨੂੰ ਚਰਚਾ ਵੀ ਮਿਲੂਗੀ ਪਰ ਇਹ ਚੀਜ਼ਾਂ ਨਾ ਸਾਨੂੰ ਥੋੜੀਆਂ ਜਿਹੀਆਂ ਔਖੀਆਂ ਕਿਉਂਕਿ ਅਸੀਂ ਹੁਣ ਜਾਲ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਵੱਧ ਚੁੱਕੇ ਹਾਂ ਪਰ ਉਦੋਂ ਬਿਹਤਰ ਹੋਰ ਬਹੁਤ ਸਾਰੇ ਕੰਮ ਹੈਗੇ ਆ ਹੋਰ ਬਹੁਤ ਸਾਰੀਆਂ ਗੱਲਾਂ ਇਹ ਹੈਗੀਆਂ ਜਿਹੜੀਆਂ ਦੇ ਵਿੱਚ ਇਹ ਕੀਤਾ ਜਾ ਸਕਦਾ ਵੀ ਭਾਈ ਤੁਸੀਂ ਸਾਦਗੀ ਨਾਲ ਕੋਈ ਵੀ ਫੰਕਸ਼ਨ ਅਰੇਂਜ ਕਰ ਸਕਦੇ ਹੋ ਸਿੰਪਲ ਸਾਦੇ ਢੰਗ ਨਾਲ ਜਿਹੜਾ ਪਹਿਰਾਵਾ ਚੁਣ ਸਕਦੇ ਹੋ ਜ਼ਿਆਦਾ ਡਰਾਮੇਬਾਜ਼ੀ ਤੋਂ ਬਚ ਸਕਦੇ ਹੋ ਹਾਂ ਮੈਂ ਨਹੀਂ ਕਹਿੰਦਾ ਵੀ ਖੁਸ਼ੀ ਨਾ ਸਾਂਝੀ ਕਰੋ ਜਿਹੜੀ ਖੁਸ਼ੀ ਹੁੰਦੀ ਹੈ ਨਾ ਖੁਸ਼ੀ ਅੰਦਰੂਨੀ ਹੁੰਦੀ ਹੈ ਅੰਦਰੂਨੀ ਖੁਸ਼ੀ ਜੋ ਤੁਹਾਨੂੰ ਮਿਲ ਜੇ ਨਾ ਤੇ ਤੁਸੀਂ ਸੜਕ ਤੇ ਖੜੇ ਵੀ ਤੁਹਾਡੇ ਪੱਬ ਨੱਚਣ ਲੱਗ ਜਾਂਦੇ ਆ ਤੇ ਤੁਸੀਂ ਬੱਲੇ ਬੱਲੇ ਚੀਕਾਂ ਮਾਰ ਉੱਠਦੇ ਹੋ ਖੁਸ਼ੀ ਜਿਹੜੀ ਅੰਦਰੂਨੀ ਖੁਸ਼ੀ ਮਿਲ ਜੇ ਜਿਹੜੀ ਦਿਖਾਵੇ ਦੀ ਖੁਸ਼ੀ ਹੁੰਦੀ ਹੈ ਨਾ ਉਹ ਬੰਦੇ ਨੂੰ ਦੇਖਤਾ ਬਿੱਲ ਪੇ ਕਰਨ ਵਾਲੇ ਰਹਿੰਦੇ ਹੁੰਦੇ ਆ ਹੋਰ ਬਹੁਤ ਸਾਰੀਆਂ ਚੀਜ਼ਾਂ ਰਹਿੰਦੀਆਂ ਹੁੰਦੀਆਂ ਪਰ ਉਹ ਟੈਂਪਰੇਰੀ ਜਿਹੜੀ ਹਾਸੀ ਹੱਸਣਾ ਜਾਂ ਟੈਂਪਰੇਰੀ ਖੁਸ਼ੀ ਆਉਣਾ ਉਹ ਬਹੁਤ ਔਖੀ ਹੁੰਦਾ ਸੋ ਉਮੀਦ ਅੱਜ ਦੇ ਇਨ੍ਹਾਂ ਗੱਲਾਂ ਬਾਤਾਂ ਚ ਅਸੀਂ ਵੀ ਸਹਿਯੋਗ ਪਾ ਰਹੇ ਹਾਂ ਤੇ ਪਾਉਂਗੇ ਵੀ ਤੇ ਮੈਂ ਨਾਲ ਨਾਲ ਮੈਸੇਜ ਜ਼ਰੂਰ ਲਵਾਂ ਬਹੁਤ ਚਿਰ ਤੋਂ ਮੈਸੇਜ ਸਾਡੇ ਨਾਲ ਆ ਰਹੇ ਆ ਜੀ ਬਿੱਟੂ ਬੋਪਾ ਰਾਏ ਮਲਦੂਰਾ ਤੋਂ ਜੁੜੇ ਸਨ ਸਾਨੂੰ ਤੇ ਆਪਣੀ ਉਹਨਾਂ ਨੇ ਜਿਹੜੀ ਜੋਬ ਆ ਉਹ ਕੰਪਲੀਟ ਕੀਤੀ ਹੈ ਜੀ ਮੌਸਮ ਦੀ ਜਾਣਕਾਰੀ ਭੇਜ ਦਿੱਤੀ ਸੀ ਜੀ 18 to 33 ਡਿਗਰੀ ਅੱਜ ਟੈਂਪਰੇਚਰ ਜਿਹੜਾ ਮਲਦੂਰਾ ਵਿੱਚ ਰਹਿਣਾ ਸੋ ਕੰਮ ਜਿਹੜਾ ਅੱਜ ਦਿਨ ਗਰਮੀ ਹੈ ਜੀ ਮਲਦੂਰਾ ਦਾ ਤੇ ਅੱਗੇ ਸਾਡੇ ਨਾਲ ਜੁੜਿਆ ਜੀ ਬਰਿੰਦਰ ਚੀਮਾ ਮਲਦੂਰਾ ਤੋਂ ਹੀ ਤੇ ਉਹਨਾਂ ਨੇ ਵੀ ਗੁੱਡ ਮਾਰਨਿੰਗ ਬਾਈ ਜੀ ਕਿਹਾ ਜੀ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਤੇ ਰਾਜਮਹਿੰਦਰ ਸਿੰਘ ਜੁੜਿਆ ਸਾਡੇ ਨਾਲ ਤੇ ਉਹਨਾਂ ਨੇ ਭੇਜਿਆ ਜੀ ਹਰਚਰਨ ਸਿੰਘ ਖਾਲਸਾ ਦੀ ਕੋਈ ਲਿਖਤ ਭੇਜੀ ਆ ਉਹਨਾਂ ਨੇ ਲਿਖਿਆ ਜੀ ਇਨਸਾਨੀਅਤ ਦੀ ਮਹਾਨ ਮਿਸਾਲ ਉਹ ਔਰਤ ਕਿੰਨਾ ਮਾਰੀਆਂ ਜ਼ਮੀਰ ਤੇ ਮਮਤਾਹੀਣੀ ਹੋਵੇਗੀ ਜਿਸ ਨੇ ਜਨਮ ਲੈਣ ਵਾਲੀਆਂ ਆਪਣੀਆਂ ਹੀ ਜੋੜੀਆਂ ਦੋਧੀਆਂ ਨੂੰ ਠੁਕਰਾ ਦਿੱਤਾ ਪਰ ਉਸੇ ਹਸਪਤਾਲ ਵਿਚ ਇਲਾਜ ਕਰਨ ਵਾਲੀ ਇਕ ਅਣਵਿਵਾਹਿਤਾ ਔਰਤ ਡਾਕਟਰ ਕੌਰਮਲ ਯਾਦਵ ਨੇ ਉਹਨਾਂ ਠੁਕਰਾਈਆਂ ਜੋੜੀਆਂ ਦੋ ਬੱਚਿਆਂ ਨੂੰ ਗੋਦ ਲੈਣ ਦਾ ਕਥਨ ਤੇ ਜਿੰਦਾ ਦਿੱਲੀ ਵਾਲਾ ਫੈਸਲਾ ਲਿਆ ਹਸਪਤਾਲ ਦੇ ਪ੍ਰਬੰਧਕਾਂ ਨੇ ਸਮਝਾਇਆ ਪਰ ਉਸਨੇ ਇਕ ਨਹੀਂ ਸੁਣੀ ਲਿਖਤੀ ਕਾਰਵਾਈ ਪੂਰੀ ਕਰਕੇ ਸੋਮਵਾਰ ਨੂੰ ਉਹ ਦੋ ਬੇਟੀਆਂ ਨੂੰ ਆਪਣੇ ਮਾਤਾ ਪਿਤਾ ਨਾਲ ਆਪਣੇ ਪਿੰਡ ਪਹੁੰਚੀ ਪੂਰੇ ਪਿੰਡ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਲੜਕੀਆਂ ਨੂੰ ਬਚਾ ਕੇ ਇਨਸਾਨੀਅਤ ਲਈ ਰੋਲ ਮਾਡਲ ਬਣੀ ਫਰੂਕਾਬਾਦ ਦੀ ਇਸ ਮਹਾਨ ਲੜਕੀ ਨੂੰ ਸਲਾਮ ਹੈ ਕਰੋੜਾਂ ਚ ਇਕ ਇਹੋ ਜਿਹੀ ਰੂਹ ਹੁੰਦੀ ਹੈ 29 ਸਾਲਾ ਡਾਕਟਰ ਕੌਮਲ ਗੁਲਬਾਠੀ ਦੇ ਪਿੰਡ ਈਸੇਪੁਰ ਸੀਤਾ ਰਾਮ ਯਾਦਵ ਦੀ ਬੇਟੀ ਹੈ ਜੋ ਫਾਰੂਕਾਬਾਦ ਦੇ ਪ੍ਰਾਈਵੇਟ ਹਸਪਤਾਲ ਵਿਚ ਨੌਕਰੀ ਕਰਦੀ ਹੈ ਕਿਆ ਬਾਤ ਹੈ ਜੀ ਉਹਨਾਂ ਨੇ ਫੋਟੋ ਵੀ ਭੇਜੀ ਹੈ ਨਾਲ ਤੇ ਨਾਲ ਪਿਆਰੀਆਂ ਬੱਚੀਆਂ ਵੀ ਦੀ ਫੋਟੋ ਵੀ ਭੇਜੀ ਆ ਤੇ ਉਸ ਡਾਕਟਰ ਨੂੰ ਵੀ ਸਲੂਟ ਬਣਨਾ ਜੀ ਕਰਦਾ ਜੀ ਨੇ ਏਡਾ ਵੱਡਾ ਸਟੈਪ ਜਿਹੜਾ ਚੱਕਿਆ ਸੋ ਬਹੁਤ ਖੂਬਸੂਰਤ ਜਿਹੜੀ ਤੁਸੀਂ ਇੱਕ ਗੱਲ ਸਾਂਝੀ ਕੀਤੀ ਆ ਰਾਜਮਿੰਦਰ ਬਾਈ ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਸੀ ਤੇ ਉਹਨਾਂ ਨੇ ਬੜਾ ਪਿਆਰਾ ਮੈਸੇਜ ਭੇਜਿਆ ਸੀ ਜੀ ਕਹਿੰਦੇ ਸੂਰਜ ਮੇਰੇ ਆਪਣਿਆਂ ਨੂੰ ਸੁਨੇਹਾ ਦੇਵੀ ਖੁਸ਼ੀਆਂ ਦਾ ਦਿਨ ਤੇ ਹਾਸਿਆਂ ਦੀ ਸ਼ਾਮ ਦੇਵੀ ਜਦ ਕੋਈ ਪੜੇ ਪਿਆਰ ਨਾਲ ਇਸ ਸੁਨੇਹੇ ਨੂੰ ਤਾਂ ਉਹਨਾਂ ਦੇ ਚਿਹਰਿਆਂ ਤੇ ਪਿਆਰੀ ਜਿਹੀ ਮੁਸਕਾਨ ਦੇਵੀ ਬਹੁਤ ਖੂਬਸੂਰਤ ਜੀ ਬਹੁਤ ਖੂਬਸੂਰਤ ਤੇ ਗੁਰਵਿੰਦਰ ਸਿੰਘ ਸਾਡੇ ਨਾਲ ਜੁੜੇ ਆ ਜੀ ਤੇ ਗੁਰਵਿੰਦਰ ਸਿੰਘ ਹੋਰਾਂ ਨੇ ਸਾਨੂੰ ਇੱਕ ਸਤਿ ਸ੍ਰੀ ਅਕਾਲ ਭਾਜੀ ਨਾਈਸ ਪ੍ਰੋਗਰਾਮ ਫਰੋਮ ਵੈਕਰੀ ਵੈਕਰੀ ਤੋਂ ਗੁਰਵਿੰਦਰ ਸਿੰਘ ਜੁੜੇ ਕਹਿੰਦੇ ਜ਼ਿੰਦਗੀ ਦਾ ਕੋਈ ਰਿਮੋਟ ਨਹੀਂ ਹੈ ਉੱਠੋ ਤੇ ਖੁਦ ਬਦਲੋ ਕਿਉਂਕਿ ਹਾਲਤ ਬਦਲੇ ਨਹੀਂ ਬਦਲਣੇ ਪੈਂਦੇ ਆ ਹਾਲਤ ਬਦਲਦੇ ਨਹੀਂ ਬਦਲਣੇ ਪੈਂਦੇ ਆ ਸੋ ਬਿਲਕੁਲ ਇਹ ਸੱਚਾਈ ਆ ਜੀ ਜ਼ਿੰਦਗੀ ਦਾ ਕੋਈ ਰਿਮੋਟ ਨਹੀਂ ਹੁੰਦਾ ਜਿਹੜੇ ਬੰਦਿਆਂ ਨੇ ਵੀ ਕੋਈ ਖੇਚਲ ਕੀਤੀ ਆ ਉਸੇ ਨੇ ਇਸ ਨੂੰ ਬਦਲ ਲਿਆ ਹੈ ਤੇ ਗੁਰਮੁਖ ਸਿੰਘ ਰੰਧਾਵਾ ਹੋਰਾਂ ਨੇ ਟੈਲੀਗ੍ਰਾਮ ਜੁਆਇਨ ਕੀਤਾ ਤੇ ਸਤਿ ਸ੍ਰੀ ਅਕਾਲ ਬੁਲਾਈ ਆ ਸੋ ਤੁਹਾਨੂੰ ਵੀ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਆ ਤੁਹਾਡਾ ਟੈਲੀਗ੍ਰਾਮ ਤੇ ਕੁਲਦੀਪ ਸਿੰਘ ਬੱਲ ਜੁੜੇ ਆ ਤੇ ਉਹਨਾਂ ਨੇ ਵੀ ਸਾਡੇ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬੱਲ ਸਾਹਿਬ ਤੁਹਾਨੂੰ ਵੀ ਤੇ ਸਾਡੇ ਨਾਲ ਅਮਨ ਢਿੱਲੋਂ ਟੌਂਸਵਿਲ ਤੋਂ ਜੁੜੇ ਆ ਜੀ ਤੇ ਉਹਨਾਂ ਨੇ ਕਿਹਾ ਜੀ ਫੋਟੋ ਫਰੋਮ ਅਮਨ ਢਿੱਲੋਂ ਇੱਕ ਬੰਦੇ ਨੇ ਫਕੀਰ ਨੂੰ ਸਵਾਲ ਪੁੱਛਿਆ ਜਸ਼ਨ ਮਨਾਉਣ ਦਾ ਸਭ ਤੋਂ ਚੰਗਾ ਦਿਨ ਕਿਹੜਾ ਹੈ ਫਕੀਰ ਨੇ ਪਿਆਰ ਨਾਲ ਕਿਹਾ ਮੌਤ ਤੋਂ ਇੱਕ ਦਿਨ ਪਹਿਲਾਂ ਬੰਦਾ ਪਰ ਮੌਤ ਦਾ ਤਾਂ ਕੋਈ ਪਤਾ ਨਹੀਂ ਕਦੋਂ ਆਉਣੀ ਹੈ ਫਕੀਰ ਨੇ ਹੱਸਦੇ ਹੋਏ ਕਿਹਾ ਕਿ ਜ਼ਿੰਦਗੀ ਦਾ ਹਰ ਦਿਨ ਅਖੀਰੀ ਸਮਝੋ ਅਤੇ ਜਿਉਣ ਦਾ ਆਨੰਦ ਲਓ ਬਹੁਤ ਖੂਬਸੂਰਤ ਜਿਹੜਾ ਵਿਚਾਰ ਤੁਸੀਂ ਅੱਜ ਦੇ ਜਿਹੜੀ ਆਪਣੀ ਗੱਲਬਾਤ ਨਾਲ ਢੁਕਦਾ ਭੇਜਿਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਵਿਚਾਰ ਲਈ ਰੁਪਿੰਦਰ ਸਿੰਘ ਗਿੱਲ ਮੈਲਬਨ ਤੋਂ ਜੁੜਿਆ ਜੀ ਘੱਲ ਕਲਾਂ ਵਾਲੇ ਤੇ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਭ ਸਵੇਰ ਵੀ ਇੰਜੋਏ ਯੂਅਰ ਪ੍ਰੋਗਰਾਮ ਸੋ ਬਹੁਤ ਮਿਹਰਬਾਨੀ ਜੀ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੇ ਪਾਲਾ ਵੈਸ ਕੋਬਰਮ ਤੋਂ ਜੁੜੇ ਆ ਜੀ ਸਤਿ ਸ੍ਰੀ ਅਕਾਲ ਮਿੰਟੂ ਭਾਜੀ ਕੀ ਹਾਲ ਨੇ ਪ੍ਰੋਗਰਾਮ ਬਹੁਤ ਵਧੀਆ ਇੰਜੋਏ ਕਰ ਰਹੇ ਹਾਂ ਜੀ ਥੈਂਕਸ ਸੋ ਤੁਹਾਡਾ ਵੀ ਬਹੁਤ ਸ਼ੁਕਰੀਆ ਜੀ ਰਣਜੀਤ ਸਿੱਖ ਮੁਦਕੀ ਵਾਲੇ ਜੁੜੇ ਆ ਜੀ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸੋ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰਵੰਸ਼ ਸਿੰਘ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਕਿਹਾ ਜੀ ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਈਮੇਲ ਜ਼ਰੀਏ ਸਾਡੇ ਨਾਲ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਆ ਜੀ ਤੇ ਉਹਨਾਂ ਚ 27 ਤਰੀਕ ਤੋਂ ਜੇ ਅੱਜ ਅਸੀਂ ਲਾਈਏ ਤਾਂ ਸਾਡੇ ਨਾਲ ਜੁੜਿਆ ਜੀ ਪ੍ਰੀਤ ਪਾਬਲਾ ਪੂਰਾ ਨਾਂ ਇਹਨਾਂ ਦਾ ਈਮੇਲ ਨਾ ਆਉਂਦੀ ਆ ਤੇ ਉਹਨਾਂ ਚ ਪੂਰਾ ਨਾਂ ਨਹੀਂ ਆਉਂਦਾ ਜੀ ਸਤਿ ਸ੍ਰੀ ਅਕਾਲ ਬ੍ਰਦਰ ਕੀ ਹਾਲ ਨੇ ਬਾਈ ਜੀ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਬਾਈ ਪਲੀਜ਼ ਜੇ ਹੋ ਸਕੇ ਤਾਂ ਬੈਕ ਸ਼ੋ ਮੋਰ ਕਰਨਾ ਪੈਣਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਨਾ ਉਹ ਸ਼ੋ ਨਹੀਂ ਹੋ ਰਿਹਾ ਮੈਨੂੰ ਐਕਸ਼ਨ ਦੇ ਵਿੱਚ ਜਾ ਕੇ ਤਾਂ ਹੀ ਪ੍ਰੋਬਲਮ ਆ ਰਹੀ ਆ ਸੋ ਜ਼ਰੂਰ ਅਸੀਂ ਸ਼ੋ ਮੋਰ ਦੇ ਵਿੱਚ ਜਾਵਾਂਗੇ ਤੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਬਾਈ ਜੀ ਪਲੀਜ਼ ਹੋ ਸਕੇ ਤਾਂ ਬੈਕ ਤੇ ਜੋ ਮਿਊਜ਼ਿਕ ਚੱਲ ਰਿਹਾ ਉਹ ਬੰਦ ਕਰ ਦਿਓ ਬੈਕ ਤੇ ਜਿਹੜਾ ਇਫੈਕਟ ਚੱਲ ਰਿਹਾ ਜੀ ਮੈਂ ਸਰਬਜੀਤ ਹੋਰਾਂ ਨੂੰ ਬੇਨਤੀ ਕਰਦਾ ਵੀ ਉਹਨੂੰ ਬੰਦ ਕਰ ਦਿਓ ਕੋਈ ਨਾ ਕੋਈ ਕਿਤੇ ਡਿਸਟਰਬੈਂਸ ਆ ਰਹੀ ਹੋਣੀ ਆ ਪਰ ਮੈਨੂੰ ਨਹੀਂ ਲੱਗਦਾ ਹੁਣ ਆ ਰਿਹਾ ਤੇ ਫੇਰ ਵੀ ਜੇ ਆ ਰਿਹਾ ਤਾਂ ਪਲੀਜ਼ ਦੱਸਿਓ। ਕੁਲਜੀਤ ਸਿੰਘ ਜੁੜਿਆ, ਸਤਿ ਸ੍ਰੀ ਅਕਾਲ ਬਾਈ ਜੀ ਐਂਡ ਆਲ ਲਿਸਨਰਸ, ਕੀਪ ਇਟ ਅਪ ਐਂਡ ਨਾਈਸ ਸੌਂਗ, ਥੈਂਕਸ ਜੀ। ਤੇ ਸੁਖਵਿੰਦਰ ਸੌਂਦ ਸਾਡੇ ਨਾਲ ਜੁੜੇ ਆ ਜੀ ਸਿਡਨੀ ਤੋਂ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਸੋ ਸੱਜਣਾ ਮਿੱਤਰਾਂ ਨੇ ਜਿਨ੍ਹਾਂ ਨੇ ਵੀ ਸੁਨੇਹੇ ਸਾਡੇ ਨੂੰ ਦਿੱਤੇ ਆ, ਜਿਸ ਵੀ ਰੂਪ ਚ ਜੁੜੇ ਆ, ਉਹਨਾਂ ਸਭ ਨੂੰ ਅਸੀਂ ਜੀ ਐਂ ਕਹਿੰਦੇ ਆ ਤੇ ਉਹਨਾਂ ਦਾ ਧੰਨਵਾਦ ਕਰਦੇ ਆ। ਸੋ ਦੋਸਤੋ, ਬੇਲਾ ਇੱਕ ਬ੍ਰੇਕ ਦਾ ਹੋ ਗਿਆ ਤੇ ਮੇਰੀ ਚਾਹ ਦਾ ਕੱਪ ਵੀ ਜਮਾ ਠੰਡਾ ਹੋ ਗਿਆ ਪਿਆ, ਮੈਨੂੰ ਪਤਾ ਹੀ ਨਹੀਂ ਲੱਗਿਆ, ਤੇ ਮੈਂ ਵੀ ਚਾਹ ਪੀ ਲਾਂ ਤੇ ਤੁਸੀਂ ਵੀ ਚਾਹ ਪੀਓ, ਤੇ ਨਾਲ ਨਾਲ ਤੁਸੀਂ ਜਿਹੜੇ ਸਾਡੇ ਸੱਜਣਾ ਮਿੱਤਰਾਂ ਦੇ ਸੁਨੇਹੇ ਸੁਣੋ, ਤੇ ਫਿਰ ਹਾਜ਼ਰ ਹੁੰਦੇ ਆ ਜੀ ਤੁਹਾਡੇ ਅਗਲੀ ਕਾਲ ਦੇ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
ਖੜੀ ਫਸਲ ਤੇ ਚੱਲਦੀਆਂ ਤਵੀਆਂ, ਸਾਡੀ ਇੱਕ ਉੱਤੇ ਫਿਰਦੀਆਂ ਛਵੀਆਂ। ਸਭ ਪੂਰ ਗਈਆਂ ਸਦੜਾਂ ਨੇ ਲਵੀਆਂ, ਸਭ ਪੂਰ ਗਈਆਂ ਸਦੜਾਂ ਨੇ ਲਵੀਆਂ।
ਚੜੇ ਕਰਦੇ ਉਦਾਰ ਦੇ ਮਰ ਗਏ, ਸਾਡੇ ਪਿੰਡੇ ਉੱਤੇ ਮਾਰਾਂ ਦੇ ਨਿਸ਼ਾਨ ਪਈ। ਚਿੱਟੇ ਮੱਛਰ ਨੇ ਖਲ ਸਾਡੇ ਨਰ ਮੇ, ਆਹੇ ਦੇ ਆਰ ਤੇ ਆ ਕਿਸਾਨ ਲਈ। ਚਿੱਟੇ ਮੱਛਰ ਨੇ ਖਲ ਸਾਡੇ ਨਰ ਮੇ, ਆਹੇ ਦੇ ਆਰ ਤੇ ਆ ਕਿਸਾਨ ਲਈ, ਆਹੇ ਦੇ ਆਰ ਤੇ ਆ ਕਿਸਾਨ ਲਈ।
ਫਸਲਾਂ ਤੇ ਅਸਰ ਦਵਾਈ ਦਾ, ਫੇਰ ਬੁੱਲਾਂ ਉੱਤੇ ਲਿਟਰ ਟਿਕਾਈ ਦਾ, ਫੇਰ ਬੁੱਲਾਂ ਉੱਤੇ ਲਿਟਰ ਟਿਕਾਈ ਦਾ।
ਕਿਵੇਂ ਕਹਿ ਦੀਏ ਦਵਾਈ ਸਾਰੀ ਨਕਲੀ, ਝੱਟ ਕੱਟ ਦੀ ਗਰੀਬ ਦੀ ਜਾਨ ਲਈ। ਚਿੱਟੇ ਮੱਛਰ ਨੇ ਖਾ ਸਾਡੇ ਨਰ ਮੇ, ਕਿਸਾਨ ਲਈ। ਚਿੱਟੇ ਮੱਛਰ ਨੇ ਖਾ ਸਾਡੇ ਨਰ ਮੇ, ਆਹੇ ਦੇ ਆ ਰਸਿਆ ਕਿਸਾਨ ਲਈ, ਆਹੇ ਦੇ ਆ ਰਸਿਆ ਕਿਸਾਨ ਲਈ।
ਛਾਪੇ ਅਖਬਾਰ ਸਾਡੀ ਲਾਸ਼ ਨੂੰ, ਤਾਹੀਂ ਛਾਪੇ ਅਖਬਾਰ ਸਾਡੀ ਲਾਸ਼ ਨੂੰ।
ਪਹਿਲੇ ਪੰਨੇ ਹੋ ਗਏ ਸਾਡੇ ਲਈ ਹੀ ਰਾਖਵੇ, ਅੰਨਦਾਤਿਆਂ ਦੀ ਨਵੀਂ ਪਹਿਚਾਣ ਲਈ। ਚਿੱਟੇ ਮੱਛਰ ਨੇ ਖਾ
शायद न्यू अटदार दी स्कीम बई गिल्ला रोते दे आ चुरे तेरे नेता सी गली बाकी बड़ी जांदे आ महान बई किते मच्छर ने खाले साडे नर में आहे दे यार से आ किसान बई किते मच्छर ने खाले साडे नर में
ਚਿੱਟੇ ਨਰਮ ਮੱਛਰ ਨੇ ਖਾਲੇ ਸਾਡੇ ਨਰਮੇ ਤੇ ਫਾਹੇ ਦੇ ਰੱਸਿਆਂ ਕਿਸਾਨ ਵੀ ਬਹੁਤ ਕਮਾਲ ਦੀ ਗਿੱਲ ਰੌਂਤੇ ਦੀ ਇੱਕ ਹੋਰ ਪੇਸ਼ਕਸ਼ ਆ ਤੇ ਮਨਮੋਹਨ ਬਾਰਿਸ ਹੋਰਾਂ ਨਾਲ ਜਦੋਂ ਵੀ ਮੇਰੀ ਗੱਲਬਾਤ ਹੋਈ ਆ ਤਾਂ ਜਦੋਂ ਵੀ ਮੈਨੂੰ ਉਹਨਾਂ ਦੀ ਇੱਕ ਗੱਲ ਚੇਤੇ ਆ ਜਾਂਦੀ ਆ ਉਹਨਾਂ ਨੇ ਮੈਨੂੰ ਅੱਜ ਤੋਂ 10 ਸਾਲ ਪਹਿਲਾਂ ਇਹ ਗੱਲ ਕਹੀ ਹੋਣੀ ਆ ਕਹਿੰਦੇ ਵੀ ਸਾਡੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਦਸਵੰਧ ਕੱਢੀਏ ਗਾਣਿਆਂ ਚ ਤੇ ਮੈਂ ਪਹਿਲੇ ਨਜ਼ਰੇ ਤਾਂ ਸੋਚਿਆ ਵੀ ਪੈਸਿਆਂ ਦੀ ਗੱਲ ਜਾਂ ਹੋਰ ਇੱਦਾਂ ਕਰਦੇ ਹੋਣੇ ਆ ਪਰ ਮਨਮੋਹਨ ਭਾਜੀ ਨੇ ਕਿਹਾ ਕਹਿੰਦੇ ਜੀ ਸਾਡੀ ਕੋਸ਼ਿਸ਼ ਹੁੰਦੀ ਆ ਵੀ ਹਰ 10ਵਾਂ ਗਾਣਾ ਕੋਈ ਸਮਾਜ ਲਈ ਗਾਇਆ ਜਾਵੇ ਜਿਹਦੇ ਤੋਂ ਸਾਨੂੰ ਇਹ ਨਾ ਮਤਲਬ ਹੋਵੇ ਵੀ ਅਸੀਂ ਇਹਦੇ ਤੋਂ ਕੁਛ ਕਮਾਉਣਾ ਜਾਂ ਅਸੀਂ ਇਹ ਸਾਡਾ ਹਿੱਟ ਹੋਵੇ ਜਾਂ ਨਾ ਹੋਵੇ ਪਰ ਸਮਾਜ ਪ੍ਰਤੀ ਸਾਨੂੰ ਇੱਕ ਗਾਣਾ ਹਰ 10ਵਾਂ ਗਾਣਾ ਅਸੀਂ ਕੱਢਦੇ ਆਏ ਹਾਂ ਤੇ ਇਹ ਗਾਣਾ ਫੇਰ ਉਹਨਾਂ ਨੇ ਬਾਕਮਾਲ ਗਾਣਾ ਜਿਹੜਾ ਕਿਸਾਨ ਗਿੱਲ ਰੌਂਤਾ ਬੜਾ ਨੌਜਵਾਨ ਗੀਤਕਾਰ ਆ ਮੇਰਾ ਚਹੇਤਾ ਗੀਤਕਾਰ ਆ ਬੜਾ ਪਿਆਰਾ ਮਿੱਤਰ ਆ ਤੇ ਉਹਦਾ ਲਿਖਿਆ ਗੀਤ ਇੱਕ ਵਾਰ ਫੇਰ ਉਹਨਾਂ ਨੇ ਗਾ ਕੇ ਤੇ ਜਿਹੜੀ ਇਸ ਦਸਵੰਧ ਦੇ ਰੂਪ ਚ ਆਪਣਾ ਹਿੱਸਾ ਦਿੱਤਾ ਤੇ ਮੈਨੂੰ ਸਾਨੂੰ ਦਾਤ ਦੇਣੀ ਬਣਦੀ ਆ ਇਹ ਜੇ ਨੌਜਵਾਨ ਗੀਤਕਾਰਾਂ ਦੀ ਜਿਨ੍ਹਾਂ ਨੇ ਹੌਸਲਿਆਂ ਦੇ ਰੂਪੀ ਬੰਬ ਚਲਾਏ ਆ ਪਹਿਲਾਂ ਵੀ ਗਾਣਿਆਂ ਦੇ ਵਿੱਚ ਤੇ ਹੁਣ ਬੜਾ ਪਿਆਰਾ ਹੈ ਗੀਤ ਜਿਹੜਾ ਲਿਖਿਆ ਦੁਨਿਆਵੀ ਸੱਚਾਈ ਦੇ ਨੇੜੇ ਜਗਵੀਰ ਸਿੰਘ ਸਾਡੇ ਨਾਲ ਜੁੜ ਚੁੱਕੇ ਆ ਸਿਡਨੀ ਤੋਂ ਸੋ ਉਹਨਾਂ ਦੇ ਵਿਚਾਰ ਜਾਣਦੇ ਆਪਾਂ ਸਤਿ ਸ੍ਰੀ ਅਕਾਲ ਜਗਵੀਰ ਭਾਈ
ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
ਫਤਿਹ ਜੀ ਫਤਿਹ ਕਿਆ ਹਾਲ ਆ ਜੀ
ਮਹਾਰਾਜ ਦੀ ਕਿਰਪਾ ਨਾਲ ਸਾਡੀ ਜੁਆਇੰਟ ਫੈਮਿਲੀ ਹੁੰਦੀ ਸੀਗੀ ਅਸੀਂ ਤੇ ਉਹਨਾਂ ਟਾਈਮਾਂ ਚ ਹੁਣ ਤੁਸੀਂ ਹਿਸਾਬ ਲਓ ਜਦ ਮੈਂ 7th 8th 9th 10th ਚ ਹੁੰਦਾ ਤਾ ਤੇ ਅਸੀਂ 5 ਜਣੇ ਹੁੰਦੇ ਤੇ ਘਰ ਦੇ ਜਿਹੜੇ ਇੱਕ ਸਕੂਲ ਚ ਜਾਂਦੇ ਸੀਗੇ ਤੇ ਘਰਦਿਆਂ ਨੇ ਸਾਨੂੰ ਜਿੱਦਾਂ ਕਿ ਮੈਂ ਸਭ ਤੋਂ ਵੱਡਾ ਸੀਗਾ ਤੇ ਮੈਨੂੰ ਕਹਿੰਦੇ ਸੀਗੇ ਤੂੰ ਚੱਲ ਕਾਰ ਚ ਲੈ ਜਾ ਤੇ ਸਾਰੇ ਇਕੱਠੇ ਚਲੇ ਜਾਊਂਗੇ ਜਿੱਦਣ ਬਾਰਿਸ਼ ਪੈਂਦੀ ਹੁੰਦੀ ਸੀਗੀ ਤੇ ਅਸੀਂ ਕਾਰ ਕੂਰ ਚ ਜਾਇਆ ਕਰਨਾ ਤੇ ਬਹੁਤ ਯਾਨੀ ਕਿ ਮਾਰ ਕਿਰਪਾ ਸੀਗੀ ਤੇ ਪਰ ਜਿੱਦਣ ਜਦ 10th ਦੀ ਫੇਅਰਵੈਲ ਪਾਰਟੀ ਹੁੰਦੀ ਹੈ ਨਾ ਉਹਦੇ ਚੋਂ ਟੈਗ ਲਾਈਨ ਬਣਾਉਂਦੇ ਤੇ ਹਰ ਬੰਦੇ ਤੇ ਕਿ ਟੀਚਰ ਬੱਚੇ ਵੀ ਇਹਦੀ ਸਮੀਖਿਆ ਕਰਕੇ ਵੀ ਹੈ ਕਿੱਦਾਂ ਤਾਂ ਜਿਹੜੀ ਮੇਰੀ ਉਹਨਾਂ ਨੂੰ ਮੇਰੀ ਟੈਗ ਲਾਈਨ ਬਣਾਈ ਨਾ ਉਹਨਾਂ ਨੇ ਬਣਾਈ ਸਿੰਪਲ ਲਿਵਿੰਗ ਹਾਈ ਥਿੰਕਿੰਗ
ਅੱਛਾ ਵਾਹ
ਤੇ ਭਾਈ ਮੈਂ ਬਹੁਤ ਜ਼ਿਆਦਾ ਖੁਸ਼ ਹੋਇਆ ਕਿ ਮੈਂ ਇੰਨਾ ਵਧੀਆ ਮੇਰੀ ਟੈਗ ਲਾਈਨ ਬਣਾਈ ਉਹਨਾਂ ਨੇ ਮੈਨੂੰ ਸਮੀਖਿਆ ਕਰੀ ਤੇ ਇਹ ਮੇਰਾ ਪੁਰਾਣੀ ਯਾਨੀ ਕਿ ਮੇਰੇ ਬਜ਼ੁਰਗਾਂ ਨੇ ਸਾਨੂੰ ਸਿਖਾਇਆ ਸੀਗਾ ਜਦ ਬਜ਼ੁਰਗਾਂ ਨਾਲ ਕਿਤੇ ਬਾਹਰ ਜਾਣਾ ਨਾ ਉਹ ਕਹਿੰਦੇ ਭਾਵੇਂ ਤੁਹਾਡੇ ਕੱਪੜੇ ਪਾ ਕੇ ਵੇ ਠੀਕ ਹੈ ਪਰ ਧੋਏ ਹੋਏ ਜ਼ਰੂਰ ਹੋਣੇ ਚਾਹੀਦੇ ਨੇ ਜਗਵੀਰ ਸਿੰਘ ਠੀਕ ਹੈ ਜੋ ਵੀ ਸਾਡੇ ਕੋਲ ਜੋ ਵੀ ਚੀਜ਼ ਹੁੰਦੀ ਸੀਗੀ ਨਾ ਅਸੀਂ ਬਲਦਾਂ ਦੀ ਮੰਡੀ ਤੇ ਜਾਣਾ ਜਾਂ ਕਿਤੇ ਵੀ ਜਾਣਾ ਬਾਬਾ ਜੀ ਨੇ ਕਿਹਾ ਪਹਿਲਾਂ ਆਪਣੀ ਜੁੱਤੀ ਸਾਫ਼ ਕਰਕੇ ਆ ਨੀ ਮੈਟਰ ਕਰਦਾ ਤੂੰ ਨਵੀਂ ਪਾਉਣੀ ਹੈ ਕਿ ਪੁਰਾਣੀ ਪਾਉਣੀ ਹੈ ਪਰ ਜਿਹੜੀ ਪਾਈ ਹੈ ਨਾ ਉਹ ਸੁਚੱਜੇ ਢੰਗ ਨਾਲ ਪਾ ਕੇ ਰੱਖ ਇਹ ਬਜ਼ੁਰਗਾਂ ਦੀ ਸਾਡਿਆਂ ਦੀ ਸੀਗੀ ਉਹ ਜੋ ਵੀ ਕੰਮ ਕਰਦੇ ਸੀਗੇ ਉਹ ਕਹਿੰਦੇ ਵੀ ਤੂੰ ਸਾਫ਼ ਸੁਥਰੇ ਤਰੀਕੇ ਨਾਲ ਕਰ ਪਰ ਇਹ ਨੀ ਹੁੰਦਾ ਕਿ ਬਾਕੀ ਬ੍ਰੈਂਡਾਂ ਦੀ ਗੱਲ ਬਣਾਉਣਾ ਹੈ ਭਾਜੀ ਨੇ ਗੁਰਪ੍ਰੀਤ ਗਿੱਲ ਜੀ ਨੇ ਬੜੀ ਸਹੀ ਗੱਲ ਕਹੀ ਹੈ ਕਿ ਇੰਡੀਆ ਚ ਬਹੁਤ ਲੋਕ ਬ੍ਰਾਂਡਾਂ ਦੇ ਕਰੇਜ਼ੀ ਹੋ ਗਏ ਆ ਤੇ ਇੱਕ ਮੁੰਡੇ ਨੇ ਨਿਊਜ਼ੀਲੈਂਡ ਦੇ ਮੁੰਡੇ ਉਹਨਾਂ ਨੇ ਵੀਡੀਓ ਬਣਾਈ ਸੀਗੀ ਤੇ ਮੇਰੀ ਉਹ ਬਹੁਤ ਮੇਰੇ ਦਿਲ ਦੇ ਕਰੀਬ ਵੀਡੀਓ ਹੈ ਮੈਂ ਉਹਨੂੰ ਯਾਨੀ ਕਿ 15 ਦਿਨ 30 ਦਿਨ ਜਾਂ ਮਹੀਨੇ ਬਾਅਦ ਜਦ ਵੀ ਮੇਰਾ ਮਨ ਕਰਦਾ ਨਾ ਮੈਂ ਉਹ ਵੀਡੀਓ ਜ਼ਰੂਰ ਦੇਖ ਲੈਂਦਾ ਉਹ ਵੀਡੀਓ ਦੀ ਖਾਸੀਅਤ ਇਹ ਹੈ ਭਾਜੀ ਕਿ
ਜੀ
ਆਪਾਂ ਜਦ ਵੀ ਇੰਡੀਆ ਚੀਜ਼ ਭੇਜੀ ਦੀ ਆ ਨਾ ਉਹ ਇਹ ਨੀ ਆਂਕਲਨ ਕਰਦੇ ਕਿ ਜਿਸ ਤਰ੍ਹਾਂ ਤਾਏ ਦੇ ਮੁੰਡੇ ਚਾਚੇ ਮੁੰਡੇ ਕਿਸੇ ਨੂੰ ਗਿਫਟ ਕਰਦੇ ਨਾ ਉਹ ਆ ਨੀ ਆਂਕਲਨ ਕਰਦੇ ਵੀ ਇਹ ਚੀਜ਼ ਕਿੰਨੇ ਤੁਹਾਡੇ ਕੰਮ ਦੀ ਆ ਤੇ ਕਿੰਨੇ ਉਹਦੀ ਆ ਉਹ ਆਂਕਲਨ ਕਰਦੇ ਵੀ ਕਿਹੜੇ ਬ੍ਰਾਂਡ ਦੀ ਆ ਤੇ ਹੁਣ ਇੰਡੀਆ ਚ ਭਾਜੀ ਬ੍ਰਾਂਡ ਹੋ ਗਏ ਆ ਸਾਰੇ ਆਮ ਵੀ ਹਰੇਕ ਚੀਜ਼ ਉੱਥੇ ਮਿਲਦੀ ਹੈ ਤੇ ਜਿਹੜਾ ਬੰਦਾ 500 ਦਾ ਜਾਂ ਕੋਈ ਨਾਇਕੀ ਦਾ ਲੈਣਾ ਚਾਹੁੰਦਾ ਉੱਪਰ ਲਕੋਸਟ ਦਾ ਉਹਦੇ ਉੱਪਰ ਦਾ ਬ੍ਰਾਂਡ ਦੀ ਚੀਜ਼ ਲੈਂਦਾ ਉੱਥੇ ਰਿਵਾਜ ਦਾ ਤੇ ਉਹ ਮੁੰਡੇ ਨੇ ਵੀਡੀਓ ਬਣਾਈ ਭਾਜੀ ਕਹਿੰਦੇ ਦੋ ਮੁੰਡੇ ਇੰਡੀਆ ਚ ਨਾ ਵੈਡਿੰਗ ਦੀ ਤਿਆਰੀ ਕਰਦੇ ਹੁੰਦੇ ਆ ਇੱਕ ਕਹਿੰਦਾ ਮੈਂ ਸਾਰੀ ਸ਼ੋਪਿੰਗ ਚੰਡੀਗੜ੍ਹ ਤੋਂ ਕਰਨੀ ਹੈ ਦੂਜਾ ਕਹਿੰਦਾ ਮੇਰੀ ਤਾਂ ਸਾਰੀ ਸ਼ੋਪਿੰਗ ਮੇਰੇ ਭਾਈ ਨੇ ਨਾ ਉੱਥੋਂ ਆਸਟ੍ਰੇਲੀਆ ਤੋਂ ਕਰਕੇ ਭੇਜਣੀ ਆ ਉਹ ਕਹਿੰਦੇ ਠੀਕ ਹੈ ਤੇ ਉਹ ਦੋਨੋਂ ਸਮਾਨ ਲੈ ਕੇ ਆ ਜਾਂਦੇ ਆ ਭਾਜੀ ਹਨਾ ਤੇ ਇੱਕ ਦਿਖਾਉਂਦਾ ਕਹਿੰਦਾ ਲੈ ਮੈਂ ਚੰਡੀਗੜ੍ਹ ਗਿਆ ਤਾ ਆਹ ਮੈਂ ਲਿਆਂਦਾ ਕਹਿੰਦਾ ਨਾਇਕੀ ਦੇ ਚਸ਼ਮੇ 2500 ਦੇ ਹਨਾ ਤੇ ਉਰੇ ਵਾਲਾ ਜਿਹੜਾ ਕੱਢਦਾ ਹੈ ਆਸਟ੍ਰੇਲੀਆ ਵਾਲਾ ਕਹਿੰਦਾ ਆਹ ਦੇਖ ਮੇਰੇ ਭਾਈ ਨੇ ਭੇਜੇ ਲੁੱਕ ਪੁੱਕ ਬ੍ਰਾਂਡ ਦੇ ਚਸ਼ਮੇ ਕਹਿੰਦਾ ਕੋਈ ਤਕੜਾ ਹੀ ਬ੍ਰਾਂਡ ਹੋਣਾ ਕਹਿੰਦਾ ਜਿਹੜਾ ਇੰਡੀਆ ਚ ਨੀ ਮਿਲਦਾ ਠੀਕ ਹੈ ਉਹਦੇ ਬਾਅਦ ਭਾਜੀ ਦੂਜਾ ਕੱਢਦਾ ਕਹਿੰਦਾ ਆਹ ਦੇਖ ਪੀਟਰ ਇੰਗਲੈਂਡ ਦੀ ਸ਼ਰਟ ਕਹਿੰਦਾ ਵੀ 1000 ਦੀ 1500 ਦੀ ਆ ਜਿੰਨੇ ਦੀ ਵੀ ਠੀਕ ਹੈ ਜੀ ਇਧਰ ਵਾਲਾ ਕਹਿੰਦਾ ਆਹ ਦੇਖ ਕਹਿੰਦਾ ਮੇਰੀ ਸ਼ਰਟ ਕਹਿੰਦਾ ਹੋਮ ਬ੍ਰਾਂਡ ਦੀ ਤੇ ਉਹਨਾਂ ਨੂੰ ਪਤਾ ਨੀ ਹੁੰਦਾ ਵੀ ਹੁਣ ਪੂਰਾ ਹੋਮ ਬ੍ਰਾਂਡ ਹੈ ਜਿਹੜਾ ਬਿਗ ਡਬਲਯੂ ਕੇ ਮਾਰਟ ਏਦਾਂ ਦਾ ਹੁੰਦਾ ਹੈ ਤੇ ਉਹ ਫੋਜਲ ਕੋਈ ਹੋਮ ਬ੍ਰਾਂਡ ਬੜਾ ਤਕੜਾ ਹੀ ਹੈ ਤੇ ਹੁਣ ਜਦ ਮੈਂ ਤੇ ਮੇਰੀ ਵਾਈਫ ਸ਼ੋਪਿੰਗ ਕਰਨ ਜਾਂਦੇ ਹਾਂ ਨਾ ਭਾਜੀ ਅਸੀਂ ਨਾ ਹਮੇਸ਼ਾ ਚੀਜ਼ ਭੇਜਦੇ ਹਾਂ ਸਸਤੀ ਪਰ ਉਹ ਬ੍ਰਾਂਡ ਦੀ ਭੇਜਦੇ ਜਿਸ ਤਰ੍ਹਾਂ ਹੋਮ ਬ੍ਰਾਂਡ ਹੋ ਗਿਆ ਐਵਰ ਲਾਸਟ ਹੋ ਗਿਆ ਇਹ ਬ੍ਰਾਂਡ ਬਹੁਤ ਸਸਤੇ ਹੈ ਤੇ ਰਿਲਾਇਬਲ ਹੈ ਪਰ ਇੰਡੀਆ ਚ ਨਹੀਂ ਮਿਲਦੇ ਠੀਕ ਹੈ ਤੇ ਉਹ ਲੋਕ ਇੰਨੇ ਕੁ ਜ਼ਿਆਦਾ ਖੁਸ਼ ਹੁੰਦੇ ਕਹਿੰਦੇ ਲੈ ਉਹਨੇ ਤਾਂ ਨਾਇਕੀ ਲਿਆਂਤਾ ਦਾ ਕਹਿੰਦੇ ਤੂੰ ਸਾਨੂੰ ਹੋਮ ਬ੍ਰਾਂਡ ਭੇਜਤਾ ਇਹ ਤਾਂ ਕੋਈ ਤਕੜਾ ਹੀ ਬ੍ਰਾਂਡ ਹੈ ਕਹਿੰਦੇ ਮੈਂ ਕਿਹਾ ਹਾਂਜੀ ਇਹ ਗੱਲ ਮਾਨੀ ਉਹ ਵੀਡੀਓ ਚ ਉਹਨਾਂ ਨੇ ਏਦਾਂ ਦਿਖਾਇਆ ਤੇ ਮੈਨੂੰ ਨਾ ਉਹ ਬੜੀ ਹਾਸੀ ਆਉਂਦੀ ਹੈ ਸੁਣ ਕੇ ਵੀ ਲੋਕ ਉੱਥੇ ਜਿਹੜੀ ਚੀਜ਼ਾਂ ਦਾ ਆਂਕਲਨ ਉਹ ਬ੍ਰਾਂਡਾਂ ਦੇ ਹਿਸਾਬ ਨਾਲ ਕਰਦੇ ਆ ਤੇ ਪਿਆਰ ਮੁਹੱਬਤ ਨਾਲ ਘੱਟ ਕਰਦੇ ਆ ਤੇ ਇਹ ਗੱਲ ਬਿਲਕੁਲ ਗੁਰਪ੍ਰੀਤ ਗਿੱਲ ਜੀ ਦੀ ਮੈਂ ਇਹਦੇ ਨਾਲ ਪੂਰਾ ਸਹਿਮਤ ਹੈ ਕਿ ਉਹ ਤਾਂ ਬ੍ਰਾਂਡਾਂ ਦੀ ਹਨੇਰੀ ਝੁਲ ਰਹੀ ਹੈ ਪਰ ਇਹ ਇੱਕ ਆਈਡੀਆ ਵੀ ਹੈ ਸਰੋਤਿਆਂ ਵਾਸਤੇ ਕਿ ਜਦ ਵੀ ਤੁਸੀਂ ਚੀਜ਼ ਦੇਣੀ ਹੈ ਜੇ ਤੁਸੀਂ ਆਪਣਾ ਏਦਾਂ ਕਿਸੇ ਦੇ ਉਹਦੇ ਨਾਲ ਕਰਨੀ ਹੈ ਤੇ ਏਦਾਂ ਦੇ ਬ੍ਰਾਂਡ ਭੇਜ ਦੋ ਜਿਹੜੇ ਉਰੇ ਉੱਥੇ ਮਿਲਦੇ ਹੀ ਨਹੀਂ ਹੈ ਠੀਕ ਹੈ ਜੀ
ਜਗਰੂਪ ਬਾਈ ਮੈਂ ਜਗਵੀਰ ਬਾਈ ਮੈਂ ਆਪ ਇਹ ਤਜਰਬਾ ਕੱਢਿਆ ਹੋਇਆ ਵੀ ਜੇ ਤੁਸੀਂ ਕਿਸੇ ਵੀ ਚੀਜ਼ ਦੀ ਭੂਮਿਕਾ ਜੇ ਜੀ ਬੰਨ ਦੇਵੋਗੇ ਨਾ ਮੂਹਰਲੇ ਦਾ ਨਜ਼ਰੀਆ ਉਹੋ ਜਿਹਾ ਬਣ ਜਾਂਦਾ ਹੁਣ ਕੋਈ ਵੀ ਚੀਜ਼ ਤੁਸੀਂ ਜੇ ਜੀ ਮਰਜ਼ੀ ਭੂਮਿਕਾ ਬੰਨ ਕੇ ਕਰ ਦਿਓ ਉਹ ਜਿਹਾ ਨਜ਼ਰੀਆ ਬਣ ਜੂ ਮੇਰੇ ਯਾਦ ਆ ਇੱਕ ਵਾਰ ਨਾ ਅਸੀਂ ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ ਆ ਮੋਟਰਸਾਈਕਲ ਦੇ ਉੱਤੇ 3 ਜਣੇ ਚੜ ਕੇ ਜਦੋਂ ਆ 3 ਜਣੇ ਬੈਨ ਸੀ ਤੇ ਉਸ ਟਾਈਮ ਚ ਚੜ ਕੇ 3 ਜਣੇ ਤੇ ਕਾਲਜ ਚ ਜਾਂਦੇ ਪੜ੍ਹਨ ਜਾਣ ਜਾਣ ਪੰਗੇ ਲੈਂਦੇ ਬਹੁਤ ਕੁਛ ਕਰਦੇ ਉਮਰ ਦਾ ਤਕਾਜਾ ਹੁੰਦਾ ਤਾਂ ਉਹ ਮੇਰੇ ਨਾ ਐਨਕਾਂ ਲੱਗੀਆਂ ਤੇ ਉਹ ਐਨਕਾਂ ਉਸ ਟਾਈਮ ਰੇਵਨ ਦਾ ਜਿਹੜਾ ਮਾਡਲ ਸੀ 1100 ਰੁਪਏ ਦਾ ਸੀ ਤੇ ਉਸ ਟਾਈਮ ਦੇ ਵਿੱਚ 30 ਸਾਲ ਪਹਿਲਾਂ 1100 ਵੀ ਤੁਹਾਨੂੰ ਪਤਾ ਹੀ ਹੈ ਵੀ 1 ਲੱਖ ਰੁਪਏ ਵਰਗਾ ਸੀ ਤੇ ਉਹ ਮੇਰੇ ਕੋਲੇ ਨਾ ਕੁਦਰਤੀ ਦਿੱਲੀ ਤੋਂ ਇੱਕ ਰੇਵਨ ਦੀਆਂ ਐਨਕਾਂ ਮਿਲ ਗਈਆਂ ਮੈਨੂੰ ਦਿੱਲੀ ਗਏ ਨੂੰ ਤੇ ਮੈਂ ਲਿਆਂਦੀਆਂ ਸੀ 35 ਰੁਪਈਆਂ ਦੀ ਤੇ ਪਰ ਉਹ ਜਿਹੜਾ ਦੇਖਣ ਵਾਲੇ ਸੀ ਜਾਂ ਹੁਣ ਉਹੀ ਹੁੰਦਾ ਨਾ ਵੀ ਤੁਹਾਡੇ ਵਿਚਾਰੇ ਹਰੇਕ ਬੰਦਾ ਨਾਂ ਦੇ ਹਿਸਾਬ ਨਾਲ ਦੇਖ ਲੈਂਦਾ ਜਾਂ ਉਹਦੇ ਪਿਛੋਕੜ ਦੇ ਹਿਸਾਬ ਨਾਲ ਦੇਂਦਾ ਵੀ ਹੁਣ ਜੇ ਇੱਕ ਗਰੀਬ ਬੰਦਾ ਸਿਉਣੇ ਦਾ ਕੜਾ ਵੀ ਪਾਲੇ ਤਾਂ ਉਹਨੂੰ ਕਹਿਣਗੇ ਪਿੱਤਲ ਦਾ ਪਾਇਆ ਤੇ ਹੁਣ ਅਮੀਰ ਬੰਦਾ ਪਿੱਤਲ ਦਾ ਪਾਲੇ ਤਾਂ ਵੀ ਉਹਨੂੰ ਉਹਦੇ ਸ਼ੱਕ ਹੀ ਨਹੀਂ ਕਰਦੇ ਤਾਂ ਉਹ ਮੇਰੇ ਮਾਮਲੇ ਚ ਉਹਨਾਂ ਨੂੰ ਐਂ ਲੱਗਿਆ ਵੀ ਓਰਿਜਨਲ ਰੇਵਨ ਹੀ ਹੋਣੀ ਆ ਤੇ ਸੀ ਉਹ 35 ਰੁਪਈਆਂ ਦੀ ਤੇ ਉਹ ਚੰਗੀ ਸਾਰਿਆਂ ਨੇ ਬੜੀ ਇਮੇਜ ਬਣੀ ਹੋਈ ਸੀ ਵੀ ਕਿਆ ਬਾਤ ਆ ਰੇਵਨ ਤੇ ਇੱਕ ਦਿਨ ਨਾ ਮੋਟਰਸਾਈਕਲ ਤੇ ਜਾਂਦਿਆਂ ਤੇ ਉੱਥੇ ਹਵਾ ਚ ਉੱਡ ਗਈਆਂ ਤੇ ਡਿੱਗ ਗਈਆਂ ਤੇ ਡਿੱਗ ਕੇ ਹੋ ਗਈਆਂ ਚੂਰਾ ਚੂਰਾ ਤੇ ਮੈਂ ਜਦੋਂ ਅਸੀਂ ਖੜਾ ਕੇ ਦਵਾ ਦਾ ਚੱਕਣ ਲੱਗੇ ਖੜੇ 3 ਜਣੇ ਤਾਂ ਦੂਜੇ ਦੋਨਾਂ ਦੇ ਮੂੰਹ ਜੇ ਉੱਡ ਗਏ ਤੇ ਮੈਨੂੰ ਆਹਦੇ ਵੀ ਬਹੁਤ ਵੱਡਾ ਵੀ ਇਹਦਾ ਨੁਕਸਾਨ ਹੋ ਗਿਆ ਤੇ ਮੈਂ ਕਿਹਾ ਯਾਰ ਕੋਈ ਗੱਲ ਨੀ ਤੇ ਮੈਂ ਉਹਦੇ ਫਿਰ ਪਰਦਾ ਲਾਤਾ ਮੈਂ ਕੋਈ ਨੀ 35 ਦੀ ਅਸੀਂ ਅੱਗੇ ਹੋਰ ਲਿਆਵਾਂਗੇ ਤੇ ਜਦੋਂ ਮੈਂ ਇਹ ਗੱਲ ਕਹੀ ਤੇ ਉਹ ਹੈਰਾਨ ਹੋਈ ਜਾਣ ਕਹਿੰਦੇ ਯਾਰ ਵੀ ਅਸੀਂ ਤਾਂ ਹੁਣ ਤੇਰੀ ਐਵੇਂ ਇੱਜ਼ਤ ਕਰੀਏ ਵੀ ਤੇਰੀ ਇੰਨੀ ਮਹਿੰਗੀ ਐਨਕ ਲੱਗੀ ਹੈ ਤੇਰੇ ਮੈਂ ਕਿਹਾ ਯਾਰ ਮੈਂ ਤਾਂ ਆਖੀ ਵੀ ਨੀ ਤੁਸੀਂ ਆਪਦੇ ਕੋਲੋਂ ਹੀ ਬਣਾਈ ਗਏ ਸੋ ਕਈ ਵਾਰੀ ਕੀ ਹੁੰਦਾ ਨਾ ਜਦੋਂ ਤੁਸੀਂ ਕਿਸੇ ਚੀਜ਼ ਦੀ ਜੇ ਹੁਣ ਤੁਸੀਂ ਇੰਟਰੋਡਿਊਸ ਹੀ ਐਂ ਕਰਤਾ ਵੀ ਆਸਟ੍ਰੇਲੀਆ ਦਾ ਹੋਮ ਬ੍ਰਾਂਡ ਆ ਜੀ ਇਸ ਬ੍ਰਾਂਡ ਦੇ ਤਾਂ ਨਾ ਮਾਰੋ ਮਾਰ ਆਸਟ੍ਰੇਲੀਆ ਚ ਮਿਲਦਾ ਨੀ ਬਸ ਜਿਹਦੇ ਪਾਇਆ ਹੋਵੇ ਬਸ ਉਹਦੀ ਅੱਡ ਹੀ ਸ਼ਾਨ ਹੁੰਦੀ ਆ ਤੇ ਨਾਲ ਕਹਿੰਦੇ ਵੀ ਜਿਵੇਂ ਇੰਡੀਆ ਦੇ ਵਿੱਚ ਨਾ ਫਲਾਣੇ ਦੀ ਕਰੇਜ ਆ ਬਸ ਉਹਦੇ ਫੋਟੋ ਉੱਤੇ ਆ ਇਹ
ਵਰਤੀ ਹੋਈ ਚੀਜ਼ ਦੱਸਦਾ ਮੈਂ ਚੀਜ਼ ਹਮੇਸ਼ਾ ਉਹ ਭੇਜਦਾ ਜਿਹੜੀ ਮੈਂ ਖੁਦ ਵਰਤੀ ਹੋਇਆ ਭਾਜੀ ਮੇਰੇ ਕੋਲ ਨਾਇਕੀ ਦੇ ਸ਼ੂਜ਼ ਵੀ ਮੈਂ ਉਹਦਾ ਲੈ ਕੇ ਰੱਖੇ $150 ਤੇ ਮੈਂ ਨਾ $25 ਦੇ ਐਵਰ ਲਾਸਟ ਦੇ ਸ਼ੂਜ਼ ਵੀ ਲਏ ਠੀਕ ਹੈ ਜੀ ਤੇ ਮੈਂ ਦੋਨੋਂ ਵਰਤੇ ਭਾਜੀ ਦੋ ਦੋ ਸਾਲ ਤੇ ਮੈਨੂੰ ਲੱਗਿਆ ਯਾਰ ਐਵਰ ਲਾਸਟ ਵੀ ਇੱਕ ਵਧੀਆ ਬ੍ਰੈਂਡ ਆ ਇੱਕ ਰਿਲਾਇਬਲ ਹੈ ਤੇ ਇਹ ਵੀ ਪੈਰਾਂ ਚ ਕੰਫਰਟੇਬਲ ਹੈ ਤੇ ਮੈਂ ਹੁਣ ਜਾ ਕੇ ਭੇਜਦਾ ਐਵਰ ਲਾਸਟ ਭੇਜਦਾ ਭਾਜੀ $25 ਠੀਕ ਹੈ ਨਾਲੇ ਤਾਂ ਆਪਣਾ ਉਹ ਵੀ ਹੈ ਵੀ ਜਿਹੜਾ ਜਿਸ ਤਰ੍ਹਾਂ ਡੈਡੀ ਜੀ ਨੂੰ ਦੇਤੇ ਕਿਸੇ ਨੂੰ ਦੇਤੇ ਤਾਂ ਉਹ ਕਹਿੰਦੇ ਲੈ ਯਾਰ ਇਹ ਤੇਰੇ ਬਾਹਰ ਤੇ ਲੈ ਲਈ ਹੈ ਕੁਛ ਕਹਿੰਦੇ ਡੈਡੀ ਕਹਿੰਦੇ ਪਤਾ ਨੀ ਬਾਈ ਜਿਹੜੇ ਉਹਨੇ ਭੇਜਤੇ ਸੀ ਤਾਂ ਪਾ ਲਈ ਹਨਾ ਤੇ ਨਾਲੇ ਆਪਣਾ ਸਸਤਾ ਸੌਦਾ ਜੀ ਨਾਲੇ ਰਿਲਾਇਬਲ ਠੀਕ ਹੈ ਉਹੀ ਜੇ ਗੁਰਦੁਆਰੇ ਬਾਹਰ ਕੋਈ ਚੱਕ ਵੀ ਲੈ ਜੇ ਤਾਂ ਵੀ ਕੋਈ ਪਰਵਾਹ ਨੀ
ਦੇਖੋ ਅਸੀਂ ਉਦਾਹਰਨਾਂ ਤਾਂ ਦੇ ਸਕਦੇ ਹਾਂ ਉਦਾਹਰਨਾਂ ਸਾਡੇ ਕੋਲ ਮਨਮੋਹਨ ਸਿੰਘ ਦੀ ਅਸੀਂ ਬੜੀ ਪਿਆਰੀ ਉਦਾਹਰਨ ਦਿੰਦੇ ਹਾਂ ਵੀ ਜਦੋਂ ਉਹਨੂੰ ਕਿਸੇ ਨੇ ਕਿਹਾ ਸੀ ਵੀ ਤੁਸੀਂ ਉਹੀ ਸੂਟ ਪਾਈ ਫਿਰਦੇ ਹੋ ਤਾਂ ਮਨਮੋਹਨ ਸਿੰਘ ਨੇ ਮੂਹਰੋਂ ਕਿਹਾ ਸੀਗਾ ਵੀ ਨਹੀਂ ਹਜੇ ਤੱਕ ਵੀ ਕਿਤੇ ਫਟਿਆ ਫੁਟਿਆ ਤਾਂ ਨੀ ਠੀਕ ਆ ਪੈਣ ਲਾਇਕ ਹੈਗਾ ਕਹਿੰਦੇ ਮੈਂ ਤਾਂ ਪਾਈ ਫਿਰਦਾ ਤਾਂ ਉਹ ਜਵਾਬ ਸੀ ਤੇ ਜੇ ਅਬਦੁਲ ਕਲਾਮ ਦੀ ਅਸੀਂ ਕੋਈ ਗੱਲ ਕਰਦੇ ਹਾਂ ਤਾਂ ਅਸੀਂ ਦੱਸਦੇ ਹਾਂ ਵੀ ਉਹਨਾਂ ਦੇ ਕੋਲੋਂ 6 ਜੋੜੇ ਕੱਪੜਿਆਂ ਦੇ ਨਿਕਲੇ ਉਹਨਾਂ ਦੀ ਅਲਮਾਰੀ ਚੋਂ ਬਸ ਹੋਰ ਕੁਛ ਨੀ ਨਿਕਲਿਆ ਥੋੜੀਆਂ ਜਿਹੀਆਂ ਚੀਜ਼ਾਂ ਸੀ ਜੋ ਕਿਤਾਬਾਂ ਸੀ ਜਿਹੜੀਆਂ ਚੀਜ਼ਾਂ ਨਿਕਲੀਆਂ ਉਹਨਾਂ ਦੇ ਜੀਵਨ ਚ ਪਰ ਦੇਖੋ ਉਹ ਆਪਣੇ ਵਿਚਾਰਾਂ ਸਦਕਾ ਪਹਿਲਾਂ ਤਾਂ ਰਾਜ ਕਰ ਗਏ ਕਿਹੋ ਜਿਹੇ ਮੁਲਕ ਦੇ ਉੱਤੇ ਰਾਜ ਕਰ ਗਏ ਤੇ ਉਦੋਂ ਬਾਅਦ ਉਹਨਾਂ ਨੂੰ ਆਉਣ ਵਾਲੀਆਂ ਸਦੀਆਂ ਤੱਕ ਉਹਨਾਂ ਨੂੰ ਯਾਦ ਰੱਖਿਆ ਜਾਊਗਾ ਪਰ ਮੈਨੂੰ ਇਹ ਦੱਸ ਦਿਓ ਜਿਹੜੇ ਅੱਜ ਦੇ ਜਿਹੜੇ ਲੋਕ ਬ੍ਰਾਂਡਡ ਕੱਪੜੇ ਪਾ ਪਾ ਕੇ ਟੇਢੀਆਂ ਬਿੰਗੀਆਂ ਐਨਕਾਂ ਵੱਡੇ ਛੋਟੇ ਮੋਟਰਸਾਈਕਲਾਂ ਦੇ ਉੱਤੇ ਵੱਡੀਆਂ ਜੀਪਾਂ ਕਾਰਾਂ ਦੇ ਸ਼ੋਅ ਆਫ ਕਰਦੇ ਆ ਉਹਨਾਂ ਨੂੰ ਪਿਛਲਿਆਂ ਨੂੰ ਕਿੰਨਿਆਂ ਨੇ ਯਾਦ ਕੀਤਾ ਤੇ ਗਾਂਹ ਕਿੰਨੇ ਯਾਦ ਕਰਨਗੇ ਇਹ ਦੇਖ ਲਿਓ ਤੁਸੀਂ ਸੋ ਜਗਵੀਰ ਸਿੰਘ ਸਿਡਨੀ ਤੋਂ ਸਾਡੇ ਨਾਲ ਜੁੜੇ ਹੋਏ ਸਨ ਤੇ ਉਹਨਾਂ ਨੇ ਆਪਣੇ ਨਿੱਜੀ ਤਜਰਬੇ ਜਿਹੜੇ ਸਾਂਝੇ ਕੀਤੇ ਦੇਖੋ ਜਿਹੜੀਆਂ ਉਤਲੀਆਂ ਪੁਤਲੀਆਂ ਗੱਲਾਂ ਨਾਲੋਂ ਜਿਹੜੀਆਂ ਨਿੱਜੀ ਗੱਲਾਂ ਹੁੰਦੀਆਂ ਨਾ ਉਹ ਕਈ ਵਾਰੀ ਅਸੀਂ ਝਿਜਕਦੇ ਹਾਂ ਸਾਂਝੀਆਂ ਕਰਨ ਨੂੰ ਪਰ ਉਹ ਬਹੁਤ ਵਧੀਆ ਹੁੰਦੀਆਂ ਤੇ ਉਹ ਸੱਚਾਈ ਵੀ ਹੁੰਦੀ ਹੈ ਜੀਵਨ ਦੀ ਤੇ ਉਹ ਨੇੜੇ ਦੇ ਜਿਹੜੇ ਲੋਕਾਂ ਨੂੰ ਜਿਹੜੀ ਇੱਕ ਉਹ ਵੀ ਹੁੰਦੀ ਹੈ ਜਿਹੜੀ ਦੂਜਿਆਂ ਲਈ ਸਿੱਖਿਆ ਵੀ ਦੇ ਕਾਰਨ ਵੀ ਬਣਦਾ ਤੇ ਉਹਨਾਂ ਨੂੰ ਆਪਣੀਆਂ ਵੀ ਕੁਝ ਇੱਕ ਯਾਦਾਂ ਉਹਦੇ ਚ ਜੁੜੀਆਂ ਦਿਖਾਈ ਦਿੰਦੀਆਂ ਸੋ ਬਹੁਤ ਖੂਬਸੂਰਤ ਜਿਹੜਾ ਸੁਨੇਹਾ ਸੀ ਇਧਰ ਮਣੀ ਸਲੇਮਪੁਰਾ ਵੀ ਸਾਡੇ ਨਾਲ ਮੈਸੇਜ ਜ਼ਰੀਏ ਜੁੜੇ ਹੋਏ ਆ ਉਹਨਾਂ ਨੇ ਧੰਨਵਾਦ ਕੀਤਾ ਹਰਮੰਦਰ ਕੰਗ ਵੀ ਜੁੜੇ ਹੋਏ ਆ ਤੇ ਉਹ ਵੀ ਕਹਿੰਦੇ ਜੀ ਵਧੀਆ ਪ੍ਰੋਗਰਾਮ ਚੱਲ ਰਿਹਾ ਸੋ ਮੈਂ ਕੋਸ਼ਿਸ਼ ਕਰਦਾ ਉਹਨਾਂ ਨੂੰ ਵੀ ਜਿਹੜਾ ਲੈਣ ਦੀ ਲਾਈਨ ਤੇ ਇੱਧਰ ਸਾਡੇ ਨਾਲ ਪਿੰਦਰ ਬਰਾੜ ਜੁੜੇ ਆ ਜੀ ਤੇ ਕਹਿੰਦੇ ਸਤਿ ਸ਼੍ਰੀ ਅਕਾਲ ਮਿੰਟੂ ਬਰਾੜ ਬਾਈ ਅਤੇ ਸਾਰੇ ਹਰਮਨ ਪਰਿਵਾਰ ਨੂੰ ਬੜੀ ਖੂਬਸੂਰਤ ਉਹਨਾਂ ਨੇ ਇੱਕ ਫੋਟੋ ਭੇਜੀ ਆ ਜੀ ਸਮੁੰਦਰ ਦੀ ਕਲ ਕਲ ਕਰਦਾ ਪਾਣੀ ਜਿਹਨੂੰ ਕਹਿੰਦੇ ਆ ਕਲ ਕਲ ਦੀ ਆਵਾਜ਼ ਵਾਲਾ ਪਾਣੀ ਤੇ ਬੱਦਲ ਬਾਈ ਛਾਈ ਹੋਈ ਆ ਤੇ ਸੂਰਜ ਨੂੰ ਜਿਹੜਾ ਪਛਾਣੀ ਦੇ ਕੇ ਖਿੱਚੀ ਗਈ ਫੋਟੋ ਬੜੀ ਖੂਬਸੂਰਤ ਤੁਸੀਂ ਵੀ ਬਲੌਗ ਦੇ ਉੱਤੇ ਲਾਈਵ ਬਲੌਗ ਦੇ ਉੱਤੇ ਦੇਖ ਸਕਦੇ ਹੋ ਸਿਮਰਨਜੀਤ ਸਿੰਮੀ ਸ਼ੈਪਟਨ ਵਾਲੇ ਜੁੜੇ ਆ ਜੀ ਸਾਡੇ ਨਾਲ ਤੇ ਉਹਨਾਂ ਨੇ ਟੂਡੇ ਟੌਪਿਕ ਇਜ਼ ਟੂ ਗੁੱਡ ਸਾਡਾ ਜੀਵਨ ਸਾਦਾ ਜੀਵਨ ਉੱਚ ਵਿਚਾਰ ਬਿਲਕੁਲ ਜੀ ਕੋਸ਼ਿਸ਼ ਤਾਂ ਇਹੀ ਆ ਉਹਨਾਂ ਨੇ ਕਿਹਾ ਜੀ ਪ੍ਰੋਗਰਾਮ ਵਧੀਆ ਜਾ ਰਿਹਾ ਤੇ ਉਹਨਾਂ ਨੇ ਇੱਕ ਭੇਜੀ ਹੈ ਜੀ ਬਰਟਨਡ ਰਸਲ ਦੀ ਇੱਕ ਭੇਜੀ ਹੈ ਸਿੱਖੀ ਦਾ ਸੰਦੇਸ਼ ਦੁਨੀਆਂ ਤੱਕ ਨਾ ਪੁੱਜਣ ਦੇ ਕਸੂਰਵਾਰ ਸਿੱਖ ਹੀ ਹਨ ਹੋਰ ਕੋਈ ਨਹੀਂ ਸਿੱਖੀ ਕੋਈ ਸਿੱਖਾਂ ਦੀ ਮਲਕੀਤ ਨਹੀਂ ਸਗੋਂ ਇਹ ਤਾਂ ਸਾਰੀ ਮਨੁੱਖਤਾ ਦੀ ਬਿਹਤਰੀ ਲਈ ਹੋਂਦ ਵਿੱਚ ਆਈ ਸੀ ਬਰਟਨਡ ਰਸਲ ਦਾ ਜਿਹੜਾ ਬਿਆਨ ਆ ਉਹਨਾਂ ਨੇ ਫੋਟੋ ਸਮੇਤ ਭੇਜਿਆ ਦੇਖੋ ਜੀ ਇਹਨਾਂ ਵਿਸ਼ਿਆਂ ਤੇ ਅਸੀਂ ਅਕਸਰ ਗੱਲਾਂ ਕਰਦੇ ਹਾਂ ਪਰ ਅਸੀਂ ਕਿਤੇ ਨਾ ਕਿਤੇ ਹੈਲਪਲੈਸ ਜੇ ਦਿਖਾਈ ਦਿੰਦੇ ਹਾਂ ਪਰ ਮੇਰਾ ਮੰਨਣਾ ਵੀ ਅਸੀਂ ਆਪਣੇ ਆਪਣੇ ਪੱਧਰ ਤੇ ਕੋਸ਼ਿਸ਼ ਕਰੀਏ ਤਾਂ ਜ਼ਰੂਰ ਫਲਾਅ ਸਿੱਖੀ ਦਾ ਫਲਾਅ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਪਰ ਹੋਰ ਕਈ ਗੁਣਾ ਹੋਣਾ ਚਾਹੀਦਾ ਸਾਨੂੰ ਇਹ ਇਸ ਢੰਗ ਨਾਲ ਕਰਨਾ ਚਾਹੀਦਾ ਜਸ ਘੁੰਮਣ ਜੁੜਿਆ ਸਾਡੇ ਨਾਲ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਬਹੁਤ ਵਧੀਆ ਜਾ ਰਿਹਾ ਜੀ ਕਹਿੰਦੇ ਇੰਟਰਸਟਿੰਗ ਕਹਿੰਦੇ ਵੈਨ ਵੀ ਇੰਡੀਅਨ ਗੋ ਇੰਡੀਆ ਕਮ ਹੈਵ ਓਵਰ ਲਿਮਿਟ ਲੈਗੇਜ ਫਾਰ ਟੂ ਮਚ ਟੈਂਸ਼ਨ ਬਿਕੋਜ਼ ਆਫ ਦਿਸ ਬਿਲਕੁਲ ਜੀ ਇਹ ਬੜੀ ਕਾਮਨ ਸਮੱਸਿਆ ਘੁੰਮਣ ਸਾਹਿਬ ਤੇ ਘੁਮਾਣ ਸਾਹਿਬ ਸੋਰੀ ਮੈਂ ਘੁੰਮਣ ਕਹਿ ਦਿੰਦਾ ਉਹਨਾਂ ਤੁਸੀਂ ਕਿਹਾ ਸੀ ਘੁਮਾਣ ਸੋ ਇਹ ਬੜੀ ਇੱਕ ਕਾਮਨ ਸਮੱਸਿਆ ਵੀ ਅਸੀਂ ਨਾ ਕਿਲੋ ਦੋ ਕਿਲੋ ਪਿੱਛੇ ਆਪਦੇ ਆਪ ਨੂੰ ਸਮੱਸਿਆ ਚ ਪਾ ਲੈਂਦੇ ਹਾਂ ਤੇ ਅਕਸਰ ਮੈਂ ਇੱਕ ਡਾਇਲੋਗ ਤੇ ਅਕਸਰ ਲੋਕਾਂ ਨੂੰ ਇਹ ਦੇਖਦੇ ਸੁਣਿਆ ਵੀ ਇੱਦਾਂ ਕਰੋ ਇੱਕ ਨਾਲ ਖਾਲੀ ਬੈਗ ਲੈ ਚੱਲੋ ਜੇ ਚੀਜ਼ ਕੱਢਣੀ ਪਈ ਤਾਂ ਉੱਤੋਂ ਉੱਤੋਂ ਆਹ ਕੱਢ ਦਿਆਂਗੇ ਯਾਰ ਇਹ ਨੌਬਤੀ ਕਿਉਂ ਆਉਂਦੀ ਆ ਕਾਹਦੇ ਲਈ ਨੌਬਤ ਆਉਂਦੀ ਹੈ? ਜੇ ਤੁਸੀਂ ਟੈਚੀ 20 ਕਿਲੋ ਦਾ ਤੇ ਜੇ 19 ਕਿਲੋ ਦਾ ਕਰਕੇ ਲੈ ਜਾਓਗੇ ਤੁਹਾਡੇ ਜਿਹੜੇ ਕੰਮ ਆ ਜਿਹੜੇ ਏਅਰਪੋਰਟ ਤੇ ਆ ਵਿਦ ਇਨ 5 ਮਿੰਟ ਹੋ ਜਾਂਦੇ ਆ, ਵਿਦ ਇਨ 5 ਮਿੰਟ, ਜਿੱਥੇ ਤੁਹਾਨੂੰ ਕੋਈ ਰੌਲਾ ਹੀ ਨਹੀਂ ਪੈਂਦਾ ਕਿਸੇ ਚੀਜ਼ ਦਾ, ਚੁੱਪ ਕਰਕੇ ਚਰੋ ਧਰੋ, ਉਹਨਾਂ ਦੇ ਚਿਹਰੇ ਤੇ ਮੁਸਕਾਨ ਆ ਜਾਂਦੀ ਹੈ ਜੋ ਅੰਡਰ ਵੇਟ ਹੁੰਦਾ, ਤੇ 1 ਮਿੰਟ ਦੇ ਵਿੱਚ ਉਹ ਸਟੀਕਰ ਚ ਪੈਂਦੇ ਆ ਤੇ ਤੁਹਾਨੂੰ ਆਉਂਦੇ ਚਲੋ ਜੀ ਆਹ ਚੱਕੋ ਪਾਸਪੋਰਟ ਤੇ ਤੁਰੋ ਅੱਗੇ। ਪਰ ਜਦੋਂ ਹੋ ਗਿਆ 21-22 ਕਿਲੋ ਉਹਦੀ ਉਹ ਕਿੰਤੂ ਪਰੰਤੂ ਕਰਨ ਲੱਗ ਜਾਂਦੇ ਆ, ਤੁਸੀਂ ਪੈਸੇ ਦੇਣਾ ਨਹੀਂ ਚਾਹੁੰਦੇ ਕਿਉਂਕਿ ਸਮਾਨ ਉਹਦੇ ਵਿੱਚ ਜਿਹੜਾ ਲੀਰਾਂ ਹੁੰਦੀਆਂ ਤੇ ਉਹ ਮੰਗ ਲੈਂਦੇ ਆ $50 ਕਿਲੋ ਦੇ, ਫਿਰ ਅਸੀਂ ਗੁਣਾ ਭਾਗ ਜਾਂਦੇ ਹਾਂ ਵੀ ਇੰਨੇ ਦਾ ਤਾਂ ਸਮਾਨ ਨਹੀਂ, ਆਹ ਕੱਢ ਦਈਏ ਉਹ ਕੱਢ ਦਈਏ ਯੇ ਕਰ ਦਈਏ ਵੋ ਕਰ ਦਈਏ। ਮੈਂ ਕਈ ਵਾਰੀ ਦੇਖਦਾ ਹੁੰਦਾ ਇੱਕ ਕਾਲ ਆ ਰਹੀ ਹੈ ਮੈਂ ਉਹ ਵੀ ਲੈਣਾ, ਤੇ ਕਾਮਨ ਸਮੱਸਿਆ ਇੱਕ ਜ਼ਰੂਰ ਇਹ ਹੈਗੀ ਹੈ ਤੇ ਇਹਦੇ ਬਾਰੇ ਵੀ ਆਪਾਂ ਵਿਚਾਰਾਂ ਕਰਾਂਗੇ, ਗੱਲਬਾਤ ਕਰਦੇ ਹਾਂ। ਪਰ ਹਰੀਸ਼ ਲਿਵਰਪੂਲ ਸਿਡਨੀ ਦੇ ਨਾਲ ਜੁੜ ਚੁੱਕਿਆ। ਹਰੀਸ਼ ਭਾਈ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ, ਸਤਿ ਸ੍ਰੀ ਅਕਾਲ ਸਾਰੇ।
ਕੀ ਹਾਲ ਹੈ
ਜੀ? ਬਸ ਸ਼ੁਕਰ ਹੈ ਮਾਲਕ ਦਾ
ਜੀ, ਤੁਹਾਨੂੰ ਵੀ ਬਹੁਤ ਚਲੋ ਬਹੁਤ ਵਧੀਆ।
ਮਿੰਟੂ ਭਾਈ ਜੀ, ਸਿੰਪਲ ਲਾਈਫ ਦਾ ਤੁਸੀਂ ਆਪਣਾ ਚੱਲ ਰਿਹਾ ਅੱਜ ਜਿਹੜਾ ਚਰਚਾ ਚੱਲ ਰਹੀ ਹੈ ਬਹੁਤ ਵਧੀਆ ਬਾਈ
ਜੀ ਜੀ
ਬਾਈ ਜੀ ਅੱਜ ਇਹ ਮੈਂ ਆਪਣੀ ਇੱਕ ਵੀ ਤੁਸੀਂ ਦੱਸ ਸੀ ਨਾ ਆਪਣੇ ਸਿਰ ਤੇ ਬੀਤੀਆਂ ਵੀ ਆ ਉਹ ਦੱਸੋ। ਮੈਂ ਬਾਜੀ ਇੱਕ ਲਾਸਟ ਵੀਕ ਤੋਂ ਨਾ ਆਪਣੇ ਆਪ ਚ ਇੰਨਾ ਕੁ ਇਹੋ ਜਿਹਾ ਇੰਜੋਏ ਕਰ ਰਿਹਾ ਵੀ ਪੀਆਂ ਵਰਗਾ ਦਿਨ ਚੜਦਾ ਜੀ ਰੋਜ਼।
ਆਹਾ ਕੀ ਬਾਤ ਕਰਮ ਵਾਲੇ ਹੋ,
ਪੀਆਂ ਵਰਗਾ ਦਿਨ ਚੜਦਾ ਜੀ। ਇੱਕ ਤਾਂ ਲਿਸਨਰ ਹੋਣ ਕਰਕੇ ਹਰਮਨ ਰੇਡੀਓ ਦੇ ਨਾਲ ਉਹਦੀ ਜ਼ਿੰਦਗੀ ਚ ਬੜਾ ਬਦਲਾਵ ਆਇਆ ਜੀ। ਸ਼ੁਕਰ ਆ ਮਹਾਰਾਜ ਦਾ ਜੀ, ਤੁਸੀਂ ਤੁਹਾਡਾ ਲੋਕਾਂ ਦਾ ਵੀ, ਤੁਹਾਡੇ ਬਹੁਤ ਵਧੀਆ ਲੋਕ ਆ ਜੀ। ਅੱਜ ਗੁਰਦੁਆਰੇ ਨਾਲ ਵਧੀਆ ਜੀ
ਜੀ, ਬਹੁਤ ਮਿਹਰਬਾਨੀ।
ਅਸੀਂ ਸੁਣ ਲੈਂਦੇ ਆ ਵੀ ਏਦਾਂ ਰਿਹਾ ਜੀ, ਮੈਂ ਇੱਥੇ ਲਿਵਰਪੂਲ ਚ ਘਰ ਲਿਆ ਸੀ ਆਪਣਾ ਜੀ, ਮੈਂ ਇੱਥੇ ਯੂਨਿਟ 3 ਬੈਡ ਹੁੰਦਾ ਜੀ, ਤੇ ਉਹ ਮੈਂ ਮਿਹਨਤ ਮੁਹਨਤ ਕਰਕੇ ਮਾੜੀ ਜੀ ਮਹਾਰਾਜ ਜੀ ਕਿਰਪਾ ਹੋਈ ਹੈ ਜੀ, ਉਹ ਤਕਰੀਬਨ ਫ੍ਰੀ ਕਰ ਲਿਆ ਜੀ। ਉਹ ਆਪਦੀ ਬੀਤੀ ਦੱਸ ਰਿਹਾ ਜੀ ਮੈਂ, ਤੇ ਬਾਕੀ ਸੰਦ ਭਾਂਡੇ ਵੀ ਸਾਰੇ ਜਿਹੜੇ ਥੋੜੇ ਬਹੁਤੇ ਬਣ ਗਏ ਜੀ, ਜਿਹੜੇ ਚਾਹੀਦੇ ਹੁੰਦੇ ਘਰ ਦੇ ਵਿੱਚ। ਸਿੰਪਲ ਲਾਈਫ ਨੂੰ ਆਪਣੇ ਆਪ ਨੂੰ ਸੋਚਿਆ ਜੀ ਬਣਾਵਾ ਜੀਵਾਂ, ਟਰੱਕ ਵੀ ਲੈ ਲਿਆ ਵੀ ਸਭ ਕੁਛ ਹੋ ਗਿਆ ਜੀ ਬਾਈ ਜੀ। ਹੁਣ ਅਗਲੀ ਗੱਲ ਇਹ ਹੈ ਜੀ, ਮੈਂ ਆਪਣੇ ਘਰਦਿਆਂ ਨੂੰ ਇਹੀ ਸਮਝਾਇਆ ਭਾਈ ਹੁਣ ਆਪਣਾ ਬਹੁਤ ਵਧੀਆ ਸੈਟਿੰਗ ਹੋ ਗਿਆ, ਹੋਰ ਪੰਗਾ ਨਾ ਲਓ ਕੋਈ, ਬਹੁਤਾ ਵੱਡਾ ਪੰਗਾ ਨਾ ਲਓ ਵੀ ਆਹ ਹੁਣ ਕਿਸ਼ਤਾਂ ਤੋਂ ਵੀ ਜਾਨ ਛੁੱਟ ਗਈ, ਆਸਟ੍ਰੇਲੀਆ ਆਏ ਵੇ ਇੱਕ ਸਫਲ ਹੋ ਗਈ, ਜਿਵੇਂ ਹੁਣ ਜ਼ਿੰਦਗੀ ਜੀਓ ਬਹੁਤ ਵਧੀਆ ਤਰੀਕੇ ਨਾਲ। ਪਰ ਬਾਜੀ ਤੁਹਾਡੇ ਕਹਿਣ ਵਾਲਾ ਵੀ ਇਹ ਬੰਦਾ ਤਾਂ ਆਪ ਕਮਾਉਣ ਵਾਲਾ ਸਮਝ ਜਾਂਦਾ ਵੀ ਗਾਹਾਂ ਨੂੰ ਨੀ ਸਮਝਦੇ ਜੀ ਘਰ ਦੇ, ਬਹੁਤ ਕਹਿ ਕਿਉਂਕਿ ਜੀ ਹੁਣ ਇਹ ਘਰ ਲੈ ਲਿਆ ਜੀ, ਉਹਦੀ ਥੋੜੀ ਜਿਹੀ ਕਿਸ਼ਤਾਂ ਰਹਿੰਦੀਆਂ ਸੀਗੀਆਂ ਤੇ ਜਾ ਕੇ ਇੱਕ ਪਲਾਟ ਦਾ ਪੰਗਾ ਲੈ ਲਿਆ ਜੀ ਵੀ ਹੁਣ ਆਪਾਂ ਇਸ ਤੋਂ ਵੱਡਾ ਘਰ ਬਣਾਉਣਾ ਜੀ। ਉਹ ਬਾਈ ਜੀ ਅੱਛਾ ਚਲੋ ਜੀ ਕਰ ਕੁਰਾ ਕੇ ਤਾਂ ਆਪਾਂ ਜ਼ਿੰਦਗੀ ਚ ਇਹਨਾਂ ਨਾਲ ਸਮਝੌਤੇ ਕਰਨੇ ਪੈ ਕੇ ਨਿਆਣੇ ਨਾਲ ਵੀ ਘਰ ਚਲੋ ਜੀ ਲੈ ਲਓ ਜੀ, ਸ਼ਾਇਦ ਕਿਤੇ ਪ੍ਰੋਪਰਟੀ ਚ ਫਾਇਦਾ ਹੋ ਜਾਏ, ਇਹੀ ਸੋਚ ਕੇ ਜੀ ਸ਼ਾਇਦ ਪ੍ਰੋਪਰਟੀ ਚ ਫਾਇਦਾ ਹੋ ਜਾਏ ਜੇ ਘਰ ਨਹੀਂ ਬਣਾਵਾਂਗੇ ਤਾਂ। ਮਿੰਟੂ ਬਾਈ ਜੀ ਉਹਦੀ ਨੈਕਸਟ 10 ਦਸੰਬਰ ਨੂੰ ਉਹਦੀ ਸੈਟਲਮੈਂਟ ਸੀਗੀ ਜੀ, ਔਰ ਮੈਂ ਰੋਜ਼ ਇਹੀ ਅਰਦਾਸ ਕਰਦਾ ਸੀ ਬਾਈ ਜੀ ਇਹ ਤਾਂ ਬਹੁਤ ਵਧੀਆ ਦਿਨ ਚੜੇ ਦਾ ਜੋ ਲੰਘਦੇ ਨੇ, ਇਹ ਸਾਲੀ ਕਰਜ਼ਾ ਫੇਰ ਚੜਨ ਵਾਲਾ, ਇਹ ਤਾਂ ਫੇਰ ਮੁਸੀਬਤ ਚ ਫਸਾਂਗਾ ਮੈਂ, ਇਹ ਮੈਂ ਘਰ ਦੀ ਤਾਂ ਇੰਜੋਏ ਮੈਂ ਕਿਆ ਕਰਾਂਗਾ, ਜਿਹੜਾ ਮੇਰੇ ਤੇ ਕਰਾ ਰਿਹਾ ਉਹਦੇ ਚ ਮੈਨੂੰ ਜ਼ਿਆਦਾ ਚਿੰਤਾ ਹੋ ਰਹੀ ਸੀ ਜੀ। ਔਰ ਮੈਂ ਬਾਈ ਜੀ ਰੋਜ਼ ਚਿੰਤਾ ਤੇ ਹੀ ਸੀ, ਮੈਂ ਕਿਹਾ ਇੱਕ ਘਰ ਤਾਂ ਮੈਂ ਉਤਾਰ ਬੈਠਾ ਹੁਣ ਸਾਰੇ 7-8 ਸਾਲ ਫੇਰ ਲੱਗਣਗੇ ਹੋਰ, ਇਹਨੂੰ ਉਹ ਵੇਚਣਾ ਨੀ ਚਾਹੁੰਦੇ, ਉਹਨੂੰ ਕਹਿੰਦੇ ਆ ਜੀ ਉਹ ਰੱਖਣਾ ਜੀ। ਮੈਂ ਕਹਿੰਦਾ ਫੇਰ ਜੀ ਬਾਜੀ ਇਹੀ ਅਰਦਾਸ ਚਲਦੀ ਸੀ ਗੁਰਦੁਆਰੇ ਜਾ ਕੇ ਵੀ ਪਰਮਾਤਮਾ ਇਹ ਤੋਂ ਕੱਢ, ਮੇਰੇ ਤੋਂ 2 ਤੀਆਂ ਦਿਨ ਖਰਾਬ ਹੋ ਜਾਏਗਾ, ਫੇਰ ਮੈਂ ਰੇਡੀਓ ਸੁਣਦਾ ਇਹ ਸੁਣਦਾ, ਹੁਣ ਤਾਂ ਮੈਂ ਪੜ੍ਹਨ ਵੀ ਲੱਗ ਗਿਆ, ਮੈਂ ਕਿਤਾਬਾਂ ਵੀ ਪੜ੍ਹਨ ਲੱਗ ਗਿਆ, ਟਾਈਮ ਕਰਨ ਲੱਗ ਗਿਆ ਜੀ ਆਪਣੇ ਵਾਸਤੇ, ਇਹ ਤਾਂ ਫੇਰ ਜੰਜਾਲ ਚ ਫਸਾਂਗਾ ਬਾਜੀ। ਬਾਜੀ ਉਹ ਕੱਲ ਪਰਸੋਂ ਨਾ ਇੱਕ ਮੇਲ ਆਈ ਵੀ ਤੇਰਾ ਜਿਹੜਾ ਪਲਾਟ ਹੈ ਨਾ ਉਹ ਲੇਟ ਹੋ ਗਿਆ, ਉਹਦੇ 4 ਮਹੀਨੇ ਤੈਨੂੰ ਉੱਥੇ ਐਕਸੈਸ ਨਹੀਂ ਹੈ ਜਾਣ ਦਾ, ਵੀ 4 ਮਹੀਨੇ ਤੇਰਾ ਉੱਥੇ ਤੇਰੀ ਸੈਟਲਮੈਂਟ ਨਹੀਂ ਹੋ ਸਕਦੀ। ਬਾਈ ਉਹ ਹਫਤਾ ਹੋ ਗਿਆ ਇਸ ਗੱਲ ਨੂੰ, ਦਿਨ ਹਜੇ ਚੜਦੇ ਪਿਆ ਬਾਈ, ਤੇ ਉਹ ਮੈਨੂੰ ਘਰ ਮਿਲਣ ਦੀ ਖੁਸ਼ੀ ਨਹੀਂ ਹੈ ਜਿੰਨੀ ਨਾ ਮਿਲਣ ਦੀ ਖੁਸ਼ੀ ਹੋ ਰਹੀ ਬਾਈ।
ਬਿਲਕੁਲ ਜੀ ਬਿਲਕੁਲ ਬਿਲਕੁਲ, ਕਈ ਵਾਰੀ
ਮੈਨੂੰ ਘਰ ਵੱਡੇ ਦੀ ਕੋਈ ਸ਼ੌਕ ਨੀ ਜੀ ਬਾਈ ਜੀ, ਘਰ ਵੱਡੇ ਦਾ ਕੋਈ ਸ਼ੌਕ ਨੀ, ਛੱਤ ਸਿਰ ਤੇ ਆ ਗਈ ਜੀ ਬਹੁਤ ਵਧੀਆ, ਆਸਟ੍ਰੇਲੀਆ ਵਰਗੇ ਮੁਲਕ ਚ ਉਹ ਤੁਹਾਡੇ ਨਾਲ 20 ਕਿਲੋ ਟੈਚੀ ਲੈ ਕੇ ਆਏ ਸੀ ਇੱਥੇ, ਉਹ ਟੈਚੀ ਨਾਲ ਹੀ ਸਾਰਾ ਕੁਛ ਬਣ ਗਿਆ ਜੀ, ਤੇ ਉਹ ਸਾਰੇ ਮਹਾਰਾਜ ਦਾ ਸ਼ੁਕਰ ਕਰਨਾ ਚਾਹੀਦਾ ਸਾਰੇ ਭਰਾਵਾਂ ਮਿੱਤਰਾਂ ਨੂੰ ਵੀ, ਸ਼ੁਕਰ ਕਰੋ ਦਿਨ ਦੀ ਲਾਈਫ ਨੂੰ ਜ਼ਿੰਦਗੀ ਜੀਓ। ਬਾਈ ਨੇ ਦੱਸਿਆ ਸੀ ਨਾ ਆਪਦੇ ਚ 48 ਘੰਟੇ ਜਿਹੜੇ 40 ਘੰਟੇ ਕੰਮ ਕਰਦੇ ਹੋ ਉਹਦੇ ਬਾਅਦ ਆਪਣੀ ਫੈਮਿਲੀ ਨਾਲ ਜੀਓ, ਬਾਜੀ ਇੱਕ ਦਿਨ ਸੋਚ ਕੇ ਦੇਖੋ ਬੱਚਿਆਂ ਪ੍ਰਤੀ ਨਾਲ ਰਹਿਣ ਦਾ, ਉਹ ਦਿਨ ਨਾ ਰੋਜ਼ ਦੀਵਾਲੀ ਲੱਗਦਾ ਜੀਓ।
ਬਿਲਕੁਲ ਜੀ ਬਿਲਕੁਲ, ਜੇ ਤੁਸੀਂ ਪ੍ਰੋਪਰ ਢੰਗ ਨਾਲ ਜਿਉਣੇ ਹੋ ਤਾਂ ਤੁਸੀਂ ਵਧੀਆ ਜਿਉ ਸਕਦੇ ਹੋ।
ਸਿੰਪਲ ਲਾਈਫ ਤੇ ਭਾਜੀ ਬਹੁਤ ਵਧੀਆ ਹੈ, ਬਹੁਤ ਵਧੀਆ ਜੀ। ਕਦੇ ਜ਼ਿੰਦਗੀ ਚ ਹਾਰ ਜਾ ਕੇ ਵੀ ਪਰਿਵਾਰ ਨਾਲ ਬੈਠ ਕੇ ਕਾਫੀ ਨੀ ਪੀਤੀ ਜੀ, ਹੁਣ ਉਹ ਕਾਫੀ ਪੀਣ ਲੱਗ ਗਏ ਜੀ।
ਜੀ 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 ਦੇਖੋ
ਪੈਸੇ ਖਰਚ ਨੀ ਹੁੰਦੇ ਭਾਜੀ, ਤੁਸੀਂ ਜੇਬ ਚ ਲੈਂਦੇ ਹੋ। ਹਾਂ ਪੈਸੇ ਤੁਹਾਡੇ ਖਰਚ ਨੀ ਹੁੰਦੇ, ਤੁਸੀਂ ਪੇ ਲੈ ਕੇ ਆਉਂਦੇ ਹੋ ਕਮਾ ਕੇ ਭਾਜੀ ਲੈਂਦੇ ਹੋ, ਵੀਕਦੇ ਹੋ, ਪੈਸੇ ਖਰਚ ਹੀ ਨੀ ਹੁੰਦੇ। ਸਾਚੀ ਤਾਂ ਲੋਕ ਖਾ ਹੀ ਨੀ ਸਕਦੇ ਉਹਨਾਂ ਨੂੰ ਪੈਸੇ ਨੂੰ, ਸਾਡੇ ਇੱਡੇ ਖਰਚੇ ਹੀ ਨੀ
ਹੈਗੇ ਬਿਲਕੁਲ।
ਆਹ ਕਾਫੀ ਵਾਲਾ ਭਾਜੀ ਹੁਣ ਆਪਣੇ ਆਪ ਲੋਕਾਂ ਨੂੰ ਦੇਖਣ ਦੇਖੀ ਕਰਦੇ, ਚੱਲ ਪਰਿਵਾਰ ਨਾਲ ਬੈਠ ਜਾਈਏ ਜੀ।
ਜੀ
ਨਹੀਂ ਮਾਤਾ ਤਾਂ ਚਾਹ ਪੀ ਕੇ ਖੁਸ਼ ਹੈ ਜੀ, ਬਾਹਰ ਜਾ ਘਰ ਜਾ ਕੇ ਜੀ।
ਬਿਲਕੁਲ ਬਿਲਕੁਲ ਬਿਲਕੁਲ, ਅਸੀਂ ਤਾਂ ਉਹੀ ਗੱਲ ਆ ਜੀ, ਕੱਲ ਦੇ ਉਹ ਚੁਟਕਲੇ ਵਾਲੀ ਗੱਲ ਆ ਵੀ ਕਹਿੰਦੇ ਅੱਜ ਮੇਰਾ ਬਾਹਰ ਖਾਣ ਨੂੰ ਜੀ ਕਰਦਾ ਤੇ ਕੋਈ ਗੱਲ ਨੀ, ਥਾਲੀ ਫੜ ਕੇ ਪਿਛਲੇ ਵਿਹੜੇ ਚ ਚਲੇ ਜਾਂਦੇ ਆ, ਖੁੱਲੇ ਥਾਂ ਚ ਖਾ ਲੈਂਦੇ
ਆ। ਆਹੀ ਭਾਈ
ਉਹ ਉਹ ਅਸੀਂ ਤਾਂ ਇੰਨੇ
ਬਹੁਤ ਬਹੁਤ ਸਿੰਪਲ ਲਾਈਫ ਚ ਬਹੁਤ ਮਜ਼ਾ ਜੀ, ਬਹੁਤ ਜ਼ਿੰਦਗੀ ਇਸ ਲਾਈਫ ਚ। ਤੇ ਦੂਜੀ ਬਾਈ ਜੀ ਨੇ ਗੱਲ ਸੀ ਬ੍ਰਾਂਡ ਵਾਲੀ, ਆ ਮੇਰਾ ਹੁਣ ਮੁੰਡਾ ਗਿਆ ਸੀ ਦੀਵਾਲੀ ਤੇ ਜੀ ਬਾਈ ਇੰਡੀਆ, ਕਹਿੰਦਾ ਬੇਟਾ ਜੀ ਮੇਰਾ 16 ਸਾਲ ਦਾ, ਉਹ ਪਹਿਲੀ ਵਾਰ ਗਿਆ ਮੈਂ ਦੀਵਾਲੀ ਤੇ ਮਨਾਣੀ ਇੰਡੀਆ। ਮੈਂ ਬਾਜੀ ਉਹਦੇ ਉਹਦੇ ਆਉਣ ਤੇ ਆਇਆ ਜੀ, 15-20 ਦਿਨ ਮਹੀਨਾ ਲਾ ਕੇ ਆਇਆ ਜੀ ਦੀਵਾਲੀ ਤੇ, ਮੇਰੇ ਮਾਂ ਬਾਪ ਨੂੰ ਮਿਲ ਕੇ ਆ ਜੀ, ਪਰਿਵਾਰ ਬੜਾ ਖੁਸ਼ ਹੋਇਆ ਜੀ, ਬੱਚਾ ਆ ਗਿਆ ਜੀ, ਚੱਲ ਦੀਵਾਲੀ ਘਰ ਮਨਾਈ ਜੀ। ਮੈਂ ਵੀ ਬਹੁਤ ਖੁਸ਼ ਹੋਇਆ ਬਾਈ ਜੀ, ਮੇਰਾ ਵੀ ਰੱਬ ਨੇ ਸੁਣਾ ਜੀ, ਮੈਂ ਕਿਹਾ ਲੈ ਜੀ ਮੈਂ ਨੀ ਜਾ ਸਕਦਾ ਤੇ ਹੁਣ ਬੱਚੇ ਜਾਣ ਜੋਗੇ ਹੋ ਗਏ, ਮਹਾਰਾਜ ਇੰਨੀ ਕਿਰਪਾ ਕਰਤੀ ਮੇਰੇ ਤੇ। ਉਹ ਬਾਈ ਜੀ ਜਿਸ ਦਿਨ ਦਾ ਆਇਆ ਨਾ ਉਹਨੂੰ ਬਰਾਂਡਾ ਦਾ ਪਤਾ ਲੱਗ ਗਿਆ ਜੀ, ਇੱਥੇ ਆਸਟ੍ਰੇਲੀਆ ਚ ਰਹਿ ਕੇ ਤਾਂ ਉਹਨੇ ਕਦੇ ਬ੍ਰਾਂਡ ਚ ਪੰਗਾ ਲੈਂਦਾ ਨੀ ਸੀਗਾ ਜੀ। ਹੁਣ ਆਹ ਦੱਸੋ ਜੀ, ਉਦਣ ਦਾ ਆਇਆ ਜੀ, ਮੈਨੂੰ ਕਹਿੰਦਾ ਜੀ ਆਈਫੋਨ, ਹਾਂ ਜੀ ਇੰਡੀਆ ਉਦੋਂ ਦੀ ਪਾ ਜੀ ਆਇਆ ਨਾ ਜਿੱਦਣ ਦਾ ਆਇਆ ਬ੍ਰਾਂਡਾਂ ਦੇ ਤੇ ਆਪਣੇ ਕੱਪੜੇ ਦੇਖਦਾ ਫਿਰਦਾ, ਤੇ ਅੱਜ ਹਫਤਾ ਹੋ ਗਿਆ ਜੀ ਮੈਨੂੰ, ਕੱਲ ਵੀ ਮੈਨੂੰ ਮੈਂ ਕਿਹਾ ਯਾਰ ਤੂੰ ਕਿਹੜੇ ਚੱਕਰਾਂ ਚ ਪੈ ਗਿਆ, ਕਹਿੰਦਾ ਬਾਈ ਜੀ ਬਸ ਮੈਂ ਦੇਖ ਰਿਹਾ ਪਾਪਾ। ਮੈਂ ਕਿਹਾ ਤੂੰ ਦੇਖ ਨੀ ਰਿਹਾ, ਜਿਹੜੇ ਤੂੰ ਚੱਕਰਾਂ ਚ ਆਇਆ ਨਾ ਤੈਨੂੰ ਕਿਸੇ ਨੇ ਦਿਮਾਗ ਚ ਪਾ ਤਾ ਕੁਛ। ਉਹ ਬਾਈ ਹੁਣ ਉਹ ਕਹਿੰਦਾ ਮੈਂ ਪੈਸੇ ਇਕੱਠੇ ਕਰਨੇ ਆ, ਮੈਂ ਆਈਫੋਨ 8 ਲੈਣਾ ਨਵਾਂ ਆ ਰਿਹਾ। ਉਹ ਬਾਈ ਜੀ ਉਹ ਇੰਨਾ ਕੁ ਚੇਂਜ ਕਰਦੇ ਆ, ਤੁਸੀਂ ਕਹਿੰਦੇ ਨਾ ਜਿੱਦਾਂ ਚਿੱਕੜ ਗਿਰਦਾ ਜੀ ਉੱਪਰ, ਉਹ ਚਿੱਕੜ ਗਿਰਿਆ ਜੀ,
ਬਸ ਚਿੱਕੜ ਚਾਰ ਸਪਰੇ ਉਹ
ਚਿੱਕੜ ਗਿਰਿਆ ਉਹ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਬਾਈ ਉਹ ਨਹੀਂ ਹੋਇਆ ਇੱਦਾਂ ਦਾ। ਮੈਂ ਉਹਨੂੰ 7-8 ਸਾਲ ਸਾਂਭ ਕੇ ਰੱਖਿਆ ਸੀ, ਜੇ ਪੜ੍ਹਦਾ ਪਿਆ ਜੀ ਸਕੂਲ ਜਾਂਦਾ, ਨਹੀਂ ਹੋਇਆ। ਆਹ 15 ਦਿਨ ਚ ਕਰਕ ਹੋ ਕੇ ਆ ਗਿਆ ਜੀ ਉਹ, ਉਹਨੂੰ ਬ੍ਰਾਂਡਾਂ ਦਾ ਪਤਾ ਲੱਗ ਗਿਆ,
ਯੂਨੀਵਰਸਿਟੀ ਕਾਲਜ ਦੇ ਵਿੱਚ
ਸੇਵ ਕਰਨ ਦਾ ਪਤਾ ਲੱਗ ਗਿਆ
ਜਾਂਦੇ ਆ ਲੋਕ।
ਉਹਨੂੰ ਕੱਪੜੇ ਪਾਉਣ ਦਾ ਲੱਗਿਆ ਜੀ, ਮੈਂ ਇੱਕ ਨਾਇਕੀ ਦੀ ਬੂਟ ਪਾਵਾਂਗਾ। ਪਹਿਲਾਂ ਮੈਨੂੰ ਲੱਗਦਾ ਸੀ ਉਹ ਕਦੇ ਬੂਟ ਦਾ ਬ੍ਰਾਂਡ ਨਹੀਂ ਦੇਖਦਾ ਸੀ, ਉਹ ਖੇਡਣ ਜਾਂਦਾ ਸੀ ਸ਼ਾਮ ਨੂੰ ਤੇ ਪੜ੍ਹਨ ਜਾਂਦਾ ਸੀ, ਬਸ ਇਹੀ ਕੰਮ ਸਿੱਖਦਾ ਜੀ। ਹੁਣ ਜਿੱਦਣ ਤਾਂ ਆਇਆ ਜੀ ਉਹ ਆਨਲਾਈਨ ਚੈੱਕ ਕਰਦਾ ਰਹਿੰਦਾ ਵੀ ਕਿਹੜੀ ਚੀਜ਼ ਸਸਤੀ ਹੈ। ਆਹ ਬਲੈਕ ਫਰਾਈਡੇ ਉਹਨਾਂ ਦੋਨਾਂ ਨੇ, ਦੋ ਮੁੰਡੇ ਜੀ, ਉਹਨੇ ਸਾਰਾ ਕੰਪਿਊਟਰ ਝਾੜਤਾ ਜੀ ਸਾਰਾ ਵੀ ਕਿਹੜੀ ਚੀਜ਼ ਸਸਤੀ ਮਿਲਦੀ ਹੈ ਜੀ। ਆ ਜੀ ਚੇਂਜਿੰਗ ਆ ਜੀ, ਬਾਕੀ ਹੱਸਦੇ ਵੱਸਦੇ ਰਹੋ ਜੀ, ਆਪਦੀ ਬੀਤੀ ਦੱਸ ਰਹੇ ਜੀ ਤੇ ਮੇਰੇ ਮਿੱਤਰਾਂ ਨੂੰ ਵੀ ਪਤਾ ਲੱਗੇਗੀ ਆਪਦੀ ਬੀਤੀ ਹੈ। ਬਾਕੀ ਧਿਆਨ ਰੱਖੋ, ਹੁਣ ਮੈਂ ਵੀ ਆਪਣੇ ਮੁੰਡੇ ਧਿਆਨ ਰੱਖਣਾ ਸ਼ੁਰੂ ਕਰਤਾ ਬਾਈ ਜੀ, ਆਹ ਬਰਾਂਡਾ ਵੀ ਕੁਛ ਨੀ ਪਿਆ, ਸਿੰਪਲ ਲਾਈਫ ਹੀ ਵਧੀਆ ਜੀ। ਸਾਡੇ ਤਾਂ ਬਾਈ ਜੀ ਬੱਚੇ ਤਾਂ ਹੁਣ ਇਹੋ ਜਿਹੇ ਹੋ ਗਏ ਨੇ ਜੀ, ਸਲਵੈਂਸ਼ਨ ਆਰਮੀ ਦੇ ਜੇ ਵੜ ਜਾਈਏ ਨਾ ਕਿਤੇ ਉਹ ਸਟੋਰ ਦੇ ਵਿੱਚ, ਉਹਨੂੰ ਵੀ ਗਲਤ ਸਮਝਦੇ ਯਾਰ ਕਿੱਥੇ ਵੜ ਗਿਆ ਇਹ, ਇਹ ਤਾਂ ਸਾਰਾ ਮਾੜੇ ਕੱਪੜੇ ਚੱਕੀ ਲਏਗਾ, ਸ਼ਰਮ ਮਹਿਸੂਸ ਕਰਦੇ। ਇੱਥੇ ਤਾਂ ਬਾਈ ਜੀ ਉਹਨਾਂ ਨੂੰ ਇਹ ਨੀ ਪਤਾ ਵੀ ਉੱਥੇ ਬ੍ਰਾਂਡ ਨੂੰ ਕੱਪੜੇ ਵੀ ਆਉਂਦੇ ਉੱਥੇ।
ਮਿਹਰਬਾਨੀ ਹਾਂਜੀ ਹਰੀਸ਼ ਬਾਈ, ਤੁਸੀਂ ਜੁੜੇ ਇਹਦੇ ਚ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ ਸਾਡੇ ਸੱਜਣ ਮਿੱਤਰ ਨਾਲ, ਫੇਰ ਨਿੱਜੀ ਗੱਲਾਂ ਇਸ ਲਈ ਨੀ ਕਰਦੇ ਖਣੀ ਅਸੀਂ ਛੋਟੇ ਹੋ ਜਾਵਾਂਗੇ, ਛੋਟੇ ਨੀ ਹੁੰਦੇ ਜੀ ਇਹਦੇ ਨਾਲ, ਮੇਰੇ ਹਿਸਾਬ ਨਾਲ ਤੁਸੀਂ ਹੌਲੇ ਹੁੰਦੇ ਹੋ, ਤੁਹਾਡਾ ਆਪਦਾ ਆਪਣਾ ਜਿਹੜਾ ਇੱਕ ਦਿਮਾਗ ਹੌਲਾ ਹੁੰਦਾ ਤੇ ਤੁਸੀਂ ਇੱਕ ਬਹੁਤ ਵਧੀਆ ਜਿਹੜੀ ਸੁਨੇਹਾ ਦੇ ਜਾਂਦੇ ਹੋ ਜਿਹੜੇ ਨੂੰ ਲੋਕ ਅੱਜ ਕੱਲ ਰਿਗਾਰਡ ਕਰਦੇ ਆ, ਕਿਉਂਕਿ ਹਰ ਬੰਦਾ ਹੁਣ ਬਦਲਣਾ ਚਾਹੁੰਦਾ, ਹਰ ਬੰਦਾ ਯੂ ਟਰਨ ਮਾਰਨਾ ਚਾਹੁੰਦਾ, ਦੇਖੋ ਦੇਖੀ ਫਸਿਆ ਹੋਇਆ, ਜੇ ਇੱਕ ਬੰਦੇ ਨੇ ਯੂ ਟਰਨ ਮਾਰ ਲਿਆ ਤਾਂ ਦੂਜਾ ਨਾਲ ਹੀ ਤੁਹਾਡੇ ਮਾਰ ਲੂਗਾ, ਇਹ ਮੈਂ ਮੇਰਾ ਮੰਨਣਾ ਹੈ। ਸੋ ਬਹੁਤ
ਇੱਥੇ ਇੱਕ ਚੀਜ਼ ਦੇਖੋ ਜੀ, ਆਸਟ੍ਰੇਲੀਆ ਚ ਕੋਈ ਠੱਗੀ ਦਾ ਵੱਜਦੀ ਨੀ ਕਿਸੇ ਦੀ, ਡੌ ਨੀ ਲੱਗਦੇ ਇੱਥੇ
ਜੀ ਜੀ,
ਸਾਰੇ ਬੰਦੇ ਮਿਹਨਤ ਕਰਦੇ ਆ, ਪਰ ਜਿਹਨੇ ਵੱਡੇ ਘਰ ਬਣਾਏ ਆ ਨਾ ਉਹਨਾਂ ਨੂੰ ਕਰਜ਼ੇ ਪੁੱਛ ਕੇ ਦੇਖੋ ਜੀ ਉਹਨਾਂ ਦੇ ਕਰਜ਼ੇ ਕਿਸ ਤਰ੍ਹਾਂ ਉਤਰਨਗੇ।
ਹਾਂ ਬਸ ਬਸ, ਜਿੱਡੇ ਵੱਡਾ ਘਰ ਉਹਨੇ ਕਰਜ਼ਾ ਵੱਡਾ ਜੀ, ਹੋਰ ਕੁਛ ਨੀ ਹੈ।
12-15 ਸਾਲ ਲੱਗ ਜਾਂਦੇ ਬਾਈ ਜੀ, ਸਾਰੇ ਫੈਮਿਲੀ ਕੰਮ ਕਰਦੀ ਆ ਤਾਂ ਜਾ ਕੇ ਕਰਜ਼ਾ ਉਤਰਦਾ ਜੀ ਘਰ ਦਾ, ਉਹ ਜਦ ਤੱਕ ਜ਼ਿੰਦਗੀ ਨਿਕਲ
ਜਾਏਗੀ ਉੱਥੇ ਤੱਕ ਜਦ ਤੱਕ ਬਾਈ। ਬਿਲਕੁਲ ਬਿਲਕੁਲ, ਆਪ ਬਿਲਕੁਲ ਦਰੁਸਤ ਆ ਜੀ, ਇਹਦੇ ਵਿੱਚ ਕੋਈ ਦੋ ਰਾਏ ਨੀ ਹੈ।
ਔਰ ਬਾਈ ਜੀ ਉਸ ਕਮਰੇ ਚ ਦੂਜੇ ਕਮਰੇ ਚ ਜਾ ਨੀ ਸਕਦੇ ਜੀ ਉਹਨਾਂ ਦੀ ਯਕੀਨ ਮੰਨੋ ਜੀ ਉਹ ਬੰਦੇ ਇੱਕ ਕਮਰੇ ਜਾ ਕੇ ਸੌ ਜਾਂਦੇ ਨੇ ਥੱਕ ਕੇ ਆ ਕੇ ਰਾਤ ਨੂੰ ਬਾਰਾਂ ਬਾਰਾਂ ਘੰਟੇ ਲਾ ਕੇ ਉਹ ਦੂਏ ਰੂਮ ਚ ਨਹੀਂ ਜਾ ਸਕਦੇ ਵੱਡੇ ਘਰ ਦੇ ਵਿੱਚ
ਜੀ 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 ਇੰਨੀ ਹਿੰਮਤ ਨੀ
ਇੰਨੀ ਹਿੰਮਤ ਨੀ ਹੁੰਦੀ ਜੀ ਉਹ ਦੂਜੇ ਰੂਮ ਚ ਜਾ ਕੇ ਦੇਖ ਕੇ ਆਵਾਂ ਉਹਨਾਂ ਨੂੰ ਸਫਾਈ ਤਾਂ ਕਰ ਲਾਂ ਉਸ ਰੂਮ ਦੀ
ਜੀ 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 ਜੀ
ਬਾਬਾ ਜੀ ਵਾਲਾ ਕਮਰਾ ਬਣਾ ਲੈਂਦੇ ਹਾਂ ਬਾਬਾ ਜੀ ਵਾਲਾ ਕਮਰਾ ਜੀ ਪੂਜਾ ਕਮਰਾ ਬਣਾ ਲੈਣਾ ਪਰ ਉੱਥੇ ਜਾ ਨੀ ਸਕਦੇ ਬਾਈ ਜੀ ਉੱਥੇ
ਜਾ ਨੀ ਸਕਦੇ ਬਹੁਤ ਮਿਹਰਬਾਨੀ ਹਰੀਸ਼ ਬਾਈ ਤੁਸੀਂ ਜੁੜੇ ਤੇ ਆਪਣਾ ਕੀਮਤੀ ਵਕਤ ਦਿੱਤਾ ਤੇ ਬੜੀਆਂ ਨਿੱਜੀ ਜਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਤੇ ਉਮੀਦ ਆ ਸਾਡੇ ਸੱਜਣ ਵੀ ਇਸ ਚੀਜ਼ ਨਾਲ ਸਹਿਮਤ ਹੋਣਗੇ ਸੋ ਹਰੀਸ਼ ਬਾਈ ਲਿਬਰਪੁਲ ਤੋਂ ਸਾਡੇ ਨਾਲ ਜੁੜੇ ਹੋਏ ਸਨ ਜੀ ਤੇ ਉਹਨਾਂ ਨੇ ਬੜੀਆਂ ਵਧੀਆ ਗੱਲਾਂ ਕੀਤੀਆਂ ਤੇ ਵਾਕਈ ਇਹ ਘਰ ਘਰ ਕੀ ਕਹਾਣੀ ਹੈ ਜੀ ਘਰ ਘਰ ਦੀ ਸੱਚਾਈ ਆ ਜਿੱਥੇ ਬੱਚੇ ਟੀਨ ਏਜ ਚ ਹੁੰਦੇ ਆ ਤੇ ਉਹ ਬੱਚਿਆਂ ਨੂੰ ਜਿੰਨਾ ਚਿਰ ਨਹੀਂ ਪਤਾ ਜਦੋਂ ਪਤਾ ਲੱਗ ਗਿਆ ਤੇ ਉਦੋਂ ਬਾਅਦ ਉਹ ਬ੍ਰੈਂਡ ਉਹਨਾਂ ਨੂੰ ਜਿਹੜੇ ਇਹਨਾਂ ਦੀ ਸਾਰੀ ਜਿਹੜੀ ਮੱਤ ਮਾਰ ਕੇ ਰੱਖ ਦਿੰਦੇ ਆ ਪਰ ਮੇਰਾ ਇਹ ਮੰਨਣਾ ਜਿਹੜਾ ਬੱਚਾ ਉਸ ਟਾਈਮ ਚ ਬਚ ਕੇ ਨਿਕਲ ਗਿਆ ਨਾ ਉਹਨਾਂ ਬ੍ਰੈਂਡ ਤੋਂ ਤੇ ਉਹ ਬੱਚਾ ਜਿਹਦੇ ਬ੍ਰੈਂਡ ਅੱਗੇ ਪਿੱਛੇ ਤੁਰੇ ਫਿਰਦੇ ਤੇ ਉਹ ਬ੍ਰੈਂਡ ਦਾ ਅੰਬੈਸਡਰ ਤੱਕ ਵੀ ਬਣ ਜਾਂਦੇ ਆ ਕਈ ਇਹੋ ਜਿਹੇ ਲੋਕਾਂ ਨੂੰ ਮੈਂ ਜਾਣਦਾ ਜਿਹਨੇ ਉਸ ਮੌਕੇ ਤੇ ਬ੍ਰੈਂਡ ਨਹੀਂ ਪਾਏ ਪਰ ਉਹਨਾਂ ਨੇ ਕੰਮ ਇੰਨੇ ਕੀਤੇ ਇੰਨੀ ਮਿਹਨਤ ਕੀਤੀ ਖਿਡਾਰੀ ਬਣਿਆ ਕੋਈ ਪੜ੍ਹਾਇਆ ਬਣਿਆ ਤੇ ਉਹ ਬ੍ਰੈਂਡ ਦੇ ਬ੍ਰੈਂਡ ਵਾਲੇ ਲੋਕ ਉਹਨੂੰ ਅੰਬੈਸਡਰ ਬਣਾ ਗਏ ਸੋ ਅਜੇਪਾਲ ਬ੍ਰਿਸਬਨ ਤੋਂ ਜੁੜ ਚੁੱਕਿਆ ਸਾਡੇ ਨਾਲ ਅਜੇਪਾਲ ਬਾਈ ਸਤਿ ਸ੍ਰੀ ਅਕਾਲ
ਬਾਈ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਕੀ ਹਾਲ ਆ ਜੀ
ਬਸ ਠੀਕ ਠਾਕ ਵਧੀਆ ਸੋਰੀ ਮੈਂ ਨਾ ਰੇਡੀਓ ਜਸਟ ਹੁਣੇ ਆਨ ਕੀਤਾ ਮੈਂ ਲਾਸਟ ਵਾਲੀ ਥੋੜੀ ਜਿਹੀ ਗੱਲ ਸੁਣੀ ਪਰ ਮੈਨੂੰ ਪਤਾ ਨੀ ਵਿਸ਼ਾ ਕੀ ਹੈ ਪਰ ਮੈਂ ਇੱਕ ਛੋਟੀ ਜਿਹੀ ਗੱਲ ਆਪਦੇ ਵੱਲੋਂ ਕਰਨੀ ਹੈ
ਜੀ ਜੀ
ਮੈਂ ਨਾ ਪਿਛਲੇ ਵੀਕ ਗੁਡੀਆ ਜਿੱਦਾਂ ਚਾਈਲਡ ਕੇਅਰ ਜਾਂਦੀ ਹੈ ਤੇ ਉਹਨਾਂ ਦੇ ਜਿੱਦਾਂ ਉੱਥੇ ਹੁਣ ਨੈਕਸਟ ਈਅਰ ਉਹਨੇ ਸਕੂਲੇ ਜਾਣਾ ਹੈ ਮਤਲਬ ਤੇ ਉਹ ਫਿਰ ਜਿੱਦਾਂ ਚਾਈਲਡ ਕੇਅਰ ਪੂਰਾ ਹੋ ਗਿਆ ਉਹ ਕਿੰਡਰ ਗਾਰਡਨ ਤੇ ਉਹਨਾਂ ਨੇ ਫੰਕਸ਼ਨ ਕੀਤਾ ਸੀ ਗ੍ਰੈਜੂਏਸ਼ਨ ਸੈਰਾਮਨੀ ਮਤਲਬ ਬੱਚਿਆਂ ਦੀ ਤੇ ਹਾਂਜੀ ਉੱਥੇ ਗਏ ਸੀ ਤੇ ਉਹਨਾਂ ਨੇ ਸਾਰੇ ਬੱਚਿਆਂ ਨੂੰ ਜਿੱਦਾਂ ਇਨਾਮ ਵਗੈਰਾ ਦਿੱਤੇ ਤੋਂ ਜੋ ਵੀ ਗਾਣੇ ਸੌਂਗਸ ਵਗੈਰਾ ਹੁੰਦੇ ਉਹ ਗਾਏ ਕੇਕ ਵਗੈਰਾ ਕੱਟਿਆ ਸਾਰਾ ਕੁਛ ਹੋਇਆ ਫੋਟੋ ਵਗੈਰਾ ਹੋਈਆਂ ਤੋ ਬੱਚੇ ਨਾ ਉਹਨਾਂ ਨੇ ਸਾਰਿਆਂ ਦੀ ਵਨ ਬਾਈ ਵਨ ਜਿਵੇਂ ਬੁਲਾ ਰਹੇ ਸੀ ਸਾਰੇ ਬੱਚਿਆਂ ਨੂੰ ਲਾਈਨ ਚ ਖੜਾ ਕੀਤਾ ਸੀਗਾ ਤੇ ਪ੍ਰੋਪਰ ਕੋਟ ਤੇ ਹੈਟ ਵਗੈਰਾ ਪਾ ਕੇ ਸਾਰਾ ਕੁਛ ਫੋਟੋ ਵਗੈਰਾ ਕਰਾਈਆਂ ਉਹਨਾਂ ਨੇ ਉਹ ਬੱਚੇ ਜਦੋਂ ਰੂਮ ਦੇ ਵਿੱਚ ਉਹਦੀ ਚੱਲ ਕੇ ਜਾ ਰਹੇ ਸੀ ਸਟੇਜ ਦੇ ਲਾਗੇ ਤੇ ਉਹਨਾਂ ਨੇ ਸਾਰੇ ਬੱਚਿਆਂ ਦੇ ਨਾਂ ਨਾ ਥੱਲੇ ਲਿਖੇ ਹੋਏ ਸੀ ਜ਼ਮੀਨ ਤੇ ਉਹ ਬੱਚੇ ਮਤਲਬ ਸਾਰੇ ਨਾਵਾਂ ਦੇ ਉੱਪਰ ਦੀ ਚੱਲ ਕੇ ਜਾ ਰਹੇ ਸੀਗੇ ਉਹ ਜਦੋਂ ਉੱਥੋਂ ਫੰਕਸ਼ਨ ਖਤਮ ਹੋ ਗਿਆ ਫਿਰ ਬਾਹਰ ਜਿੱਦਾਂ ਸਾਰੇ ਚਲੇ ਗਏ ਖਾਣ ਪੀਣ ਵਾਸਤੇ ਤੇ ਮੈਂ ਬਾਅਦ ਚ ਦੇਖਿਆ ਤੇ ਉਹ ਸਾਰੇ ਬੱਚਿਆਂ ਦੇ ਮੈਂ ਕਿਹਾ ਕੀ ਲਿਖਿਆ ਤੇ ਮੈਂ ਦੇਖਿਆ ਵੀ ਨਾਮ ਲਿਖੇ ਹੋਏ ਸਾਰਿਆਂ ਦੇ ਨਾਮ ਲਿਖੇ ਹੋਏ ਨੇ ਆਪ ਬੱਚਿਆਂ ਦੇ ਤੇ ਮੈਂ ਵਾਈਫ ਨੂੰ ਕਿਹਾ ਮੈਂ ਕਿਹਾ ਹੁਣ ਜੇ ਮੈਨੂੰ ਪਤਾ ਨੀ ਵੀ ਇਹਨਾਂ ਨੇ ਥੱਲੇ ਇੱਦਾਂ ਲਿਖੇ ਵੀ ਕਿਉਂ ਇਹਦਾ ਕੀ ਰੀਜ਼ਨ ਹੈ ਜਾਂ ਕਿੱਦਾਂ ਆ ਤੇ ਮੈਂ ਕਿਹਾ ਜੇ ਆਪਣੇ ਕਿਤੇ ਇੱਦਾਂ ਲਿਖੇ ਹੁੰਦੇ ਤੇ ਆਪਣੇ ਕਿਸੇ ਦਾ ਵੀ ਨਾਂ ਥੱਲੇ ਲਿਖਿਆ ਹੁੰਦਾ ਸਪੈਸ਼ਲ ਸਿੰਘ ਜਾਂ ਕੌਰ ਲਿਖਿਆ ਹੁੰਦਾ ਉਹਦੇ ਉੱਪਰ ਜਿੱਦਾਂ ਚੱਲ ਕੇ ਚੱਲ ਜਾ ਰਹੇ ਤੇ ਮੈਂ ਕਿਹਾ ਵੀ ਕਈਆਂ ਦੇ ਹਿਰਦੇ ਵਲੁੰਦਰੇ ਜਾਣੇ ਸੀ ਵੀ ਆਦ ਬਹੁਤ ਮਾੜਾ ਕੰਮ ਹੋ ਗਿਆ ਮੈਨੂੰ ਲੱਗਿਆ ਮੈਂ ਕਿਹਾ ਵੀ ਹਾਂਜੀ ਫਿਰ ਮੈਂ ਕਿਹਾ ਵੀ ਚੱਲ ਪੁੱਛਦੇ ਇਹਨਾਂ ਨੂੰ ਵੀ ਇਹਦੇ ਪਿੱਛੇ ਕਿਹਾ ਹੈ ਵੀ ਇਹਨਾਂ ਨੇ ਜਿੱਦਾਂ ਲਿਖੇ ਨਾਂ ਜਾਂ ਕਿੱਦਾਂ ਪਰ ਉਹ ਸਬੱਬ ਨੀ ਬਣਿਆ ਤੇ ਪਰ ਉਹ ਡੈਫੀਨੇਟਲੀ ਦੇਖੋ ਆਪਣੇ ਹੁਣੇ ਤਾਂ ਜਿਵੇਂ ਥੱਲੇ ਨਾਮ ਲਿਖੇ ਹੁਣ ਕਦੀ ਵੀ ਨੀ ਅਸੀਂ ਉੱਤੇ ਚੱਪਲ ਜਾਂ ਜੁੱਤੀ ਲੈ ਕੇ ਕੋਈ ਜਾ ਸਕੇ ਨੈਵਰ ਐਵਰ ਤੇ ਉਹ ਜ਼ਰੂਰ ਕੋਈ ਨਾ ਕੋਈ
ਪਰ ਮੈਨੂੰ ਲੱਗਦਾ ਤੁਸੀਂ ਪੁੱਛਣਾ ਸੀਗਾ ਪੁੱਛਣਾ ਚਾਹੀਦਾ ਸੀ ਕਿਉਂਕਿ ਜਿਗਿਆਸਾ ਮੇਰੇ ਵੀ ਜਾਗੀ ਆ ਜਿਗਿਆਸਾ ਲਿਸਨਰ ਦੇ ਵੀ ਜਾਗੀ ਹੋ
ਮੈਂ ਇਹਨਾਂ ਹੀ ਪੁੱਛੂਗਾ ਕਿਉਂਕਿ ਐਕਚੁਅਲੀ ਛੋਟੀ ਗੁੜੀਆ ਵੀ ਉੱਥੇ ਜਾਂਦੀ ਉਸ ਟਾਈਮ ਨਾ ਉਹਦੇ ਜਿਹੜੇ ਤਿੰਨ ਮੇਨ ਟੀਚਰ ਸੀ ਤਿੰਨੋਂ ਬਹੁਤ ਬਿਜ਼ੀ ਸੀਗੇ ਜਿੱਦਾਂ ਉਹ ਸਾਰੇ ਪੇਰੈਂਟਸ ਆਏ ਹੋਏ ਸੀ ਤਾਂ ਮੈਂ ਕਿਹਾ ਵੀ ਹੁਣ ਇਹਨਾਂ ਨੂੰ ਡਿਸਟਰਬ ਕਰਨਾ ਇੱਦਾਂ ਠੀਕ ਨਹੀਂ ਆ ਤੇ ਹੁਣ ਜਿਵੇਂ ਮੈਂ ਦਿਸ ਵੀਕ ਮੈਂ ਜਦੋਂ ਵੀ ਗਿਆ ਪੁੱਛ ਕੇ ਫਿਰ ਤੁਹਾਨੂੰ ਡੈਫੀਨੇਟਲੀ ਮੈਂ ਦੱਸੂਗਾ ਵੀ ਕਿਆ ਰੀਜ਼ਨ ਹੈ ਉਹਦੇ ਪਿੱਛੇ ਉਹਨਾਂ ਦਾ ਮਤਲਬ ਕਿਆ ਹੈ ਮਤਲਬ ਮੇਨ ਮੰਤਵ ਕਹਿ ਲਓ ਜਾਂ ਜਿੱਦਾਂ ਵੀ ਜਾਂ ਉਹਨਾਂ ਦਾ ਕੀ ਰੀਤੀ ਰਿਵਾਜ ਹੈ
ਮੈਂ ਕੱਲ ਵੀ ਤੁਹਾਡੇ ਨਾਲ ਕਈ ਚੀਜ਼ਾਂ ਆਪਦੇ ਆਪ ਚ ਹੀ ਮੀਨਿੰਗ ਹੁੰਦੀਆਂ
ਹਾਂਜੀ 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 ਤੇ ਪਰ ਮੈਂ ਸੋਚਿਆ ਜਿੱਦਾਂ ਮੈਂ ਦੇਖਿਆ ਫੰਕਸ਼ਨ ਛੋਟਾ ਜਿਹਾ ਮੈਂ ਕਿਹਾ ਨਹੀਂ ਅਸੀਂ ਗੋਰਿਆਂ ਦੀ ਰੀਸ ਨਹੀਂ ਕਰ ਸਕਦੇ ਜਿੱਦਾਂ ਅਜੇ ਬੱਚੇ ਉਹ ਪੰਜ ਸਾਲਾਂ ਦੇ ਹੁਣ ਹੋਏ ਆ ਉਹਨਾਂ ਨੇ ਹੁਣ ਜਾਣਾ ਅੱਗੇ ਸਕੂਲ ਜਦੋਂ ਉਹਨਾਂ ਦੀ ਉਹਨਾਂ ਨੇ ਗ੍ਰੈਜੂਏਸ਼ਨ ਸੈਰਾਮਨੀ ਇੰਨੀ ਮਤਲਬ ਬੈਸਟ ਤਰੀਕੇ ਨਾਲ ਕੀਤੀ ਨਾ ਕਿ ਪੂਰੀ ਫੀਲਿੰਗ ਦਵਾ ਤੀ ਕਿ ਜਿੱਦਾਂ ਕੋਈ ਬੱਚਾ ਨਾ ਵੱਡੀ ਡਿਗਰੀ ਲੈ ਕੇ ਨਿਕਲ ਰਿਹਾ ਮਤਲਬ ਇਹ ਮਤਲਬ ਸਕੂਲ ਦੇ ਵਿੱਚ
ਅਸੀਂ ਤਾਂ 14-15 ਸਾਲ ਪੜ੍ਹ ਕੇ ਤੇ ਉਦੋਂ ਬਾਅਦ ਗ੍ਰੈਜੂਏਟ ਹੁੰਦੇ ਸੀ ਤੇ ਇੱਥੇ ਪ੍ਰੈਪ ਚ ਗ੍ਰੈਜੂਏਸ਼ਨ ਕਰਕੇ ਆਉਂਦੇ ਆ ਬੰਦੇ
ਹਾਂਜੀ ਹਾਂਜੀ ਔਰ ਫਿਰ ਜਿਹੜੀ ਉਹਨਾਂ ਨੇ ਫਾਈਲ ਦਿੱਤੀ ਨਾ ਭਾਜੀ ਜਿਵੇਂ ਗੁੜੀਆ 3 ਸਾਲ ਗਈ ਉੱਥੇ ਜਿੱਦਾਂ 3 ਦਿਨ ਜਾਂਦੀ ਸੀ ਵੀਕ ਚ ਅੱਡੀ ਵੱਡੀ ਫਾਈਲ ਬਣਾਈ ਹੋਈ ਉਹਨਾਂ ਨੇ ਡੇ 1 ਤੋਂ ਲੈ ਕੇ ਤੇ ਮਤਲਬ ਲਾਸਟ ਫਰਾਈਡੇ ਤੱਕ ਜੋ ਵੀ ਬੱਚੇ ਨੇ ਕੀਤਾ ਸਾਰਾ ਮਤਲਬ ਕੱਲੀ ਕੱਲੀ ਚੀਜ਼ ਉਹਨਾਂ ਨੇ ਮੜੀ ਪਈ ਆ ਪੇਪਰਾਂ ਦੇ ਵਿੱਚ ਤੇ ਨਾਲ ਫੋਟੋਆਂ ਮਤਲਬ
ਨਾਲੇ ਤੁਹਾਡੇ ਲਈ ਕਿੱਡੀ ਪਿਆਰੀ ਯਾਦ ਬਣ ਗਈ ਉਹ ਬੱਚੇ ਲਈ ਕਿੱਡੀ ਪਿਆਰੀ ਯਾਦ
ਮੈਂ ਬੜਾ ਹੈਰਾਨ ਹੋਇਆ। ਮੈਂ ਕਿਹਾ ਦੇਖ ਲਓ ਅਸੀਂ ਘਰੇ ਬੱਚੇ ਦੀ ਸਿਰਫ ਚਲੋ ਫੋਨ ਚ ਫੋਟੋ ਖਿੱਚ ਲਈ ਜਾਂ ਕੋਈ ਵੀਡੀਓ, ਇਸ ਤੋਂ ਵੱਧ ਅਸੀਂ ਕੋਈ ਮੈਮਰੀ ਨੀ ਰੱਖੀ। ਮੈਂ ਕਿਹਾ ਅਸਲੀ ਮੈਮਰੀ ਆਪਾਂ ਨੂੰ ਇਹਨਾਂ ਨੇ ਦਿੱਤੀ ਆ, ਜੇ ਆਪਾਂ ਇਹਨਾਂ ਨੂੰ ਪੈਸੇ ਪੇ ਕੀਤੇ ਆ ਤੇ ਇਹ ਦੇਖੋ ਵੀ ਮੈਨੂੰ ਬੜੀ ਸੈਟਿਸਫੈਕਸ਼ਨ ਹੋਈ। ਮੈਂ ਕਿਹਾ ਬੰਦਿਆਂ ਨੇ 3 ਸਾਲ ਦਾ ਪੂਰਾ ਡਾਟਾ ਹੀ ਦਿੱਤਾ ਸਾਨੂੰ ਵੀ ਤੁਹਾਡੇ ਬੱਚੇ ਨੇ ਆਹ ਕੁਛ ਕੀਤਾ 3 ਸਾਲਾਂ ਚ। ਉਹ ਵੈਰੀ ਗੁੱਡ, ਮਤਲਬ
ਬੱਚਾ ਵੀ ਦੇਖ ਕੇ ਆਪਦੇ ਮਾਣ ਮਹਿਸੂਸ ਕਰੂਗਾ ਵੀ ਮੈਂ ਕਿਵੇਂ ਗਰੋ ਅਪ ਹੋਇਆ।
ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ
ਜੀ 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 ਜੀ, ਬਹੁਤ ਬੜਾ ਵਧੀਆ ਆਪਣਾ ਮੈਂ ਜਿਹੜਾ ਨਿੱਜੀ ਜੀਵਨ ਦਾ ਬਾਰੇ ਗੱਲ ਸ਼ੇਅਰ ਕੀਤੀ, ਬਹੁਤ ਮਿਹਰਬਾਨੀ। ਅਜੇਪਾਲ ਸਿੰਘ ਥਿੰਦ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਹੋਏ ਸਨ ਤੇ ਉਹਨਾਂ ਨੇ ਬੜੀ ਪਿਆਰੀ ਗੱਲਬਾਤ ਸ਼ੇਅਰ ਕੀਤੀ ਹੈ ਤੇ ਉਮੀਦ ਹੈ ਤੁਹਾਨੂੰ ਵੀ ਪਸੰਦ ਆਊਗੀ। ਇੱਧਰ ਸਾਡੇ ਨਾਲ ਜਿਹੜੇ ਮੈਸੇਜਾਂ ਦੇ ਜ਼ਰੀਏ ਜਸ ਕੁਮਾਰ ਹੋਰਾਂ ਨੇ ਅੱਗੇ ਮੈਸੇਜ ਲਿਖਿਆ, ਕਹਿੰਦੇ ਬਿੰਟੂ ਜੀ ਦੈਟਸ ਵਾਈ ਕਰਪਸ਼ਨ ਇਨ ਇੰਡੀਆ, ਵੈਨ ਵੀ ਗਿਵ ਅ ਗਿਫਟ ਟੂ ਈਚ ਅਦਰ ਦੈਟਸ ਆਲਸੋ ਟੈਂਸ਼ਨ ਐਂਡ ਓਵਰ ਐਕਸਪੈਂਚਰ ਦੈਟ ਆਰ ਵਰਥੀ ਔਰ ਨਾਟ ਫੋਰ ਦੈਮ, ਦੈਟਸ ਵਾਈ ਅਵਰ ਲੋਡ ਲੈਗਜ ਇਨ ਏਅਰਪਲਾਨ। ਬਿਲਕੁਲ ਜੀ, ਦੇਖੋ ਸਾਡੇ ਚ ਜਿਹੜੀਆਂ ਰੀਤਾਂ ਹਮੇਸ਼ਾ ਇਹ ਗਿਫਟਾਂ ਤੋਂ ਸ਼ੁਰੂ ਹੁੰਦੀਆਂ ਤੇ ਗਿਫਟ ਦੇ ਵਿੱਚ ਵੀ ਗਿਫਟ ਤਾਂ ਗੋਰੇ ਵੀ ਦਿੰਦੇ ਆ ਕਰਦੇ ਆ, ਪਰ ਆਪਣਾ ਨਾ ਥੋੜਾ ਜਿਹਾ ਨਜ਼ਰੀਆ ਬਦਲ ਜਾਂਦਾ ਗਿਫਟ ਦੇ ਕੇ ਵੱਡਾ ਹੋਣ ਦਾ। ਇੱਕ ਤਾਂ ਸਭ ਤੋਂ ਵਧੀਆ ਵੀ ਮੇਰਾ ਗਿਫਟ ਵੱਡਾ ਹੋਵੇ, ਮੈਨੂੰ ਖਰੀਦਣਾ ਆਉਂਦਾ, ਮੈਨੂੰ ਚੀਜ਼ ਦੇਣੀ ਆਉਂਦੀ ਆ, ਇਹ ਜਿਹੀਆਂ ਗੱਲਾਂ ਤੇ ਅਸੀਂ ਆਪਦੇ ਆਪ ਨੂੰ ਵਾਹਵਾ ਖੱਟਣ ਲਈ ਅਸੀਂ ਇਹ ਨਹੀਂ ਉਹ ਗਿਫਟ ਨਹੀਂ ਦਿੰਦੇ ਜਿਹੜਾ ਕੋਲ ਦੇ ਨੂੰ ਬਿਨਾਂ ਦੱਸਿਆ ਹੋਵੇ, ਜਿਹੜਾ ਸੱਜੇ ਹੱਥ ਨੇ ਖੱਬੇ ਹੱਥ ਨੂੰ ਬਿਨਾਂ ਦੱਸਿਆ ਹੋਵੇ, ਉਹ ਨਹੀਂ ਅਸੀਂ ਕਰਦੇ। ਅਸੀਂ ਕਰਦੇ ਹਾਂ ਜਿਹੜਾ ਇਹ 'ਚ ਦਿਖਾਵਾ ਹੋਵੇ, ਸ਼ੋਅ ਆਫ ਹੋਵੇ, ਤੇ ਉਹਨਾਂ ਚੱਕਰਾਂ ਦੇ ਵਿੱਚ ਹੀ ਸਾਡੇ ਟੈਚੀ ਵੀ ਜਿਹੜਾ ਇੰਡੀਆ ਜਾਂਦੇ ਆ ਉਹ ਭਾਰੇ ਹੁੰਦੇ ਆ। ਮੈਂ ਖੁਦ ਹੁਣ ਪਲਾਨ ਕਰ ਰਿਹਾ ਜੀ ਇੰਡੀਆ ਜਾਣ ਦਾ, ਪਰ ਮੈਂ ਕੱਲ ਹੀ ਅੱਗੇ ਕਹਿ ਕੇ ਹਟਿਆ ਸੀ। ਮੈਂ ਕਿਹਾ ਦੇਖੋ ਹਰ ਵਾਰੀ ਆਪਾਂ ਕੋਸ਼ਿਸ਼ ਕਰਦੇ ਹਾਂ ਕੁਛ ਨਾ ਕੁਛ ਲੈ ਕੇ ਜਾਂਦੀ, ਪਰ ਪਹਿਲੀ ਗੱਲ ਤਾਂ ਚਲੋ ਐਤਕੀ ਮੈਂ ਆਪਦੇ ਪ੍ਰੋਜੈਕਟ 'ਚ ਇੰਨਾ ਉਲਝ ਗਿਆ ਵੀ ਮੇਰੇ ਕੋਲ ਫਾਲਤੂ ਹੈ ਹੀ ਨਹੀਂ ਕੁਛ ਵੀ ਮੈਂ ਕਰ ਸਕਾਂ। ਪਰ ਫਿਰ ਵੀ ਮੈਨੂੰ ਲੱਗਦਾ ਵੀ ਮੈਂ ਇਸ ਰੀਤ ਤੋਂ ਹੁਣ ਮੈਨੂੰ ਬਾਹਰ ਹੀ ਹੋਣਾ ਪੈਣਾ, ਕਿਉਂਕਿ ਤੁਸੀਂ ਕਈ ਵਾਰ ਕੀ ਹੁੰਦਾ ਇੱਥੇ ਬਹੁਤ ਔਖੇ ਹੋ ਕੇ ਕੰਮ ਕਰਦੇ ਹੋ, ਬਹੁਤ ਕੁਛ ਕਰਦੇ ਹੋ, ਪਰ ਉੱਥੇ ਤੁਹਾਡਾ ਐਡਾ ਵੱਡਾ ਸਰਕਲ ਆ, ਤੁਸੀਂ ਕਿਵੇਂ ਸਭ ਨੂੰ ਖੁਸ਼ ਕਰ ਸਕਦੇ ਹੋ? ਮਾੜੀ ਚੀਜ਼ ਅਸੀਂ ਦੇ ਨਹੀਂ ਸਕਦੇ, ਚੰਗੀ ਚੀਜ਼ ਅਸੀਂ ਲਿਜਾ ਨਹੀਂ ਸਕਦੇ, ਤਾਂ ਉਦੋਂ ਬਿਹਤਰ ਆ ਇਹੀ ਬਹੁਤ ਆ ਜੇ ਅਗਲੇ ਨੂੰ ਵੀ ਚਾਹੀਦਾ ਤੇ ਆਪਾਂ ਨੂੰ ਵੀ ਚਾਹੀਦਾ ਵੀ ਇਹੀ ਗੱਲ ਹੋ ਜੇ ਵੀ ਤੁਸੀਂ ਆ ਗਏ ਹੋ, ਇਹੀ ਲੱਖ ਮਾਣਾ। ਇਹ ਇਸ ਢੰਗ ਦੀ ਜੇ ਤੁਸੀਂ ਮੈਂ ਤੁਹਾਨੂੰ ਮਿਲ ਰਹੇ ਹਾਂ, ਇਹੀ ਲੱਖ ਮਾਣਾ। ਇਹੀ ਇਹ ਨੀਤੀ ਰੀਤ ਸਾਨੂੰ ਅਪਣਾਉਣੀ ਚਾਹੀਦੀ ਆ। ਬਾਕੀ ਗਿਫਟ ਆ ਜਿਹੜੇ ਉਹ ਮੈਂ ਤਾਂ ਦੇਖਿਆ ਜੀ, ਅਫਸਰ ਵੀ ਆਈ ਗਿਫਟਾਂ 'ਚ ਮਾਰਿਆਂ 'ਚ ਹੀ ਆਉਂਦੇ ਆ ਜੀ। ਫਿਰ ਜਦੋਂ ਗਿਫਟ ਲੀਡਰਾਂ ਨੂੰ ਦੇਣੇ ਹੁੰਦੇ ਆ, ਦੀਵਾਲੀ ਤਿਉਹਾਰ ਦੇਣੇ ਹੁੰਦੇ ਆ, ਉਹ ਜਿਹੜੀਆਂ ਰੀਤਾਂ ਚੱਲੀਆਂ ਉਹਨਾਂ ਨੇ ਫਿਰ ਤਨਖਾਹਾਂ ਤੋਂ ਬਾਹਰ ਦੀਆਂ ਗੱਲਾਂ ਚਲਾ ਕੇ ਇਸ ਚੀਜ਼ ਨੂੰ ਹੋਰ ਵਧਾਵਾ ਦਿੱਤਾ ਹੋਇਆ। ਧਨੀ ਸਾਹਿਬ ਸਾਡੇ ਨਾਲ ਜੁੜਿਆ ਜੀ, ਤੇ ਸਤਿ ਸ੍ਰੀ ਅਕਾਲ ਸਰ ਕਹਿ ਰਿਹਾ ਜੀ, ਸੋ ਤੁਹਾਨੂੰ ਵੀ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਧਨੀ ਬਾਈ, ਤੇ ਹਮਪ੍ਰੀਤ ਬਾਈ ਹੋਰਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਨੂੰ, ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਹਮਪ੍ਰੀਤ ਬਾਈ। ਤੇ ਸਾਡੇ ਨਾਲ ਜੁੜਿਆ ਜੀ ਸੁਖਦੀਪ ਸਿੰਘ ਰਿਆੜ ਉਬਰਮ ਵਾਲੇ, ਕਹਿੰਦੇ ਮੇਰੇ ਕੋਲ ਵੀ ਰੇਬਨ ਦੀਆਂ ਐਨਕਾਂ ਹਨ, ਲੋਕ ਵੇਖ ਕੇ ਬਹੁਤ ਪ੍ਰਭਾਵਿਤ ਹੁੰਦੇ ਹਨ, ਜਦ ਮੈਂ ਦੱਸਦਾ ਕਿ 300 ਦੀਆਂ ਹਨ ਪਰ ਫਿਰ ਮੇਰੇ ਕੋਲ ਰਿਹਾ ਨਹੀਂ ਜਾਂਦਾ ਕਿ ਮੈਂ ਦੱਸ ਦਿੰਦਾ ਕਿ $300 ਨਹੀਂ ਵੀਰ, ₹300 ਦੀਆਂ ਹਨ। ਸੋ ਕਿਆ ਬਾਤ ਆ ਜੀ, ਕਿਆ ਬਾਤ ਆ, ਬਿਲਕੁਲ ਜਦੋਂ ਤੁਸੀਂ ਉਹਦਾ ਜੇ ਜਾ ਰੂਪ ਦੱਸ ਦਿੰਦੇ ਹੋ ਨਾ, ਜੇ ਜੀ ਭੂਮਿਕਾ ਬੰਨ ਦਿੰਦੇ ਹੋ ਤੇ ਨਜ਼ਰੀਆ ਉਹੋ ਜਿਹਾ ਹੀ ਬਣ ਜਾਂਦਾ। ਹੁਣ ਮੰਨ ਲਓ ਤੁਸੀਂ, ਮੈਂ ਜਾਣਾ ਕਿਤੇ ਮਿਲਣ, ਤੁਸੀਂ ਕੋਈ ਵੀ ਸੱਜਣ ਮਿੱਤਰ ਮੇਰੇ ਨਾਲ ਹੋ ਤਾਂ ਤੁਸੀਂ ਜਾ ਕੇ ਉੱਥੇ ਕਹੋ ਵੀ ਭਾਈ ਹਾਂ ਇਹ ਮਿੰਟੂ ਬਰਾੜ ਆ ਜੀ, ਇਹ ਸਾਡੇ ਆਸਟ੍ਰੇਲੀਆ 'ਚ ਆ ਜੀ, ਬੜੀ ਇਹਨੂੰ ਗਾਲ ਵਰਦੀ ਆ ਵੀ ਲੋਕਲ ਲੋਕ ਨੂੰ ਬਹੁਤ ਗਾਲਾਂ ਦਿੰਦੇ ਆ ਉੱਥੇ, ਇਹ ਬਹੁਤ ਪੁੱਠੇ ਸਿੱਧੇ ਕੰਮ ਕਰਦਾ, ਹਟਦਾ ਨਹੀਂ ਬੋਲਣੋ, ਕੁਛ ਨਾ ਕੁਛ ਬੋਲਦਾ ਰਹਿੰਦਾ, ਫਿਰ ਇੰਨੀ ਝੰਡ ਕਰਦੇ ਆ ਲੋਕ ਇਹਦੀ, ਬਸ ਗੱਲ ਹੀ ਛੱਡ ਦਿਓ। ਤਾਂ ਜਿਹੜਾ ਮੂਹਰਲੇ ਵਾਲਾ ਮੇਰੇ ਪ੍ਰਤੀ ਉਹ ਜਿਹਾ ਨਜ਼ਰੀਆ ਬਣਾ ਦੂ, ਜੇ ਤੁਸੀਂ ਮੈਨੂੰ ਪੇਸ਼ ਇਹ ਕਰਤਾ ਵੀ ਇਹ ਤਾਂ ਪਤਾ ਹੀ ਨਹੀਂ ਕੀ ਚੀਜ਼ ਆ ਜੀ, ਇਹ ਤਾਂ ਐਂ ਕਰਦਾ ਜੀ, ਤਾਂ ਬੋਹ ਕਰਦਾ ਜੀ, ਮਹਾਨ ਬਣਾ ਤਾ ਮੈਨੂੰ, ਤਾਂ ਮੂਹਰਲਾ ਮੇਰੇ ਪ੍ਰਤੀ ਨਜ਼ਰੀਆ ਮਹਾਨਤਾ ਵਾਲਾ ਬਣਾ ਲੂਆ। ਹਾਂ ਜਿਹੋ ਜਿਹਾ ਮੈਂ ਹਾਂ ਉਹ ਜਿਹਾ ਹੀ ਆ। ਸੋ ਕੋਸ਼ਿਸ਼ ਇਹੀ ਹੋਵੇ ਜਿਹੋ ਜਿਹਾ ਅਸਲੀ ਆ ਉਹੋ ਜਿਹਾ ਦੱਸਿਆ ਜਾਵੇ ਤੇ ਉਹੋ ਜਿਹੀ ਗੱਲ ਹੋਵੇ ਤਾਂ ਉਹ ਜ਼ਿਆਦਾ ਬਿਹਤਰ ਰਹਿੰਦਾ, ਤੇ ਨਹੀਂ ਤਾਂ ਕੀ ਹੁੰਦਾ ਵੀ ਸਾਡੇ ਲੋਕ ਦੇਖਾ ਦੇਖੀ ਦੇ ਬ੍ਰਾਂਡਾਂ ਦੇ ਚੱਕਰਾਂ 'ਚ ਪੈ ਜਾਂਦੇ ਆ। ਜੀਮੇਲ ਜ਼ਰੀਏ ਸਾਡੇ ਨਾਲ ਪ੍ਰਭ ਸਿਮਰਨ ਅਜੀਤ ਸਿੰਘ ਜੁੜੇ ਆ, ਸਤਿ ਸ੍ਰੀ ਅਕਾਲ ਮਿੰਟੂ ਬਰਾੜ ਜੀ ਤੇ ਸਾਰੇ ਪਿਆਰੇ ਲਿਸਨਰ ਨੂੰ ਵੀ। ਮੈਂ ਆਪਣੇ ਪਿਤਾ ਜੀ ਤੋਂ ਬਹੁਤ ਕੁਝ ਸਿੱਖਿਆ, ਉਹਨਾਂ ਨੇ ਆਪਣੇ ਬਚਪਨ ਬਹੁਤ ਗਰੀਬੀ 'ਚ ਕੱਟਿਆ, ਦਿਨ 'ਚੋਂ ਜੌਬ ਕਰਦੇ ਤੇ ਸ਼ਾਮ ਨੂੰ ਸਟੱਡੀ ਕਰਨ ਨੂੰ ਸ਼ਹਿਰ ਨੂੰ ਕਾਲਜ ਜਾਂਦੇ। ਉਹਨਾਂ ਨੇ ਆਪਣਾ ਕੈਰੀਅਰ ਕੈਸ਼ੀਅਰ ਤੋਂ ਸਟਾਰਟ ਕੀਤਾ ਤੇ ਅੱਜ ਉਹ ਬੈਂਕ 'ਚ ਸੀਨੀਅਰ ਮੈਨੇਜਰ ਨੇ। ਦੇਖੋ ਜੀ, ਇਹੀ ਚੀਜ਼ਾਂ ਸਾਡੇ ਸਿੱਖਣ ਲਈ ਹੋਣੀਆਂ ਚਾਹੀਦੀਆਂ। ਪਰ ਦੂਜੇ ਪਾਸੇ ਹੁਣ ਦੇਖੋ, ਤੁਹਾਡੇ ਪਿਤਾ ਜੀ ਮੈਨੇਜਰ ਬਣ ਗਏ, ਉਹਨਾਂ ਨੂੰ ਚੰਗੀ ਇਨਕਮ ਸ਼ੁਰੂ ਹੋ ਗਈ, ਤੇ ਦੂਜੇ ਪਾਸੇ ਕੀ ਹੁੰਦਾ ਵੀ ਬੱਚੇ ਮਾਂ ਬਾਪ ਦਾ ਵੀ ਨਜ਼ਰੀਆ ਹੋ ਜਾਂਦਾ ਵੀ ਮੈਂ ਤਾਂ ਕਸ਼ਟ ਭੋਗਿਆ ਹੁਣ ਮੈਂ ਬੱਚਿਆਂ ਨੂੰ ਨੀ ਭਗਾਉਣੇ ਤੇ ਉਹ ਕੀ ਕਰਦੇ ਆ ਮਾਂ ਬਾਪ ਫਿਰ ਬੱਚਿਆਂ ਨੂੰ ਉਹਨਾਂ ਦੀਆਂ ਜਿਹੜੀਆਂ ਵੀ ਗੱਲਾਂ ਹੁੰਦੀਆਂ ਪੂਰੀਆਂ ਕਰਦੇ ਆ ਤੇ ਉਹ ਜੋ ਪੂਰੀਆਂ ਕਰਦੇ ਆ ਬੱਚੇ ਫਿਰ ਹਾਂ ਪਿਛੋਕੜ ਭੁੱਲ ਜਾਂਦੇ ਆ ਵੀ ਇਹ ਪੂਰੀਆਂ ਕਰਨ ਲਾਇਕ ਅਸੀਂ ਕਿਵੇਂ ਹੋਏ ਤੇ ਜੇ ਤੁਸੀਂ ਇਹ ਗੱਲ ਨੂੰ ਯਾਦ ਰੱਖ ਰਹੇ ਹੋ ਤੁਹਾਡੇ ਪਿਤਾ ਜੀ ਦੀ ਜਿਹੜੀ ਮਿਹਨਤ ਨੂੰ ਤੁਸੀਂ ਯਾਦ ਕਰ ਰਹੇ ਹੋ ਤੇ ਤੁਸੀਂ ਵੀ ਉਹਨਾਂ ਦੀ ਕਿਸੇ ਵੀ ਚੀਜ਼ ਦੀ ਬੇਫਜ਼ੂਲੀ ਕਰਨ ਦੀ ਥਾਂ ਤੇ ਬੜੀ ਇੱਕ ਸਿਸਟਮ ਨਾਲ ਕਰ ਰਹੇ ਹੋ ਤਾਂ ਮੈਨੂੰ ਲੱਗਦਾ ਤੁਹਾਨੂੰ ਵੀ ਜਿਹੜੇ ਇਹਦੇ ਫਾਇਦੇ ਹੋ ਰਹੇ ਆ ਤੇ ਤੁਸੀਂ ਆਉਣ ਵਾਲੇ ਟਾਈਮ ਚ ਆਪਣੀ ਜਨਰੇਸ਼ਨ ਨੂੰ ਵੀ ਇਹ ਪਾਸ ਆਨ ਕਰੋਗੇ ਤੇ ਉਹ ਵੀ ਇੱਕ ਸੁਚੱਜੀ ਜਨਰੇਸ਼ਨ ਦੇ ਤੌਰ ਦੇ ਉੱਤੇ ਸਾਹਮਣੇ ਆਊਗੀ। ਡਾਕਟਰ ਸੁਖਦੇਵ ਸਿੰਘ ਸਾਡੇ ਨਾਲ ਜੁੜੇ ਆ, ਕਹਿੰਦੇ ਵੀ ਮੈਂ ਐਡਲੇਡ ਪਹੁੰਚ ਚੁੱਕੇ ਹਾਂ ਬਿਨੀਪੈਗ ਤੋਂ, ਕਹਿੰਦੇ ਗੁੱਡ ਮਾਰਨਿੰਗ ਆ ਜੀ, ਪ੍ਰੋਗਰਾਮ ਰਨਿੰਗ ਵੈਰੀ ਗੁੱਡ, ਗੋਡ ਬਲੈਸ ਯੂ। ਦੇਖੋ ਡਾਕਟਰ ਸਾਹਿਬ, ਮੈਂ ਕੋਸ਼ਿਸ਼ ਕਰਦਾ ਅੱਜ ਹੀ ਤੁਹਾਨੂੰ ਮਿਲਾਂ ਕਿਉਂਕਿ ਮੈਂ ਅੱਜ ਐਡਲੇਡ ਦੇ ਵਿੱਚ ਹੀ ਹਾਂ ਤੇ ਮੈਂ ਕੋਸ਼ਿਸ਼ ਕਰੂੰਗਾ ਵੀ ਤੁਹਾਡੇ ਨਾਲ ਜ਼ਰੂਰ ਥੋੜਾ ਬਹੁਤ ਵਕਤ ਗੁਜ਼ਾਰਾਂ। ਸੋ ਮੈਨੂੰ ਆਪਣਾ ਜੀ ਕੋਈ ਵੀ ਕੰਟੈਕਟ ਨੰਬਰ ਜਿਹੜਾ ਆਸਟ੍ਰੇਲੀਆ ਦਾ ਐਡਲੇਡ ਦਾ ਜ਼ਰੂਰ ਦਿਓ ਜੀ ਤਾਂ ਕਿ ਆਪਣੀ ਜਿਹੜੀ ਮੁਲਾਕਾਤ ਹੋ ਸਕੇ। ਸੋ ਬੜੀ ਖੁਸ਼ੀ ਹੋਈ ਹੈ ਤੁਸੀਂ ਬਿਨੀਪੈਗ ਤੋਂ ਚੱਲ ਕੇ ਜਿਹੜੇ ਪਹਿਲਾਂ ਬਿਨੀਪੈਗ ਵੀ ਪੱਕੇ ਲਿਸਨਰ ਦੇ ਤੌਰ ਤੇ ਸਾਡੇ ਨਾਲ ਜੁੜੇ ਹੋਏ ਹੋ ਤੇ ਅੱਜ ਕੱਲ੍ਹ ਐਡਲੇਡ ਪਹੁੰਚੇ ਹੋ ਤੇ ਬਹੁਤ ਖੁਸ਼ੀ ਵਾਲੀ ਗੱਲ ਆ। ਸੋ ਦੋਸਤੋ, ਸੱਜਣਾ ਮਿੱਤਰਾਂ ਦੇ ਸੁਨੇਹੇ ਵੀ ਆ ਰਹੇ ਆ, ਆਪਾਂ ਉਹ ਵੀ ਲੈਣੇ ਆ ਤੇ ਪਰ ਮੈਨੂੰ ਲੱਗਦਾ ਇੱਕ ਗੀਤ ਲਾ ਲਈਏ ਜੇ ਹੁਣ ਥੋੜਾ ਜਿਹਾ ਮੈਂ ਵੀ ਬ੍ਰੇਕ ਲੈਣਾ ਤਾਂ ਜ਼ਿਆਦਾ ਬਿਹਤਰ ਆ ਤੇ ਉਦੋਂ ਬਾਅਦ ਫੋਨ ਲਾਈਨ ਖੁੱਲੀ ਆ ਜੀ, ਤੁਸੀਂ ਕਾਲ ਕਰਨੀ ਚਾਹੋ ਤਾਂ ਜ਼ਰੂਰ ਦੋ ਚਾਰ ਕਾਲਾਂ ਆਪਾਂ ਹੋਰ ਲਵਾਂਗੇ।
ਗੱਲਾਂ ਨਾਲ ਨਹੀਂ ਉਹ ਸਾਰਨਾ ਕਰਕੇ ਵਿਖਾਉਣਾ ਮੈਂ, ਧੱਕੇ ਨਾਲ ਨਹੀਂ ਉਹ ਮਿਹਨਤਾ ਨਾ ਅੱਗੇ ਆਉਣਾ ਮੈਂ, ਕਿਸਮਤ ਲੈਣੀ ਹੈ ਗੁਲਾਮ ਕਰ ਮੈਂ, ਕਿਸਮਤ ਲੈਣੀ ਹੈ ਗੁਲਾਮ ਕਰ ਮੈਂ, ਮਾੜਾ ਟਾਈਮ ਫਿਰ ਦੂਰੋਂ ਦੂਰੋਂ ਚਾਕੂ ਏ, ਸਾਰਾ ਜੱਗ ਜਿੱਤ ਲੈਣਾ ਹੈ ਮੈਂ ਵੇਖ ਲਈ, ਫਿਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ, ਸਾਰਾ ਜੱਗ ਜਿੱਤ ਲੈਣਾ ਹੈ ਮੈਂ ਵੇਖ ਲਈ, ਫਿਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ, ਸਾਰਾ ਕੁਝ ਹੀ ਨੀ ਵੀਰੇ ਰੱਬ ਵੱਲੋਂ ਸਰਨਾ, ਤਕਦੀਰ ਦੀ ਕੀ ਜ਼ੁਰਤ ਹਰਾ ਜਵੇ, ਹੌਸਲਾ ਜੇ ਬਣ ਜੇ ਲੜਾਕੂ ਏ, ਸਾਰਾ ਚੱਕ ਜਿੱਤ ਲੈਣਾ ਹੈ ਮੈਂ ਵੇਖ ਲਈ, ਫਿਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ, ਸਾਰਾ ਚੱਕ ਜਿੱਤ ਲੈਣਾ ਹੈ ਮੈਂ ਵੇਖ ਲਈ, ਫਿਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ, ਕਦਮਾਂ ਚ ਰੱਖੂ ਬੇਬੇ ਬਾਪੂ ਦੇ, ਸਾਰਾ ਚੱਕ ਜਿੱਤ ਲੈਣਾ ਹੈ ਮੈਂ ਵੇਖ ਲਈ, ਫਿਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ, ਬਣਜੂ ਪਛਾਣ ਰਸ਼ ਪਊ ਸਾਡੇ ਕਰਕੇ, ਭਾਵੇਂ ਬੜੇ ਚਿਰ ਤੋਂ ਗਵਾਚੇ ਹੋਇਆ ਭੀੜਾਂ ਚ, ਕਿੱਥੋਂ ਤੱਕ ਪਹੁੰਚ ਗਿਆ ਸਨੀ ਖੇਪੜਾ, ਕਿੱਥੋਂ ਤੱਕ ਪਹੁੰਚ ਗਿਆ ਸਨੀ ਖੇਪੜਾ, ਪੈਰੀ ਹੋਕਿਆ ਨਾ ਕਾਮਯਾਬੀ ਨਾ ਪੂਏ, ਸਾਰਾ ਚੱਕ ਜਿੱਤ ਲੈ ਕਦਮਾਂ ਚ ਰੱਖੂ ਬੇਬੇ ਬਾਪੂ ਦੇ
ਕਿਆ ਖੂਬਸੂਰਤ ਗੀਤ ਸਾ ਜੀ ਦੇਖੋ ਬੇਬੇ ਬਾਪੂ ਨੇ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਤੇ ਉਹਨਾਂ ਦੇ ਕਦਮਾਂ ਦੇ ਵਿੱਚ ਜਿਹੜਾ ਜੱਗ ਜਿੱਤ ਕੇ ਰੱਖਣਾ ਦੀ ਜਿਹੜਾ ਸੁਪਨਾ ਉਹ ਕੋਈ ਹੀ ਨੌਜਵਾਨ ਲੈ ਸਕਦਾ ਕੋਈ ਹੀ ਬੱਚਾ ਲੈ ਸਕਦਾ ਜਿਹੜਾ ਕਿ ਕਹੇ ਵੀ ਹਾਂ ਵੀ ਮੈਂ ਜਿੱਤ ਕੇ ਤੇ ਤੁਹਾਡੇ ਲਈ ਦੇ ਰਿਹਾ ਤੇ ਤੁਹਾਨੂੰ ਜਿਹੜੀਆਂ ਤੋਂ ਆਸਾਂ ਸੀ ਉਹਨਾਂ ਆਸਾਂ ਤੇ ਮੈਂ ਖਰਾ ਉਤਰ ਰਿਹਾ ਸੋ ਬਹੁਤ ਖੂਬਸੂਰਤ ਗੀਤ ਵੀ ਆ ਰਹੇ ਆ ਜੀ ਜੇ ਮਾੜੇ ਗੀਤ ਜਾਂ ਮਾੜੀਆਂ ਚੀਜ਼ਾਂ ਵੀ ਫੈਲ ਰਹੀਆਂ ਤਾਂ ਚੰਗਿਆਈ ਵੀ ਬਹੁਤ ਫੈਲ ਰਹੀ ਆ ਸੋ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਜੀ ਇਸ ਚੰਗਾਈ ਨੂੰ ਹੋਰ ਅੱਗੇ ਲੈ ਕੇ ਜਾਈਏ ਤੇ ਹੋਰ ਅੱਗੇ ਫੈਲਾਈਏ ਸੋ ਦੋਸਤੋ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜੀ ਅੱਜ ਚਰਚਾ ਕਰ ਰਹੇ ਹਾਂ ਉਹ ਚਰਚਾ ਸੀਗੀ ਜੀ ਸਾਦਾ ਜੀਵਨ ਤੇ ਉੱਚ ਵਿਚਾਰ ਦੀ ਅਸੀਂ ਉਦਾਹਰਨਾਂ ਦੇ ਲੈਂਦੇ ਹਾਂ ਇੱਕ ਦੂਜੇ ਨੂੰ ਉਦਾਹਰਨਾਂ ਸਭ ਕੁਛ ਦਿੰਦੇ ਹਾਂ ਪਰ ਅਸੀਂ ਸੈਲਫ ਸਮੀਖਿਆ ਕਰਕੇ ਦੇਖੀਏ ਵੀ ਸਾਡਾ ਜੀਵਨ ਜਿਹੜਾ ਉਹ ਕਿੰਨਾ ਸਾਦਾ ਤੇ ਸਾਡੇ ਜਿਹੜੇ ਵਿਚਾਰ ਆ ਉਹ ਕਿੱਡੇ ਉੱਚੇ ਆ ਦੇਖੋ ਵਿਚਾਰ ਆ ਜਿਹੜੇ ਉਹ ਜੀਵਨ ਸਾਦਾ ਕਰਨਾ ਤਾਂ ਬਿਲਕੁਲ ਹੀ ਸਿੰਪਲ ਸਾਡੇ ਹੱਥ ਦੇ ਵਿੱਚ ਆ ਸਭ ਤੋਂ ਸੌਖਾ ਜਿਹਦੇ ਚ ਕੀ ਸਾਦਗੀ ਲੈ ਕੇ ਆਉਣੀ ਆ ਪਰ ਜਿਹੜੇ ਵਿਚਾਰ ਉੱਚੇ ਕਰਨੇ ਆ ਉਹਨਾਂ ਲਈ ਤੁਹਾਨੂੰ ਨਾ ਬਹੁਤ ਚੰਗੀ ਸੰਗਤ ਕਰਨੀ ਪੈਣੀ ਆ ਬਹੁਤ ਜ਼ਿਆਦਾ ਪੜ੍ਹਨਾ ਪੈਣਾ ਤੇ ਹਰ ਚੀਜ਼ ਦੀ ਤੁਹਾਨੂੰ ਸਮੀਖਿਆ ਕਰਨੀ ਪੈਣੀ ਆ ਹਰ ਚੀਜ਼ ਦਾ ਚਿੰਤਨ ਕਰਨਾ ਪੈਣਾ ਜੇ ਤੁਸੀਂ ਇਕੱਲੀ ਇਕੱਲੀ ਗੱਲ ਦੀ ਆਪਣੀ ਦੀ ਸਮੀਖਿਆ ਕਰਦੇ ਹੋ ਚਿੰਤਨ ਕਰਦੇ ਹੋ ਹਰ ਬਾਰੇ ਗੱਲ ਬਾਰੇ ਸੋਚਦੇ ਹੋ ਤਾਂ ਵਕਤ ਆਉਂਦਾ ਵੀ ਹੌਲੀ ਹੌਲੀ ਤੁਹਾਡੇ ਵਿਚਾਰ ਬਦਲ ਜਾਂਦੇ ਆ ਮੈਨੂੰ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਜਿਹੜੇ ਫੋਨ ਆਉਂਦੇ ਆ ਤੇ ਉਹ ਅਕਸਰ ਕਹਿੰਦੇ ਆ ਜੀ ਅਸੀਂ ਰੇਡੀਓ ਨਾਲ ਇੰਨੇ ਚਿਰ ਤੋਂ ਜੁੜੇ ਆ ਰੇਡੀਓ ਸੁਣਦੇ ਸੁਣਦੇ ਸਾਨੂੰ ਨਾ ਸਾਡੀ ਸੋਚ ਬਦਲ ਗਈ ਇੱਥੋਂ ਤੱਕ ਵੀ ਕਹਿ ਦਿੰਦੇ ਆ ਵੀ ਮੈਨੂੰ ਪਿੱਛੇ ਜੇ ਇੱਕ ਸੱਜਣ ਮਿੱਤਰ ਦਾ ਫੋਨ ਆਇਆ ਤੇ ਉਹ ਮੈਨੂੰ ਕਹਿੰਦੇ ਜੀ ਵੀ ਮੇਰੇ ਘਰ ਦੇ ਮੈਨੂੰ ਕਹਿੰਦੇ ਵੀ ਤੂੰ ਤਾਂ ਉਹ ਹੈ ਹੀ ਨੀ ਤੂੰ ਤਾਂ ਬਦਲ ਗਿਆ ਤੇਰਾ ਤਾਂ ਕਹਿੰਦੇ ਵੀ ਤੂੰ ਤਾਂ ਇੰਨਾ ਲੜਾਕਾ ਸੀ ਹਰੇਕ ਨਾਲ ਲੜਦਾ ਸੀ ਤੇ ਤੂੰ ਇੰਨਾ ਚੇਂਜ ਕਿਵੇਂ ਹੋ ਗਿਆ ਮੈਨੂੰ ਸਾਨੂੰ ਤਾਂ ਤੂੰ ਸਾਡਾ ਪੁੱਤ ਹੀ ਨੀ ਲੱਗ ਰਿਹਾ ਇੱਥੋਂ ਦਾ ਤਾਂ ਉਹ ਇਹਨਾਂ ਜੋ ਗੱਲਾਂ ਕਰਦੇ ਆ ਤਾਂ ਸਾਨੂੰ ਵੀ ਬੜਾ ਚੰਗਾ ਲੱਗਦਾ ਵੀ ਹਾਂ ਜਿਹੜੇ ਕਾਰਜ ਲਈ ਅਸੀਂ ਟਾਈਮ ਦੇ ਰਹੇ ਹਾਂ ਜਿਹੜਾ ਕਾਰਜ ਅਸੀਂ ਕਰ ਰਹੇ ਹਾਂ ਉਸ ਕਾਰਜ ਦੇ ਜਿਹੜੇ ਨਤੀਜੇ ਆ ਰਹੇ ਆ ਸੋ ਨਤੀਜੇ ਜਿਹੜੇ ਹੁੰਦੇ ਆ ਜ਼ਰੂਰੀ ਨਹੀਂ ਹੁੰਦਾ ਵੀ ਉਹ ਪ੍ਰਭਾਵਿਤ ਜਿਹੜਾ ਵਰਲਡ ਵਾਈਡ ਹੋਵੇ ਦੁਨੀਆ ਪ੍ਰਭਾਵਿਤ ਹੋਵੇ ਪਰ ਇਹ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਉਹ ਇੱਕ ਇੱਕ ਕਰਕੇ ਹੀ ਅਸਰ ਪੈਂਦਾ ਹੁੰਦਾ ਜੇ ਇੱਕ ਬੰਦੇ ਨੂੰ ਵੀ ਕੋਈ ਇਹ ਗੱਲ ਤੁਹਾਡੀ ਜੱਚ ਗਈ ਆ ਉਹ ਜ਼ਰੂਰ ਇੱਕ ਤੋਂ 11 ਬਣਨਗੇ ਬਣਨਗੇ ਤੇ 11 ਤੋਂ ਉਹਨਾਂ ਨੇ 111 ਹੋਣਾ ਹੀ ਹੋਣਾ ਇਹ 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 ਮੇਰਾ ਮੰਨਣਾ ਤੇ ਇਸ ਢੰਗ ਨਾਲ ਹੀ ਜਿਹੜਾ ਹੈ ਵਰਕਆਊਟ ਹੁੰਦਾ ਤੇ ਵਰਕ ਕਰਦਾ ਪਰ ਗੱਲ ਕੀ ਹੁੰਦੀ ਆ ਵੀ ਗੱਲ ਅਸੀਂ ਕੀ ਕਰਦੇ ਹਾਂ ਸਾਨੂੰ ਇਹ ਲੱਗਦਾ ਵੀ ਮੇਰੇ ਇਸ ਰੌਲੇ ਪਾਉਣ ਨਾਲ ਕੀ ਬਣਦਾ ਮੈਂ ਇਹਦੇ ਨਾਲ ਕੀ ਕਰ ਸਕਦਾ ਪਰ ਮੈਨੂੰ ਮੇਰਾ ਮੰਨਣਾ ਵੀ ਨਹੀਂ ਸਭ ਕੁਛ ਕਰ ਸਕਦੇ ਹਾਂ ਬਹੁਤ ਕੁਛ ਹੋ ਸਕਦਾ ਪਰ ਜੇ ਤੁਸੀਂ ਕਰਨਾ ਚਾਹੋ ਜੇ ਬਦਲਣਾ ਚਾਹੋ ਜਾਂ ਤੁਸੀਂ ਆਪਣੇ ਆਪ ਨੂੰ ਬਦਲਣਾ ਚਾਹੋ ਜਾਂ ਆਲੇ ਦੁਆਲੇ ਨੂੰ ਬਦਲਣਾ ਚਾਹੋ ਤਾਂ ਤੁਹਾਨੂੰ ਕੋਸ਼ਿਸ਼ ਕਰਨੀ ਪੈਂਦੀ ਆ ਜੇ ਕੋਸ਼ਿਸ਼ ਸ਼ੁਰੂ ਹੋ ਗਈ ਤਾਂ ਕੋਸ਼ਿਸ਼ ਦੇ ਨਤੀਜੇ ਜ਼ਰੂਰ ਆਉਂਦੇ ਆ ਸੋ ਦੋਸਤੋ ਮਿੱਤਰੋ ਸੁਨੇਹਿਆਂ ਦੇ ਵਿੱਚ ਨਾ ਇੱਕ ਹੋਰ ਮੈਨੂੰ ਸੁਨੇਹਾ ਦਿੱਤਾ ਸੱਜਣ ਮਿੱਤਰ ਨੇ ਕਹਿੰਦੇ ਜੀ ਨਾਂ ਤਾਂ ਮੇਰਾ ਨਾਂ ਦੱਸਿਓ ਪਰਸਨਲ ਮੈਸੇਜ ਆਇਆ ਮੈਨੂੰ ਆਹਦੇ ਕਹਿੰਦੇ ਜੀ ਗੱਲ ਇਹ ਆ ਵੀ ਤੁਸੀਂ ਨਾ ਇੱਕ ਗੱਲਬਾਤ ਚੱਲੀ ਸੀ ਵੀ ਮੈਂ ਵੀ ਕਿਹਾ ਨਾ ਵੀ ਅਸੀਂ ਵੀ ਧੀ ਲੈ ਕੇ ਆਉਣੀ ਆ ਹੁਣ ਤਾਂ ਉਹ ਸਾਨੂੰ ਕਹਿੰਦੇ ਜੀ ਇੱਕ ਨਾ ਹਰਮਨ ਰੇਡੀਓ ਦੇ ਉੱਤੇ ਪ੍ਰੋਗਰਾਮ ਸ਼ੁਰੂ ਕਰੋ ਰਿਸ਼ਤੇ ਹੀ ਰਿਸ਼ਤੇ ਯਾਨੀ ਕਿ ਅੱਜ ਸਾਨੂੰ ਉਹਨਾਂ ਨੇ ਰਾਏ ਦਿੱਤੀ ਵੀ ਤੁਸੀਂ ਵਿਚੋਲੇ ਬਣੋ ਕਹਿਣ ਦਾ ਮਤਲਬ ਵਿਚੋਲੇ ਰੱਖਣ ਵਾਲੇ ਬੰਦੇ ਦੇਖੋ ਵਿਚੋਲਾ ਤਾਂ ਅਸੀਂ ਨਹੀਂ ਰੱਖ ਸਕਾਂਗੇ ਕਿਉਂਕਿ ਅਸੀਂ ਤਾਂ ਖੁਦ ਆਪਣੇ ਜੀਵਨ ਬਾਰੇ ਜਾਂ ਆਪਣੇ ਬਾਰੇ ਨਹੀਂ ਕੋਈ ਓਹਲਾ ਰੱਖ ਸਕੇ ਜ਼ਿੰਦਗੀ ਚ ਤੇ ਦੂਜੇ ਲਈ ਓਹਲਾ ਅਸੀਂ ਕੀ ਰੱਖ ਸਕਦੇ ਹਾਂ ਸੋ ਬਿਲਕੁਲ ਤੁਹਾਡਾ ਆਈਡੀਆ ਵਧੀਆ ਜੀ ਪ੍ਰੋਗਰਾਮ ਹੋਣਾ ਚਾਹੀਦਾ ਰੇਡੀਓ ਤੇ ਇਹੋ ਜਿਹਾ ਇੱਕ ਪ੍ਰੋਗਰਾਮ ਹੋਵੇ ਜਿਹਦੇ ਚ ਅਸੀਂ ਕੋਈ ਕੜੀ ਦਾ ਕੰਮ ਕਰੀਏ ਇੱਕ ਦੂਜੇ ਨੂੰ ਜਿਹੜਾ ਜੋੜਨ ਦਾ ਕੰਮ ਕਰੀਏ ਮੇਰੇ ਕੋਲ ਅਖਬਾਰ ਦੇ ਵਿੱਚ ਬਹੁਤ ਸਾਰੀਆਂ ਐਡਵਰਟਾਈਜ਼ਮੈਂਟ ਆਉਂਦੀਆਂ ਸਾਨੂੰ ਭੇਜਦੇ ਆ ਸੱਜਣ ਮਿੱਤਰ ਤੇ ਉਹ ਕਹਿੰਦੇ ਆ ਵੀ ਸਾਨੂੰ ਸਾਡੇ ਲਈ ਕੋਈ ਰਿਸ਼ਤੇ ਦੀ ਦੱਸ ਪਾਓ ਤਾਂ ਇਹ ਕੀ ਹੁੰਦਾ ਕਈ ਵਾਰੀ ਅੱਜ ਕੱਲ ਇੱਕ ਰੁਝਾਨ ਜਿਹਾ ਬਣ ਗਿਆ ਵੀ ਰਿਸ਼ਤੇ ਨਾਤੇ ਇੱਕ ਦੂਜੇ ਨੂੰ ਨਹੀਂ ਜਿਹੜੇ ਉਹ ਕਰਦੇ ਗੇ ਰਿਸ਼ਤੇਦਾਰ ਨਹੀਂ ਕਰਾਉਂਦੇ ਇੱਕ ਦੂਜੇ ਨੂੰ ਤੇ ਪਰ ਜੇ ਤੁਸੀਂ ਇੱਦਾਂ ਕੋਈ ਥਰਡ ਪਰਸਨ ਜਾਂ ਪ੍ਰੋਫੈਸ਼ਨਲ ਪੱਧਰ ਤੇ ਜੇ ਕੋਈ ਗੱਲ ਹੁੰਦੀ ਹੈ ਤਾਂ ਹੋ ਸਕਦੀ ਆ ਵਿਚਾਰਦੇ ਹਾਂ ਪਰ ਆਪਾਂ ਪਹਿਲਾਂ ਗੁਰਲਾਲ ਸਿੰਘ ਸਿੱਧੂ ਜੁੜ ਚੁੱਕਿਆ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰੀਏ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਭਾਜੀ ਤੇ ਸਾਰੇ ਲਿਸਨਰ ਨੂੰ ਵੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਜੀ
ਬਸ ਵਧੀਆ ਭਾਜੀ ਠੀਕ ਠਾਕ ਤੁਸੀਂ ਸੁਣਾਓ
ਜਾ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਚ
ਅੱਜ ਭਾਜੀ ਜਿਹੜਾ ਟੌਪਿਕ ਚੱਲਣ ਡਿਆ ਬੜਾ ਵਧੀਆ ਟੌਪਿਕ ਹੈ ਤੇ ਮੈਂ ਵੀ ਕੁਝ ਸ਼ੇਅਰ ਕਰਨਾ ਚਾਹੁੰਦਾ ਭਾਜੀ
ਜੀ 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 ਜ਼ਰੂਰ ਜੀ ਆਇਆਂ ਨੂੰ
ਭਾਜੀ ਇੱਕ ਵਾਰੀ ਇੱਦਾਂ ਅਸੀਂ ਘਰੇ ਬੈਠੇ ਸੀ ਤੇ ਮੇਰੀ ਭੂਆ ਹੁਣੀ ਆਏ ਹੋਏ ਸੀ ਤੇ ਭਾਜੀ ਮੰਮੀ ਨਾਲ ਗੱਲ ਕਰਦੇ ਪਏ ਸੀ ਤੇ ਉਹ ਗੱਲ ਪੁੱਛਦੇ ਪਏ ਸੀਗੇ ਕਿ ਉਹ ਜਿੱਦਾਂ ਕਿ ਭੂਆ ਜੀ ਹੁਣੀ ਕਹਿੰਦੇ ਮੰਮੀ ਨੂੰ ਭਾਬੀ ਤੇਰੇ ਕੋਲ ਟੋਪਿਸ ਹੁੰਦੇ ਕਦੀ ਦੇਖੇ ਨੀ ਬਾਅਦ ਚੋਂ ਕਿੱਥੇ ਗਏ ਆ ਤੇ ਭਾਜੀ ਮੈਂ ਉਹਨੂੰ ਸਕੂਲ ਟਾਈਮ ਪੜ੍ਹਦਾ ਸੀ ਤੇ ਉਹ ਮੇਰੀ ਮੰਮੀ ਨੇ ਕਿਹਾ ਕਿ ਮੇਰੇ ਵੱਲੋਂ ਮੇਰੀ ਸੁੱਖਣਾ ਸੀ ਤੇ ਉਹ ਲਾਉਣ ਲਈ ਨਾ ਵੇਚਦੇ ਮੈਂ ਪਾਠ ਧਰਾਉਣਾ ਤੇ ਭਾਜੀ ਉਹ ਓਦਾਂ ਉਸ ਟਾਈਮ ਨਾ ਮੈਨੂੰ ਬੜਾ ਧੱਕਾ ਲੱਗਾ ਗੱਲ ਸੁਣ ਕੇ ਤੇ ਭਾਜੀ ਉਦੋਂ ਉਮਰ ਵੀ ਇੰਨੀ ਜ਼ਿਆਦਾ ਨੀ ਸੀ ਠੀਕ ਸੀ ਜਦੋਂ ਸਕੂਲ ਟਾਈਮ ਪੜ੍ਹਦਾ ਸੀ ਭਾਜੀ ਮੈਂ ਉਦੋਂ ਹੀ ਡਿਸਾਈਡ ਕਰ ਲਿਆ ਸੀ ਤੇ ਰੱਬਾ ਜਿੰਨਾ ਮਰਜ਼ੀ ਫਿਊਚਰ ਚ ਮਿਲ ਜੇ ਮੈਂ ਕਦੀ ਗੋਲਡ ਨੀ ਪਾਉਣਾ ਆਪਣੀ ਲਾਈਫ ਚ ਤੇ ਅੱਜ ਭਾਜੀ ਦਿਨ ਬਦਲ ਗਏ ਸਾਰਾ ਕੁਛ ਬਦਲ ਗਿਆ ਤਿੰਨ ਮੰਜ਼ਲੀ ਘਰ ਦਿੱਤਾ ਕੋਈ ਕਰਜ਼ਾ ਨੀ ਲੈਣਾ ਦੇਣਾ ਭਾਜੀ ਮੇਰੀ ਮੰਮੀ ਨਾ ਮੇਰੇ ਲਈ ਕੈਂਠਾ ਬਣਾ ਰਹੀ ਸੀ ਵੀ ਜਦੋਂ ਮੁੰਡਾ ਇੰਡੀਆ ਆਊਗਾ ਨਾ ਮੇਰਾ ਮੈਂ ਹਰ ਕਾਂ ਕੈਂਠਾ ਪਾਉਣਾ ਆਪਣੇ ਕੋਲ ਤੇ ਭਾਜੀ ਮੈਨੂੰ ਉਹ ਗੱਲ ਯਾਦ ਆ ਗਈ ਮੈਂ ਕਿਹਾ ਵੀ ਮੰਮੀ ਮੈਂ ਕੋਈ ਗੋਲਡ ਨੀ ਪਾਉਣਾ ਤੇ ਮੈਂ ਨਾ ਪਾਇਆ ਤੇ ਨਾ ਮੈਂ ਕਦੀ ਜ਼ਿੰਦਗੀ ਚ ਪਾਉਣਾ ਭਾਜੀ ਤੇ ਇੱਥੋਂ ਤੱਕ ਭਾਜੀ ਮੈਂ ਵਿਆਹ ਵੀ ਕਰਾਉਣਾ ਹੁਣ ਜਾ ਕੇ ਜਦੋਂ ਵੀ ਮੈਂ ਡਿਸਾਈਡ ਕੀਤਾ ਕਿ ਜਿਹੜੀ ਸ਼ਗਨਾਂ ਦੀ ਕੀ ਹੁੰਦੇ ਜਿਹੜੇ ਰਿੰਗ ਨੀ ਪਾਉਂਦੇ ਮੈਂ ਉਹ ਵੀ ਲੋਹੇ ਦੀ ਉਹ ਪਾਉਣੀ ਚਾਹੇ ਕਿਸੇ ਦਾ ਭਾਜੀ ਐਟਲੀਸਟ ਉਹ ਮੈਨੂੰ ਕਹਿਣਗੇ ਨਾ ਕਿ ਸਾਡਾ ਨਾਕਾ ਨੀ ਰਹਿੰਦਾ ਵੀ ਨਹੀਂ ਐਟਲੀਸਟ ਇੱਕ ਮੁੰਦਰੀ ਦਾ ਭਾਜੀ ਮੈਂ ਉਹ ਵੀ ਨੀ ਪਾਉਣਾ
ਜੀ 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 ਬਿਲਕੁਲ ਇਹੀ ਹੋਣਾ ਚਾਹੀਦਾ ਇਹੀ ਹੋਣਾ ਚਾਹੀਦਾ
ਹਾਂਜੀ ਭਾਜੀ ਬਸ ਭਾਜੀ ਭਾਜੀ ਓਦਾਂ ਭਾਜੀ ਮੈਂ ਇੱਥੇ ਆਣ ਕੇ ਜਦੋਂ ਛੋਟੀ ਉਮਰ ਭਾਜੀ 19 ਸਾਲ ਦਾ ਜਦੋਂ ਮੈਂ ਆਇਆ ਸੀ ਭਾਜੀ ਮੈਂ ਡੋਲਿਆ ਵੀ ਜਦੋਂ ਮੇਰੇ ਕੋਲ ਪੈਸੇ ਆਏ ਆ ਭਾਜੀ ਪਰ ਤੁਹਾਡੇ ਨਾਲ ਜੁੜੇ ਹੋਣ ਕਰਕੇ ਨਾ ਭਾਜੀ ਮੈਂ ਖੁਦ ਨਾ ਇੱਕ ਦਿਨ
ਜੀ
ਮੇਰਾ ਮਨ ਇੰਨਾ ਕੁ ਡੋਲ ਗਿਆ ਕਿ ਮੈਂ ਨਾ ਸੋਚਿਆ ਮੈਂ ਕਿਹਾ ਯਾਰ ਹੁਣ ਨਾ ਕੰਨ ਕੁੰਨ ਬਣਾਉਂਦੇ ਆ ਤੇ ਗੋਲਡ ਦਾ ਟੌਪਸ ਗੋਲਡ ਦੇ ਟੌਪਸ ਪਾਉਂਦੇ ਆ ਸੋਰੀ ਦੂਜੇ ਭਾਜੀ ਡਾਇਮੰਡ ਦੇ ਇੱਥੋਂ ਲੈ ਕੇ ਭਾਜੀ ਇੱਥੋਂ ਤੱਕ ਮੇਰਾ ਨਾ ਜਾਨੀ ਕਿ ਦਿਮਾਗ ਬਦਲ ਗਿਆ ਫਿਰ ਭਾਜੀ ਤੁਹਾਡੇ ਨਾਲ ਜਦੋਂ ਜੁੜੇ ਹੋਣ ਕਰਕੇ ਜਿੱਦਾਂ ਤੁਹਾਡੇ ਵਿਚਾਰ ਚੱਲਦੇ ਰਹਿੰਦੇ ਸੁਣਦੇ ਰਹੀਦਾ ਭਾਜੀ ਭਾਜੀ ਮੰਨ ਜਾਣ ਕੇ ਭਾਜੀ ਜਦੋਂ ਬੰਦੇ ਕੋਲ ਪੈਸੇ ਆਪ ਬੰਦਾ ਕਮਾਉਣ ਲੱਗਦਾ ਉਹਨੂੰ ਭਾਜੀ ਡੋਲਦਾ ਜ਼ਰੂਰ ਇੱਕ ਵਾਰੀ ਭਾਜੀ ਪਰ ਫਿਰ ਵੀ ਭਾਜੀ ਮੈਂ ਭਾਜੀ ਜਾਣੀ ਕਿ ਤੁਹਾਡੀ ਤੁਹਾਡੀ ਜਿਹੜੀ ਜੋ ਵੀ ਹਰਮਨ ਰੇਡੀਓ ਤੋਂ ਜੋ ਮੈਂ ਸੁਣਿਆ ਨਾ ਭਾਜੀ ਇਹਨੇ ਸੱਚੀ ਭਾਜੀ ਮੇਰੀ ਲਾਈਫ ਬੜੀ ਚੇਂਜ ਹੋਈ
ਭਾਜੀ
ਤੁਹਾਡੇ ਨਾਲ ਜੁੜਿਆ ਅੱਗੇ ਵੀ ਕੰਟੀਨਿਊ ਏਦਾਂ ਹੀ ਤੁਹਾਨੂੰ ਹੀ ਸੁਣਦੇ ਰਹਿਣਾ ਭਾਜੀ ਤੇ ਜਿਹੜੇ ਵੀ ਲਾਈਫ ਦੇ ਡਿਸੀਜਨ ਆ ਭਾਜੀ ਉਹਨਾਂ ਦੇ ਜਿਹੜੇ ਜਿਹੜੇ ਸੋਚੇ ਆ ਵੀ ਉਹਨਾਂ ਤੋਂ ਮੈਂ ਚਾਹੁੰਦਾ ਨੀ ਕਿ ਮੈਂ ਕਦੀ ਫਿਸਲਾਂ ਬਸ ਏਦਾਂ ਹੀ ਆਪਣਾ ਨਾ ਜੋ ਵੀ ਮਨ ਚ ਜੋ ਉਸ ਟਾਈਮ ਧਾਰ ਰਿਹਾ ਸੀ ਨਹੀਂ ਆ ਜਿਹੜਾ ਸਿੰਪਲ ਭਾਜੀ ਜਿੱਦਾਂ ਦਾ ਤੁਸੀਂ ਟੋਪਿਕ ਬਹੁਤ ਵਧੀਆ ਅੱਜ ਤੁਸੀਂ ਟੋਪਿਕ ਸਟਾਰਟ ਕੀਤਾ
ਜੀ 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 ਦੇਖੋ ਮੇਰੇ ਨਾ ਇਹ ਨਿੱਜੀ ਤਜਰਬੇ ਆ ਤੇ ਨਿੱਜੀ ਤਜਰਬਿਆਂ ਦੇ ਵਿੱਚ ਮੈਂ ਦੇਖਿਆ ਵੀ ਤੁਸੀਂ ਇਹ ਸਿਉਣਾ ਦੀਆਂ ਚੈਣ ਚੈਣ ਛਾਪ ਮੁੰਦਰੀਆਂ ਕੜੇ ਪਾਉਣੇ ਜਾਂ ਹੋਰ ਕਰਨੇ ਇਹ ਕੋਈ ਸਮੇਂ ਕੋਈ ਜ਼ਰੂਰਤ ਨਹੀਂ ਹੈ ਇਹਦੀ ਕਿਸੇ ਚੀਜ਼ ਦੀ ਇਹ ਸਿਰਫ ਤੇ ਸਿਰਫ ਇੱਕ ਸ਼ੋਅ ਆਫ ਦਾ ਹਿੱਸਾ ਜਿਹੜੀ ਕਿ ਤੁਹਾਡੇ ਲਈ ਸਿਰਫ ਤੇ ਸਿਰਫ ਮੁਸੀਬਤ ਲੈ ਕੇ ਆ ਸਕਦੀ ਹੈ ਮੁਸੀਬਤ ਕੀ ਆ ਨੰਬਰ ਇੱਕ ਮੁਸੀਬਤ ਤਾਂ ਪਹਿਲਾਂ ਹੀ ਵੀ ਤੁਸੀਂ ਪੈਸਾ ਅੱਡੀਆਂ ਚੱਕ ਕੇ ਫਾਹਾ ਲੈ ਕੇ ਤੁਸੀਂ ਚੀਜ਼ ਖਰੀਦਣ ਤੇ ਲਾਉਣੇ ਹੋ ਤੇ ਤੁਸੀਂ ਆਪ ਹੀ ਆਪਦੇ ਆਪ ਨੂੰ ਟਾਈਟ ਕਰ ਲੈਂਦੇ ਹੋ ਦੂਜੀ ਮੁਸੀਬਤ ਇਹ ਹੈ ਵੀ ਤੁਸੀਂ ਸੌਂਗੇ ਵੀ ਜਦੋਂ ਨਾ ਉਦੋਂ ਵੀ ਤੁਹਾਡੀ ਚੈਨ ਨਹੀਂ ਆਊਗੀ ਤੁਹਾਨੂੰ ਵੀ ਕੋਈ ਗਲੇ ਚੋਂ ਚੈਨ ਨਾ ਪਟਲੇ ਕੋਈ ਮੇਰਾ ਹੱਥ ਨਾ ਵੱਢ ਲੈ ਕੜੇ ਕੜੇ ਪਿੱਛੇ ਹੱਥ ਵੱਢਦੇ ਦੇਖਿਆ ਮੈਂ ਲੋਕਾਂ ਦੇ ਤੇ ਕੀ ਕੁਛ ਨਹੀਂ ਹੁੰਦਾ ਕੋਈ ਚੀਜ਼ਾਂ ਦੇ ਉੱਤੇ ਤੇ
ਹਾਂਜੀ ਭਾਜੀ
ਇਹ ਸੌਂਗੀਆਂ ਇਹ ਕੋਈ ਜ਼ਰੂਰਤ ਨਹੀਂ ਹੈ
ਪਿੱਛੇ ਵੱਢ ਵੱਢੇ ਜਾਂਦੇ ਬੰਦੇ ਨਕਲੀ ਕੜੇ ਪਿੱਛੇ
ਆਪਣੀ ਇੱਕ ਹੁਣ ਤੁਸੀਂ ਕਾਲ ਕੀਤੀ ਆ ਮੈਂ ਤੁਹਾਨੂੰ ਆਪਣੀ ਨਿੱਜੀ ਇੱਕ ਜਿਹੜੀ ਯਾਦ ਸਾਂਝੀ ਕਰਦਾਂਗਾ 2010 ਦੀ ਯਾਦ ਹੈ ਮੇਰੀ ਮੈਂ ਇੱਕ ਯੂਨੀਵਰਸਿਟੀ ਚ ਮੈਨੂੰ ਲੈਕਚਰ ਦੇਣ ਲਈ ਬੁਲਾਇਆ ਗਿਆ ਤੇ ਉੱਥੇ ਨਾ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕਰਤਾ ਵੀ ਮਿੰਟੂ ਬਰਾੜ ਜੀ ਆ ਰਹੇ ਆ ਜੇ ਬਹੁਤ ਉਹ ਲੋਕਾਂ ਦੇ ਮਨਾਂ ਚ ਇਹ ਬਣ ਗਈ ਵੀ ਪਤਾ ਨੀ ਕੀ ਇੱਛਾ ਆ ਰਹੀ ਆ ਤੇ ਗਾਂ ਜਦੋਂ ਮੈਂ ਨਿਕਲਿਆ ਮੂਹਰੇ ਕਾਲਾ ਪੀਲਾ ਜਾ ਤੇ ਕੋਈ ਉਹਨਾਂ ਨੇ ਦੇਖਿਆ ਵੀ ਇਹ ਤਾਂ ਕੋਈ ਇਹੋ ਜਿਹੀ ਚੀਜ਼ ਨੀ ਹੈਗੀ ਵੀ ਜਿਹੜਾ ਏਡਾ ਵੀ ਇੰਨਾ ਪ੍ਰਚਾਰਿਆ ਜਾ ਰਿਹਾ ਸੀ ਯੂਨੀਵਰਸਿਟੀ ਦੇ ਵਿੱਚ ਗਾਂ ਬੀ ਐਡ ਕਾਲਜ ਦੇ ਵਿੱਚ ਮੇਰਾ ਲੈਕਚਰ ਮੈਂ ਉਹਨਾਂ ਨੂੰ ਰੋਕਿਆ ਵੀ ਮੈਨੂੰ ਬੀ ਐਡ ਦੇ ਵਿੱਚ ਮੈਂ ਕੀ ਲੈਕਚਰ ਦੇਊਂਗਾ ਜਾਂ ਤਾਂ ਤੁਸੀਂ ਮੇਰਾ ਕੋਈ ਮੀਡੀਆ ਚ ਦਬਾ ਲਓ ਜਾਂ ਸਾਹਿਤ ਤੇ ਦਬਾ ਲਓ ਜਾਂ ਕੋਈ ਇੰਜੀਨੀਅਰਿੰਗ ਟਾਈਪ ਚ ਦਬਾ ਲਓ ਕੋਈ ਟੈਕਨੀਕਲੀ ਤੇ ਉਹ ਕਹਿੰਦੇ ਨਹੀਂ ਨਹੀਂ ਤੂੰ ਬੀ ਐਡ ਚ ਲੈਕਚਰ ਦੇ ਕਿਉਂਕਿ ਬੀ ਐਡ ਦੇ ਬੱਚਿਆਂ ਨੇ ਪੜ੍ਹਾਈ ਅੱਗੇ ਪੜ੍ਹਾਉਣਾ ਤੇ ਉਹ ਤੁਸੀਂ ਆਸਟ੍ਰੇਲੀਆ ਚ ਵੀ ਮਾੜਾ ਮੋਟਾ ਪੜ੍ਹੇ ਹੋ ਇੱਥੇ ਵੀ ਪੜ੍ਹੇ ਹੋ ਤੇ ਤੁਸੀਂ ਥੋੜਾ ਜਿਹਾ ਕੰਪੇਅਰ ਵਾਲਾ ਲੈਕਚਰ ਦੇ ਦਿਓ ਚਲੋ ਜੀ ਮੈਂ ਆਖਿਆ ਠੀਕ ਆ ਕਰਦੇ ਹਾਂ ਜਦੋਂ ਅਸੀਂ ਉੱਥੇ ਗਏ ਤਾਂ ਉੱਥੇ ਜੋ ਮੈਨੂੰ ਪਤਾ ਲੱਗਿਆ ਵੀ 80% ਸਟੂਡੈਂਟ ਪੀ ਐਚ ਡੀ ਕੀਤੇ ਹੋਏ ਉੱਥੇ ਬੀ ਐਡ ਦੇ ਵਿੱਚ ਤਾਂ ਮੈਨੂੰ ਬੜਾ ਆਇਆ ਮੈਂ ਕਿਹਾ ਵੀ ਯਾਰ ਮੈਂ ਅਨਪੜ੍ਹ ਬੰਦਾ ਇਹਨਾਂ ਮੂਹਰੇ ਮੈਂ ਕੀ ਲੈਕਚਰ ਦੇਊਂਗਾ ਮੈਂ ਇੱਥੋਂ ਹੀ ਕੀ ਸਿੱਖਣਗੇ ਤੇ ਚਲੋ ਜੀ ਉਹ ਮੈਨੂੰ ਸਟੇਜ ਦੇ ਉੱਤੇ ਲੈ ਗਏ ਸਟੇਜ ਦੇ ਉੱਤੇ ਜਾ ਕੇ ਨਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਦੇਖੋ ਵੀ ਮੈਂ ਵਨ ਵੇ ਮੀਡੀਆ 'ਚ ਵਿਸ਼ਵਾਸ ਨਹੀਂ ਰੱਖਦਾ ਮੈਂ ਤੁਹਾਡੀਆਂ ਵੀ ਸੁਣੂਗਾ ਆਪਣੀਆਂ ਵੀ ਸੁਣਾਊਂਗਾ ਤੇ ਜੇ ਤੁਸੀਂ ਮੈਨੂੰ ਸਵਾਲ ਜਵਾਬ ਕਰੋ ਮੈਨੂੰ ਬੜਾ ਚੰਗਾ ਲੱਗਦਾ ਸਵਾਲਾਂ ਦੇ ਜਵਾਬ ਦੇਣੇ ਤੇ ਤੁਹਾਨੂੰ ਵੀ ਉਹਦਾ ਕੋਈ ਫਾਇਦਾ ਹੋਊਗਾ ਤੁਸੀਂ ਐਂਡ ਆਫ ਦੇ ਡੇ ਜਦੋਂ ਜਾਓ ਤਾਂ ਤੁਸੀਂ ਮਨ ਦੇ ਵਿੱਚ ਕੋਈ ਸਵਾਲ ਲੈ ਕੇ ਤਾਂ ਨਾ ਜਾਓ ਨਾ ਤੁਹਾਡੇ ਸਵਾਲਾਂ ਦੇ ਹੱਲ ਹੋਣ ਜਾਂ ਸਵਾਲਾਂ ਦਾ ਜਵਾਬ ਤਾਂ ਮਿਲੇ ਤਾਂ ਕਹਿੰਦੇ ਚਲੋ ਠੀਕ ਆ ਜੀ ਦੂਜਾ ਮੈਂ ਕਿਹਾ ਜੀ ਮੈਂ ਸ਼ੁਰੂ ਚ ਹੀ ਆਪਦੀ ਨਾ ਦਾਇਰਾ ਦੱਸ ਦਿਆਂ ਵੀ ਦੋ ਚਾਰ ਗੱਲਾਂ ਧਿਆਨ ਚ ਰੱਖਿਓ ਵੀ ਮੇਰੇ ਨਾਲ ਜੇ ਗੱਲਬਾਤ ਕਰਨੀ ਹੈ ਨਾ ਕੋਈ ਪੰਜਾਬੀ ਚ ਕਰਿਓ ਤੇ ਮੈਨੂੰ ਅੰਗਰੇਜ਼ੀ ਚ ਨਾ ਬੜੇ ਸਵਾਲ ਸਵੂਲ ਪੁੱਛਣ ਲੱਗ ਜਾਓ ਵੀ ਮੇਰੇ ਕੋਲ ਇੰਨੀ ਹੈ ਨੀ ਸੀਮਤ ਆ ਉਹ ਮੈਨੂੰ ਉੱਥੇ ਚਾਹੀਦੀ ਹੁੰਦੀ ਹੈ ਸੋ ਮੈਂ ਤੁਹਾਡੇ ਕੋਲ ਇੰਨੀ ਖਰਚ ਨਹੀਂ ਹੋ ਸੋ ਬੇਨਤੀ ਆ ਆਪਣੀ ਮਾਂ ਬੋਲੀ ਚ ਜੋ ਮਰਜ਼ੀ ਪੁੱਛੋ ਤੇ ਉਹ ਮੈਂ ਜਦੋਂ ਇੰਨਾ ਕਹਿ ਕੇ ਜੇ ਗੱਲਬਾਤ ਸ਼ੁਰੂ ਕਰਨ ਲੱਗਿਆ ਨਾ ਤੇ ਇੱਕ ਕੁੜੀ ਨੇ ਹੱਥ ਚੱਕ ਲਿਆ ਤੇ ਮੈਂ ਆਖਿਆ ਵੀ ਹਲੇ ਤਾਂ ਮੈਂ ਕੋਈ ਗੱਲ ਹੀ ਨਹੀਂ ਕੀਤੀ ਵੀ ਸਵਾਲ ਤਾਂ ਫੇਰ ਹੀ ਨਿਕਲੂਗਾ ਨਾ ਗੱਲਾਂ ਚੋਂ ਸਵਾਲ ਨਿਕਲਣਾ ਸੀ ਵੀ ਇਹਨੂੰ ਕਿਹੜਾ ਸਵਾਲ ਆ ਗਿਆ ਤੇ ਮੈਂ ਕਿਹਾ ਚਲੋ ਜੀ ਪਹਿਲਾਂ ਫਿਰ ਸਵਾਲ ਤੋਂ ਸ਼ੁਰੂ ਕਰਦੇ ਮੈਂ ਕਿਹਾ ਦੱਸੋ ਜੀ ਉਹ ਕਹਿੰਦੇ ਜੀ ਸਵਾਲ ਇਹ ਆ ਵੀ ਮੈਨੂੰ ਤੁਸੀਂ ਸਾਨੂੰ ਮੈਨੂੰ ਅੱਜ ਇਹ ਮਹਿਸੂਸ ਹੋ ਰਿਹਾ ਵੀ ਸਾਡੇ ਨਾਲ ਚੀਟਿੰਗ ਜੀ ਹੋ ਗਈ ਤੇ ਅਸੀਂ ਠੱਗੇ ਜੇ ਗਏ ਵੀ ਸਾਨੂੰ ਇੰਨਾ ਪ੍ਰਚਾਰਿਆ ਜਾ ਰਿਹਾ ਸੀ ਵੀ ਆਸਟ੍ਰੇਲੀਆ ਤੋਂ ਆਇਆ NRI ਆ ਰਿਹਾ ਜੇ ਵੋ ਤੇ ਮੈਂ ਤੁਹਾਨੂੰ ਦੇਖ ਕੇ ਸ਼ੰਕਾ ਤੇ ਦੁਬਧਾ ਚਾਹ ਮੈਨੂੰ ਇਹ ਲੱਗਦਾ ਵੀ ਇਹ ਚੀਟਿੰਗ ਆ ਤੁਸੀਂ NRI ਹੈ ਨੀ ਮੈਂ ਆਖਿਆ ਵੀ ਕੀ ਚੀਜ਼ਾਂ ਤੋਂ ਤੂੰ ਜੱਜ ਕੀਤਾ ਮੈਨੂੰ ਭਾਈ ਕਹਿੰਦੇ ਵੀ ਦੇਖੋ ਜੀ ਨਾ ਤਾਂ ਤੁਹਾਡੇ ਕੋਈ ਜੈਲ ਸ਼ੈਲ ਲੱਗੀ ਆ ਵਾਲਾਂ ਤੇ ਨਾ ਤੁਹਾਡੇ ਕੋਈ ਸਿਉਣਾ ਮੁੰਦਰੀਆਂ ਛਾਪਾਂ ਚ ਇੰਨਾ ਪਾਈਆਂ ਰਹਿੰਦੀ ਕੁੰਦੀ ਤੁਸੀਂ ਆਪ ਹੀ ਦੱਸਤਾ ਵੀ ਅੰਗਰੇਜ਼ੀ ਤੁਹਾਨੂੰ ਆਉਂਦੀ ਨੀ ਫਿਰ ਅਸੀਂ ਕਿਹੜਾ ਸਾਨੂੰ ਇੱਕ ਪੈਮਾਨਾ ਦੱਸੋ ਜੀ ਤੇ ਤੁਸੀਂ ਮੰਨੀਏ ਵੀ ਤੁਸੀਂ NRI ਹੋ ਮੈਂ ਆਖਿਆ ਵੀ ਬਹੁਤ ਵਧੀਆ ਚਲੋ ਜੀ ਸ਼ੁਰੂ ਚ ਹੀ ਤੁਸੀਂ ਜਿਹੜਾ ਸਵਾਲ ਕਰ ਲਿਆ ਸ਼ੰਕੇ ਦੂਰ ਹੋਣੇ ਚਾਹੀਦੇ ਆ ਮੈਂ ਕਿਹਾ ਮੈਂ ਇੱਕ ਇੱਕ ਕਰਕੇ ਤੁਹਾਨੂੰ ਦੱਸਦਾ ਵੀ ਨੰਬਰ ਇੱਕ ਤਾਂ ਜਿਹੜੀ ਤੁਸੀਂ ਗੂੰਦ ਜੀ ਲਾਉਣ ਦੀ ਗੱਲ ਕਰਦੇ ਹੋ ਉਦੋਂ ਨਾ ਮੇਰੇ ਵਾਲ ਹੈ ਨਹੀਂ ਸੀ ਮੈਂ ਲਵਾਏ ਨਹੀਂ ਸੀ ਤੇ ਮੇਰਾ ਸਿਰ ਟਿੰਡ ਨਿਕਲੀ ਹੋਈ ਸੀ ਤੇ ਮੈਂ ਕਿਹਾ ਵੀ ਗੂੰਦ ਤਾਂ ਮੈਂ ਤਾਂ ਹੀ ਲਾਵਾਂ ਜੇ ਮੇਰੇ ਚਾਰ ਵਾਲ ਹੋਣ ਤੇ ਮੈਂ ਗੂੰਦ ਲਾਵਾਂ ਕਿੱਥੇ ਮੇਰੀ ਗੱਲ ਤਾਂ ਇਹ ਦੱਸੋ ਮੈਂ ਉਹਨਾਂ ਨੂੰ ਮਜ਼ਾਕ ਚ ਕਿਹਾ ਦੂਜੀ ਗੱਲ ਮੈਂ ਕਿਹਾ ਵੀ ਇੰਗਲਿਸ਼ ਮੈਂ 35 ਸਾਲ ਇੰਡੀਆ ਚ ਰਿਹਾ ਤੇ ਮੈਂ ਇੱਥੇ ਪੰਜਾਬੀ ਬੋਲਿਆ ਤੇ ਮੈਨੂੰ ਨਹੀਂ ਆਉਂਦੀ ਤਾਂ ਨਹੀਂ ਆਉਂਦੀ ਜਿੰਨੀ ਕੁ ਆਉਂਦੀ ਆ ਉਨੀ ਕੁ ਮੈਂ ਡੰਗਾ ਲਾ ਲੈਣਾ ਆਪਦੀ ਇਹ ਚ ਕੀ ਗੱਲ ਆ ਇਹ ਕੋਈ ਸਟੇਟਸ ਸਿੰਬਲ ਆ ਇੰਗਲਿਸ਼ ਇੱਕ ਲੈਂਗੁਏਜ ਆ ਇੱਕ ਭਾਸ਼ਾ ਕਿਸੇ ਨੂੰ ਆਉਂਦੀ ਹੈ ਜਾਂ ਨਹੀਂ ਆਉਂਦੀ ਕੋਈ ਸਟੇਟਸ ਸਿੰਬਲ ਨਹੀਂ ਹੈਗਾ ਮੇਰੇ ਲਈ ਤੇ ਮੈਂ ਨਹੀਂ ਇਸ ਚੀਜ਼ ਨੂੰ ਮੰਨਦਾ ਤੇ ਇਸ ਕਰਕੇ ਮੈਨੂੰ ਨਹੀਂ ਆਉਂਦੀ ਇਹ ਚ ਕੀ ਦੋ ਰਹੇ ਆ ਮੈਂ ਤੁਹਾਨੂੰ ਅਧੂਰੀ ਗੱਲ ਤੁਹਾਡੀ ਸਮਝਾਂ ਅਧੂਰਾ ਤੁਹਾਨੂੰ ਜਵਾਬ ਦੇਵਾਂ ਫਿਰ ਹਾਸੋ ਹੀ ਨਹੀਂ ਗੱਲ ਹੋਵੇ ਤੇ ਮੈਂ ਪਹਿਲਾਂ ਹੀ ਕਲੀਅਰ ਕਰਤੀ ਕਿ ਇਹ ਚ ਬੁਰਾਈ ਹੈ ਮੈਂ ਕਿਹਾ ਤੀਜੀ ਗੱਲ ਮੈਂ ਕਿਹਾ ਵੀ ਜਿਹੜੀ ਛਾਪਾਂ ਛੱਲੇ ਕੜਿਆਂ ਦੀ ਗੱਲ ਆ ਮੈਂ ਕਿਹਾ ਵੀ ਜੇ ਮੈਨੂੰ ਇਹ ਲੱਗਦਾ ਵੀ ਸਾਨੂੰ ਨਾ ਅਕਾਲ ਪੁਰਖ ਨੇ ਸਾਡੇ ਤੋਂ ਕੋਈ ਚੀਜ਼ ਨਹੀਂ ਲੁਕੋਈ ਕੁਛ ਵੀ ਨਹੀਂ ਲੁਕੋਇਆ ਅਕਾਲ ਪੁਰਖ ਨੇ ਜਿੰਨੀ ਚੀਜ਼ ਦੀ ਸਾਨੂੰ ਲੋੜ ਸੀ ਨਾ ਉਦੋਂ ਐਕਸਟਰਾ ਕਹਿੰਦੇ ਸਰੀਰ ਚ ਇੱਕ ਹੱਡੀ ਵੀ ਐਕਸਟਰਾ ਦਿੱਤੀ ਹੋਈ ਆ ਵੀ ਆ ਇੱਕ ਐਕਸਟਰਾ ਹੱਡੀ ਦਿੱਤੀ ਭਾਈ ਤੈਨੂੰ ਚੀਜ਼ਾਂ ਲੋੜ ਤਾਂ ਸਾਰੀਆਂ ਪੂਰੀਆਂ ਕਰ ਹੀ ਦਿੱਤੀਆਂ ਲੋੜ ਤੋਂ ਬਾਅਦ ਵੀ ਕੱਢੀ ਦਿੱਤੀ ਤਾਂ ਜੇ ਸਾਨੂੰ ਸਤਿਗੁਰੂ ਨੇ ਵਾਹਿਗੁਰੂ ਨੇ ਅਕਾਲ ਪੁਰਖ ਨੇ ਜਿਹੜੀ ਲੋੜ ਮੁਤਾਬਕ ਚੀਜ਼ਾਂ ਦਿੱਤੀਆਂ ਤੇ ਵਾਹਿਗੁਰੂ ਨੂੰ ਪਤਾ ਹੀ ਹੋਣਾ ਨਾ ਵੀ ਕੀ ਸਾਨੂੰ ਲੋੜਾਂ ਪੈਣੀਆਂ ਜੇ ਉਹਨੂੰ ਇਹ ਹੁੰਦਾ ਵੀ ਚੇਨ ਕੜੀ ਕੜੇ ਛਾਪਾਂ ਇਹ ਵੀ ਜ਼ਰੂਰੀ ਆ ਸੋਨੇ ਦੇ ਜਾਂ ਮਹਿੰਗੇ ਹੀਰਿਆਂ ਦੇ ਤਾਂ ਮੈਨੂੰ ਲੱਗਦਾ ਰੱਬ ਨੇ ਉਹ ਵੀ ਸਾਡੇ ਪਾ ਕੇ ਦੇ ਭੇਜ ਦੇਣੇ ਸੀ ਦੋ ਦੋ ਚੈਨਾਂ ਪਾ ਦਿੰਦਾ ਚਾਰ ਚਾਰ ਛਾਪਾਂ ਪਾ ਦਿੰਦਾ ਤੇ ਮੇਰੇ ਕੀ ਤੋੜਾ ਉਹ ਜਦੋਂ ਅੱਖਾਂ ਵਰਗੀ ਬਹੁਮੁੱਲੀ ਚੀਜ਼ ਦਿਲ ਵਰਗੀ ਬਹੁਮੁੱਲੀ ਚੀਜ਼ ਜਿਗਰ ਹਿਰਦੇ ਕੀ ਚੀਜ਼ਾਂ ਤੁਹਾਡੇ ਨਹੀਂ ਲਾ ਸਕਦਾ ਹੱਥ ਪੈਰ ਉਂਗਲ ਮੋੜ ਲਾ ਸਕਦਾ ਹਜ਼ਾਰਾਂ ਮੀਲ ਜਿਹੜੀਆਂ ਨਾੜਾਂ ਨੂੰ ਸਿਸਟਮ ਚ ਬਣਾ ਕੇ ਉਹਨਾਂ ਨੂੰ ਪਰੋ ਸਕਦਾ ਤੇ ਉਹ ਚਾਰ ਛਾਪਾਂ ਨੀ ਤੁਹਾਡੇ ਪਾ ਸਕਦਾ ਸੀ ਉਹ ਵੀ ਪਾ ਦਿੰਦਾ ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹਨਾਂ ਦੀ ਲੋੜ ਨਹੀਂ ਸੀ ਤੇ ਤਾਂ ਨੀ ਮੈਂ ਪਾਈਆਂ ਪਰ ਅੱਜ ਦੇ ਜਵਾਕ ਕੀ ਅੱਜ ਦੇ ਜਵਾਕ ਕੰਪਿਊਟਰ ਵਰਗੇ ਆ ਜੀ ਉਹਨਾਂ ਕੋਲੇ ਗਾਂ ਦੀ ਗਾਂ ਸਵਾਲ ਆ ਹੋਰ ਸਵਾਲ ਆ ਤਾਂ ਉਹਨਾਂ ਨੇ ਫਿਰ ਮੈਨੂੰ ਪਹਿਲਾਂ ਹੀ ਪ੍ਰਪੇਅਰ ਸੀ ਵੀ ਸਵਾਲ ਤਾਂ ਦਾਗਣਗੇ ਤਾਂ ਮੈਨੂੰ ਉਹ ਬੜੇ ਬੇਵਾਕੀ ਨਾਲ ਕੁੜੀ ਖੜੇ ਹੋ ਕੇ ਆਦੀ ਕਹਿੰਦੀ ਫਿਰ ਰੱਬ ਨੇ ਤਾਂ ਕੱਪੜੇ ਵੀ ਨਹੀਂ ਪਾ ਕੇ ਭੇਜਿਆ ਸੀ ਤੂੰ ਇਹ ਕਿਉਂ ਪਾਏ ਤਾਂ ਮੈਂ ਚਲੋ ਜੀ ਫਿਰ ਗੱਲ ਬਹੁਤ ਪੱਕੀ ਮੈਂ ਅੱਜ ਹੁਣ ਸਾਰੀ ਸਟੋਰੀ ਨਹੀਂ ਸੁਣਾ ਸਕਦਾ ਮੇਰੀ ਆਉਣ ਵਾਲੀ ਬੁੱਕ ਦੇ ਵਿੱਚ ਪੂਰਾ ਪੂਰਾ ਚੈਪਟਰ ਲਿਖਿਆ ਤੇ ਜ਼ਰੂਰ ਮੈਂ ਉਹਦੇ ਚ ਪੜ੍ਹਿਓ ਤੇ ਪਰ ਉਹ ਬੜੀ ਇੰਟਰਸਟਿੰਗ ਗੱਲਬਾਤ ਹੋਈ ਤੇ ਉਹਦੇ ਚ ਗਾਂ ਫਿਰ ਮੈਂ ਉਹਨਾਂ ਨੂੰ ਸੈਟਿਸਫਾਈਡ ਕਰਨ ਦੇ ਵਿੱਚ ਕਾਮਯਾਬ ਹੋਇਆ 60 ਮਿੰਟ ਦਾ ਮੇਰਾ ਲੈਕਚਰ ਸੀ ਪਰ 3 ਪੀਰੀਅਡ ਇਕੱਠੇ 180 ਮਿੰਟ ਉਹ ਜਿਹੜਾ ਲੈਕਚਰ ਚੱਲਿਆ ਉਸ ਦਿਨ ਸਵਾਲ ਜਵਾਬ ਹੋਏ ਤੇ ਮੈਨੂੰ ਵੀ ਆਨੰਦ ਆਇਆ ਸੋ ਬਹੁਤ ਵਧੀਆ ਜਿਹੜੀ ਤੁਸੀਂ ਗੱਲ ਕਹੀ ਆ ਵੀ ਇਹ ਜਿਹੜਾ ਸਿਉਣਾ ਇਹ ਕੋਈ ਇਹ ਨੀ ਹੈਗਾ ਵੀ ਲੋੜ ਹਾਂ ਬੀਬੀਆਂ ਨੂੰ ਸਾਡੀਆਂ ਨੂੰ ਸ਼ੌਂਕ ਹੁੰਦਾ ਚੱਲ ਉਹਨਾਂ ਦਾ ਬਣਨਾ ਸੰਵਰਨਾ ਸ਼ਿੰਗਰਨਾ ਸ਼ਿੰਗਾਰਨਾ ਉਹ ਇੱਕ ਅੱਡ ਚੀਜ਼ ਆ ਹਾਂ ਤੇ ਉਹ ਇੱਕ ਅੱਡ ਚੀਜ਼ ਆ ਅਸੀਂ ਉਹਨਾਂ ਨੂੰ ਰੋਕਦੇ ਨਹੀਂ
ਹਾਂਜੀ 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 ਭਾਜੀ ਜਿੱਦਾਂ ਹੁਣ ਬੰਦਾ ਇੱਕ ਰੱਬ ਜੇ ਬੰਦਾ ਰੱਬ ਦੇ ਦਿੱਤਿਆਂ ਨੇ ਨਹੀਂ ਰੱਜ ਰਿਹਾ ਤੇ ਫਿਰ ਇਹ ਜਿਹੜੀਆਂ ਆਪਾਂ ਵਿਆਹ ਤੇ ਜਿੱਦਾਂ ਅਗਲਿਆਂ ਕੁੜੀ ਵਾਲੇ ਕੋਈ ਇੰਨੀਆਂ ਚੀਜ਼ਾਂ ਲੈਣੇ ਇਹਨਾਂ ਨਾਲ ਕਿੰਨਾ ਕੁ ਚਿਰ ਬੰਦਾ ਰੱਜ ਜਾਊ ਕਿੰਨਾ ਕੁ ਚਿਰ ਸੰਤੁਸ਼ਟੀ ਹੋ ਜਾਊਗੀ ਜੇ ਮੰਨ ਲਓ ਜਿਹੜੇ ਪਾਉਂਦੇ ਵੀ ਆ ਲੈਂਦੇ ਵੀ ਆ ਕਿੰਨਾ ਕੁ ਚਿਰ
ਇੰਡੀਆ ਚ ਦਾਜ
ਥੋੜੇ ਦਿਨ
ਫੁੱਫੜ ਨੂੰ ਛਾਪ ਨੀ ਪਈ ਉਹਨੇ ਹਾਂਜੀ
ਫੁੱਫੜ ਨੇ ਬੰਜ ਕੱਢਤਾ ਹੈ
ਹਾਂਜੀ ਹਾਂਜੀ
ਦੇਖੋ ਗੱਲ ਇਹ ਹੁੰਦੀ ਆ ਵੀ ਜਦੋਂ ਤੁਸੀਂ ਕੀ ਕਰਦੇ ਹੋ ਨਾ ਜਦੋਂ ਇੱਕ ਪਾਸੇ ਤਾਂ ਤੁਸੀਂ ਭਰਮ ਪਾਲਿਆ ਹੋਇਆ ਜਾਂ ਅਸੀਂ ਕਹਿੰਦੇ ਆ ਵੀ ਅਕਾਲ ਜਿਹੜੀ ਸਾਡੀ ਕਿਸਮਤ ਚ ਜਾਂ ਜੋ ਮੁਕੱਦਰ ਚ ਜਾਂ ਜਿਹੜੇ ਰੱਬ ਨੇ ਸਾਨੂੰ ਦੇਣੀ ਆ ਉਹ ਸਾਨੂੰ ਮਿਲ ਹੀ ਜਾਣੀ ਆ ਜੇ ਤੁਸੀਂ ਇਹ ਭਰਮ ਪਾਲਿਆ ਹੋਇਆ ਜਾਂ ਇਸ ਤੇ ਯਕੀਨ ਕਰਦੇ ਹੋ ਮੰਨ ਲਓ ਵਿਸ਼ਵਾਸ ਕਰਦੇ ਹੋ ਤਾਂ ਫੇਰ ਜੇ ਮੰਨ ਲਓ ਵੀ ਤੁਹਾਡੀ ਸਹੁਰਿਆਂ ਦੀ ਦਿੱਤੀ ਵੱਡੀ ਕਾਰ ਤੇ ਕਿਉਂ ਚੜੋਗੇ ਫਿਰ ਤੁਹਾਨੂੰ ਕਾਰ ਉਹੀ ਮਿਲ ਜੂਗੀ ਜੇ ਤੁਹਾਡੇ ਕਰਮਾਂ ਚੋਂ ਹੀ ਹੈ ਉਹ ਚੀਜ਼ ਇਹ ਸਾਨੂੰ ਮੰਨਣੀ ਪੈਣੀ ਆ ਵੀ ਜੇ ਮੇਰਾ ਤਾਂ ਇੱਕ ਯੂਨੀਕ ਉਦਾਹਰਣ ਆ ਵੀ ਤੁਸੀਂ 10-20 ਲੱਖ ਦੀ ਕਾਰ ਦੇ ਉੱਤੇ ਨੀਵੀਂ ਪਾ ਕੇ ਜਾਣ ਨਾਲੋਂ 500 ਦੇ ਸਾਈਕਲ ਤੇ ਹਿੱਕ ਤਾਣ ਕੇ ਜਾਂਦੇ ਕਿਤੇ ਸੰਤੁਸ਼ਟੀ ਮਹਿਸੂਸ ਕਰੋਗੇ ਸੋ ਕੋਸ਼ਿਸ਼ ਕਰੋ ਦੋਸਤੋ ਮੈਨੂੰ ਰੋਜ਼ ਇਹੋ ਜਿਹੇ ਮੈਸੇਜ ਆਉਂਦੇ ਆ ਰੋਜ਼ ਇਹੋ ਜਿਹੇ ਸੁਨੇਹੇ ਆਉਂਦੇ ਆ ਵੀ ਫਲਾਣੇ ਥਾਂ 40 ਲੱਖ ਦੀ ਗੱਲ ਹੋਈ ਫਲਾਣੇ ਥਾਂ ਇੰਨੇ ਦੀ ਗੱਲ ਹੋਈ ਇੱਥੋਂ ਜਾ ਕੇ ਮੁੰਡੇ ਵੇਚਣ ਵਾਲੀਆਂ ਗੱਲਾਂ ਕੱਲ ਦੇਖੋ ਕੁਲਵੰਤ ਸਿੰਘ ਧਾਲੀਵਾਲ ਦੀ ਜਿਹੜੀ ਵੀਡੀਓ ਕਿੰਨੀ ਸ਼ੇਅਰ ਹੋਈ ਆ ਦੁਨੀਆ ਚ ਉਹ ਚ ਵੀ ਉਹਨਾਂ ਨੇ ਕਿੰਨਾ ਪੁਆਇੰਟ ਚੱਕਿਆ ਤੇ ਕਿੰਨੀਆਂ ਲਾਹਨਤਾਂ ਪਾਈਆਂ ਵੀ 25 ਲੱਖ ਚ ਤੁਸੀਂ ਮੁੰਡੇ ਜਾ ਜਾ ਵੇਚਦੇ ਹੋ ਮੇਰੇ ਕੋਲੇ ਹੁਣ ਐਵਰੇਜ ਦੇਖੋ ਹੁਣ ਜਦੋਂ ਤੁਸੀਂ ਗੱਲ ਕਰਦੇ ਹੋ ਅਸੀਂ ਵੀ ਅੱਜ ਕੱਲ ਲੱਭ ਰਹੇ ਹਾਂ ਕੋਈ ਰਿਸ਼ਤਾ ਤਾਂ ਮੈਨੂੰ ਕੋਲੇ ਐਵਰੇਜ ਫੋਨ ਆਉਂਦੇ ਆ ਤੇ ਮੂਹਰੋਂ ਪੁੱਛਦੇ ਡਿਮਾਂਡ ਤੇ ਮੇਰੀ ਬੜੀ ਹਾਸੀ ਨਿਕਲਦੀ ਆ ਉਸ ਸ਼ਬਦ ਦੇ ਉੱਤੇ ਵੀ ਡਿਮਾਂਡ ਕਾਹਦੀ ਡਿਮਾਂਡ ਜੀ ਦੱਸੋ ਕਿਸ ਚੀਜ਼ ਦੀ ਡਿਮਾਂਡ ਇਹ ਆ ਵੀ ਸਾਡੇ ਕੋਈ ਵਧੀਆ ਧੀ ਪੁੱਤ ਮਿਲ ਜੇ ਸਾਨੂੰ ਬਸ ਆਹ ਡਿਮਾਂਡ ਆ ਸਾਡੀ ਪਰ ਉਹ ਕਹਿੰਦੇ ਨਹੀਂ ਫੇਰ ਵੀ ਜਨ ਦੀ ਸੇਵਾ ਫਲਾਨੀ ਜੀ ਧਿਮਕੀ ਮੈਂ ਕਿਹਾ ਜੀ ਦੇਖੋ ਸੌਰੀ ਆ ਸਾਡੇ ਕੋਲ ਇਹ ਚੀਜ਼ਾਂ ਹੈ ਨੀ ਤੇ ਅਸੀਂ ਵੀ ਚਾਹੁੰਦੇ ਹਾਂ ਖੁਸ਼ੀਆਂ ਮਨਾਈਏ ਚਾਹ ਕਰੀਏ ਸਭ ਕੁਛ ਕਰੀਏ ਪਰ ਕੋਸ਼ਿਸ਼ ਇਹ ਹੋਊਗੀ ਵੀ ਉਹ ਜੇ ਚਾਹ ਖੁਸ਼ੀਆਂ ਸਾਨੂੰ ਆਉਂਦੀਆਂ ਨਾ ਤੇ ਅਸੀਂ ਆਪਦੇ ਬਲਬੂਤੇ ਤੇ ਮਨਾ ਲਈਏ ਅਸੀਂ ਕੁੜੀ ਵਾਲਿਆਂ ਤੋਂ ਪੈਸੇ ਲਵਾ ਕੇ ਨਾ ਬਣਾਈਏ ਸਾਡੇ ਚ ਸਾਨੂੰ ਆਪਦੇ ਰਿਸ਼ਤੇ ਨਾਤੇ ਖੁਸ਼ ਕਰਨੇ ਤਾਂ ਅਸੀਂ ਆਪੇ ਕਰੀਏ
ਹਾਂਜੀ ਭਾਜੀ ਬਾਕੀ ਮੈਂ ਜਿੰਨਾ ਜੋ ਵੀ ਰੱਬ ਦੇਣ ਡਿਆ ਇੰਨਾ ਕੁ ਸੰਤੁਸ਼ਟ ਹੈ ਨਾ ਇੰਨਾ ਕੁ ਖੁਸ਼ ਹੈ ਭਾਜੀ ਵੀ ਇਹ ਮੇਰੀ ਸੋਚ ਤੋਂ ਬਾਹਰ ਸੀ ਵੀ ਮੈਨੂੰ ਨਹੀਂ ਲੱਗਦਾ ਵੀ ਮੈਂ ਤੁਹਾਡੇ ਤੱਕ ਪਹੁੰਚਣਾ ਕਿਉਂਕਿ ਮੈਂ ਕਦੇ ਸੋਚਿਆ ਨਹੀਂ ਕਿ ਮੈਂ ਆਸਟ੍ਰੇਲੀਆ ਆਉਣਾ ਤੇ ਮੈਂ ਇੰਨੀ ਉਮਰ ਚ ਮੈਂ ਇੰਨੇ ਪੈਸੇ ਕਮਾਉਣ ਲੱਗ ਜਾਣਾ ਠੀਕ ਆ ਇੱਥੋਂ ਪਤਾ ਕਿ ਭਾਜੀ ਤੇ ਫਿਰ ਵੀ ਜੇ ਭਾਜੀ ਹੁਣ ਜਿਹੜਾ ਸੋਚ ਤੋਂ ਰੱਬ ਵੱਧ ਕੇ ਦੇਣ ਡਿਆ ਤਾਂ ਫਿਰ ਹੋਰ ਇਹ ਤੋਂ ਵੱਧ ਕੀ ਚਾਹੀਦਾ ਭਾਜੀ ਕੀ ਕਰ ਲਾਂਗੇ ਹੋਰ ਲੈ ਗਏ ਕਿਸੇ ਤੋਂ
ਇੱਕ ਨਾ ਗੀਤ ਆਇਆ ਸੀ ਬਹੁਤ ਪਹਿਲਾਂ ਤੇ ਉਹ ਹੁਣ ਮੈਨੂੰ ਲੱਗਦਾ ਗੀਤ ਲੱਭਣਾ ਨੀ ਅਸੀਂ ਕੋਸ਼ਿਸ਼ ਕਰਾਂਗੇ ਉਹ ਚ ਅਸੀਂ ਟਾਂਗੇ ਵਾਲਾ ਮੰਗੇ ਪਤਾ ਨੀ ਕਿਹੜੇ ਰਾਮ ਦਾ ਗਾਇਆ ਹੋਇਆ ਸੀ ਟੱਲੀ ਰਾਮ ਦਾ ਤਾਂ ਸਾਈਕਲ ਵਾਲਾ ਮੰਗੇ ਟਾਂਗਾ ਟਾਂਗੇ ਵਾਲਾ ਮੰਗੇ ਕਾਰ ਜੀ ਬੜਾ ਚੱਲਿਆ ਸੀ ਉਸ ਟਾਈਮ ਦੇ ਵਿੱਚ ਤਾਂ ਉਹੀ ਗੱਲ ਆ ਜੀ ਸਾਡੀਆਂ ਜਿਹੜੀਆਂ ਇੱਛਾਵਾਂ ਨਾ ਉਹ ਦਿਨ ਰਾਤ ਵੱਧਦੀਆਂ ਜਾਂਦੀਆਂ ਇੱਕ ਪੂਰੀ ਹੋ ਜਾਂਦੀ ਅਸੀਂ ਉਦੋਂ ਅਗਲੀ ਰੱਖ ਲੈਂਦੇ ਹਾਂ ਉਹ ਪੂਰੀ ਹੋ ਜਾਂਦੀ ਉਦੋਂ ਅਗਲੀ ਰੱਖ ਲੈਂਦੇ ਹਾਂ ਬਸ ਇਹੀ ਘੁੰਮਣ ਘੇਰੀ ਦੇ ਵਿੱਚ ਅਸੀਂ ਆਪਣੇ ਜੀਵਨ ਕੀ ਅੱਜ ਨੂੰ ਆਪਦੇ ਅੱਜ ਨੂੰ ਤਬਾਹ ਕਰ ਰਹੇ ਹਾਂ ਕੱਲ ਦੀ ਆਸ ਵੀ ਕੱਲ ਚੰਗਾ ਆਊਗਾ
ਪ੍ਰਦੂਸ਼ਣ ਦੇ ਬੜੇ ਟੌਪਿਕ ਚੱਲੇ ਬੜੇ ਵਧੀਆ ਭਾਜੀ ਉੱਥੇ ਇੱਕ ਗੱਲ ਐਡ ਨੀ ਕੀਤੀ ਵੀ ਜਿਹੜਾ 57 million ਪੀਪਲ ਜਿਹੜੇ ਲੋਕ ਆ ਦਿੱਲੀ ਚ ਉਤਰਦੇ ਚੜ੍ਹਦੇ ਹਾਫ ਮਿਲੀਅਨ ਨੂੰ ਭਾਜੀ ਪਲੇਨ ਉਤਰਦੇ ਚੜ੍ਹਦੇ ਆ ਭਾਜੀ ਉਹ ਜਿਹੜਾ 57 million ਲੋਕ ਆ ਸਾਲ ਦੇ ਉਹ ਈਅਰਲੀ ਉਹ ਦਿੱਲੀ ਦੇ ਵਿੱਚੋਂ ਨੀ ਲੰਘਦੇ ਉਤਰਦੇ ਚੜ੍ਹਦੇ ਆ ਭਾਜੀ ਉਹ ਪ੍ਰਦੂਸ਼ਣ ਨੀ ਹੈਗਾ
ਉਹ ਵੀ ਹੈਗਾ ਜੀ ਬਿਲਕੁਲ ਹੈਗਾ ਸਰੀਰਕ ਗਰਮੀ ਦੇ ਨਾਲ ਨਾਲ ਉਹ ਉਹਨਾਂ ਨੂੰ ਲੈਣ ਵਾਲੇ ਸਾਧਨ ਉਹਨਾਂ ਦਾ ਸਮਾਨ ਹਰ ਚੀਜ਼ ਹੀ ਉਹ ਇਹਦੇ ਚ ਵਾਧਾ ਕਰਦੀ ਆ ਪਰ ਗੱਲ ਕੀ ਹੈ ਨਾ ਹੁਣ ਫਰਕ ਪੈ ਰਿਹਾ ਗੱਲਾਂ ਦਾ ਜਿਵੇਂ ਅਸੀਂ ਕੱਲ ਹੀ ਗੱਲ ਕੀਤੀ ਵੀ ਸਿੱਧੀਆਂ ਏਅਰਲਾਈਨ ਜਾ ਰਹੀਆਂ ਡਿਵਾਈਡ ਕੀਤੀ ਜਾ ਰਹੀ ਹੈ ਚੀਜ਼ਾਂ ਨੂੰ ਸੜਕਾਂ ਸੋਹਣੀਆਂ ਬਣਾਈਆਂ ਜਾ ਰਹੀਆਂ ਦੇਖੋ ਯੂ ਟਰਨ ਦਾ ਵੱਜਣਾ ਹੀ ਵੱਜਣਾ ਜਿਵੇਂ ਆਬਾਦੀ ਦਾ ਯੂ ਟਰਨ ਅਸੀਂ ਦੇਖ ਰਹੇ ਹਾਂ ਵੀ 2050 ਤੋਂ ਬਾਅਦ ਜਿਹੜੀ ਇੰਡੀਆ ਦੀ ਆਬਾਦੀ ਘਟਣੀ ਸ਼ੁਰੂ ਹੋ ਰਹੀ ਆ ਇੱਕ ਜਿਹੜੇ ਅੰਕੜੇ ਦੱਸਦੇ ਆ ਸੋ ਸਦੀ ਦੇ ਅੰਤ ਤੱਕ ਜਿਹੜੀਆਂ ਸਦੀ ਦੇ ਵਿੱਚ ਤਬਦੀਲੀਆਂ ਤਾਂ ਆਉਣੀਆਂ ਪਰ ਇਹਦੇ ਇੱਕੋ ਹੀ ਤਰੀਕੇ ਆ ਜੀ ਵੀ ਜਿਹੜਾ ਦਿੱਲੀ ਦੇ ਉੱਤੇ ਵੱਡਾ ਬੋਝ ਪਿਆ ਉਹਨੂੰ ਹਲਕਾ ਕਰਕੇ ਸਾਰੇ ਪਾਸੇ ਵੰਡ ਲਿਆ ਜਾਵੇ
ਹਾਂਜੀ ਭਾਜੀ ਉੱਥੋਂ ਦੇ ਇਹਨਾਂ ਦੀ ਵੱਡੀ ਇਨਕਮ ਹੈ ਉੱਥੇ ਤੂੰ ਗੱਲ ਨਹੀਂ ਕਰਦੇ ਕਿਉਂਕਿ 57 ਈਵਨ ਕਿ ਕਹਿ ਰਹੇ ਵੀ ਟਰਮੀਨਲ 4, 5, 6 ਦੀ ਤਿਆਰੀ ਚੱਲ ਰਹੀ ਹੈ ਜਾਣੀ ਕਿ ਅਗਲੇ ਕੁਛ ਸਾਲਾਂ ਤੱਕ ਜਿਹੜੀ ਪਾਪੂਲੇਸ਼ਨ 80 million ਤੱਕ ਹੋ ਸਕਦੀ ਹੈ ਉਹਦੀ ਗਰੋਥ ਤੇ ਤੂੰ ਖੁਸ਼ ਹੁੰਦੇ ਆ ਭਾਜੀ ਜਿੱਥੋਂ ਇਨਕਮ ਆ ਰਹੀ ਆ
ਇਹੀ ਰੌਲਾ ਜੀ ਗੁਲਾਬ ਸਿੰਘ ਸਿੱਧੂ ਸਾਡੇ ਨਾਲ ਜੁੜੇ ਹੋਏ ਸਨ ਤੇ ਉਹਨਾਂ ਨੇ ਬੜੇ ਪਿਆਰੀਆਂ ਆਪਦੀਆਂ ਜਿਹੜੀਆਂ ਯਾਦਾਂ ਸਾਂਝੀਆਂ ਕੀਤੀਆਂ ਬੜਾ ਧੰਨਵਾਦ ਉਹਨਾਂ ਦਾ ਵੀ ਉਹਨਾਂ ਨੇ ਹਰਮਨ ਰੇਡੀਓ ਨੂੰ ਇੱਕ ਆਪਣੇ ਜੀਵਨ ਦੇ ਵਿੱਚ ਅਹਿਮ ਮੰਨਿਆ ਸੋ ਅਗਲੀ ਕਾਲ ਅਸੀਂ ਲੈਂਦੇ ਹਾਂ ਜੀ ਅਮਰਜੀਤ ਕੌਰ ਸਾਡੇ ਨਾਲ। ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ।
ਕੀ ਹਾਲ ਆ ਜੀ?
ਠੀਕ ਠਾਕ ਜੀ। ਤੁਸੀਂ ਬੀਬੀਆਂ ਤੇ ਐਵੇਂ ਤਾਂ ਲਾਈ ਜਾਂਦੇ ਹੋ, ਸੋਨਾ ਪਾਉਂਦੀਆਂ ਹੀ ਪਾਉਂਦੀਆਂ। ਅਸੀਂ ਬੀਬੀਆਂ ਕੁਛ ਹੈਗੀਆਂ ਜਿਹੜੇ ਜਮਾ ਨੀ ਪਾਉਂਦੇ।
ਚਲੋ ਫੇਰ ਤਾਂ ਬੜੀ ਚੰਗੀ ਗੱਲ ਆ ਜੀ। ਪਰ ਅਸੀਂ ਤਾਂ ਤਵਾ ਨੀ, ਅਸੀਂ ਤਾਂ ਰੋਕਿਆ ਨੀ ਵੀ ਅਸੀਂ ਬੀਬੀਆਂ ਨੂੰ ਨੀ ਰੋਕਦੇ। ਚਲੋ ਉਹਨਾਂ ਦੇ ਸ਼ੌਂਕ ਹੁੰਦੇ, ਉਹਨਾਂ ਨੂੰ ਕਰ ਲੈਣੇ ਚਾਹੀਦੇ ਪੂਰੇ।
ਜਿਵੇਂ ਲਿਪਸਟਿਕ ਲਾ ਲਈ, ਇਹ ਲਾ ਲਈ। ਜਿਵੇਂ ਹੁਣ ਅਸੀਂ ਇੱਕ ਪ੍ਰੋਗਰਾਮ ਚ ਇਕੱਠੇ ਹੋਏ, ਇੱਕ ਭੈਣ ਜੀ ਦੇ ਲਿਪਸਟਿਕ ਲੱਗੀ ਤੇ ਉੱਥੇ ਕਹਿੰਦਾ ਗਰਮੀ ਬਹੁਤ ਸੀ ਉਹਦੇ ਤੇ ਵੀ ਕੁਲਫੀਆਂ ਜਿਹੀਆਂ ਲਈਆਂ ਸਾਰਿਆਂ ਨੇ। ਕਹਿੰਦੀ ਮੈਂ ਨੀ ਖਾ ਸਕਦੀ, ਮੇਰੀ ਲਿਪਸਟਿਕ ਲੈ ਜਾਓ। ਆਪਾਂ ਕੋਲੇ ਬੈਠਾ ਨੇ, ਬਹੁਤ ਨਾ ਖਾ ਲਈ। ਕਹਿੰਦੇ ਆਹ ਵੀ ਬੜਾ ਸੌਖ ਹੈ ਤੁਹਾਡਾ। ਕਹਿੰਦੇ ਇਹ ਵੀ ਬੜਾ ਸੌਖ ਹੈ। ਮੈਂ ਕਿਹਾ ਇਹ ਗੱਲ ਫਿਰ ਫਿਰ ਮਨ ਹੈ ਉਦੋਂ ਨਾ ਸੀਸੇ ਮੂਹਰੇ ਖੜ ਕੇ ਬੰਦੇ ਨੂੰ ਇੰਝ ਲੱਗਦਾ ਯਾਰ ਬਾਹਰ ਜਾਣਾ ਹੈ ਤੇ ਮਤਲਬ ਵੇਖਣ ਵਾਲਾ ਕੀ ਹੋਊਗਾ ਫਿਰ। ਇਹ ਤਾਂ ਕੋਈ ਗੱਲ ਨੀ, ਰੱਬ ਨੇ ਜੇ
ਆਰਟੀਫਿਸ਼ਲ ਜ਼ਿੰਦਗੀ ਆਰਟੀਫਿਸ਼ਲ ਹੀ ਹੁੰਦੀ ਆ।
ਪਰ
ਲੋਕੀ ਕਹਿੰਦੇ ਨੇ ਲੋਕੀ ਬੁਰਾ ਮਨਾਉਂਦੇ ਬੀਬੀ ਸਿਰ ਤੋਂ ਨੰਗੀ।
ਫੋਨ ਕਰਕੇ ਕਿਹਾ ਸੀਗਾ ਵੀ ਸਾਡੀ ਬੇਟੀ ਹੈ, ਅਸੀਂ ਮੁੰਡਾ ਲੱਭਦੇ ਆ ਕੋਈ
ਇੱਥੇ
ਹੋਵੇ ਤੇ ਤੁਸੀਂ ਤੁਹਾਨੂੰ ਆ ਲੱਗਾ ਹੋਊਗਾ ਵੀ ਪਤਾ ਨੀ ਕੋਈ ਉਹ ਹੀ ਕਿਸੇ ਨੇ ਫੋਨ ਕਰ ਲਿਆ। ਪਰ ਮੈਨੂੰ ਆਈ ਸੀ ਵੀ ਜਿਹੜੇ ਆਪਾਂ ਦੂਜੇ ਨਾਲ ਗੱਲ ਕਰਦੇ ਗੇ
ਮੇਲ ਹੋ ਜੇ ਆਪਣਾ, ਮਤਲਬ ਇਹ ਹੁੰਦਾ।
ਹਾਂਜੀ ਹਾਂ, ਚੰਗੇ ਬੰਦਿਆਂ
ਨਾਲ ਮੇਲ ਹੋ ਜੇ ਆਪਣਾ,
ਮਤਲਬ ਇਹ ਹੁੰਦਾ ਉਧਰ ਉਧਰ ਹੀ ਭਾਈਚਾਰਾ ਬਣ ਜਾਂਦਾ ਹੈਗਾ, ਇੱਕ ਦੂਜੇ ਦੀ ਆਪਣਾ ਸੋਚ ਦਾ ਪਤਾ ਲੱਗ ਜਾਂਦਾ ਕਿਵੇਂ ਸੋਚ ਹੈ।
ਜੀ ਜੀ,
ਉਸ ਹਿਸਾਬ ਦਾ ਫਿਰ ਆਪਾਂ ਨੂੰ ਕੋਈ ਰਿਸ਼ਤਾ ਜੁੜ ਜੇ। ਚਲੋ ਸੱਚਮੁੱਚ ਸਾਨੂੰ ਰਿਸ਼ਤੇ ਵਧੀਆ ਦੋਨੇ ਹੀ ਜੁੜ ਗਏ ਆ ਤੇ, ਪਰ ਇਹ ਵੀ ਬਹੁਤ ਵਧੀਆ ਗੱਲ ਹੈ ਜੀ, ਕਰਨਾ ਚਾਹੀਦਾ ਹੈਗਾ। ਇਹ ਜਦੋਂ ਬੱਚੇ ਜਾਗਦੇ ਚ ਹੁੰਦੇ ਆ ਬਹੁਤ ਵੱਡੀ ਮਾਂ ਪਿਓ ਨੂੰ ਟੈਨਸ਼ਨ ਹੁੰਦੀ ਹੈ, ਪਤਾ ਨੀ ਕਿਸੇ ਜੀ ਮੇਰੇ ਨੂੰਹ ਆਊਗੀ, ਕਿਸੇ ਜਾਂ ਮੇਰਾ ਜਵਾਈ ਆਊਗਾ, ਕੀ ਹੋਊਗਾ, ਇਹ ਬਹੁਤ ਵੱਡੀ ਟੈਨਸ਼ਨ ਹੁੰਦੀ ਹੈ
ਜੀ। ਬਿਲਕੁਲ ਜੀ, ਕੋਸ਼ਿਸ਼ ਕਰਦੇ ਆ ਜੀ ਆਪਾਂ ਇਹ ਨਾ ਇਸ ਕੰਮ ਦੇ ਲਈ ਇੱਕ ਪ੍ਰੋਗਰਾਮ ਸ਼ੁਰੂ ਕਰੀਏ।
ਉਹੀ ਹੈ ਨਾ ਜਿਵੇਂ ਹੁਣ ਆਪਾਂ ਕਹਿੰਦੇ ਆਪਦੇ ਬੱਚੇ ਨੂੰ ਆਪਦੀ ਮਰਜ਼ੀ ਨਾਲ, ਉਹ ਬੱਚੇ ਕਹਿੰਦੇ ਜਦੋਂ ਸਾਡੀ ਉਮਰ ਸੀਗੀ ਉਦੋਂ ਤੁਸੀਂ ਕਹਿੰਦੇ ਸੀ ਨਾ ਬਈ ਇਹ ਕੰਮ ਨਾ ਕਰ ਲਿਓ, ਤੁਸੀਂ ਦੇਖੋ ਕਿਤੇ ਇਹ ਕੰਮ ਨਾ ਕਰ ਲਿਓ, ਤੇ ਹੁਣ ਉਹ ਕਹਿੰਦੇ ਅਸੀਂ ਕਿਹਦੀ ਮਾਂ ਫੜਨਗੇ ਜਾ ਕੇ ਟ੍ਰੇਨ ਤੇ ਜਾਂ ਬੱਸ ਚ ਜਾ ਜਾ ਭਾਈ ਤੂੰ ਮੇਰੇ ਨਾਲ ਬੈਠ ਰਹਾ।
ਜੀ 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 ਬਿਲਕੁਲ ਬਿਲਕੁਲ ਸੱਚ ਕਹਿ ਰਹੇ ਸੀ।
ਪ੍ਰੋਗਰਾਮ ਬਹੁਤ ਵਧੀਆ ਚੱਲੀ ਜਾਂਦਾ, ਬਹੁਤ ਮੈਂ ਚੁੱਪ ਕਰਕੇ ਸੁਣ ਰਹੀ ਸੀ ਪਰ ਮੈਂ ਸੁਣਿਆ ਨਹੀਂ ਗਿਆ, ਮੈਂ ਕਿਹਾ ਚੱਲ ਕਾਲ ਕਰ ਲੈਂਦੇ ਹਾਂ।
ਨਹੀਂ ਨਹੀਂ, ਬਹੁਤ ਮਿਹਰਬਾਨੀ ਜੀ, ਬਹੁਤ
ਮਿਹਰਬਾਨੀ। ਚੁੱਪ ਕਰਕੇ ਸੁਣਨ ਦਾ ਮਜ਼ਾ ਆਉਂਦਾ, ਉਹ ਬਸ ਐ ਹੁੰਦਾ ਵੀ ਆਰਾਮ ਤਾਂ ਉਹਦੇ ਚ ਹੀ ਆਉਂਦਾ ਹੁੰਦਾ ਆ। ਆ ਤਾਂ ਹੁਣ ਮੈਨੂੰ ਐ ਲੱਗਦਾ ਡਿਸਟਰਬ ਜੀ ਹੋ ਗਈ ਹੈਗੀ, ਮੇਰੀਆਂ ਗੱਲਾਂ ਬਹੁਤ ਹੋਰ ਲੋਕਾਂ ਤੋਂ ਬਹੁਤ ਕੁਛ ਸਿੱਖਣ ਨੂੰ ਮਿਲ ਜਾਣਾ ਸੀਗਾ।
ਨਹੀਂ ਨਹੀਂ, ਦੇਖੋ ਇਹ ਵੀ ਜ਼ਰੂਰੀ ਆ, ਸਾਂਝ ਪਾਉਣੀ ਵੀ ਜ਼ਰੂਰੀ ਆ। ਓਕੇ ਜੀ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸੋ ਦੋਸਤੋ ਦੇਖੋ, ਹਰਮਨ ਰੇਡੀਓ ਇੱਕ ਪਲੇਟਫਾਰਮ ਆ, ਹਰਮਨ ਰੇਡੀਓ ਤੁਹਾਡਾ ਆਪਣਾ ਸਾਰਿਆਂ ਦਾ ਇੱਕ ਸਾਂਝਾ ਇੱਕ ਪਲੇਟਫਾਰਮ ਆ, ਉਸ ਦੇ ਜ਼ਰੀਏ ਅਸੀਂ ਚੰਗਿਆਈ ਫੈਲਾਉਣਾ ਸਾਡਾ ਜਿਹੜਾ ਮੁੱਖ ਕਰਮ ਆ ਤੇ ਮੁੱਖ ਕੰਮ ਆ ਉਹ ਕਰ ਰਹੇ ਹਾਂ, ਤੇ ਉਹਦੇ ਤਹਿਤ ਹੀ ਅਸੀਂ ਕੋਸ਼ਿਸ਼ ਕਰਦੇ ਹਾਂ ਇੱਕ ਦੂਜੇ ਦੀ ਜਿਹੜੀ ਸਾਂਝ ਵਧੇ ਤੇ ਇਹ ਜਿਹੜੀ ਰਿਸ਼ਤਿਆਂ ਦੀ ਜਿਹੜੀ ਗੱਲ ਹੁੰਦੀ ਹੈ ਇਹਦੇ ਬਾਰੇ ਚ ਵੀ ਸੋਚਾਂਗੇ ਗਹਿਰਾਈ ਨਾਲ, ਇਹਦੇ ਬਾਰੇ ਸੋਚ ਕੇ ਤੇ ਜ਼ਰੂਰ ਇੱਕ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜਿਹਦੇ ਚ ਕਿਸ ਮੇਲ ਮਿਲਾਏ ਜਾਣ, ਸਾਂਝਾਂ ਮਿਲਾਈਆਂ ਜਾਣ। ਜ਼ਰੂਰੀ ਨਹੀਂ ਤੁਹਾਡੀ ਪ੍ਰਾਈਵੇਸੀ ਦੱਸੀ ਜਾਊਗੀ, ਪਰ ਕੁਝ ਕੁ ਇਹੋ ਜਿਹੀਆਂ ਗੱਲਾਂ ਦੱਸੀਆਂ ਜਾਣ ਵੀ ਇਹੋ ਜਿਹਾ ਭਾਈ ਮੁੰਡਾ ਹੈ ਜਾਂ ਇਹੋ ਜਿਹੀ ਕੁੜੀ ਹੈ, ਤੇ ਉਹ ਗਾਂ ਫਿਰ ਇੱਕ ਦੂਜੇ ਨਾਲ ਉਹਨਾਂ ਦੀ ਮੈਚਿੰਗ ਕਰਾਈ ਜਾ ਸਕੇ। ਠੀਕ ਆ, ਜਿਹੜਾ ਅੱਜ ਕੱਲ੍ਹ ਤਾਂ ਜਿਹੜਾ ਸਿੱਧਾ ਹੀ 2-3% ਕਮਿਸ਼ਨ ਲਿਆ ਜਾਂਦਾ, ਅਸੀਂ ਕਮਿਸ਼ਨ ਨਹੀਂ ਲੈਂਦੇ ਜੀ, ਤੇ ਅਸੀਂ ਕਹਾਂਗੇ ਵੀ ਸਾਨੂੰ 2-4% ਦੁਆਵਾਂ ਦੇ ਦਿਓ ਜਿਹੜੀਆਂ ਦੇ ਸਕਦੇ ਹੋ, ਨਾ ਅਸੀਂ ਮੁੰਦਰੀ ਪਵਾਈਏ। ਸੋ ਮੱਲੂ ਢਿੱਲੋਂ ਛੱਪਣ ਤੋਂ ਜੁੜਿਆ ਜੀ ਸਾਨੂੰ, ਕਹਿੰਦੇ ਆਪਣੇ ਬ੍ਰਾਂਡ ਨੂੰ ਸਿਰੇ ਤੇ ਤੋਂ ਨਹੀਂ ਨਕਾਰ ਸਕਦੇ, ਜਿਸ ਕੋਲ ਪੈਸਾ ਹੈਗਾ ਉਹਨੂੰ ਜ਼ਰੂਰ ਲੈਣੇ ਚਾਹੀਦੇ ਆ, ਪਰ ਦਿਖਾਵੇ ਤੋਂ ਬਚਣਾ ਚਾਹੀਦਾ। ਬੜੀਆਂ ਖੋਜਾਂ ਤੋਂ ਬਾਅਦ ਸਮਾਨ ਮਾਰਕੀਟ ਚ ਆਉਂਦਾ, ਜੇ ਮਾੜੀ ਐਨਕ ਵਰਤ ਕੇ ਨਿਗਾਹ ਦੀ ਖਰਾਬ ਹੋ ਜਾ ਉਹਦਾ ਵੀ ਕੀ ਫਾਇਦਾ, ਜੋ ਸੋ ਚਾਦਰ ਵੇਖ ਕੇ ਪੈਰ ਪਸਾਰੇ ਜਾਣ ਕੋਈ ਮਾੜਾ ਨਹੀਂ ਹੈ। ਬਿਲਕੁਲ ਜੀ, ਇਹੀ ਮੇਨ ਕਹਾਣੀ ਆ ਵੀ ਅਸੀਂ ਦੇਖੋ ਦੇਖੇ ਦਿਖਾਵੇ ਚ ਅਸੀਂ ਇਹ ਨਹੀਂ ਦਿੰਦੇ ਵੀ ਉਹਦੇ ਦੇ ਪਿਓ ਕੋਲੇ ਕੀ ਸਾਧਨਾ ਤੇ ਮੇਰੇ ਪਿਓ ਕੋਲੇ ਕੀ ਸਾਧਨਾ, ਉਹ ਉਸ ਢੰਗ ਨਾਲ ਇੱਥੇ ਆ ਕੇ ਮਾਰ ਪੈਂਦੀ ਆ ਜਿਹੜੀ ਬ੍ਰਾਂਡਾਂ ਦੇ ਚੱਕਰ ਚ ਆਉਂਦੀ ਆ, ਪਰ ਜਵਾਕ ਇਹਨਾਂ ਚੀਜ਼ਾਂ ਨੂੰ ਨਹੀਂ ਸਮਝ ਸਕਦੇ। ਅਸੀਂ ਆ ਕੇ ਇੱਕ ਉਮਰ ਦੇ ਸਪੈਸ਼ਲ ਦੌਰ ਦੇ ਉੱਤੇ ਆ ਕੇ ਸਮਝਦੇ ਹਾਂ। ਸਰਦਾਰ ਜੋਗਿੰਦਰ ਸਿੰਘ ਸਰੋਹੀ ਜੁੜੇ ਆ ਜੀ ਸਿਡਨੀ ਤੋਂ, ਤੇ ਉਹਨਾਂ ਨੇ ਕਹਿੰਦੇ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਅਸੀਂ ਬਹੁਤ ਹੀ ਸੱਚੀ ਇੰਜੋਏ ਕਰ ਰਹੇ ਹਾਂ ਕਹਿੰਦੇ। ਤੇ ਧਣੀ ਸਾਹਿਬ ਸਾਡੇ ਨਾਲ ਜੁੜੇ ਆ, ਫੇਰ ਕਹਿੰਦੇ ਸਤਿ ਸ੍ਰੀ ਅਕਾਲ ਜੀ, ਮੈਨੂੰ ਆਪ ਬੜਾ ਸ਼ੌਂਕ ਹੈ ਜੀ ਬ੍ਰਾਂਡ ਦਾ, ਮੇਰੇ ਸੁਪਨੇ ਨਾਲ ਚੂਰ ਚੂਰ ਕਰੋ। ਸੋ ਬਿਲਕੁਲ ਜੀ, ਕੋਈ ਗੱਲ ਨੀ, ਤੁਸੀਂ ਕਮਾਉਣੇ ਹੋ, ਕਮਾ ਕੇ ਆਪਦੇ ਸਿਰ ਤੇ ਬ੍ਰਾਂਡ ਪਾਉਣੇ ਆ, ਪਾਓ ਜੀ ਸੱਦ ਕੇ। ਜੇ ਤੁਸੀਂ ਕਹੋ ਵੀ ਕਿਸੇ ਦਾ ਗਲ ਘੋਟ ਕੇ ਮਾਪਿਆਂ ਦੇ ਸਿਰ ਦੇ ਉੱਤੇ ਬੈਠ ਕੇ ਜਾਂ ਕਿਸੇ ਦਾ ਹੱਕ ਖਾ ਕੇ ਤੇ ਬ੍ਰਾਂਡਾਂ ਦੇ ਪੈਸੇ ਸਿੱਟੋ, ਫੇਰ ਮਾੜੀ ਗੱਲ ਆ। ਜੇ ਤੁਸੀਂ ਜਿਵੇਂ ਪਹਿਲਾਂ ਮਲੂ ਢਿਲੋਰਾ ਨੇ ਕਿਹਾ ਵੀ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਜਾਂ ਤੁਸੀਂ ਉਹਦੇ ਲਾਇਕ ਹੋਵੋਗੇ ਤਾਂ ਫੇਰ ਕੋਈ ਨੀ ਰੋਕਦਾ ਹੁੰਦਾ ਕਿਸੇ ਨੂੰ। ਇਹ ਤਾਂ ਅੱਡੀਆਂ ਚੱਕ ਕੇ ਫਾਹਾ ਲੈਣ ਦੀ ਗੱਲ ਦੇ ਮਾਮਲੇ ਚ ਅਸੀਂ ਗੱਲਬਾਤ ਕਰ ਰਹੇ ਸੀ। ਤੇ ਸਾਡੇ ਨਾਲ ਜੁੜੇ ਆ ਸੰਦੀਪ ਢਿੱਲੋਂ, ਤੇ ਕਹਿੰਦੇ ਜੀ ਗੁੱਡ ਮਾਰਨਿੰਗ ਸਰ, ਨਾਈਸ ਟੌਪਿਕ, ਥੈਂਕਸ ਫਾਰ ਸ਼ੇਅਰਿੰਗ ਹੈਲਥੀ ਥੋਟਸ, ਪਲੀਜ਼ ਫਾਰਵਰਡ ਥੈਂਕਸ ਐਂਡ ਰਿਸਪੈਕਟ ਗੁਰਲਾਲ ਸਿੰਘ ਫਾਰ ਗ੍ਰੇਟ ਡੈਡੀਕੇਸ਼ਨ ਟੂ ਹਿਜ ਮਦਰ ਐਂਡ ਸਟ੍ਰਿਕਟ ਔਨ ਦਾ ਡਿਸੀਜ਼ਨ। ਦੇਖੋ ਜੀ, ਇਹੀ ਇਹ ਹੋਣੀਆਂ ਚਾਹੀਦੀਆਂ ਜਿਹੜੀਆਂ, ਜੇ ਸਾਨੂੰ ਕੋਈ ਸੱਜਣ ਮਿੱਤਰ ਨੇ ਆਪਦੀ ਪਰਸਨਲ ਗੱਲ ਦੱਸੀ ਹੈ ਤਾਂ ਤੁਸੀਂ ਉਹਨੂੰ ਜਿਹੜੀ ਇਸ ਚੀਜ਼ ਨੂੰ ਸਲੂਟ ਕੀਤਾ, ਤੇ ਇਹ ਉਹਨਾਂ ਦੇ ਲਈ ਹੌਸਲੇ ਵਾਲੀ ਗੱਲ ਆ। ਜੇ ਇੱਕ ਬੰਦਾ ਵੀ ਉਹਨਾਂ ਦੇ ਇਸ ਡੈਡੀਕੇਸ਼ਨ ਨੂੰ ਸਲੂਟ ਕਰਦਾ ਤਾਂ ਉਹਨਾਂ ਨੂੰ ਅੱਜ ਆਪਦੇ ਜਿਹੜੇ ਮਿਸ਼ਨ 'ਚ ਕਾਮਯਾਬੀ ਮਿਲ ਗਈ ਹੈ ਜੀ, ਇਹ ਮੰਨਿਆ ਜਾਵੇ। ਸੋ ਬਹੁਤ ਚੰਗਾ ਕੀਤਾ ਜੀ ਤੁਸੀਂ ਇਹਨਾਂ ਦੀ ਜਿਹੜੀ ਉਹਨਾਂ ਨੂੰ ਵਧਾਈ ਦੇ ਕੇ। ਤੇ ਅੱਗੇ ਸਾਡੇ ਨਾਲ ਜੁੜੇ ਆ ਜੀ ਧਣੀ ਸਾਹਿਬ, ਫੇਰ ਕਹਿੰਦੇ ਮੈਂ ਕੱਲ੍ਹ 500 ਦੇ ਕੇ ਆਊਂ। 500 ਕਾਹਦਾ ਦੇ ਕੇ ਆਉਂਗੇ ਜੀ, ਮੈਨੂੰ ਐਂ ਨਹੀਂ ਸਮਝ ਆਈ, ਕੋਈ ਨਾ ਕੋਈ ਬ੍ਰਾਂਡ ਵਾਲਿਆਂ ਨੂੰ 500 ਦੇ ਕੇ ਆਉਣਾ ਤੁਸੀਂ, ਕੋਈ ਗੱਲ ਨੀ ਜੀ, ਜਰੂਰ ਦਿਓ। ਜੇ ਤੁਸੀਂ ਕਮਾਉਣੇ ਆ, ਹੱਡ ਭੰਨੇ ਨੀ ਮਿਹਨਤ ਕਰਦੇ ਹੋ ਤਾਂ ਸ਼ੌਂਕ ਵੀ ਜਰੂਰ ਕਰੋ। ਕਹਿੰਦੇ ਮੇਰਾ ਬਾਪੂ ਵੀ ਐਡੀਡਾਸ ਪਾਉਂਦਾ, ਚਲੋ ਠੀਕ ਆ ਜੀ, ਤੁਸੀਂ ਬਾਪੂ ਦੇ ਸਿਰ ਤੇ ਐਸ਼ ਨਾ ਕਰੋ, ਆਪਣੇ ਸਿਰ ਤੇ ਬਾਪੂ ਨੂੰ ਐਸ਼ ਕਰਾਓ, ਇਹ ਇਸ ਢੰਗ ਨਾਲ ਚੱਲੋ, ਜ਼ਿਆਦਾ ਬੈਟਰ ਰਹੂਗਾ। ਸੋ ਇਹ ਮੇਰਾ ਮੰਨਣਾ। ਤੇ ਜਸ ਕੁਮਾਰ ਹੋਰੇ ਫੇਰ ਜੁੜੇ ਆ, ਕਹਿੰਦੇ ਮਿੰਟੂ ਜੀ ਰੂਟ ਆਫ ਡੋਰੀ ਇਜ਼ ਬੈਡ ਥਿੰਗ ਬਿਕੋਜ਼ there is not equality for women in India. In western countries parents divided their property equal to their children. Dowry was started because for new family, later on it takes wrong way. dekho ji gall ta ehi challi si vi bachyan nu set karan da tarika si eh vi bachyan nu set kita jave, par hun mainu eh dasso vi phuphad nu chhaap pauni ਬੱਚਿਆਂ ਨੂੰ ਕਿਵੇਂ ਸੈੱਟ ਕਰਨਾ ਹੋ ਗਿਆ, ਹੈ ਮਾਮੇ ਮਾਮੇ ਨੂੰ ਮਾਮੇ ਮਿਲਣੀਆਂ ਦੇਣੀਆਂ ਬੱਚਿਆਂ ਨੂੰ ਸੈੱਟ ਕਰਨ ਦਾ ਕਿਹੜਾ ਹੋ ਗਿਆ, ਜਲੇਬੀਆਂ ਗੁਲਾਬ ਜਾਮਣਾਂ ਤੇ ਟੈਂਟਾਂ ਦੇ ਉੱਤੇ ਤੇ ਉਹਨਾਂ ਦੇ ਪੈਸੇ ਲਾ ਦੇਣੇ, ਬੱਚਿਆਂ ਨੂੰ ਕਿਹੜਾ ਸੈੱਟ ਕਰਨ ਦਾ ਤਰੀਕਾ ਹੋ ਗਿਆ। ਸੋ ਇਹ ਦਿਖਾਵਾ ਬੜ ਚੁੱਕਿਆ ਜੀ, ਆਪਦੇ ਆਪ ਨੂੰ ਵੱਡਾ ਸ਼ੋਅ ਕਰਨ ਦੀਆਂ ਜਿਹੜੀਆਂ ਗੱਲਾਂ ਬੜ ਚੁੱਕੀਆਂ ਉਹਨਾਂ ਦੇ ਕਾਰਨ ਇਹ ਜਿਹੜੀਆਂ ਬੁਰਾਈਆਂ ਇਸ ਦੇ ਵਿੱਚ ਆ ਗਈਆਂ। ਪਰ ਮੇਰਾ ਮੰਨਣਾ ਵੀ ਜੇ ਅਸੀਂ ਇਹਨੂੰ ਰੋਕ ਹੀ ਦਈਏ ਤਾਂ ਜ਼ਿਆਦਾ ਬਿਹਤਰ ਆ। ਜਿਹੜਾ ਇੱਕ ਇਹ ਤਰੀਕਾ ਵੀ ਅੱਜ ਕੱਲ ਅਪਣਾਇਆ ਜਾ ਰਿਹਾ, ਅਸੀਂ ਤਾਂ ਕੁਛ ਨੀ ਮੰਗਦੇ ਆਪਦੀ ਕੁੜੀ ਨੂੰ, ਜੋ ਮਰਜ਼ੀ ਦੇ ਦਿਓ, ਇਹ ਵੀ ਇੱਕ ਤਰੀਕਾ ਜਿਹੜਾ ਦਾਜ ਲੈਣ ਦਾ, ਹੁਣ ਨਵਾਂ ਮਾਡਰਨ ਤਰੀਕਾ ਜਿਹੜਾ ਅਪਣਾਇਆ ਜਾ ਰਿਹਾ। ਪਤਾ ਹੀ ਹੁੰਦਾ, ਸਟੇਟਸ ਦੇਖ ਲੈਂਦੇ ਆ ਵੀ ਇਹ 20 ਲੱਖ ਵਾਲਾ, 30 ਵਾਲਾ, 40 ਵਾਲਾ। ਸੋ ਉਸ ਢੰਗ ਨਾਲ ਫਿਰ ਚੁੱਪ ਕਰਕੇ ਜੋ ਦਿੰਦੇ ਆ ਲੈ ਲੈਂਦੇ ਆ, ਆਹ ਤਰੀਕਾ ਵੀ ਅਪਣਾਇਆ ਹੋਇਆ। ਸੋ ਮੇਰੀ ਸੋਚ ਇਹ ਆ ਵੀ ਇਹਨਾਂ ਚੀਜ਼ਾਂ ਤੋਂ ਬਚਿਆ ਹੀ ਜਾਵੇ, ਜ਼ਿਆਦਾ ਚੰਗਾ। ਤੁਸੀਂ ਵੀ ਜਿਹੜੇ ਨਜਾਇਜ਼ ਖਰਚੇ ਕਰਨੇ ਆ ਉਹਨਾਂ ਦੀ ਥਾਂ ਦੇ ਉੱਤੇ ਜੇ ਜਵਾਕਾਂ ਨੂੰ ਉਹੀ 1-2 ਲੱਖ ਪਾ ਕੇ ਘਰ ਲੈ ਦਿਓ, ਤਾਂ ਜਾਂ ਕੋਈ ਚੀਜ਼ ਹੋਰ ਲੈ ਦਿਓ ਤਾਂ ਉਹਨਾਂ ਦੀ ਸੁਵਿਧਾ ਦੇ ਸਾਧਨ ਲੈ ਦਿਓ, ਤਾਂ ਤੁਹਾਨੂੰ ਜ਼ਿਆਦਾ ਬੈਟਰ ਹੋਊਗਾ। ਮੈਨੂੰ ਇਹ ਜਿਹੜਾ ਮੇਰਾ ਪਰਸਨਲ ਮੰਨਣਾ। ਪਰ ਚਲੋ ਜੀ, ਕੋਈ ਗੱਲ ਨਹੀਂ, ਜਿਹੜੇ ਇਹ ਦੁਨੀਆਦਾਰੀ ਆ, ਦੁਨੀਆਦਾਰੀ 'ਚ ਚੰਗੀਆਂ ਚੀਜ਼ਾਂ ਵੀ ਫੈਲੀ ਜਾਂਦੀਆਂ, ਦੁਨੀਆਦਾਰੀ 'ਚ ਮਾੜੀਆਂ ਵੀ ਫੈਲੀ ਜਾਂਦੀਆਂ, ਪਰ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਚੰਗੀਆਂ ਚੰਗੀਆਂ ਚੀਜ਼ਾਂ ਗ੍ਰਹਿਣ ਕਰੀਏ ਤੇ ਉਹਨਾਂ ਨੂੰ ਅੱਗੇ ਫੈਲਾਈਏ, ਮਾੜੀਆਂ ਤੋਂ ਕਿਨਾਰਾ ਕਰੀਏ। ਸੋ ਅੱਜ ਦੇ ਪ੍ਰੋਗਰਾਮ 'ਚ ਬਹੁਤ ਸਾਰੀਆਂ ਗੱਲਾਂ ਬਾਤਾਂ ਸੁਣਾਈਆਂ, ਬਹੁਤ ਸਾਰੀਆਂ ਸੁਣੀਆਂ, ਇਸ ਦੌਰਾਨ ਬਹੁਤ ਸਾਰੀਆਂ ਗਲਤੀਆਂ ਵੀ ਹੋਈਆਂ ਹੋਣੀਆਂ। ਸੋ ਮਾਫੀ ਚਾਹੁੰਦੇ ਹਾਂ ਜੀ ਕਿਸੇ ਵੀ ਗਲਤੀ ਲਈ, ਤੇ ਆਪਾਂ ਅੱਜ ਜਿਹੜੇ ਇਸ ਪ੍ਰੋਗਰਾਮ ਦੌਰਾਨ ਜਿਹੜੇ ਚਿੰਤਨ ਕਰੇ ਆ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਆਪਦੇ ਜੀਵਨ ਤੇ ਢਾਲਣ ਦੀ, ਆਪਦੇ ਜੀਵਨ ਤੇ ਲਾਗੂ ਕਰਨ ਦੀ। ਤੇ ਬਾਕੀ ਆਪਾਂ ਮਿਲਦੇ ਹਾਂ ਜੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਸੈਸ਼ਨ 'ਚ ਅਮਰਦੀਪ ਕੌਰ ਹੋਰਾਂ ਦੇ ਨਾਲ। ਤੇ ਹੁਣ ਮੈਨੂੰ ਮਿੰਟੂ ਬਰਾੜ ਨੂੰ ਐਡਲੇਡ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਇਜਾਜ਼ਤ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਆ ਜਾਵੇ ਆ ਜਾ ਮਾਇਆ, ਆ ਜਾਵੇ ਆ ਜਾ ਮੈਨੂੰ ਇੰਜ ਨਾ ਲਪੀੜ ਵੇ, ਆ ਜਾਵੇ ਆ ਜਾ ਮੈਨੂੰ ਇੰਜ ਨਾ ਲਪੀੜ ਵੇ, ਤੇਰੇ ਬਿਨ ਕੱਲੀਆਂ ਮੈਂ ਤੇ ਦੁਨੀਆ ਦੀ ਭੀੜ ਵੇ, ਕੱਲੀ ਤੋਂ ਜਰਨੀ ਹੁੰਦੀ ਵਿਛੋੜਿਆਂ ਦੀ ਭੀੜ ਵੇ,
ਕੱਲੀ ਤੋਂ ਜਰ ਨਹੀਂ ਹੁੰਦੀ ਵਿਛੋੜਿਆਂ ਦੀ ਪੀੜ ਵੇ ਆ ਜਾਵੇ ਆ ਜਾ ਮਾਇਆ ਆ ਜਾਵੇ ਆ ਜਾ ਮਾਇਆ ਚੰਨ ਵੇ ਮੇਰੀ ਮਨ ਵੇ 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 ਬਦਲੀ ਜਾਵੇ ਆਉਣ ਦੀ ਤਾਰੀਖ ਵੇ ਦਿਲ ਨੂੰ ਵਿਛੋੜਾ ਖਾਵੇ ਅੱਖਾਂ ਨੂੰ ਉਡੀਕ ਵੇ ਦਿਲ ਨੂੰ ਵਿਛੋੜਾ ਖਾਵੇ ਅੱਖਾਂ ਨੂੰ ਉਡੀਕ ਵੇ ਆ ਜਾਵੇ ਆ ਜਾ ਮਾਇਆ ਚੰਨ ਵੇ ਮੇਰੀ ਮਨ ਵੇ ਚੰਨ ਵੇ ਮੇਰੀ ਮਨ ਵੇ ਚੰਨ ਵੇ ਆਖਰੀ ਉਮੀਦ ਸਾਡੀ ਮੁੱਕ ਹੀ ਨਾ ਜਾਵੇ ਆ ਜਾਵੇ ਆ ਜਾ ਮਾਇਆ ਚੰਨ ਵੇ ਮੇਰੀ ਮਨ ਵੇ ਚੰਨ ਵੇ